Satan. And he said, let me hide myself in thee. Well, I think that's so beautiful. I like that real, real well. Thank you kindly. And a very good afternoon to all of you, evening, and the blessings of God be with you all. Now, it's again tonight our privilege to open back the pages of the Word here to study. I love singing. I just love it. And I've often said to the people, when you get to heaven, if you can't find me around the throne somewhere, go over where they're singing. And I want to be there. And I love good singing. But in the time of a gospel meeting where decisions are to be made, I think just a song or two and quickly to the Word. Give the time to the Word. See? Well, that's the main thing, is straight to the Word. There was someone in here, people from out of town, staying in a trailer just behind the place that I was supposed to meet a little early in the afternoon just before services. If they're here, I'm sorry that I didn't get to fulfill that appointment. And I'll see you immediately after service is over. And forgive me for saying I would be here when I, other things come up that I couldn't be here at the time.
ਕੱਲ ਰਾਤ ਅਸੀਂ ਹਮੇਸ਼ਾ ਇੱਕੋ ਹੀ ਗੱਲ ਵੱਲ ਧਿਆਨ ਦਿੰਦੇ ਹਾਂ ਵੀ ਉਹ ਹੈ ਪ੍ਰਭੂ ਯਿਸੂ ਮਸੀਹ ਬਸ ਇੰਨਾ ਹੀ ਆ ਜੋ ਵੀ ਉਹਦੀ ਰੱਬੀ ਮਰਜ਼ੀ ਸਾਡੇ ਕਰਨ ਦੇ ਲਈ ਹੈ ਜੇ ਇਹ ਕੱਲ ਰਾਤ ਉਹਦੀ ਰੱਬੀ ਮਰਜ਼ੀ ਹੋਈ ਪਰਮੇਸ਼ਵਰ ਦੀ ਮੋਹਰ ਉੱਤੇ ਬੋਲਣ ਦੀ ਅਸੀਂ ਬੋਲਾਂਗੇ ਜੇ ਪ੍ਰਭੂ ਨੇ ਚਾਹਿਆ ਅਤੇ ਅੱਜ ਰਾਤ ਅਸੀਂ ਦਿੰਦੇ ਹਾਂ ਜੇ ਇਹ ਉਹਦੀ ਸਾਡੇ ਲਈ ਖੁਸ਼ਕਿਸਮਤੀ ਇੰਜ ਕਰਨ ਦੀ ਹੋਈ ਜਾਂ ਇਹ ਸਾਡੇ ਧਨ ਭਾਗ ਅੱਜ ਰਾਤ ਉਹਦੇ ਲਈ ਕਰਨ ਦੇ ਹੋਏ ਅਸੀਂ ਸਮੇਂ ਦਾ ਇੱਕ ਸਭ ਤੋਂ ਮਹੱਤਵਪੂਰਨ ਵਿਸ਼ਾ ਹੈ ਜਿਹਦੇ ਉੱਤੇ ਬੋਲਣਾ ਚਾਹੁੰਦੇ ਹਾਂ ਤੇ ਉਹ ਆ ਦਰਿੰਦੇ ਦਾ ਨਿਸ਼ਾਨ ਅਤੇ ਪਿਛਲੀ ਰਾਤ ਅਸੀਂ ਕਲੀਸਿਆਈ ਯੁੱਗਾਂ ਦੇ ਵਿੱਚ ਸਾਂ ਸੱਤ ਕਲੀਸਿਆਈ ਯੁੱਗ ਅਤੇ ਅਫਸਸ ਦੀ ਕਲੀਸਿਆ ਦੇ ਯੁੱਗ ਦੇ ਤੋਂ ਆਰੰਭ ਕਰਕੇ ਅਤੇ ਲਾਉਦੀਕੀਏ ਦੀ ਕਲੀਸਿਆ ਦੇ ਯੁੱਗ ਦੇ ਨਾਲ ਸਮਾਪਤ ਕੀਤਾ ਆਖਰੀ ਕਲੀਸਿਆਈ ਯੁੱਗ ਕਾਸ਼ ਕਿ ਪ੍ਰਭੂ ਆਪਣੀਆਂ ਬਰਕਤਾਂ ਹੁਣ ਵਚਨ ਉੱਤੇ ਦੇਵੇ ਜਦ ਅਸੀਂ ਬੋਲਦੇ ਹਾਂ ਹੁਣ ਕੀ ਅਸੀਂ ਆਪਣੇ ਸਿਰ ਇੱਕ ਪਲ ਵਾਸਤੇ ਪ੍ਰਾਰਥਨਾ ਦੇ ਲਈ ਚੁਕਾਈਏ ਇਸ ਰੱਬੀ ਵਚਨ ਨੂੰ ਖੋਲਣ ਤੋਂ ਪਹਿਲਾਂ ਕਿਰਪਾਲੂ ਸੁਰਗੀ ਪਿਤਾ ਅਸੀਂ ਇਸ ਮੌਕੇ ਦੇ ਲਈ ਸ਼ੁਕਰਗੁਜ਼ਾਰ ਹਾਂ ਜੋ ਅੱਜ ਰਾਤ ਸਾਨੂੰ ਮਿਲਿਆ ਆ ਜਿਉਂਦੇ ਰਹਿਣ ਦੇ ਲਈ ਤੇ ਅੱਜ ਰਾਤ ਇੱਥੇ ਧਰਤੀ ਦੇ ਉੱਤੇ ਹੋਣ ਦੇ ਲਈ ਤੇ ਸਿਹਤ ਤੇ ਬਲ ਦੇ ਲਈ ਤੇ ਇਸ ਇਮਾਰਤ ਵਿੱਚ ਬੈਠ ਸਕਦੇ ਹਾਂ ਜਿੱਥੇ ਕਿ ਪਰਮੇਸ਼ਵਰ ਦਾ ਵਚਨ ਪੜਿਆ ਜਾਂਦਾ ਆ ਅਤੇ ਹੇ ਮੁਬਾਰਕ ਛੁਡਾਉਣ ਵਾਲੇ ਅਸੀਂ ਪ੍ਰਾਰਥਨਾ ਕਰਦੇ ਹਾਂ ਸਾਡਾ ਨੇੜੇ ਦਾ ਸਾਕਦਾਰ ਛੁਡਾਉਣ ਵਾਲਾ ਜਿਹਨੇ ਕਿ ਸਾਨੂੰ ਆਪਣੇ ਲਹੂ ਵਿੱਚ ਧੋਇਆ ਤੇ ਪਾਪ ਤੋਂ ਧੋਤਾਇਆ ਤੇ ਹੁਣ ਸਾਨੂੰ ਪਿਤਾ ਦੇ ਅੱਗੇ ਪੇਸ਼ ਕਰ ਰਿਹਾ ਆ ਨਿਰਦੋਸ਼ ਮਸੀਹ ਯਸੂ ਵਿੱਚ ਕਾਸ਼ ਕਿ ਅੱਜ ਰਾਤ ਤੂੰ ਆਵੇਂ ਤੇ ਵਚਨ ਨੂੰ ਲੈ ਕੇ ਤੇ ਦਿਲਾਂ ਦੇ ਲਈ ਇਹਨੂੰ ਖੋਲ ਦੇਵੇਂ ਕਾਸ਼ ਕਿ ਪਵਿੱਤਰ ਆਤਮਾ ਵਚਨ ਦੀ ਪਕੜ ਕਰੇ ਜਦ ਕਿ ਇਹ ਸਿਖਾਇਆ ਜਾਂਦਾ ਆ ਅਤੇ ਕਾਸ਼ ਕਿ ਇਹ ਆਪਣੇ ਨਿਸ਼ਾਨੇ ਦੇ ਲਈ ਸਿੱਧਾ ਜਾ ਸਕੇ ਹਰੇਕ ਦਿਲ ਨੂੰ ਮੇਰੇ ਦਿਲ ਦੇ ਅੰਦਰ ਅਤੇ ਸਰੋਤਿਆਂ ਦੀ ਸਭਾ ਦੇ ਦਿਲ ਦੇ ਅੰਦਰ ਜਿੱਦਾਂ ਜਿੱਦਾਂ ਸਾਨੂੰ ਇਹਦੀ ਲੋੜ ਆ ਪਿਤਾ ਕਾਸ਼ ਕਿ ਇਹ ਬਖਸ਼ਿਆ ਜਾਵੇ ਹੋਣ ਦੇ ਕਿ ਕੋਈ ਵੀ ਵਚਨ ਤੋਂ ਠੋਕਰ ਨਾ ਖਾਵੇ ਅਤੇ ਪਿਤਾ ਜੇ ਕਦੇ ਮੈਂ ਕੁਝ ਆਖਾਂ ਜੋ ਕਿ ਤੇਰੀ ਅਗਵਾਈ ਦੇ ਵਿਰੁੱਧ ਹੋਵੇ ਕਾਸ਼ ਕਿ ਪਵਿੱਤਰ ਆਤਮਾ ਮੇਰੇ ਮੂੰਹ ਨੂੰ ਬੰਦ ਕਰ ਦੇਵੇ ਮੈਂ ਤਾਂ ਸਿਰਫ ਸੱਚ ਨੂੰ ਹੀ ਜਾਣਨ ਦੀ ਚਾਹ ਕਰਦਾ ਹਾਂ ਤੇ ਫਿਰ ਉਹਦੇ ਉੱਤੇ ਚੱਲਣ ਦੇ ਹੁਣ ਸਾਨੂੰ ਇਕੱਠਿਆਂ ਨੂੰ ਬਰਕਤ ਦੇ ਸਾਡੇ ਪਾਪ ਸਾਨੂੰ ਮਾਫ਼ ਕਰ ਜਿੱਦਾਂ ਕਿ ਅਸੀਂ ਇਸ ਉਪਾਸਨਾ ਦੇ ਘਰ ਵਿੱਚ ਇਕੱਠੇ ਹੋਏ ਹਾਂ ਅਤੇ ਕਾਸ਼ ਕਿ ਸਾਡੇ ਪਾਪ ਤੇਰੇ ਲਹੂ ਦੇ ਥੱਲੇ ਹੋਣ ਇਸ ਸਮੇਂ ਸਾਡੇ ਆਤਮੇ ਠੀਕ ਢੰਗ ਦੇ ਉਪਾਸਨਾ ਵਾਲੇ ਵਤੀਰੇ ਵਿੱਚ ਲਿਆਂਦੇ ਜਾਣ ਅਸੀਂ ਇਹ ਯਸੂ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਹੁਣ ਮੈਂ ਇਸ ਛੋਟੇ ਕਾਗਜ਼ ਦੇ ਟੁਕੜੇ ਦੇ ਬਾਰੇ ਵਿੱਚ ਸੋਚ ਰਿਹਾ ਸਾਂ ਇੱਥੇ ਜਿਹਦੇ ਉੱਤੇ ਮੈਂ ਕਈ ਹਵਾਲੇ ਲਿਖੇ ਹੋਏ ਹਨ ਜੋ ਇਹਦੇ ਸੰਬੰਧ ਵਿੱਚ ਹਨ ਸ਼ੁਰੂ ਕਰਨ ਦੇ ਲਈ ਇਹ ਪੜ੍ਹਨੇ ਹਨ ਤੇ ਹੁਣ ਜਦ ਮੈਂ ਇੱਥੇ ਪਹੁੰਚ ਗਿਆ ਆ ਇੱਦਾਂ ਜਾਪਦਾ ਆ ਕਿ ਮੈਨੂੰ ਇਹਦੀ ਕਿਸੇ ਦੀ ਵੀ ਪੜ੍ਹਨ ਦੀ ਲੋੜ ਨਹੀਂ ਆ ਆਮ ਤੌਰ ਤੇ ਇੱਦਾਂ ਹੀ ਹੁੰਦਾ ਆ ਚਾਰ ਜਾਂ ਪੰਜ ਛੋਟੇ ਛੋਟੇ ਵਿਸ਼ੇ ਹਨ ਜਿਨ੍ਹਾਂ ਤੋਂ ਆਰੰਭ ਕਰਨਾ ਆ ਪਰ ਮੈਂ ਇਹਨੂੰ ਪੜ੍ਹਨਾ ਜਾਂ ਪਹਿਲਾਂ ਕਹਿਣਾ ਚਾਹੁੰਦਾ ਹਾਂ ਕਿ ਬੋਲਦੇ ਹੋਏ ਮੈਂ ਕਦੇ ਵੀ ਕੋਈ ਵਿਚਾਰ ਨਹੀਂ ਲੈਂਦਾ। ਤੁਸੀਂ ਜਾਣਦੇ ਹੋ ਸ਼ਾਇਦ ਜਿੱਦਾਂ ਤੁਸੀਂ ਕਰਦੇ ਹੋ, ਮੈਂ ਕਦੇ ਵੀ ਇੱਦਾਂ ਯੋਜਨਾ ਨਹੀਂ ਬਣਾਉਂਦਾ ਕਿ ਕੀ ਆਖਣਾ ਆ, ਸਮਝੇ? ਇੱਕ ਚੀਜ਼ ਨੂੰ ਵੀ ਨਹੀਂ, ਮੈਂ ਤਾਂ ਉਹਦੇ ਲਈ ਉਡੀਕਦਾ ਆ ਤੇ ਜਿੱਦਾਂ ਮੈਂ ਇਹਨੂੰ ਵੇਖਦਾ ਆ ਮੈਂ ਇਹਨੂੰ ਜਾ ਕੇ ਲੈ ਲੈਂਦਾ ਆ ਤੇ ਪ੍ਰਚਾਰ ਕਰ ਦਿੰਦਾ ਆ। ਅਤੇ ਤਦ ਕਦੇ ਕਦੇ ਇਹ ਥੋੜਾ ਸਖਤ ਹੁੰਦਾ ਆ, ਪਰ ਕਦੇ ਕਦੇ, ਪਰ ਇਹ ਤਾਂ ਸਿਰਫ ਇਹੋ ਹੀ ਤਰੀਕਾ ਆ ਜਿਹਦੇ ਨਾਲ ਮੈਂ ਇਹਨੂੰ ਪਾਉਂਦਾ ਹਾਂ ਤੇ ਇਹੋ ਹੀ ਤਰੀਕਾ ਆ ਜਿਹਦੇ ਨਾਲ ਮੈਂ ਇਹਨੂੰ ਦੇ ਸਕਦਾ ਆ। ਹੁਣ ਇਹਦੇ ਵਿੱਚ ਮੈਂ ਫੇਰ ਦੁਬਾਰਾ ਅੱਜ ਰਾਤ ਆਖਦਾ ਆ, ਹੁਣ ਇਹ ਤਾਂ ਕਿਸੇ ਇਕੱਲੇ ਜਣੇ ਦੀ ਵੱਲ ਜਾਂ ਕਿਸੇ ਦੇ ਧਰਮ ਦੀ ਵੱਲ ਇਸ਼ਾਰਾ ਕਰਕੇ ਨਹੀਂ ਬੋਲਿਆ ਜਾਂਦਾ ਹੈ, ਸਮਝੇ? ਬਿਲਕੁਲ ਵੀ ਨਹੀਂ। ਅਸੀਂ ਇਹਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਅਸੀਂ ਯਕੀਨ ਕਰਦੇ ਹਾਂ ਕਿ ਅਸੀਂ ਸੱਚੇ ਅਮਰੀਕਨ ਆ। ਹਰੇਕ ਆਦਮੀ ਦੀ ਇਹ ਖੁਸ਼ਕਿਸਮਤੀ ਆ ਕਿ ਉਹ ਪਰਮੇਸ਼ਵਰ ਦੀ ਉਪਾਸਨਾ ਆਪਣੇ ਅੰਤਕਰਨ ਦੇ ਅਨੁਸਾਰ ਕਰ ਸਕਦਾ ਆ, ਅਤੇ ਅਸੀਂ ਇਹਨੂੰ ਹਮੇਸ਼ਾ ਹੀ ਇੰਜ ਚਾਹੁੰਦੇ ਆ। ਪਰ ਹਰੇਕ ਕਲੀਸਿਆ ਵਿੱਚ ਉਹਨਾਂ ਦੀ ਆਪਣੀ ਤਾਲੀਮ ਆ। ਕਈ ਵਾਰੀ ਜਥੇਬੰਦੀਆਂ ਵਿੱਚ, ਮਿਸ਼ਨਾਂ ਦੇ ਵਿੱਚ ਉਹਨਾਂ ਦਾ ਆਪਣਾ ਅਕੀਦਾ ਆ ਤੇ ਉਹ ਉਸ ਅਕੀਦੇ ਤੇ ਟਿਕੇ ਰਹਿੰਦੇ ਹਨ। ਇਹ ਸਾਡਾ ਅਕੀਦਾ ਆ, ਕੋਈ ਪਰਵਾਹ ਨਹੀਂ ਸੇਵਾਦਾਰ ਕੀ ਸੋਚਦਾ ਆ, ਉਹਨੂੰ ਤਾਂ ਅਕੀਦੇ ਦਾ ਹੀ ਪ੍ਰਚਾਰ ਕਰਨਾ ਪਵੇਗਾ ਕਿਉਂਕਿ ਉਹ ਉਸ ਮਿਸ਼ਨ ਵਿੱਚ ਆ। ਤੇ ਇੱਥੇ ਸਾਡੇ ਕੋਲ ਕੋਈ ਅਕੀਦਾ ਨਹੀਂ ਆ, ਪਰ ਮਸੀਹ ਆ, ਇਹੋ ਹੀ ਸਾਡਾ ਅਕੀਦਾ ਆ। ਕੋਈ ਵਿਵਸਥਾ ਨਹੀਂ ਪਰ ਪ੍ਰੇਮ, ਕੋਈ ਪੁਸਤਕ ਨਹੀਂ ਪਰ ਬਾਈਬਲ, ਅਤੇ ਮਸੀਹ ਸਿਰਿਆ ਤੇ ਬਾਈਬਲ ਸਾਡੇ ਮੂਲ ਪਾਠ ਦੀ ਕਿਤਾਬ ਆ ਤੇ ਸੰਸਾਰ ਮੇਰਾ ਗਿਰਜਾ ਆ। ਮੈਂ ਜਿੱਦਾਂ ਮੈਨੂੰ ਅਗਵਾਈ ਮਿਲਦੀ ਆ ਉਦਾਂ ਹੀ ਪ੍ਰਚਾਰ ਕਰਨਾ ਚਾਹੁੰਦਾ ਆ ਤੇ ਉਸੇ ਤਰੀਕੇ ਦੇ ਨਾਲ ਜਿੱਦਾਂ ਮੈਂ ਇਹਨੂੰ ਵੇਖਦਾ ਆ। ਅਤੇ ਤਦ ਇਸ ਸਮੇਂ ਖਾਸ ਕਰਕੇ ਇਸ ਅਸਲੀ ਖੁਰਦਰੇ ਸਖਤ ਵੱਢਣ ਵਾਲੇ ਸੁਸਮਾਚਾਰ ਦੇ ਹਿੱਸੇ ਉੱਤੇ ਬੋਲਦੇ ਹੋਏ, ਪਰ ਤੁਸੀਂ ਜਾਣਦੇ ਹੋ ਇਹ ਨਿਆਂ ਦਾ ਘਰ ਆ। ਨਿਆਂ ਸ਼ੁਰੂ ਹੁੰਦਾ ਆ ਕਿੱਥੋਂ? ਪਰਮੇਸ਼ਵਰ ਦੇ ਘਰੋਂ। ਠੀਕ, ਇਹ ਉਹ ਥਾਂ ਆ ਜਿੱਥੇ ਨਿਆਂ ਆਰੰਭ ਹੁੰਦਾ ਆ। ਜੇ ਤੁਸੀਂ ਇੱਥੇ ਕਚਹਿਰੀ ਜਾਓ ਤੇ ਤੁਹਾਡਾ ਮੁਕਦਮਾ ਹੋਵੇ, ਉਹਨਾਂ ਦੇ ਕੋਲ ਇੱਕ ਵਿਵਸਥਾ ਦੀ ਕਿਤਾਬ ਆ, ਉਹਨਾਂ ਨੇ ਇਸ ਕਾਨੂੰਨ ਨੂੰ ਪੜ੍ਹਨਾ ਆ ਇਹ ਲੱਭਣ ਦੇ ਲਈ ਕਿ ਤੁਹਾਡਾ ਕਾਹਦੇ ਲਈ ਨਿਆਂ ਕੀਤਾ ਜਾ ਰਿਹਾ ਆ। ਅਤੇ ਇਹੋ ਹੀ ਤਰੀਕਾ ਆ ਪਰਮੇਸ਼ਵਰ ਦੇ ਘਰ ਦਾ, ਅਸਾਂ ਇਹਨੂੰ ਪਰਮੇਸ਼ਵਰ ਦੇ ਘਰੋਂ ਲੈਣਾ ਆ। ਅਤੇ ਹੁਣ ਕਈ ਵਾਰੀ ਇਹਨਾਂ ਗੱਲਾਂ ਵਿੱਚ ਤੁਸੀਂ ਇਹਨੂੰ ਪੱਕੀ ਤਰ੍ਹਾਂ ਸਮਝ ਲਓ, ਮੈਂ ਗਲਤ ਵੀ ਹੋ ਸਕਦਾ ਆ, ਮੇਰੀ ਵਿਆਖਿਆ ਗਲਤ ਵੀ ਹੋ ਸਕਦੀ ਆ, ਪਰ ਮੈਂ ਤਾਂ ਇਹਨੂੰ ਇਹਨਾਂ ਨਜ਼ਦੀਕੀ ਤੋਂ ਪੜ੍ਹਨਾ ਚਾਹੁੰਦਾ ਆ ਅਤੇ ਉਦਾਂ ਹੀ ਕਹਿਣਾ ਚਾਹੁੰਦਾ ਆ ਜਿੱਦਾਂ ਇਹ ਆਖਦਾ ਆ। ਬਸ ਠੀਕ, ਲਿਖਤਾਂ ਦੇ ਨਾਲ ਟਿਕੇ ਰਹੋ ਆਖਣ ਲਈ ਇਹ ਕੀ ਆਖਦੀਆਂ ਹਨ। ਅਤੇ ਹੁਣ ਇਹ ਤਾਂ ਬਹੁਤ ਬੁਰੀ ਗੱਲ ਆ, ਜਾਂ ਹੋ ਸਕਦਾ ਆ ਕਿ ਪਰਮੇਸ਼ਵਰ ਦੀ ਮਰਜ਼ੀ ਨਹੀਂ ਆ, ਅਤੇ ਹੋ ਸਕਦਾ ਹੈ ਕਿ ਇਹ ਹੈ, ਮੈਂ ਨਹੀਂ ਜਾਣਦਾ। ਮੈਂ ਤਾਂ ਹਫ਼ਤਿਆਂ ਬੱਧੀ ਇਸ ਪੁਸਤਕ ਵਿੱਚ ਟਿਕਣਾ ਚਾਹੁੰਦਾ ਆ, ਠੀਕ ਇੱਥੇ ਟਿਕਿਆ ਰਹਿਣਾ ਚਾਹੁੰਦਾ ਆ। ਅਤੇ ਗੌਰ ਕਰੋ ਕਿ ਇਹ ਠੀਕ ਵਾਪਸ ਦਾਨੀਏਲ ਦੀ ਪੁਸਤਕ ਵਿੱਚ ਪਹੁੰਚ ਜਾਂਦਾ ਆ, ਦਾਨੀਏਲ ਤੇ ਪ੍ਰਕਾਸ਼ ਦੀ ਪੋਥੀ ਅਤੇ ਫਿਰ ਨਬੀਆਂ ਦੇ ਨਾਲ ਜੁੜਦਾ ਆ, ਅਤੇ ਸਾਰੇ ਦਾ ਸਾਰਾ ਹੀ ਪਰਮੇਸ਼ਵਰ ਦਾ ਵਚਨ ਹਰੇਕ ਲਿਖਤ ਠੀਕ ਇਕੱਠੀ ਜੁੜਦੀ ਆ। 66 ਕਿਤਾਬਾਂ ਕਈ ਮਨੁੱਖਾਂ ਨੇ ਲਿਖੀਆਂ ਤੇ ਕਈ ਸੈਂਕੜੇ ਸਾਲਾਂ ਦੇ ਵਕਫੇ ਵਿੱਚ, ਤੇ ਇੱਕ ਵੀ ਲਿਖਤ ਦੂਜੀ ਦਾ ਵਿਰੋਧ ਨਹੀਂ ਕਰਦੀ, ਇੱਕ ਵੀ ਨਹੀਂ। ਉਹਨਾਂ ਵਿੱਚੋਂ ਹਰੇਕ ਲਿਖਤ ਸੰਪੂਰਨ ਆ। ਕਦੇ ਵੀ ਕੋਈ ਸਾਰੇ ਸੰਸਾਰ ਵਿੱਚ ਏਦਾਂ ਦਾ ਸਾਹਿਤ ਨਹੀਂ ਲਿਖਿਆ ਗਿਆ, ਅਤੇ ਉਹ 2000 ਸਾਲ ਤੋਂ ਯਤਨ ਕਰ ਰਹੇ ਹਨ ਪ੍ਰਭੂ ਦੀ ਪ੍ਰਾਰਥਨਾ ਨੂੰ ਬਦਲਣ ਦਾ, ਇਹਨੂੰ ਵਧੀਆ ਬਣਾਉਣ ਦੇ ਲਈ ਇੱਕ ਸ਼ਬਦ ਜੋੜਨ ਜਾਂ ਘਟਾਉਣ ਦਾ ਯਤਨ ਕਰ ਰਹੇ ਹਨ, ਪਰ ਤੁਸੀਂ ਇੰਜ ਕਰ ਹੀ ਨਹੀਂ ਸਕਦੇ। ਓਹ, ਇਹ ਤਾਂ ਸੰਪੂਰਨ ਆ, ਇਹ ਪਰਮੇਸ਼ਵਰ ਦਾ ਵਚਨ ਆ, ਅਤੇ ਮੈਂ ਯਕੀਨ ਕਰਦਾ ਹਾਂ ਕਿ ਬਾਈਬਲ ਪਰਮੇਸ਼ਵਰ ਦਾ ਪ੍ਰੇਰਣਾ ਪਾਇਆ ਹੋਇਆ ਵਚਨ ਆ। ਇਹਦਾ ਹਰੇਕ ਵਚਨ ਪ੍ਰੇਰਣਾ ਪੂਰਨ ਆ। ਮੈਂ ਇਹ ਯਕੀਨ ਨਹੀਂ ਕਰਦਾ ਕਿ ਇਹ ਪ੍ਰੇਰਣਾ ਪਾਇਆ ਹੋਇਆ ਹਿੱਸਾ ਨਹੀਂ ਆ, ਇਹ ਜਾਂ ਉਹ ਹੈ। ਮੈਂ ਯਕੀਨ ਕਰਦਾ ਆ ਕਿ ਇਹ ਸਾਰਾ ਪ੍ਰੇਰਣਾ ਪਾਇਆ ਹੋਇਆ ਆ। ਜਾਂ ਤਾਂ ਇਹ ਸਾਰਾ ਗਲਤ ਆ, ਨਹੀਂ ਤਾਂ ਸਾਰਾ ਠੀਕ ਆ। ਅਤੇ ਜੇ ਇਹ ਸਾਰਾ ਰਲਿਆ ਮਿਲਿਆ ਹੋਇਆ ਆ, ਤਦ ਅਸੀਂ ਨਹੀਂ ਜਾਣਦੇ ਕਿ ਕੀ ਕਰਨਾ ਆ, ਪਰ ਇਹ ਤਾਂ ਸਾਰੇ ਦਾ ਸਾਰਾ ਹੀ ਸੱਚਾਈ ਆ। ਮੈਂ ਆਪਣੇ ਜੀਵਨ ਦੀ ਕੁਰਬਾਨੀ ਕਿਸੇ ਵੀ ਪਲ ਦੇਣ ਦੇ ਲਈ ਚਾਹਵਾਂਦਿਆ, ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਇੱਥੇ ਬਾਣੀ ਵਾਸਤੇ। ਹੁਣ ਉਹਨਾਂ ਦੇ ਕੋਲ ਇਹ ਕੁਝ ਰਾਤਾਂ ਹਨ, ਅਤੇ ਅਸੀਂ ਸ਼ਨੀਚਰਵਾਰ ਦੀ ਰਾਤ ਨੂੰ ਵੀ ਸਭਾ ਲਾਵਾਂਗੇ ਤੇ ਬਸ ਏਦਾਂ ਹੀ ਚੱਲਦਾ ਰਹੇਗਾ। ਕਲੀਸਿਆ ਦੇ ਕੁਝ ਭਾਈਆਂ ਨੇ ਆਖਿਆ ਕਿ ਐਤਵਾਰ ਦੀ ਸਵੇਰ ਗਿਰਜੇ ਆਉਣ ਤੇ ਗਿਰਜਾ ਗੰਦਾ ਪਿਆ ਹੋਵੇਗਾ। ਕੁਝ ਭਾਈਆਂ ਨੇ ਕਿਹਾ ਕਿ ਬੰਦਗੀ ਦੇ ਬਾਅਦ ਉਹ ਸ਼ਨੀਚਰਵਾਰ ਦੀ ਰਾਤ ਉੱਥੇ ਹੀ ਟਿਕਣਗੇ ਤੇ ਗਿਰਜੇ ਨੂੰ ਸਾਫ਼ ਕਰਨ ਵਿੱਚ ਮਦਦ ਕਰਨਗੇ। ਤਾਂ ਕਿ ਲੋਕਾਂ ਨੂੰ ਗਿਰਜਾ ਸਾਫ ਕਰਨ ਦੇ ਲਈ ਐਤਵਾਰ ਦੀ ਸਵੇਰ ਨਹੀਂ ਆਉਣਾ ਪਵੇਗਾ। ਉਹਨਾਂ ਨੂੰ ਐਤਵਾਰ ਸਵੇਰੇ ਗਿਰਜੇ ਵਿੱਚ ਚੀਜ਼ਾਂ ਠੀਕ ਠਾਕ ਨਹੀਂ ਕਰਨੀਆਂ ਪੈਣਗੀਆਂ। ਮੈਂ ਸਬਤ ਨੂੰ ਮੰਨਣ ਵਾਲਾ ਤਾਂ ਨਹੀਂ ਹਾਂ, ਪਰ ਤਦ ਵੀ ਮੈਂ ਉਪਾਸਨਾ ਦੀ ਕਦਰ ਜਿੰਨੀ ਵੀ ਕਰ ਸਕਦਾ ਹਾਂ ਕਰਨੀ ਚਾਹੁੰਦਾ ਹਾਂ, ਅਤੇ ਤਦ ਮੈਂ ਸੋਚਦਾ ਹਾਂ ਕਿ ਮੈਂ ਕੱਲ ਰਾਤ ਇਹਦਾ ਐਲਾਨ ਕਰਾਂਗਾ ਜੇ ਹੋ ਸਕਿਆ ਤੇ ਪ੍ਰਭੂ ਨੇ ਚਾਹਿਆ ਕਿ ਅਸੀਂ ਸ਼ਨਿਚਰਵਾਰ ਦੀ ਰਾਤ ਕੀ ਬੋਲਾਂਗੇ। ਹੁਣ ਅੱਜ ਰਾਤ ਹੈ ਦਰਿੰਦੇ ਦਾ ਨਿਸ਼ਾਨ ਅਤੇ ਕੱਲ ਰਾਤ ਪਰਮੇਸ਼ਵਰ ਦੀ ਮੋਹਰ। ਇਹ ਦੋਵੇਂ ਹੀ ਮੇਰਾ ਅੰਦਾਜ਼ਾ ਆ ਕਿ ਸਭ ਤੋਂ ਜ਼ਿਆਦਾ ਮਹੱਤਵਪੂਰਨ ਵਿਸ਼ੇ ਹਨ ਇਸ ਸਮੇਂ ਦੇ ਵਿੱਚ ਬੋਲੇ ਜਾਣ ਦੇ ਲਈ, ਕਿਉਂਕਿ ਮੈਂ ਸੱਚੇ ਤੌਰ ਤੇ ਨੇਚਾ ਕਰਦਾ ਹਾਂ ਕਿ ਅਸੀਂ ਪਰਮੇਸ਼ਵਰ ਦੀ ਜਾਂਚ ਪੜਤਾਲ ਕਰਨ ਵਾਲੇ ਨਿਆਂ ਦੇ ਸਮੇਂ ਵਿੱਚ ਰਹਿ ਰਹੇ ਹਾਂ। ਮੇਰਾ ਯਕੀਨ ਆ ਕਿ ਅਸੀਂ ਠੀਕ ਇਹਦੇ ਸਮੇਂ ਵਿੱਚ ਪਾਏ ਜਾਂਦੇ ਹਾਂ। ਅਸੀਂ ਸਿਧਾਂਤਕਤਾ ਨਹੀਂ ਹੋਣਾ ਚਾਹੁੰਦੇ ਅਤੇ ਨਾ ਹੀ ਅਸੀਂ ਕੱਟੜਵਾਦੀ ਹੋਣਾ ਚਾਹੁੰਦੇ ਹਾਂ। ਅਸੀਂ ਤਾਂ ਇਹਦੀ ਵੱਲ ਓਨੀ ਹੋਸ਼ ਦੇ ਨਾਲ ਵਧਣਾ ਚਾਹੁੰਦੇ ਹਾਂ ਜਿੱਦਾਂ ਕਿ ਬਾਈਬਲ ਇੱਥੇ ਬੋਲਦੀ ਆ, ਅਤੇ ਇਹ ਬੇਸ਼ੱਕ ਸੰਪੂਰਨ ਆ। ਇਹਦੇ ਕਾਰਨ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਨੂੰ ਦਰਿੰਦੇ ਦੇ ਨਿਸ਼ਾਨ ਦੇ ਬਾਰੇ ਗੱਲਬਾਤ ਕਰਦੇ ਸੁਣਦੇ ਹਾਂ। ਤੁਸੀਂ ਇਹਨੂੰ ਬਹੁਤ ਸਮੇਂ ਤੋਂ ਸੁਣਿਆ ਆ, ਇਹ ਕੀ ਆ, ਕੌਣ ਇਹਨੂੰ ਕਰੇਗਾ, ਕਿੱਥੇ ਕੌਣ ਇਹਨੂੰ ਲਵਾਏਗਾ। ਜੇ ਉਹਨਾਂ ਨੇ ਇਹ ਲਵਾ ਲਿਆ ਆ ਤਾਂ ਇਹ ਉਹਨਾਂ ਨੂੰ ਕੀ ਕਰੇਗਾ, ਕੀ ਇਹ ਤੁਹਾਡਾ ਨੁਕਸਾਨ ਕਰ ਸਕਦਾ ਆ, ਕੀ ਇਹਦੇ ਨਾਲ ਕੋਈ ਹਾਨੀ ਹੈ। ਠੀਕ ਹੈ, ਹੁਣ ਇਹੋ ਹੀ ਅਸੀਂ ਪਰਮੇਸ਼ਵਰ ਦੇ ਵਚਨ ਵਿੱਚੋਂ ਲੱਭਣਾ ਚਾਹੁੰਦੇ ਹਾਂ। ਪਹਿਲੀ ਗੱਲ, ਜੇ ਬਾਈਬਲ ਵਿੱਚ ਦਰਿੰਦੇ ਦੇ ਨਿਸ਼ਾਨ ਦੇ ਬਾਰੇ ਆਖਿਆ ਗਿਆ ਆ, ਅਤੇ ਅਗਲੀ ਗੱਲ, ਕਿਹੜੇ ਯੁੱਗ ਦੇ ਲਈ ਇਹ ਹੋਵੇਗਾ, ਉਹ ਕਿਹੜੇ ਲੋਕ ਹੋਣਗੇ ਜਿਹੜੇ ਇਹਨੂੰ ਲਵਾਉਣਗੇ, ਅਤੇ ਤੁਸੀਂ ਕੀ ਕਰੋਗੇ, ਕੀ ਤੁਹਾਡੇ ਤੇ ਇਹ ਲੱਗ ਚੁੱਕਿਆ ਹੋਵੇਗਾ ਤੇ ਤੁਸੀਂ ਜਾਣਦੇ ਹੀ ਨਹੀਂ, ਅਤੇ ਹੋਰ ਇਦਾਂ ਦੇ ਪ੍ਰਸ਼ਨ, ਤੇ ਮੇਰੀ ਚੰਗੀ ਤੋਂ ਚੰਗੀ ਸਮਝ ਦੇ ਅਨੁਸਾਰ ਕਿ ਇਹ ਦੋ ਵਿਸ਼ੇ ਸਭ ਤੋਂ ਵਧੇਰੇ ਜ਼ਰੂਰੀ ਹਨ ਜਿਨ੍ਹਾਂ ਦੇ ਬਾਰੇ ਮੈਂ ਬਾਈਬਲ ਵਿੱਚ ਸੋਚ ਸਕਦਾ ਹਾਂ, ਦਰਿੰਦੇ ਦਾ ਨਿਸ਼ਾਨ ਅਤੇ ਪਰਮੇਸ਼ਰ ਦੀ ਮੋਹਰ। ਹੁਣ ਪਹਿਲੀ ਗੱਲ, ਮੇਰੇ ਕੋਲ ਇੱਥੇ ਇੱਕ ਲਿਖਤ ਆ, ਵਿਖਾਉਣ ਦੇ ਲਈ ਲਿਖ ਲਈ ਸੀ ਤਾਂ ਕਿ ਮੈਂ ਇਹਦੀ ਵੱਲ ਮੁੜ ਸਕਾਂ, ਤੇ ਉਹ ਹੈ ਸੰਤ। ਸ਼ੁਰੂ ਕਰਨ ਤੇ ਆਓ ਵੇਖੀਏ ਕਿ ਦਰਿੰਦੇ ਦਾ ਨਿਸ਼ਾਨ ਕੀ ਆ ਅਤੇ ਕੀ ਇਹ ਖਤਰਨਾਕ ਗੱਲ ਆ, ਇਸ ਨਿਸ਼ਾਨ ਨੂੰ ਲੈਣਾ ਕੀ ਇਹ ਹੈ। ਹੁਣ ਪ੍ਰਕਾਸ਼ ਦੀ ਪੋਥੀ ਉਹਦਾ 14ਵਾਂ ਅਧਿਆਇ ਅਤੇ ਉਹਦੀ 9ਵੀਂ ਆਇਤ, ਇਹ ਤੀਜੇ ਦੂਤ ਦਾ ਸੰਦੇਸ਼ ਆ। ਅਤੇ ਕੋਈ ਵੀ ਬਾਈਬਲ ਦਾ ਵਿਦਵਾਨ, ਅਤੇ ਮੈਂ ਭਾਈ ਸਟੈਨਲੇ ਨੂੰ ਅਤੇ ਦੋ ਤਿੰਨ ਹੋਰ ਸੇਵਾਦਾਰਾਂ ਨੂੰ ਇੱਥੇ ਬੈਠੇ ਹੋਏ ਵੇਖਦਾ ਆ, ਤੇ ਕੱਲ ਸ਼ਾਮ ਕੁਝ ਭਾਈ ਬੈਪਟਿਸਟ ਸੈਮੀਨਰੀ ਜੋ ਕਿ ਲੂਜ਼ਵਿਲ ਵਿੱਚ ਹੈ ਉਥੋਂ ਇੱਥੇ ਆਏ ਹੋਏ ਸਨ, ਤੇ ਸ਼ਾਇਦ ਕੁਝ ਅੱਜ ਸ਼ਾਮ ਵੀ ਹਨ, ਮੈਂ ਨਹੀਂ ਜਾਣਦਾ। ਇੱਥੇ ਸ਼ਾਇਦ ਮੈਥੋਡਿਸਟ, ਬੈਪਟਿਸਟ, ਕੈਥੋਲਿਕ ਤੇ ਹੋ ਸਕਦਾ ਆ ਰੂੜਵਾਦੀ ਯਹੂਦੀ ਵੀ ਹੋਣ, ਮੈਂ ਨਹੀਂ ਜਾਣਦਾ। ਇਹ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੇ ਲਈ ਨਹੀਂ ਆ, ਬਿਲਕੁਲ ਵੀ ਨਹੀਂ ਆ, ਤੇ ਇਹ ਤਾਂ ਉਹ ਹੀ ਢੰਗ ਆ ਜਿਹਦੇ ਵਿੱਚ ਬਾਈਬਲ ਲਿਖੀ ਹੋਈ ਆ ਇਹਨੂੰ ਪੜਨ ਲਈ, ਤੇ ਤੁਸੀਂ ਖੁਦ ਇਹਨੂੰ ਵੇਖ ਸਕਦੇ ਹੋ। ਆਓ ਇਹਦੀ ਵੱਲ ਜਿੰਨੀ ਸਮਝ ਦੇ ਨਾਲ ਅਸੀਂ ਜਾਣਦੇ ਹਾਂ ਕਿ ਇੰਜ ਸਾਨੂੰ ਪਰਮੇਸ਼ਵਰ ਦੇ ਡਰ ਵਿੱਚ ਵਧਣਾ ਚਾਹੀਦਾ ਆ, ਇਹ ਜਾਣਦੇ ਹੋਏ ਕਿ ਉਹ ਸਾਨੂੰ ਸਾਡੇ ਸ਼ਬਦਾਂ ਲਈ ਜ਼ਿੰਮੇਵਾਰ ਠਹਿਰਾਏਗਾ ਅਥਵਾ ਸਾਡਾ ਨਿਆਂ ਕਰੇਗਾ। ਸਾਡੇ ਸ਼ਬਦ ਜਾਂ ਤਾਂ ਸਾਨੂੰ ਬਰਕਤ ਦੇਣਗੇ ਜਾਂ ਦੋਸ਼ੀ ਠਹਿਰਾਉਣਗੇ ਨਿਆਂ ਦੇ ਦਿਨ। ਅਤੇ ਜੇ ਮੈਂ ਮਹਿਸੂਸ ਕਰਾਂ ਕਿ ਮੈਂ ਕੁਝ ਜਾਣਦਾ ਆ ਅਤੇ ਇਹ ਨਾ ਦੱਸਾਂ ਤਾਂ ਖੁਦਾ ਮੈਨੂੰ ਨਿਆਂ ਦੇ ਦਿਨ ਇਹਦਾ ਭੁਗਤਾਨ ਭੁਗਤਾਵੇਗਾ। ਆਤਮੇ ਆਪਣੇ ਹੱਥਾਂ ਨਾਲ ਆਖਦੇ ਹੋਣਗੇ ਕਿ ਭਾਈ ਬ੍ਰਾਨਮ, ਜੇ ਤੂੰ ਸਾਨੂੰ ਦੱਸਿਆ ਹੁੰਦਾ ਤਾਂ ਅੱਜ ਸਾਡੀ ਇਹ ਦਸ਼ਾ ਨਾ ਹੁੰਦੀ। ਮੈਂ ਪੁਰਾਣੇ ਸਮੇਂ ਦੇ ਪੌਲੁਸ ਵਾਂਗ ਖਲੋਣਾ ਚਾਹੁੰਦਾ ਹਾਂ, ਮੈਂ ਸਭ ਮਨੁੱਖਾਂ ਦੇ ਲਹੂ ਤੋਂ ਬਰੀ ਹਾਂ। ਮੈਂ ਤੁਹਾਨੂੰ ਪਰਮੇਸ਼ਵਰ ਦੀ ਸਾਰੀ ਮਨਸ਼ਾ ਦੱਸਣ ਤੋਂ ਨਹੀਂ ਚੱਕਿਆ, ਇਹ ਠੀਕ ਆ, ਬਸ ਉਦਾਂ ਹੀ ਜਿੱਦਾਂ ਮੈਂ ਇਹਨੂੰ ਵੇਖਦਾ ਹਾਂ। ਜੇ ਮੈਂ ਗਲਤ ਹੋਵਾਂ ਤਾਂ ਖੁਦਾ ਮੈਨੂੰ ਮਾਫ਼ ਕਰੇ। ਮੈਂ ਕਦੇ ਵੀ ਕਿਸੇ ਸੈਮੀਨਰੀ ਵਿੱਚ ਨਹੀਂ ਗਿਆ, ਨਾ ਹੀ ਕਿਸੇ ਸਕੂਲ ਵਿੱਚ ਗਿਆ, ਤੇ ਨਾ ਹੀ ਕਦੇ ਕਿਸੇ ਦੇ ਬਚਨ ਇਹਦੇ ਲਈ ਲਏ ਹਨ। ਮੈਂ ਤਾਂ ਪ੍ਰਾਰਥਨਾ ਦੇ ਨਾਲ ਸਿੱਧਾ ਬਾਈਬਲ ਦੀ ਵੱਲ ਗਿਆ ਆ, ਤੇ ਇਹ ਮੈਨੂੰ ਰੱਬੀ ਢੰਗ ਦੇ ਨਾਲ ਪਵਿੱਤਰ ਆਤਮਾ ਨੇ ਪ੍ਰਕਾਸ਼ਿਤ ਕੀਤਾ ਆ। ਉਹ ਹੀ ਪ੍ਰਭੂ ਦਾ ਦੂਤ ਜਿਹੜਾ ਮੈਨੂੰ ਦਰਸ਼ਨ ਅਤੇ ਹੋਰ ਇਦਾਂ ਦਾ ਵੇਖਣ ਵਿੱਚ ਨਿਰਦੇਸ਼ ਦਿੰਦਾ ਆ, ਅਤੇ ਬਿਮਾਰੀ ਦੀ ਚੰਗਾਈ ਦਾ ਵੀ। ਤੁਸੀਂ ਇਹਨੂੰ ਜਾਂਚ ਸਕਦੇ ਹੋ ਇਹਦੇ ਦੁਆਰਾ ਕਿ ਇਹ ਸੱਚ ਹੈ ਜਾਂ ਨਹੀਂ। ਤੇ ਇਹ ਤੀਜੇ ਦੂਤ ਦਾ ਸੰਦੇਸ਼ ਸੰਸਾਰ ਦੇ ਲਈ ਹੈ, ਅਤੇ ਤੁਸੀਂ ਜਾਣਦੇ ਹੋ ਕਿ ਤੀਜੇ ਦੂਤ ਦਾ ਸੰਦੇਸ਼ ਇਸ ਸਮੇਂ ਵਿੱਚ ਹੁਣ ਚੱਲ ਰਿਹਾ ਆ। ਇਹ ਤੀਜੇ ਦੂਤ ਦੇ ਸੰਦੇਸ਼ ਦਾ ਉਡਣਾ ਆ ਜੇ ਤੁਸੀਂ ਬਾਈਬਲ ਦੇ ਪਾਠਕ ਹੋ, ਤਿੰਨ ਬਵਾ ਇਹਦੇ ਪਿੱਛੇ ਆਈਆਂ। ਪਹਿਲੀ ਬਵਾ ਪਹਿਲੇ ਵਿਸ਼ਵ ਯੁੱਧ ਵਿੱਚ ਪਈ, ਦੂਜੀ ਬਵਾ ਦੂਜੇ ਵਿਸ਼ਵ ਯੁੱਧ ਵਿੱਚ ਪਈ। ਤੁਸੀਂ ਸਮਝਦੇ ਹੋ ਕਿ ਅਸੀਂ ਹੁਣ ਕਾਹਦੇ ਲਈ ਅੰਦਰ ਜਾ ਰਹੇ ਹਾਂ? ਠੀਕ ਆ, ਅਸੀਂ ਮਾਰਗ ਦੇ ਅੰਤ ਉੱਤੇ ਹਾਂ। ਹੁਣ ਆਓ ਇਹਨੂੰ ਆਪਣੇ ਜੇਨ ਵਿੱਚ ਲਈਏ, ਇਸ ਤੋਂ ਪਹਿਲਾਂ ਕਿ ਅਸੀਂ ਲਿਖਤਾਂ ਨੂੰ ਪੜ੍ਹੀਏ। ਆਪਣੇ ਸਥਾਨ ਦੇ ਅਨੁਸਾਰ ਤਾਂ ਅਸੀਂ ਅੰਤ ਦੇ ਯੁੱਗ ਵਿੱਚ ਹੋਣੇ ਚਾਹੀਦੇ ਹਾਂ। ਕਿੰਨਾ ਚਿਰ ਤੱਕ ਮੈਂ ਨਹੀਂ ਜਾਣਦਾ, ਕੋਈ ਵੀ ਨਹੀਂ, ਪਰ ਵੇਖੋ ਆਓ ਇਹਨੂੰ ਲਈਏ ਇਤਿਹਾਸਕ ਢੰਗ ਦੇ ਨਾਲ ਬੋਲਦੇ ਹੋਏ। ਪਹਿਲੇ 2000 ਸਾਲ ਵਿੱਚ ਸੰਸਾਰ ਦਾ ਪ੍ਰਬੰਧ ਅੰਤ ਦੇ ਉੱਤੇ ਪੁੱਜ ਗਿਆ ਤੇ ਪਰਮੇਸ਼ਵਰ ਨੇ ਸੰਸਾਰ ਨੂੰ ਪਾਣੀ ਦੇ ਨਾਲ ਨਾਸ਼ ਕੀਤਾ। ਕੀ ਤੁਸੀਂ ਇਹ ਜਾਣਦੇ ਹੋ? ਤਦ ਇਹ ਇੱਕ ਨਵਾਂ ਸੰਸਾਰ ਬਣ ਕੇ ਆਇਆ ਤੇ ਦੂਜੇ 2000 ਸਾਲ ਵੀ ਫੇਰ ਦੁਬਾਰਾ ਆਪਣੇ ਅੰਤ ਉੱਤੇ ਆਣ ਪੁੱਜੇ ਤੇ ਪਰਮੇਸ਼ਵਰ ਨੇ ਯਸੂ ਨੂੰ ਕੱਲਿਆ। ਕੀ ਇਹ ਠੀਕ ਆ? ਤੇ ਇਹ ਅਗਲੇ 2000 ਸਾਲਾਂ ਦਾ ਅੰਤ ਹੈ, ਸਨ 1954। ਤੇ ਸੁਸਮਾਚਾਰ ਯਸੂ ਨੇ ਕਿਹਾ ਹੈ ਕਿ ਦਿਨ ਘਟਾਏ ਜਾਣਗੇ, ਕਾਹਦੇ ਲਈ? ਚੁਣਿਆ ਹੋਇਆਂ ਦੀ ਖਾਤਰ, ਨਹੀਂ ਤਾਂ ਕੋਈ ਵੀ ਨਹੀਂ ਬਚੇਗਾ, ਇੰਨਾ ਬੁਰਾ ਸਮਾਂ ਹੋਵੇਗਾ। ਸੋ ਅਸੀਂ ਅੰਤ ਦੇ ਸਮੇਂ ਵਿੱਚ ਹਾਂ ਅਤੇ ਤਦ ਸਤਵਾਂ ਨਮੂਨੇ ਦੇ ਤੌਰ ਤੇ ਸੱਤ ਯੁੱਗ 1000 ਸਾਲਾ ਰਾਜ ਆ। ਜਿੱਦਾਂ ਕਿ ਪਰਮੇਸ਼ਵਰ ਨੇ 6000 ਸਾਲ ਤੱਕ ਮਿਹਨਤ ਕੀਤੀ, ਅਸੀਂ ਜਾਣਦੇ ਹਾਂ ਕਿ 1000 ਸਾਲ ਸੁਰਗ ਵਿੱਚ ਇੱਕ ਦਿਨ ਧਰਤੀ ਉੱਤੇ ਇੱਕ ਦਿਨ ਦੇ ਬਰਾਬਰ ਆ। ਦੂਜਾ ਪਤਰਸ ਸਮਝੇ, ਪਰਮੇਸ਼ਵਰ ਨੇ ਇਸ ਸੰਸਾਰ ਨੂੰ 6000 ਸਾਲ ਵਿੱਚ ਬਣਾਇਆ। ਕਲੀਸਿਆ ਪਾਪ ਦੇ ਵਿਰੁੱਧ ਹੁਣ 6000 ਸਾਲ ਤੱਕ ਮਿਹਨਤ ਕਰਦੀ ਰਹੀ ਆ ਅਤੇ 7000 ਸਾਲ ਵਿੱਚ ਪਰਮੇਸ਼ਵਰ ਨੇ ਆਰਾਮ ਕੀਤਾ, 7ਵੇਂ ਵਿੱਚ ਆਰਾਮ ਕੀਤਾ, ਜੋ ਕਿ ਹੁਣ ਸੱਤ ਯੁੱਗ ਜਾਂ 1000 ਸਾਲਾ ਰਾਜ ਦਾ ਨਮੂਨਾ ਆ। ਕਲੀਸਿਆ ਨੇ ਠੀਕ ਇੱਥੇ ਇਸ ਧਰਤੀ ਉੱਤੇ ਠੀਕ ਇੱਥੇ ਦੇਹ ਦੇ ਰੂਪ ਵਿੱਚ ਬਿਨਾਂ ਰੋਗ ਦੇ, ਦੁੱਖ ਦੇ, ਮੁਸੀਬਤ ਦੇ ਅਤੇ ਮੌਤ ਦੇ 1000 ਸਾਲ ਤੱਕ ਰਹਿਣਾ ਆ ਅਤੇ ਉਹ ਮਹਾਨ ਸੁਨਹਿਰੀ ਯੁੱਗ ਹੁਣ ਆ ਰਿਹਾ ਆ। ਓਹ, ਉਹਦੇ ਲਈ ਓਹ, ਮੈਨੂੰ ਉਹ ਗੀਤ ਪਸੰਦ ਆ, ਧਰਤੀ ਹੌਕੇ ਭਰ ਰਹੀ ਆ ਤੇ ਉਸ ਮਿੱਠੀ ਰਿਹਾਈ ਦੇ ਲਈ ਪੁਕਾਰ ਰਹੀ ਆ ਜਦ ਯਸੂ ਫੇਰ ਧਰਤੀ ਉੱਤੇ ਆਵੇਗਾ। ਮੈਂ ਇਹਨੂੰ ਪਸੰਦ ਕਰਦਾ ਆ। ਪਾਪ ਅਤੇ ਦੁੱਖ, ਪੀੜ ਅਤੇ ਮੌਤ ਇਸ ਹਨੇਰੇ ਸੰਸਾਰ ਦੇ ਬੰਦ ਹੋ ਜਾਣਗੇ। 1000 ਸਾਲ ਦੇ ਸ਼ਾਂਤੀ ਵਾਲੇ ਯਸੂ ਦੇ ਨਾਲ ਉਸ ਜਲਾਲੀ ਬਾਦਸ਼ਾਹੀ ਵਿੱਚ ਬਾਈਬਲ ਨੇ ਆਖਿਆ ਆ ਕਿ ਉਹਨਾਂ ਨੇ ਮਸੀਹ ਦੇ ਨਾਲ 1000 ਸਾਲ ਤੱਕ ਰਾਜ ਕੀਤਾ, ਸੱਤ ਯੁੱਗ 1000 ਸਾਲਾ ਰਾਜ। ਹੁਣ ਇਹ ਤੀਜੇ ਦੂਤ ਦਾ ਸੰਦੇਸ਼ ਪ੍ਰਭੂ ਦੀ ਆਮਦ ਤੋਂ ਥੋੜਾ ਜਿਹਾ ਪਹਿਲਾਂ ਜਦ ਮੋਹਰ ਅਤੇ ਦਾਗ ਲਾਇਆ ਗਿਆ। ਹੁਣ ਇੱਕ ਮਹਾਨ ਇਕੱਠ ਕੀਤਾ ਜਾਵੇਗਾ ਤਾਂ ਕਿ ਉਹਨਾਂ ਦੇ ਉੱਤੇ ਪਰਮੇਸ਼ਰ ਦਾ ਮਾਰਕਾ ਲਾਇਆ ਜਾਵੇ। ਪੱਛਮ ਦੇ ਇਲਾਕੇ ਵਿੱਚ ਡੰਗਰਾਂ ਨੂੰ ਨਿਸ਼ਾਨੀ ਲਾਉਂਦੇ ਹੁੰਦੇ ਸਨ। ਜਦ ਅਸੀਂ ਬਾਹਰ ਜਾਂਦੇ ਸਾਂ, ਮੈਂ ਇਹ ਕਰਦਾ ਹੁੰਦਾ ਸੀ, ਮੈਂ ਜਦ ਮੁੰਡਾ ਹੀ ਸਾਂ ਉਦੋਂ ਦਾ ਹੀ ਜਾਂਦਾ ਸਾਂ। ਅਸੀਂ ਪਤਝੜ ਦੇ ਸਮੇਂ ਦੀਆਂ ਨਿਸ਼ਾਨੀਆਂ ਲਾਉਣ ਦੇ ਲਈ ਬਾਹਰ ਜਾਂਦੇ ਸਾਂ ਤੇ ਫੇਰ ਸਿਆਲ ਦੇ ਲਈ ਪਹਾੜਾਂ ਤੋਂ ਡੰਗਰਾਂ ਨੂੰ ਹੇਠਾਂ ਲਿਆਉਂਦੇ ਹੁੰਦੇ ਸਾਂ ਅਤੇ ਜਦ ਅਸੀਂ ਸਾਰਿਆਂ ਡੰਗਰਾਂ ਨੂੰ ਇਕੱਠੇ ਕਰ ਲੈਂਦੇ ਸਾਂ, ਸਭਨਾਂ ਥਾਵਾਂ ਤੋਂ ਜਿੰਨੇ ਵੀ ਅਸੀਂ ਲੱਭ ਸਕਦੇ ਸਾਂ, ਤਦ ਅਸੀਂ ਉਹਨਾਂ ਨੂੰ ਕੱਢ ਦਿੰਦੇ ਸਾਂ ਜਿਹੜੇ ਸਾਡੇ ਨਹੀਂ ਸੀ ਹੁੰਦੇ। ਸਾਡੇ ਡੰਗਰਾਂ ਦੇ ਉੱਤੇ ਨਿਸ਼ਾਨੀ ਲੱਗੀ ਹੁੰਦੀ ਸੀ, ਉਹਨਾਂ ਦੇ ਉੱਤੇ ਸਾਡਾ ਮਾਰਕਾ ਹੁੰਦਾ ਸੀ ਕਿ ਕਦੇ ਕਿਸੇ ਨੇ ਉਹ ਮਾਰਕੇ ਵਾਲੇ ਡੰਗਰ ਵੇਖੇ ਹਨ। ਤੇ ਇਹ ਬੜੀ ਡਾਢੀ ਚੀਜ਼ ਆ ਉਹਨਾਂ ਨੂੰ ਡੰਗਰਾਂ ਉੱਤੇ ਮਾਰਕਾ ਲਾਉਂਦੇ ਵੇਖਣਾ। ਮੈਨੂੰ ਗਾਂ ਦੇ ਲਈ ਬੜਾ ਅਫਸੋਸ ਹੁੰਦਾ ਸੀ ਅਤੇ ਇਹ ਬਹੁਤ ਹੀ ਭਿਆਨਕ ਤੇ ਬਿਮਾਰ ਕਰਨ ਵਾਲਾ ਗੋਤ ਕਨਾਲਾ ਹੁੰਦਾ ਸੀ ਜਦ ਤੁਸੀਂ ਡੰਗਰਾਂ ਦੇ ਉੱਤੇ ਮਾਰਕਾ ਲਾਉਣਾ ਆਰੰਭ ਕਰਦੇ ਸੋ। ਮਾਰਕਾ ਲਾਉਣ ਵਾਲੇ ਲੋਹੇ ਨੂੰ ਗਰਮ ਕਰਨਾ ਮੇਰਾ ਕੰਮ ਹੁੰਦਾ ਸੀ, ਲੋਹੇ ਨੂੰ ਚੁੱਕਣਾ ਤੇ ਉਸ ਲੰਮੇ ਪਏ ਹੋਏ ਵੱਛੇ ਦੇ ਉੱਤੇ ਲਾਉਣਾ ਤੇ ਉਹਦੇ ਪੈਰ ਬੰਨੇ ਹੋਏ ਸਨ ਤੇ ਇਹ ਮਾਰਕਾ ਉਹਦੇ ਉੱਤੇ ਲਾ ਦਿਓ ਤੇ ਉਹਦੇ ਵਾਲਾਂ ਵਾਲਾ ਮਾਸ ਭੁੱਜ ਜਾਂਦਾ ਸੀ ਤੇ ਉਹਦੇ ਉੱਤੇ ਥੋੜੀ ਜਿਹੀ ਤਾਰਕੋਲ ਪਾ ਦਿਓ ਤੇ ਉਹਨੂੰ ਛੱਡ ਦਿਓ। ਤੁਸੀਂ ਭੱਜਣ ਦੇ ਬਾਰੇ ਗੱਲ ਕਰਦੇ ਹੋ, ਉਹ ਸੱਚ ਵਿੱਚ ਭੱਜ ਜਾਂਦਾ ਆ, ਪਰ ਧਿਆਨ ਦਿਓ ਉਹਦੇ ਉੱਤੇ ਮਾਰਕਾ ਲੱਗ ਗਿਆ ਆ ਅਤੇ ਏਦਾਂ ਹੀ ਖੁਦਾ ਸਾਡੇ ਨਾਲ ਕਰਦਾ ਆ। ਤੁਹਾਨੂੰ ਜਗ ਵੇਤੀ ਉੱਤੇ ਆਉਣਾ ਪਵੇਗਾ ਤੇ ਕਦੇ ਕਦੇ ਆਣ ਕੇ ਉੱਥੇ ਵੱਜਣਾ ਪਵੇਗਾ। ਪਰ ਭਾਈ ਜੀ, ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਜੇ ਕਦੇ ਮੋਹਰ ਲਾ ਦੇਵੇ, ਤੁਸੀਂ ਵੀ ਥੋੜਾ ਬਹੁਤਾ ਦੌੜ ਭੱਜ ਕੇ ਚਿੱਲਾ ਸਕਦੇ ਹੋ, ਪਰ ਤੁਹਾਡੇ ਉੱਤੇ ਮਾਰਕਾ ਲੱਗ ਗਿਆ ਆ। ਇਹ ਠੀਕ ਆ ਤੁਸੀਂ ਉੱਥੇ ਹੋ ਜਦ ਮਾਲਕ ਉਧਰ ਆਉਂਦਾ ਆ ਉਹ ਜਾਣਦਾ ਆ ਕਿ ਤੁਸੀਂ ਕਿਹਦੇ ਹੋ ਪਰ ਉਹ ਉਸ ਅਵਾਰਾ ਡੰਗਰ ਦੇ ਲਈ ਉਸ ਦੇ ਲਈ ਜਿਹੜਾ ਕਿ ਵਾਪਸ ਪੇਂਡੂ ਗੁਆਰਾ ਦੇ ਵਿੱਚ ਜਾਣ ਦੇ ਲਈ ਰੱਦਿਆ ਜਾ ਚੁੱਕਿਆ ਆ ਹੁਣ ਮਾਰਕਾ ਲਾਉਣ ਦਾ ਸਮਾਂ ਆ ਅਤੇ ਹੁਣ ਸਿਰਫ ਇਹਦੇ ਵਿੱਚ ਦੋ ਸਵਾਰ ਹੋਣਗੇ ਤੇ ਉਹ ਖੁਦਾ ਤੇ ਸ਼ੈਤਾਨ ਹੋਣਗੇ ਸ਼ੈਤਾਨ ਆਪਣੇ ਲੈ ਲਵੇਗਾ ਤੇ ਪਰਮੇਸ਼ਰ ਆਪਣੇ ਅੱਜ ਰਾਤ ਅਸੀਂ ਵੇਖਾਂਗੇ ਕਿ ਕਿਹਨਾਂ ਦੇ ਉੱਤੇ ਸ਼ੈਤਾਨ ਦਾ ਮਾਰਕ ਆਇਆ ਕੱਲ ਰਾਤ ਅਸੀਂ ਵੇਖਾਂਗੇ ਕਿ ਕਿਹਨਾਂ ਦੇ ਉੱਤੇ ਖੁਦਾ ਦਾ ਮਾਰਕ ਆਇਆ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਹੁਣ ਇੱਥੇ ਦੂਤ ਦਾ ਸੰਦੇਸ਼ ਆ 14ਵੇਂ ਅਧਿਆਏ ਦੀ 9ਵੀਂ ਆਇਤ ਇੱਥੇ ਇਹ ਕੁਝ ਲਿਖਤਾਂ ਨੂੰ ਪੜ੍ਹੋ ਮੈਂ ਲਿਖੀਆਂ ਹੋਈਆਂ ਹਨ ਉਹਨਾਂ ਦੇ ਪਿੱਛੋਂ ਤੀਜਾ ਇੱਕ ਹੋਰ ਦੂਤ ਵੱਡੀ ਆਵਾਜ਼ ਨਾਲ ਇਹ ਕਹਿੰਦਾ ਆਇਆ ਭਾਈ ਜੋ ਕੋਈ ਉਸ ਦਰਿੰਦੇ ਅਤੇ ਉਹਦੀ ਮੂਰਤੀ ਦੀ ਪੂਜਾ ਕਰਦਾ ਅਤੇ ਆਪਣੇ ਮੱਥੇ ਜਾਂ ਆਪਣੇ ਹੱਥ ਉੱਤੇ ਦਾਗ ਲਵਾਉਂਦਾ ਆ ਤਾਂ ਉਹ ਪਰਮੇਸ਼ਵਰ ਦੇ ਕ੍ਰੋਧ ਦੀ ਮੈਂ ਵੀ ਪੀਵੇਗਾ ਜੋ ਉਹਦੇ ਕ੍ਰੋਧ ਦੇ ਪਿਆਲੇ ਵਿੱਚ ਨਖਾਲਸ ਭਰੀ ਹੋਈ ਆ ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਕਸ਼ਟ ਪਾਵੇਗਾ ਯਕੀਨਨ ਉਹਦੇ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ ਆ ਧਿਆਨ ਦਿਓ ਅਤੇ ਉਹਨਾਂ ਦੇ ਕਸ਼ਟ ਦਾ ਧੂੰਆਂ ਜੁਗੋ ਜੁਗ ਉੱਠਦਾ ਰਹਿੰਦਾ ਆ ਉਹ ਜਿਹੜੇ ਦਰਿੰਦੇ ਦੀ ਅਤੇ ਉਹਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਹ ਜਿਹੜੇ ਉਹਦੇ ਨਾਂ ਦਾ ਦਾਗ ਲਵਾਉਂਦੇ ਹਨ ਰਾਤ ਦਿਨ ਕਦੇ ਚੈਨ ਨਹੀਂ ਪਾਉਂਦੇ ਮੇਰਾ ਇਹਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ ਮੇਰਾ ਯਕੀਨ ਆ ਹਾਂਜੀ ਅਗਲੀ ਆਇਤ ਨੂੰ ਸੁਣੋ ਜਦ ਮੈਂ ਇਹਦੀ ਵੱਲ ਵੇਖ ਰਿਹਾ ਆ ਇਹ ਸੰਤਾਂ ਦੇ ਸਬਰ ਦਾ ਮੌਕਾ ਆ ਥਾਤ ਉਹਨਾਂ ਦਾ ਜਿਹੜੇ ਪਰਮੇਸ਼ਵਰ ਦੇ ਹੁਕਮਾਂ ਅਤੇ ਯਸੂ ਦੀ ਨੇਚਾ ਦੀ ਪਾਲਣਾ ਕਰਦੇ ਹਨ ਹੁਣ 15ਵਾਂ ਅਧਿਆਏ ਦੂਜੀ ਆਇਤ ਹੁਣ ਸੁਣੋ 15ਵੇਂ ਅਧਿਆਏ ਵਿੱਚ ਉਹਦੀ ਦੂਜੀ ਆਇਤ ਅਸੀਂ ਤਦ 14ਵੇਂ ਅਧਿਆਏ ਦੀ 9ਵੀਂ ਆਇਤ ਪੜ੍ਹ ਰਹੇ ਸਾਂ ਹੁਣ 15ਵਾਂ ਅਧਿਆਏ ਉਹਦੀ ਦੂਜੀ ਆਇਤ ਅਸਲ ਵਿੱਚ 16ਵੇਂ ਅਧਿਆਏ ਦੀ ਦੂਜੀ ਆਇਤ ਅਨੁਵਾਦਕ ਪਹਿਲੇ ਨੇ ਜਾ ਕੇ ਆਪਣਾ ਕਟੋਰਾ ਧਰਤੀ ਉੱਤੇ ਉਲਾਦ ਦਿੱਤਾ ਤਾਂ ਜਿਨ੍ਹਾਂ ਮਨੁੱਖਾਂ ਉੱਤੇ ਉਸ ਦਰਿੰਦੇ ਦਾ ਦਾਗ ਸੀ ਅਤੇ ਜਿਹੜੇ ਉਸ ਦੀ ਪੂਜਾ ਕਰਦੇ ਸਨ ਉਹਨਾਂ ਨੂੰ ਉਸ ਤੋਂ ਬੁਰਾ ਡਾਢਾ ਘਾਉ ਪੈ ਗਿਆ 17ਵੇਂ ਅਧਿਆਏ ਦੀ ਦੂਜੀ ਆਇਤ ਜਿਹਦੇ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹਦੀ ਹਰਾਮਕਾਰੀ ਦੀ ਮੈਂ ਨਾਲ ਮਸਤ ਹੋਏ ਇੱਕ ਪਲ ਵਾਸਤੇ ਠਹਿਰੋ ਮੈਂ ਤੁਹਾਡੋਂ ਖਿਮਾ ਮੰਗਦਾ ਹਾਂ ਸ਼ਾਇਦ ਮੈਂ ਹਵਾਲੇ ਇਕੱਠੇ ਹੀ ਫੋਲ ਦਿੱਤੇ ਸਨ ਠੀਕ ਆ ਹੁਣ 20ਵਾਂ ਅਧਿਆਏ ਅਤੇ 4ਵੀਂ ਆਇਤ ਠੀਕ ਆ ਆਇਆ ਅਸਲੀ ਚੀਜ਼ ਮੈਂ ਗੱਦੀਆਂ ਵੇਖੀਆਂ ਅਤੇ ਉਹ ਉਹਨਾਂ ਉੱਤੇ ਬੈਠੇ ਹੋਏ ਸਨ ਅਤੇ ਨਿਆਂ ਕਰਨ ਦਾ ਉਹਨਾਂ ਨੂੰ ਇਖਤਿਆਰ ਦਿੱਤਾ ਗਿਆ ਅਤੇ ਮੈਂ ਉਹਨਾਂ ਦੇ ਜੀਵਾਂ ਨੂੰ ਵੇਖਿਆ ਜਿਨ੍ਹਾਂ ਦੇ ਸਿਰ ਯਸੂ ਦੀ ਗਵਾਹੀ ਦੇ ਕਾਰਨ ਅਤੇ ਪਰਮੇਸ਼ਰ ਦੇ ਵਚਨ ਦੇ ਕਾਰਨ ਵੱਡੇ ਗਏ ਸਨ ਅਤੇ ਜਿਨ੍ਹਾਂ ਉਸ ਦਰਿੰਦੇ ਦੀ ਜਾਂ ਉਹਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਤੇ ਉਹ ਦਾਗ ਆਪਣੇ ਮੱਥੇ ਅਤੇ ਆਪਣੇ ਹੱਥ ਉੱਤੇ ਨਹੀਂ ਲਵਾਇਆ ਸੀ ਉਹ ਜੀ ਉੱਠੇ ਅਤੇ ਹਜ਼ਾਰ ਵਰੇ ਮਸੀਹ ਦੇ ਨਾਲ ਰਾਜ ਕਰਦੇ ਰਹੇ ਉਹ ਦਰਿੰਦੇ ਦਾ ਦਾਗ ਨਹੀਂ ਲਵਾ ਸਕਦੇ ਤੇ ਤਦ ਉਹ ਮਸੀਹ ਦੀ ਉਪਾਸਨਾ ਕਰਨ ਜਾਂ ਉਹਦੇ ਨਾਲ ਰਹਿਣ ਪਰ ਜੋ ਕੋਈ ਦਰਿੰਦੇ ਦੀ ਪੂਜਾ ਕਰੇਗਾ ਜਾਂ ਉਹਦੀ ਮੂਰਤੀ ਦੀ ਪੂਜਾ ਕਰੇਗਾ ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਤੇ ਪਵਿੱਤਰ ਦੂਤਾਂ ਦੇ ਸਾਹਮਣੇ ਕਸ਼ਟ ਪਾਵੇਗਾ ਇਹੋ ਹੀ ਪਰਮੇਸ਼ਵਰ ਇਹਦੇ ਬਾਰੇ ਆਖਦਾ ਆ ਹੁਣ ਅਸੀਂ ਆਰੰਭ ਕਰਾਂਗੇ ਆਪਣੀ ਬਾਈਬਲ ਵਿੱਚ ਹੁਣ ਪ੍ਰਕਾਸ਼ ਦੀ ਪੋਥੀ ਉਹਦਾ 13 ਅਧਿਆਏ ਕੱਢੋ ਤੇ ਅਸੀਂ ਕੁਝ ਪਲਾਂ ਦੇ ਵਿੱਚ ਆਰੰਭ ਕਰਾਂਗੇ ਹੁਣ ਇਹ ਤਾਂ ਬਹੁਤ ਹੀ ਜ਼ਰੂਰੀ ਆ ਹੁਣ ਧਿਆਨ ਪੂਰਵਕ ਸੁਣੋ ਪਹਿਲੀ ਗੱਲ ਅਸੀਂ ਆਪਣੇ ਵਿਸ਼ੇ ਨੂੰ ਪਿਛਲੀ ਰਾਤ ਤੋਂ ਚੁੱਕਣਾ ਚਾਹੁੰਦੇ ਹਾਂ ਪਿਛਲੀ ਰਾਤ ਅਸੀਂ ਕਲੀਸਿਆਈ ਯੁੱਗਾਂ ਦਾ ਅਧਿਐਨ ਕੀਤਾ ਸੀ ਕਿੰਜ ਅਸੀਂ ਵੇਖਿਆ ਸੀ ਕਿ ਯਸੂ ਆਪਣੀ ਕਲੀਸਿਆ ਵਿੱਚ ਖਲੋਤਾ ਆ ਉਹਦੀ ਆਵਾਜ਼ ਬਾਲੇ ਪਾਣੀਆਂ ਦੀ ਘੂਕ ਵਰਗੀ ਸੀ ਉਹਦੇ ਵਾਲ ਉਹਨਾਂ ਦੀ ਨਿਆਈ ਚਿੱਟੇ ਅਤੇ ਉਹਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਸਨ ਯਾਦ ਰਹੇ ਸਾਰੇ ਦਾ ਸਾਰਾ ਪ੍ਰਕਾਸ਼ ਇੱਕ ਦਰਸ਼ਨਿਆ ਅਤੇ ਸੰਕੇਤਕ ਰੂਪ ਵਿੱਚ ਆ। ਇਹਦਾ ਸਭ ਦਾ ਇੱਕ ਅਰਥ ਆ। ਸੋ ਤੁਸੀਂ ਇਹਨੂੰ ਧਿਆਨ ਦੇ ਨਾਲ ਵੇਖਣਾ ਆ। ਨਬੀਆਂ ਨੂੰ ਪੜ੍ਹੋ, ਸਮਝੋ ਕਿ ਉਹਨਾਂ ਸੰਕੇਤਾਂ ਦਾ ਕੀ ਅਰਥ ਆ। ਤਦ ਇਹਨੂੰ ਇੱਥੇ ਮਿਲਾਓ ਤਾਂ ਕਿ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਇਹਨਾਂ ਸੰਕੇਤਾਂ ਦਾ ਅਸਲੀ ਅਰਥ ਕੀ ਆ। ਉਹਦੀਆਂ ਅੱਖਾਂ ਅਗਨੀ ਦੀ ਲਾਟ ਵਰਗੀਆਂ ਹਨ ਤੇ ਉਹ ਧਰਤੀ ਦੇ ਚਾਰੋਂ ਤਰਫ ਘੁੰਮਦੀਆਂ ਹਨ। ਅਤੇ ਅਸੀਂ ਪਤਾ ਲਾਇਆ ਆ ਕਿ ਉਹ ਲਾਟਾਂ ਤਲਵਾਰਾਂ ਵਾਂਗ ਸਨ। ਉਹਦੇ ਮੂੰਹ ਵਿੱਚੋਂ ਤਲਵਾਰ ਨਿਕਲੀ, ਦੋ ਧਾਰੀ ਤਲਵਾਰ। ਅਤੇ ਅਸੀਂ ਪਤਾ ਲਾਇਆ ਕਿ ਇਹ ਤਾਂ ਪਰਮੇਸ਼ਵਰ ਦਾ ਵਚਨ ਸੀ ਜਿਹੜਾ ਕਿ ਕਲੀਸਿਆ ਦੇ ਮੂੰਹ ਵਿੱਚੋਂ ਨਿਕਲਿਆ। ਤੇ ਇਹ ਗੁੱਦੇ ਗੁੱਦੇ ਤੇ ਬੰਦ ਬੰਦ ਨੂੰ ਚੀਰ ਸੁੱਟਦਾ ਆ ਤੇ ਮਨ ਦੀਆਂ ਵਿਚਾਰਾਂ ਤੇ ਧਾਰਨਾ ਨੂੰ ਜਾਂਚ ਲੈਂਦਾ ਆ। ਇਬਰਾਨੀਆਂ ਉਹਦਾ ਚੌਥਾ ਅਧਿਆਇ। ਅਸੀਂ ਕਲੀਸਿਆ ਨੂੰ ਇਹਦੀ ਸੁੰਦਰਤਾ ਵਿੱਚ ਉੱਥੇ ਖਲੋਤੇ ਵੇਖਿਆ। ਮਸੀਹ ਇਹਦੇ ਵਿੱਚ ਟਾਲਿਆ ਹੋਇਆ ਅਤੇ ਕਲੀਸਿਆ ਨੇ ਚਿੱਟੇ ਵਸਤਰ ਪਾਏ ਹੋਏ ਸਨ। ਅਤੇ ਤੁਸੀਂ ਧਿਆਨ ਦਿੱਤਾ, ਇਹ ਤਾਂ ਇੱਕ ਇਸਤਰੀ ਸੀ। ਛਾਤੀ ਦੇ ਦੁਆਲੇ ਉਹ ਪੈਰਾਤੀਕ ਦਾ ਜਾਮਾ ਪਹਿਨੇ ਹੋਏ ਸੀ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨੇ ਹੋਏ ਸੀ। ਚਿੱਟਾ ਰੰਗ ਮਸੀਹ ਦੀ ਰਾਸਤਬਾਜ਼ੀ ਨੂੰ ਦਰਸਾਉਂਦਾ ਆ ਅਤੇ ਸੋਨੇ ਦੀ ਪੇਟੀ ਸੁਸਮਾਚਾਰ ਨੂੰ ਦਰਸਾਉਂਦੀ ਆ। ਸੁਸਮਾਚਾਰ ਦਾ ਪ੍ਰਚਾਰ ਪਵਿੱਤਰ ਆਤਮਾ ਨੂੰ ਕਲੀਸਿਆ ਦੇ ਉੱਤੇ ਲਿਆਉਂਦਾ ਆ। ਮਸੀਹ ਦੀ ਰਾਸਤਬਾਜ਼ੀ ਨੂੰ ਉਹਨੂੰ ਉੱਥੇ ਰੱਖਦਾ ਆ, ਤਣੀ ਦੇ ਨਾਲ ਵੱਧਾ ਹੋਇਆ ਪੇਟੀ ਦੀਆਂ ਤਣੀਆਂ। ਤਾਂ ਉਹ ਉੱਥੇ ਖੜਾ ਸੀ, ਉਹਦੇ ਪੈਰ ਖਾਲਸ ਪਿੱਤਲ ਦੀ ਨਿਆਈ ਸਨ। ਭਾਈ ਜਾਣੀ ਦਾ ਉਹ ਪੱਠੀ ਵਿੱਚ ਤਾਇਆ ਹੋਵੇ। ਪਿੱਤਲ ਤਾਂ ਰੱਬੀ ਨਿਆਂ ਨੂੰ ਦਰਸਾਉਂਦਾ ਆ ਅਤੇ ਪਰਮੇਸ਼ਰ ਆਪਣੀ ਸੌ ਨੂੰ ਪੂਰਿਆ ਕਰਨ ਦੇ ਲਈ ਜਿਹੜੀ ਉਹਨੇ ਖਾਧੀ ਸੀ, ਉਹਨੇ ਮਸੀਹ ਨੂੰ ਘੱਲਿਆ ਤੇ ਮਸੀਹ ਨੇ ਰੱਬੀ ਨਿਆਂ ਦਾ ਭੁਗਤਾਨ ਕੀਤਾ। ਅਤੇ ਤਦ ਕਲੀਸਿਆ ਤਾਂ ਰੱਬੀ ਨਿਆਂ ਦੇ ਉੱਤੇ ਆਧਾਰਿਤ ਆ। ਮਸੀਹ ਉਹਦੀ ਥਾਂ ਤੇ ਖਲੋਤਾ ਹੋਇਆ। ਕਿੰਨੀ ਸੋਹਣੀ ਤਸਵੀਰ ਆ, ਸੱਤਾ ਸੋਨੇ ਦੇ ਸ਼ਮਾਦਾਨਾਂ ਦੇ ਵਿਚਕਾਰ ਖੜਾ ਆ। ਤਦ ਸਾਨੂੰ ਪਤਾ ਲੱਗਦਾ ਆ ਕਿ ਪਹਿਲੇ ਕਲੀਸਿਆਈ ਯੁੱਗ ਵਿੱਚ ਉਹਨਾਂ ਦੇ ਕੋਲ ਕੀ ਸੀ। ਪਿਛਲੀ ਰਾਤ ਇੱਥੇ ਕਿੰਨੇ ਜਣੇ ਸਨ ਮੈਂ ਤੁਹਾਡੇ ਹੱਥ ਵੇਖਦਾ ਆ। ਠੀਕ ਆ, ਇਹ ਵਧੀਆ ਗੱਲ ਆ। ਪਹਿਲਾ ਕਲੀਸਿਆਈ ਯੁੱਗ ਅਸੀਂ ਪਤਾ ਲਾਇਆ, ਅਫਸਸ ਦੇ ਯੁੱਗ ਵਿੱਚ ਉਹਨਾਂ ਦੇ ਕੋਲ ਪਵਿੱਤਰ ਆਤਮਾ ਦਾ ਬਪਤਿਸਮਾ ਸੀ ਤੇ ਉਹ ਲੋਕਾਂ ਨੂੰ ਪਾਣੀ ਵਿੱਚ ਬਪਤਿਸਮਾ ਦਿੰਦੇ ਸਨ ਅਤੇ ਹਰ ਪ੍ਰਕਾਰ ਦੀਆਂ ਨਿਸ਼ਾਨੀਆਂ ਤੇ ਅਚੰਭੇ ਵਿਸ਼ਵਾਸੀਆਂ ਦੀ ਜਮਾਤ ਵਿੱਚ ਹੁੰਦੇ ਸਨ। ਅਤੇ ਕਿੰਜ ਹਰੇਕ ਕਲੀਸਿਆਈ ਯੁੱਗ ਵਿੱਚ ਇਹ ਮੱਧਮ ਪੈਣਾ ਆਰੰਭ ਹੋ ਗਿਆ। ਪਹਿਲੇ ਦੌਰ ਵਿੱਚ, ਦੂਜੇ ਦੌਰ ਵਿੱਚ, ਤਦ ਹਨੇਰੇ ਦੇ ਯੁਗਾਂ ਵਿੱਚ ਤੇ ਉਹ ਝੂਠੇ ਨਾਮ ਦੇ ਨਾਲ ਆ ਗਏ, ਝੂਠੇ ਬਪਤਿਸਮੇ ਦੇ ਨਾਲ, ਪਾਣੀ ਅਤੇ ਪਵਿੱਤਰ ਆਤਮਾ ਦੋਵਾਂ ਦਾ ਹੀ। ਅਤੇ ਤਦ ਉਹ ਅਗਾਂਹ ਵਧੇ ਅਗਲੇ ਯੁੱਗ ਵਿੱਚ ਤੇ ਉਹ ਥੋੜਾ ਜਿਹਾ ਰੋਸ਼ਨ ਹੋਏ ਅਤੇ ਤਦ ਉੱਥੇ ਇੱਕ ਦਰਵਾਜ਼ਾ ਖੁੱਲਾ, ਫਿਲਾਦਿਲਫੀਏ ਤੇ ਲਾਉਦੀਕੀਏ ਦੀ ਕਲੀਸਿਆਈ ਯੁੱਗ ਦੇ ਵਿਚਾਲੇ। ਤਦ ਲਾਉਦੀਕੀਏ ਦੇ ਯੁੱਗ ਵਾਲੇ ਸੀਲ ਗਰਮ ਹੋ ਗਏ ਤੇ ਇਹਦੇ ਵਿੱਚੋਂ ਪੂਰੀ ਤਰ੍ਹਾਂ ਨਿਕਲ ਗਏ। ਅੰਤ ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ਆਪਣੇ ਮੂੰਹ ਵਿੱਚੋਂ ਉਗਲ ਦਿੱਤਾ। ਇਹ ਠੀਕ ਆ, ਇਹ ਲਿਖਤਾਂ ਦੇ ਅਨੁਸਾਰ ਆ। ਅਤੇ ਹਰੇਕ ਇਤਿਹਾਸਕਾਰ ਅਤੇ ਹਰੇਕ ਕੱਟੜ ਵਿਸ਼ਵਾਸੀ ਜਾਣਦਾ ਆ ਕਿ ਉਹ ਸੱਤ ਕਲੀਸਿਆਈ ਯੁੱਗ ਜਾਂ ਫਿਰ ਸੱਤ ਸੋਨੇ ਦੇ ਸ਼ਮਾਦਾਨ, ਜਿਵੇਂ ਕਿ ਬਾਈਬਲ ਨੇ ਆਖਿਆ ਆ, ਉਹ ਸੱਤ ਕਲੀਸਿਆਈ ਯੁੱਗ ਹਨ। ਜਿੱਦਾਂ ਕਿ ਪੁਰਾਣਾ ਨੇਮ ਇੱਥੇ ਨਵੇਂ ਵਿੱਚ ਨਮੂਨਾ ਵਿਖਾਉਂਦਾ ਆ, ਉਦਾਂ ਹੀ ਜਿੱਦਾਂ ਇਹ ਚੱਲਦੇ ਗਏ। ਪਰ ਗੈਰ ਕੌਮਾਂ ਦੇ ਯੁੱਗ ਦੇ ਸਮਾਪਤ ਹੋਣ ਤੋਂ ਪਹਿਲਾਂ ਇੱਕ ਮਹਾਨ ਜਾਗਰਤੀ ਅਤੇ ਬੇਦਾਰੀ ਹੋਵੇਗੀ ਯਹੂਦੀਆਂ ਦੇ ਇਹਨੂੰ ਲੈਣ ਤੋਂ ਪਹਿਲਾਂ। ਯਾਦ ਰਹੇ, ਗੈਰ ਕੌਮਾਂ ਦਾ ਸਮਾਂ ਤਾਂ ਸੀਮਤ ਆ, ਕਿਰਪਾ ਦਾ ਸਮਾਂ ਸੀਮਤ ਆ। ਬਾਈਬਲ ਨੇ ਆਖਿਆ ਆ ਕਿ ਉਹ ਯਰੂਸ਼ਲਮ ਦੀਆਂ ਦੀਵਾਰਾਂ ਨੂੰ ਢਾਉਣਗੇ। ਯਸੂ ਨੇ ਆਖਿਆ ਜਦ ਤੱਕ ਕਿ ਗੈਰ ਕੌਮਾਂ ਦਾ ਸਮਾਂ ਪੂਰਾ ਨਹੀਂ ਹੋ ਲੈਂਦਾ। ਇਹ ਠੀਕ ਆ। ਸੋ ਇਹਦੇ ਕੋਲ ਤਾਂ ਇੱਕ ਪੱਕਾ ਖਾਤਮੇ ਦਾ ਸਮਾਂ ਆ ਅਤੇ ਉਹਨਾਂ ਚੀਜ਼ਾਂ ਦਾ ਅਸਾਂ ਪਤਾ ਲਾਇਆ ਆ ਜਿਹੜੀਆਂ ਉਹਨਾਂ ਨੇ ਉੱਥੇ ਪਛਾਣ ਕੀਤੀਆਂ ਸਨ। ਅਤੇ ਅਸੀਂ ਉਹਨਾਂ ਨਿਸ਼ਾਨੀਆਂ ਤੇ ਕਰਾਮਾਤਾਂ ਉੱਤੇ ਧਿਆਨ ਦਿੱਤਾ ਜਿਹੜੀਆਂ ਉਹਨਾਂ ਕੋਲੋਂ ਹੋਈਆਂ। ਕਿੰਜ ਮਸੀਹ ਨੇ ਉਹਨਾਂ ਨੂੰ ਦੱਸਿਆ ਕਿ ਇਹ ਆਚਰਜ ਸੀ ਅਤੇ ਉਹ ਕਿੱਦਾਂ ਸਨ। ਤਦ ਰੋਸ਼ਨੀ ਮੱਧਮ ਹੀ ਮੱਧਮ ਹੁੰਦੀ ਗਈ ਤੇ ਅੰਤ ਵਿੱਚ ਬੋਝੀ ਗਈ। ਤਦ ਫਿਰ ਸਮਾਪਤੀ ਦੇ ਉੱਤੇ ਤੇ ਕਲੀਸਿਆ ਦੇ ਲਈ ਇੱਕ ਖੁੱਲਾ ਦਰਵਾਜ਼ਾ ਰੱਖਿਆ ਗਿਆ। ਇਹਦੇ ਵਿੱਚ ਜਾਣ ਤੋਂ ਪਹਿਲਾਂ ਆਓ ਇੱਥੇ ਰੁਕੀਏ, ਧਿਆਨ ਦਿਓ। ਆਓ ਇੱਕ ਭਵਿੱਖਬਾਣੀ ਨੂੰ ਲਈਏ ਜੋ ਮੇਰੇ ਜੇਨ ਵਿੱਚ ਆ ਰਹੀ ਆ। नबी ने आख्याया कि एक दिन होवेगा जो कि ना तो रात होवेगी ते ना ही दिन। कि मैं बहुत उच्ची बोल रहा हूं, जे तुसी कर सकते हो तो तुसी ओदी आवाज ठीक कर सकते हो। मैं जानता हां कि आवाज फिर वापस आउंदी आ, एहो ही कारण आ कि मैं थोड़ा उच्चा बोलदा हां ताकि लोग जेड़े पिछे बैठे हैं वो जरूर सुन लैन, क्योंकि बहुत ही महत्वपूर्ण आ। एक समा होवेगा, एक दिन नबी ने आख्या जो कि ना तो दिन ही होवेगा ते ना ही रात। दूजे शब्दां विच कि रोशनी होवेगी पर बदल छाए हुए होणगे, समझे बदलवाई दा दिन, पर शाम दे समय उजाला होवेगा। इन्नी सोहनी तस्वीर आ। हुण जद इस बदलवाई वाले दिन विच पौ फटी, एदा अर्थ आ कि लड़ाइयां होणगियां, मुसीबतां होणगियां, उतरा चढ़ा होणगे, युग अते कलिसियावां होणगियां, वाद होणगे अते हर एक चीज। ए ना तो उजाला ही ते ना ही हनेरा होवेगा, पर ए ओ समा होवेगा कि असी जानदे आ कि परमेश्वर है ते सुसमाचार है, पर ओ तां इनू एदे थाणी वेख नहीं सकदे। जानदे हो मेरा की अर्थ आ? बाइबल ने आख्या आ कि उन्हां ने एहो कुछ ही पिछे पैंतीकुस दे दिन भी कीता। उन्हां ने ए पहली कलिसिया विच कीता, उन्हां दे विचाले ए निशानियां ते अचंभे सन, पर साडी कलिसिया तां ए नहीं सिखाउंदी। समझे ए तां धुंधलाया, ना तां हनेराई आ ते ना ही दिन आ, पर तद भी असीं प्रभु यसु मसीह विच विश्वास करदे आ, असीं ओदी दूजी आमद विच विश्वास करदे आ अते असीं जानदे आ कि ओ आ रिहा आ। बाइबल ने आख्या आ कि ना तां रोशनी होवेगी ते ना ही हनेरा होवेगा। तुसी इनू दिन नहीं पुकार सकदे अते ना ही तुसी इनू रात आख सकदे हो, पर ध्यान दियो शाम दे समय उजाला होवेगा। शाम दे समय जद पूर्वी लोग एक किताब पूर्व दी किताब आ बाइबल, जद रोशनी पहली कलिसिया उते पई अफसस विच, ठीक आ असी मैंबरां ने वेख्या कि उत्थे की होया। परमेश्वर दी रोशनी जेड़ी यसु मसीह दे द्वारा लियांदी गई पवित्र आत्मा दी पहली बारिश दे द्वारा, इने सारे संसार नू रोशनी दित्ती ते बाइबल नू लिखिया, कि ये ठीक आ। ते हुण उने पछमी संसार दे लई वादा कीता आ, सूरज पूर्व विच चढ़दा आ कृपा दे युग दे शुरू विच, ते हुण सूरज पछम विच डुब रिहा आ पछमी लोकां दे उत्ते। असीं पछमी लोकां अते उहने वादा कीता आ कि एक बेदारी होवेगी ते शाम दे समय उजाला होवेगा, ते ओ इत्थे हन बेदारी ते उजाला। रोशनी चमक रही आ ते हनेरा इनू समझ नहीं सकिया। ए तां ओ गल आ कि मनुख चंगे कम्मां नालों ज्यादा हनेरे दे कम्मां नूं प्यार करदे हन, ते ए हुण पछमी पड़ा उत्ते आउण वाला आ, अते जो भी थोड़ी रोशनी साडे कोल आ इनू फड़ी रखो। ध्यान दियो ए ओहो ही सूरज आ जिहड़ा यहूदियां दे उत्ते चढ़िया ते हुण गैर कौमां दे उत्ते डुब रिहा आ। सारे युग दे विचों दी इन्हां 2000 सालां दे विच उन्हां दे कोल ए या ओ सी जथेबंदियां अते इंतजाम सन अते ए ते ओ सी, ते लोक नहीं जानदे कि ओ किथे खड़े हन। पर बाइबल ने वादा कीता आ, परमेश्वर ने नबी दे द्वारा वादा कीता आ कि शाम दे समय उजाला होवेगा। शाम दे समय उजाला होवेगा। मेरा यकीन आ कि असी इत्थे हां, सूरज डुब रिहा आ, सारी कायनात हौके भर रही आ उस दिन दे लई चिल्ला रही आ। ध्यान दियो हुण असी पता लाउंदे आ कि जो उहनां दे कोल सब तों पहली कलिसिया दे समय सी उहनां दे कोल बड़ी अजीब तालीम सी। पहली गल ए तां कुछ कम सन, उन्हें क्या कि तू निकुलाइयां दे कमां तों सूग करदा आ। मैनू हैरानी आ कि ए निकुलाई कौन सन। मैं इनू इतिहास दे विचों दी चंगी तरह घोखदा आ, बार 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 ते सब तों वधिया विद्वानां दे विचारां दे विचों जेड़े मैं लब सकदा आ ते कोई भी जान नहीं सकदा, जद तक कि ए तालीम ना बन गई जेड़ी के मनुख दे राहीं आरंभ हुई सी। निकोलास जेनू के एक चेला होना चाहिदा सी जो कि एक किस्म नाल दूर चलिया गया, उन्हें एक अकीदा बना दिता जां इदां दा कुछ होर, ते उत्थों निकोलाई आरंभ हो गए। ए पहला तां कम सन जो अफसुस दे युग विच कम सन, वो अगले युग विच तालीम बन गई। ਤੇ ਹਨੇਰੇ ਦੇ ਦੁੱਖ ਭੋਗਣ ਵਾਲੇ ਸਤਾਏ ਜਾਣ ਵਾਲੇ ਯੁਗਾਂ ਵਿੱਚ ਚਲੇ ਗਏ। ਉਹ ਹੀ ਨਿਕੁਲਾਈਆਂ ਦੀ ਸਿੱਖਿਆ ਜਿਹੜੀ ਇੱਥੇ ਪਹਿਲੀ ਕਲੀਸਿਆ ਵਿੱਚ ਆਰੰਭ ਹੋਈ, ਪਹਿਲੇ 3 ਜਾਂ 4 ਰਸੂਲਾਂ ਦੇ ਦੌਰ ਦੇ ਬਾਅਦ ਇਹ ਕੰਮ ਬਣ ਗਏ। ਉਹਨਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ, ਠੀਕ ਆ, ਇਹ ਹੋਵੇਗਾ। ਹੁਣ ਤੁਸੀਂ ਸਭ ਜਾਣਦੇ ਹੋ ਕਿ ਕਿੰਜ ਇਹ ਬਾਹਰ ਆਇਆ, ਤੁਸੀਂ ਸਭ ਬਾਈਬਲ ਦੇ ਪਾਠਕ। ਹੁਣ ਇਹ ਲਗਭਗ ਸਨ 600 ਜਾਂ 306 ਵਿੱਚ ਆਰੰਭ ਹੋਇਆ, ਜਿਹਨੂੰ ਕਿ ਉਹ ਕਾਂਸਟੈਂਟਾਈਨ ਦੀ ਤਬਦੀਲੀ ਆਖਦੇ ਹਨ। ਉਹ ਤਾਂ ਹਰਗਿਜ਼ ਵੀ ਨਹੀਂ ਸੀ ਬਦਲਿਆ। ਉਹ ਆਦਮੀ ਜਿਹੜਾ ਗੰਦੀਆਂ ਗੱਲਾਂ ਕਰਦਾ ਸੀ, ਜਿਹੜੀਆਂ ਉਸ ਆਦਮੀ ਨੇ ਕੀਤੀਆਂ, ਉਹ ਨਹੀਂ ਸੀ ਬਦਲਿਆ। ਇਹ ਠੀਕ ਆ, ਸਿਰਫ ਉਹਨੇ ਜੋ ਇੱਕ ਕੰਮ ਕੀਤਾ, ਇਹਦੇ ਪ੍ਰਤੀ ਜੋ ਉਹਦਾ ਕੋਈ ਧਰਮ ਹੈ ਸੀ, ਤੇ ਉਹ ਇਹ ਸੀ ਕਿ ਉਹਨੇ ਸੰਤ ਸੋਫੀਆ ਦੇ ਗਿਰਜੇ ਉੱਤੇ ਇੱਕ ਸਲੀਬ ਲਗਵਾ ਦਿੱਤੀ ਸੀ, ਤੇ ਇਹ ਕੰਮ ਸੁਰਗ ਦੇ ਵਿੱਚ ਜਾਣ ਦੇ ਲਈ ਕੁਝ ਵੀ ਨਹੀਂ ਸੀ। ਠੀਕ ਆ, ਉਹਨੇ ਮਸੀਹੀ ਲੋਕਾਂ ਨੂੰ ਦੱਸਿਆ, ਜੇ ਉਹ ਉਸ ਯੁੱਧ ਨੂੰ ਜਿੱਤ ਲਵੇ ਤਾਂ ਉਹ ਮਸੀਹੀ ਹੋ ਜਾਵੇਗਾ। ਅਤੇ ਉਹਨਾਂ ਨੇ ਪ੍ਰਾਰਥਨਾ ਕੀਤੀ, ਤੇ ਉਹਨੇ ਜਾ ਕੇ ਉਹ ਜੰਗ ਜਿੱਤ ਲਿਆ, ਜਾਂ ਉਹ ਲੜਾਈ ਜਿੱਤ ਲਈ, ਤੇ ਉਹਨੇ ਆਣ ਕੇ ਕਿਹਾ, ਠੀਕ ਆ, ਮੈਂ ਗਿਰਜੇ ਵਿੱਚ ਸ਼ਾਮਲ ਹੋ ਜਾਵਾਂਗਾ। ਅੱਜ ਦੇ ਗਿਰਜੇ ਦੇ ਸੀਲਗਰਮ ਮੈਂਬਰ ਦੇ ਕਿਸਮ ਦਾ ਕਿੰਨਾ ਸੋਹਣਾ ਨਮੂਨਾ ਆ, ਇਹ ਠੀਕ ਆ। ਗਿਰਜੇ ਦੇ ਉੱਤੇ ਸਲੀਬ ਲਾ ਦਿੱਤੀ। ਉਹਦੀ ਮੌਤ ਦੇ ਬਾਅਦ ਉਹਦੇ 3 ਪੁੱਤਰ ਸਨ, ਕਨਸਟੈਂਟਾਈਨ, ਕਾਂਸਟੈਂਟਿਨਸ, ਕਾਂਸਟੈਂਟਿਨੋਪਲ, ਜਿਨ੍ਹਾਂ ਨੇ ਰੋਮ ਦਾ ਪੂਰਬ ਅਤੇ ਪੱਛਮ ਬਣਾਉਣਾ ਆਰੰਭ ਕਰ ਦਿੱਤਾ, ਅਤੇ ਉਹ ਅੱਡ ਹੋ ਗਏ, ਅਤੇ ਉੱਥੇ ਤਦ ਓਟੋਮੈਨ ਬਾਦਸ਼ਾਹੀ ਉਸ ਸਮੇਂ ਬਣ ਗਈ, ਅਤੇ ਤਦ ਉਹ ਦੂਜੇ ਜਾਂ ਤੀਜੇ ਜਾਂ ਚੌਥੇ ਰਸੂਲਾਂ ਦੇ ਦੌਰ ਵਿੱਚ ਲਗਭਗ। ਤਦ ਪਹਿਲੀ ਗੱਲ ਤੁਸੀਂ ਜਾਣਦੇ ਹੋ, ਉਹਨਾਂ ਦੇ ਵਿੱਚ ਇੱਕ ਦੂਜੇ ਦੇ ਵਿਚਾਲੇ ਝਗੜਾ ਸ਼ੁਰੂ ਹੋ ਗਿਆ, ਤੇ ਉਹ ਟੁੱਟ ਗਏ, ਤੇ ਇੱਕ ਛੋਟਾ ਵਾਦ ਬਣ ਗਿਆ। ਅਰੇ ਤੁਸੀਂ ਇੱਕ ਗਿਰਜਾ ਲਓ, ਉੱਥੇ ਜਦ ਉਹ ਵੈਜ਼ਲੀਅਨ ਮੈਥੋਡਿਸਟ ਗਿਰਜਾ ਸ਼ਕਤੀ ਵਿੱਚ ਸੀ, ਉਹ ਇੱਕ ਸ਼ਕਤੀ ਸੀ ਜਦ ਜੌਨ ਵੈਜ਼ਲੇ ਇੱਥੇ ਸੀ, ਤੇ ਲੂਥਰਨ ਸਨ ਆਪਣੇ ਸਮੇਂ ਵਿੱਚ, ਅਤੇ ਹਰੇਕ ਸੀ। ਪਰ ਜਰਾ ਇੱਕ ਵਾਰ ਬਾਨੀ ਨੂੰ ਮਰ ਜਾਣ ਦਿਓ, ਤਦ ਉਹ ਦੂਰ ਚਲੇ ਜਾਂਦੇ ਹਨ, ਅਥਵਾ ਕੁਰਾਏ ਪੈ ਜਾਂਦੇ ਹਨ। ਜਦ ਪਿਛਾਂ ਪ੍ਰਭੂ ਪਹਿਲੀ ਵਾਰੀ ਵਿਖਾਲੀ ਦਿੱਤਾ, ਉਹ ਚਾਹੁੰਦੇ ਸਨ ਕਿ ਮੈਂ ਇੱਕ ਜਥੇਬੰਦੀ ਆਰੰਭ ਕਰਾਂ ਜਿਹਦੇ ਉੱਤੇ ਤੇ ਵਗੈਰਾ ਵਗੈਰਾ ਏਦਾਂ ਦਾ ਕੁਝ। ਮੈਂ ਇੱਥੇ ਗਿਆ, ਮੈਂ ਵੇਖਿਆ ਕਿ ਜਿੱਥੇ ਡਵਾਈਟ ਮੂੜੀ, ਇੱਕ ਮਹਾਨ ਬਾਨੀ ਮੂੜੀ ਬਾਈਬਲ ਦੇ ਅਦਾਰੇ ਦਾ, ਅਤੇ ਮੈਂ ਸੋਚਿਆ ਜੇ ਡਵਾਈਟ ਮੂੜੀ ਇਸ ਬਾਈਬਲ ਅਦਾਰੇ ਦੀ ਵੱਲ ਵੇਖ ਸਕੇ, ਉਹ ਮਨੁੱਖ ਕਾਹਦੇ ਲਈ ਖਲੋਤਾ ਸੀ, ਤੇ ਹੁਣ ਉਹ ਕੀ ਕਰਦੇ ਪਏ ਨੇ। ਠੀਕ ਆ, ਮੈਂ ਕਿਹਾ ਇੱਥੇ ਵੇਖੋ ਕੀ ਭਲਾ, ਜੇ ਵੈਜ਼ਲੇ, ਕੈਲਵਿਨ, ਨੌਕਸ, ਫਿਨੇ, ਸੈਂਕੇ, ਫਿਨੇ ਜਾਂ ਉਹਨਾਂ ਵਿੱਚੋਂ ਕੋਈ ਵੀ ਅੱਜ ਉੱਠ ਖੜੇ ਹੋਣ ਤੇ ਕਲੀਸਿਆ ਨੂੰ ਵੇਖਣ ਕਿ ਉਹ ਕਿੱਥੇ ਆ। ਉਹ ਮੇਰਿਆ ਸਮਝੇ ਪਹਿਲਾ ਦੌਰ ਜਦ ਆਦਮੀ ਉੱਥੇ ਖੜਾਇਆ, ਉਹ ਸੱਚਾਈ ਤੇ ਟਿਕਦਾ ਆ। ਸਯੂਨ ਸ਼ਹਿਰ ਵਿੱਚ ਵਿਦਵਾਨ ਦੋਵੇਂ ਨੂੰ ਵੇਖੋ, ਕਿਉਂ ਭਲਾ ਰੱਬੀ ਚੰਗਾਈ ਦੇ ਸਾਹਮਣੇ ਹਾਸਾ, ਜਦਕਿ ਸ਼ਹਿਰ ਉਸੇ ਦੇ ਉੱਤੇ ਹੀ ਤਾਮੀਰ ਕੀਤਾ ਗਿਆ ਸੀ। ਜਦ ਡੋਵੇ ਮਰ ਗਿਆ, ਤਦ ਕੀ ਆਇਆ, ਬਲੇਕ, ਜੌਨ ਲੇਕ ਤੇ ਉਹ ਸਭ। ਤਦ ਪਹਿਲੀ ਗੱਲ ਤੁਸੀਂ ਜਾਣਦੇ ਹੋ, ਤੇ ਇਹ ਆਲੇ ਦੁਆਲੇ ਇੰਨੀ ਲਪੇਟੀ ਗਈ ਹੈ ਕਿ ਅਸੈਂਬਲੀਜ਼ ਆਫ ਗਾਡ ਵੀ ਇਹਦੇ ਵਿੱਚ ਸ਼ਾਮਲ ਹੋ ਗਏ ਹਨ, ਤੇ ਹੁਣ ਇੱਕ ਵੱਡਾ ਰਸਮੀ ਕਿਸਮ ਦਾ ਸਮੂਹ ਬਣ ਗਿਆ ਆ, ਅਤੇ ਸਭ ਕੁਝ, ਤੇ ਕਲੀਸਿਆ ਦਾ ਪੱਠਾ ਬਹਿ ਗਿਆ ਆ, ਤੇ ਪਿਛਾਂ ਡਿੱਗ ਪਏ ਹਨ, ਤੇ ਬੜੀ ਹੀ ਭਿਆਨਕ ਦਸ਼ਾ ਦੇ ਵਿੱਚ ਹਨ। ਸੋ ਮੈਂ ਇਹ ਲੱਭਿਆ ਆ ਕਿ ਬਾਈਬਲ ਨੇ ਆਖਿਆ ਆ ਕਿ ਦਾਊਦ ਨੇ ਪਰਮੇਸ਼ਵਰ ਦੀ ਚੰਗੀ ਸੇਵਾ ਆਪਣੀ ਪੀੜ੍ਹੀ ਵਿੱਚ ਕੀਤੀ। ਸੋ ਮੈਂ ਕਿਹਾ, ਪ੍ਰਭੂ ਮੈਨੂੰ ਕੋਈ ਜਥੇਬੰਦੀ ਨਹੀਂ ਚਾਹੀਦੀ, ਮੈਂ ਤੇਰੀ ਸੇਵਾ ਪੂਰੇ ਦਿਲ ਦੇ ਨਾਲ ਕਰਨਾ ਚਾਹੁੰਦਾ ਆ ਜਦ ਮੈਂ ਇੱਥੇ ਜਿਉਂਦਾ ਆ। ਇਹ ਠੀਕ ਆ। ਅਗਲੀ ਗੱਲ, ਜਦ ਮੈਂ ਚਲਿਆ ਜਾਵਾਂਗਾ ਤਾਂ ਤੂੰ ਕਿਸੇ ਹੋਰ ਆਦਮੀ ਨੂੰ ਲਵੇਂਗਾ, ਤੂੰ ਕਿਸੇ ਹੋਰ ਨੂੰ ਇਹਦੀ ਥਾਂ ਲੈਣ ਦੇਵੇਂਗਾ, ਬਸ ਇੰਨਾ ਹੀ ਆ, ਕਿਸੇ ਹੋਰ ਦੇ ਉੱਤੇ ਤੁਹਾਨੂੰ ਬਣਾਉਣ ਦੀ ਲੋੜ ਨਹੀਂ ਆ। ਤੁਸੀਂ ਉਸੇ ਹੀ ਮੈਦਾਨ ਵਿੱਚ ਅੱਗ ਨਹੀਂ ਲਾ ਸਕਦੇ। ਇਸਰਾਇਲ ਕੌਮ ਨੂੰ ਆਪਣਾ ਸਫ਼ਰ ਜਾਰੀ ਰੱਖਣਾ ਸੀ, ਜਦ ਉਹ ਰੁਕੇ ਤਾਂ ਉਹ ਪਿਛਾਂ ਡਿੱਗ ਪਏ। ਉਹਨਾਂ ਨੇ ਹਰ ਰਾਤ ਹੀ ਚੱਲਦੇ ਹੀ ਰਹਿਣਾ ਸੀ, ਹਰ ਰਾਤ ਉਹਨਾਂ ਨੇ ਨਵੀਂ ਅੱਗ ਲਾਉਣੀ ਸੀ, ਉਹ ਚੱਲਦੇ ਹੀ ਰਹੇ। ਅਤੇ ਇਹੋ ਹੀ ਅਸਾਂ ਵੀ ਕਰਨਾ ਆ। ਜੋ ਲੂਥਰ ਦੇ ਕੋਲ ਸੀ ਉਹ ਵਧੀਆ ਸੀ, ਉਹ ਲੂਥਰ ਦੇ ਦਿਨ ਦੇ ਲਈ ਸੀ। ਜੋ ਵੈਜ਼ਲੇ ਦੇ ਕੋਲ ਸੀ ਉਹ ਵਧੀਆ ਸੀ, ਉਹ ਵੈਜ਼ਲੇ ਦੇ ਲਈ ਸੀ। ਤੇ ਜੋ ਹੋਲੀਨੈਸ ਵਾਲਿਆਂ ਦੇ ਕੋਲ ਸੀ ਉਹ ਵਧੀਆ ਸੀ, ਇਹ ਉਹਨਾਂ ਦੇ ਦਿਨ ਦੇ ਲਈ ਸੀ। ਪਰ ਅਸੀਂ ਤਾਂ ਕਿਸੇ ਹੋਰ ਦਿਨ ਦੇ ਵਿੱਚ ਰਹਿ ਰਹੇ ਹਾਂ, ਹੁਣ ਅਸੀਂ ਅਗਾਂਹ ਵਧ ਰਹੇ ਹਾਂ। ਜੇ ਸਾਡੇ ਬਾਅਦ ਕੋਈ ਦਿਨ ਹੋਵੇ ਤਾਂ ਉਹ ਤਾਂ ਉਦਾਂ ਹੀ ਆਵੇਗਾ। ਪਰ ਆਓ ਉਸ ਰੋਸ਼ਨੀ ਵਿੱਚ ਚੱਲੀਏ, ਜਦ ਕਿ ਉਹ ਰੋਸ਼ਨੀ ਇੱਥੇ ਹੈ, ਤੇ ਮੈਂ ਇਹਦੇ ਉੱਤੇ ਧਿਆਨ ਦਿੰਦਾ ਆ। ਤੇ ਉੱਥੇ ਇਹ ਤਾਲੀਮ ਆ ਗਈ। ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਕੀ ਹੋਇਆ, ਤੇ ਇਹਨੇ ਕਈ ਤਰ੍ਹਾਂ ਦੇ ਵਾਦ ਬਣਾ ਦਿੱਤੇ, ਤਦ ਰੋਮੀ ਲੋਕ ਬਦਲੇ, ਅਤੇ ਹੁਣ ਰੋਮੀ ਹਕੂਮਤ, ਜਦੋਂ ਤੋਂ ਉਹਨਾਂ ਨੇ ਪਹਿਲਾਂ ਰਾਜਪਾਠ ਸੰਭਾਲਿਆ ਤੇ ਗੈਰ ਕੌਮਾਂ ਦੇ ਸੰਸਾਰ ਨੂੰ ਯੂਨਾਨ ਕੋਲੋਂ ਜਿੱਤਿਆ, सिकंदर महान दे पतन दे बाद रोमी लोग संसार दे अंदर शाय रहन वाली कौम रही आ। रोमी लोग गैर कौमां दा युग। दर्शन विच दानियल ने इंजी आख्या सी, कुछ पलां दे बाद असी इहनूं लवांगे। रोमी लोकां दे कोल हमेशा ही संसार उते शाय रहन दी शक्ति रही आ। अते तद असी पता लाया कि उन्हां ने उत्थे एक गिरजे दी संस्था बना ली। कुछ लोकां दा समूह इकट्ठा हो गया, तकरीबन 606 लोकां दा, ते उन्हां ने अपने आप नूं पहले पितर रखवाया, गिरजे दे पितर। मनुखां दे समूह इकट्ठे हो गए ते उन्हां ने सभा लाई कि उन्हां नूं की करना चाहिदा आ, ते उन्हां ने एक जथेबंदी बना ली। मैनू इथे बोलन दियो, मेरे प्यारे मसीही मित्रों, प्रोटेस्टेंट अते कैथोलिक दोवे ही। हुण मेरा अंदाजा आया कि इथे कैथोलिक मित्र भी बैठे हुए हन। मैं ए तुहाडियां भावनावां नूं सट मारन दे लई तां नहीं आख रहा। कुछ पलां तक बैठे रहो ते असी ब्रानम डेरे नूं वी इसे विच लियावांगे, समझे? एक मिनट ठहरो। जिदा ए इथे रखी गई आ, असां उदां ही इस अंजील दा प्रचार करना आ, कोई परवाह नहीं किथे। यूहन्ना ने आख्या आ कि कुल्हाड़ा रुख दी जड़ उते रख्या होया आ, ते जिथे वी चिपरां चाहुंदियां हन उड के जान, ए ठीक आ। उन्हें तां रुखां ते चीजां नूं कटना आ, पर वेखो उथे उन्हां ने पहली कलिसिया नूं जत्थे बंद कर दिता। ਅਤੇ ਉਹ ਇਕੱਠੇ ਹੋ ਗਏ ਤੇ ਪਹਿਲੀ ਕਲੀਸਿਯਾ ਨੂੰ ਜਥੇਬੰਦ ਕੀਤਾ, ਜੋ ਕਿ ਵਿਸ਼ਵ ਭਰ ਦੀ ਕਲੀਸਿਯਾ ਜਾਂ ਰੋਮ ਵਿੱਚ ਕੈਥੋਲਿਕ ਚਰਚ ਅਖਵਾਉਂਦਾ ਸੀ। ਤੇ ਕੈਥੋਲਿਕ ਲੋਕ ਆਖਦੇ ਹਨ ਕਿ ਇਹ ਮਦਰ ਚਰਚ ਆ ਅਥਵਾ ਮੁੱਢਲੀ ਕਲੀਸਿਯਾ ਆ, ਅਤੇ ਇਹ ਬਿਲਕੁਲ ਸਚਾਈ ਆ। ਇਹ ਤਾਂ ਜਥੇਬੰਦੀ ਦੀ ਮੁੱਢਲੀ ਕਲੀਸਿਯਾ ਆ, ਬਿਲਕੁਲ ਠੀਕ। ਸਾਰੇ ਸੰਸਾਰ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੋਇਆ ਆ ਕਿ ਜਦ ਕਦੇ ਕਲੀਸਿਯਾ ਜਥੇਬੰਦ ਹੋਈ, ਅਤੇ ਜਦ ਤੋਂ ਹੀ ਸਮੇਂ ਦੀ ਪੌ ਫੁੱਟੀ ਉਦੋਂ ਤੋਂ ਇਹ ਕਦੇ ਵੀ ਨਹੀਂ ਸੀ ਹੋਇਆ। ਇਸਰਾਇਲ ਦੇ ਦਿਨਾਂ ਵਿੱਚ ਉਹ ਇੱਕ ਜਥੇਬੰਦੀ ਨਹੀਂ ਸਨ, ਉਹ ਤਾਂ ਇੱਕ ਜਾਤੀ ਸਨ ਪਰ ਇੱਕ ਜਥੇਬੰਦੀ ਨਹੀਂ। ਅਤੇ ਯਸੂ ਮਸੀਹ ਨੇ ਕਦੇ ਵੀ ਕਲੀਸਿਯਾ ਨੂੰ ਜਥੇਬੰਦ ਨਹੀਂ ਕੀਤਾ, ਤੇ ਕਦੇ ਵੀ ਕਿਸੇ ਰਸੂਲ ਨੇ ਕਲੀਸਿਯਾ ਨੂੰ ਜਥੇਬੰਦ ਨਹੀਂ ਕੀਤਾ, ਤੇ ਰਸੂਲਾਂ ਦੇ ਬਾਅਦ ਵੀ 3 ਜਾਂ 4 ਪੀੜੀਆਂ ਦੇ ਦੌਰਾਨ ਵੀ ਕਿਸੇ ਵੀ ਸਮੇਂ ਉਹਨਾਂ ਨੇ ਕਲੀਸਿਯਾ ਨੂੰ ਜਥੇਬੰਦ ਨਹੀਂ ਕੀਤਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਤਿਹਾਸ ਲੈ ਕੇ ਆਓ ਤੇ ਆਪਣੀ ਉਂਗਲੀ ਉਹਦੇ ਉੱਤੇ ਰੱਖੋ ਤੇ ਮੈਨੂੰ ਵਿਖਾਓ ਕਿ ਇਹ ਕਿੱਥੇ ਆ। ਮੈਂ ਯੂਸੇਫਸ ਤੇ ਉਹ ਨਾ ਸਭ ਸਿਰ ਕੱਢ ਇਤਿਹਾਸਕਾਰਾਂ ਨੂੰ ਪੜਿਆ ਆ ਜੋ ਅੱਜ ਸੰਸਾਰ ਦੇ ਵਿੱਚ ਪਾਏ ਜਾਂਦੇ ਹਨ, ਜਿਨ੍ਹਾਂ ਦੇ ਬਾਰੇ ਮੈਂ ਜਾਣਦਾ ਹਾਂ, ਕਿਉਂਕਿ ਮੈਂ ਪੱਕਿਆ ਹੋਣਾ ਆ। ਮੈਂ ਇਹ ਬਿਆਨ ਹਜ਼ਾਰਾਂ ਹੀ ਲੋਕਾਂ ਦੇ ਸਾਹਮਣੇ ਦੇ ਰਿਹਾ ਆ। ਜੋ ਤੁਸੀਂ ਗੱਲਬਾਤ ਕਰਦੇ ਹੋ ਤੁਸੀਂ ਉਹਦਾ ਸਬੂਤ ਵੀ ਦੇਣਾ ਆ, ਉਹਦੇ ਪਿੱਛੇ ਖੜੇ ਰਹਿਣ ਦੇ ਯੋਗ ਵੀ ਹੋਣਾ ਆ, ਇਹ ਠੀਕ ਆ। ਕਦੇ ਵੀ ਕੋਈ ਜਥੇਬੰਦੀ ਨਹੀਂ ਸੀ। ਸੰਤ ਪਤਰਸ ਹਰਗਿਜ਼ ਕੈਥੋਲਿਕ ਗਿਰਜੇ ਦਾ ਬਾਨੀ ਨਹੀਂ ਸੀ। ਮੈਂ ਕੋਈ ਵੀ ਇਤਿਹਾਸ ਜਾਂ ਫਿਰ ਜਰਾ ਵੀ ਕੋਈ ਲਿਖਤ ਇਹਦੇ ਬਾਰੇ ਵਿੱਚ ਚਾਹੁੰਦਾ ਆ। ਸੰਤ ਪਤਰਸ ਇੱਕ ਸ਼ਾਦੀਸ਼ੁਦਾ ਆਦਮੀ ਸੀ, ਤੇ ਤੁਸੀਂ ਆਖਿਆ ਆ ਕਿ ਉਹ ਪੋਪ ਸੀ, ਉਹ ਪੋਪ ਨਹੀਂ ਸੀ ਹੋ ਸਕਦਾ। ਪਤਰਸ ਇੱਕ ਸ਼ਾਦੀਸ਼ੁਦਾ ਆਦਮੀ ਸੀ। ਬਾਈਬਲ ਨੇ ਆਖਿਆ ਆ ਕਿ ਉਹਦੀ ਪਤਨੀ ਦੀ ਮਾਂ ਤਾਪ ਦੇ ਨਾਲ ਬਿਮਾਰ ਪਈ ਸੀ, ਤੇ ਯਸੂ ਨੇ ਉਹਨੂੰ ਚੰਗਿਆ ਕੀਤਾ। ਤੇ ਜਿੱਥੋਂ ਤੱਕ ਮੈਂ ਜਾਣਦਾ ਆ, ਸੰਤ ਪਤਰਸ ਹਰਗਿਜ਼ ਵੀ ਰੋਮ ਵਿੱਚ ਨਹੀਂ ਸੀ, ਅਤੇ ਕੋਈ ਵੀ ਇਤਿਹਾਸ ਨਹੀਂ ਆ ਜਿਹਨੇ ਕਦੇ ਵੀ ਇਹ ਵਿਖਾਇਆ ਹੋਵੇ ਕਿ ਉਹ ਰੋਮ ਵਿੱਚ ਸੀ, ਅਤੇ ਇਹ ਗਲਤੀ ਆ। ਪਰ ਉਹਨਾਂ ਨੇ ਜਥੇਬੰਦੀ ਕੀਤੀ ਤੇ ਇੱਕ ਗਿਰਜੇ ਨੂੰ ਇਕੱਠਿਆਂ ਕੀਤਾ, ਤੇ ਇਹਨੂੰ ਵਿਸ਼ਵ ਭਰ ਦਾ ਗਿਰਜਾ ਆਖਿਆ, ਤੇ ਉੱਥੇ ਉਹਨਾਂ ਨੇ ਵਿਸ਼ਵ ਵਿਆਪਕ ਪ੍ਰਾਰਥਨਾ ਕੀਤੀ, ਤੇ ਉਹਨਾਂ ਦਾ ਆਪਸੀ ਸੰਪੂਰਨ ਤਾਲਮੇਲ ਸੀ। ਹਰੇਕ ਨੇ ਇਕੱਠੇ ਰਹਿਣਾ ਆ, ਹਰੇਕ ਨੇ ਉਹ ਹੀ ਆਖਣਾ ਆ, ਤੇ ਉਹ ਹੀ ਪ੍ਰਾਰਥਨਾ ਕੀਤੀ ਵੀ ਗਈ ਸੀ। ਉਹਨਾਂ ਨੇ ਕੁਝ ਲਿਖਤਾਂ ਤਿਆਰ ਕਰ ਲਈਆਂ, ਕੁਝ ਤਾਂ ਬਾਈਬਲ ਵਿੱਚੋਂ ਲਈਆਂ ਤੇ ਕੁਝ ਆਪਣੇ ਆਪ ਘੜ ਲਈਆਂ। ਬਾਈਬਲ ਦੀਆਂ ਪਵਿੱਤਰ ਕਿਤਾਬਾਂ ਵਿੱਚ ਕਦੇ ਵੀ ਕਿਤੇ ਪਰਗੇਟਰੀ ਸ਼ਬਦ ਇਸਤੇਮਾਲ ਨਹੀਂ ਕੀਤਾ ਗਿਆ, ਤੇ ਨਾ ਹੀ ਧੰਨ ਹੈ ਮਰੀਅਮ ਤੂੰ ਏਦਾਂ ਦਾ ਕੁਝ ਵੀ ਨਹੀਂ। ਇਹ ਤਾਂ ਲਿਖਤਾਂ ਵਿੱਚ ਹਰੇਕ ਥਾਂ ਉਲਟਿਆ, ਕਦੇ ਵੀ ਕਿਸੇ ਵੀ ਸਮੇਂ ਇਹ ਨਹੀਂ ਸੀ। ਤੇ ਜੇ ਤੁਹਾਨੂੰ ਕੋਈ ਜਗ੍ਹਾ ਮਿਲ ਜਾਵੇ ਤਾਂ ਤੁਹਾਨੂੰ ਇਹ ਮੌਕਾ ਆ ਕਿ ਕੱਲ ਰਾਤ ਤੁਸੀਂ ਆਣ ਕੇ ਤੇ ਮੈਨੂੰ ਠੀਕ ਕਰੋ। ਇਹ ਉੱਥੇ ਨਹੀਂ ਆ, ਕਿਤੇ ਵੀ ਨਹੀਂ ਆ। ਆਪਣੇ ਪਾਦਰੀ ਜਾਂ ਪਾਸਟਰ ਨੂੰ ਲੈ ਕੇ ਆਓ। ਲਿਖਤਾਂ ਵਿੱਚ ਕੋਈ ਥਾਂ ਨਹੀਂ ਆ ਜਿੱਥੇ ਕਿਹਦਾ ਜ਼ਿਕਰ ਕਦੇ ਕੀਤਾ ਗਿਆ ਹੋਵੇ, ਪਰ ਸਿਰਫ ਮਕੈਬੀਜ਼ ਦੀ ਇਹ ਛੋਟੀ ਕਿਤਾਬ ਆ ਜਿਹੜੀ ਕਿ ਇਹਦੇ ਵਿੱਚ ਜੋੜੀ ਗਈ ਸੀ, ਜੋ ਕਿ ਪ੍ਰੇਰਣਾ ਪਾਈ ਹੋਈ ਨਹੀਂ ਆ। ਉਹ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਪਾਈਆਂ ਗਈਆਂ ਜਾਂ ਇਹਦੇ ਵਿੱਚੋਂ ਕੱਢੀਆਂ ਗਈਆਂ, ਇਹ ਬਾਈਬਲ ਹੀ ਸਿਰਫ ਇੱਕੋ ਇੱਕ ਕਿਤਾਬ ਆ ਇਹ ਤਾਂ ਪਹਿਲੇ ਬਾਨੀਆਂ ਦੇ ਦੁਆਰਾ ਮਨਜ਼ੂਰ ਕੀਤੀ ਗਈ ਆ ਜਾਂ ਫਿਰ ਕੋਈ ਵੀ ਜੋ ਕਿ ਪਹਿਲੀ ਕਲੀਸਿਯਾ ਦਾ ਇਤਿਹਾਸਕਾਰ ਸੀ ਕੱਟੜਵਾਦੀ ਯਹੂਦੀਆਂ ਦੇ ਕਿਸੇ ਵੀ ਸਮੇਂ ਵਿੱਚ ਉਹਨਾਂ ਨੇ ਕਿਸੇ ਵੀ ਹੋਰ ਨੂੰ ਕਦੇ ਵੀ ਮਨਜ਼ੂਰੀ ਨਹੀਂ ਦਿੱਤੀ ਪਰ ਇਸ ਬਾਈਬਲ ਨੂੰ ਜੋ ਅੱਜ ਸਾਡੇ ਕੋਲ ਆ ਹੁਣ ਤਦ ਉਹਦੇ ਵਿੱਚ ਧਿਆਨ ਨਾਲ ਸੁਣੋ ਹੁਣ ਤੁਸੀਂ ਸੋਚਦੇ ਹੋ ਕਿ ਕੈਥੋਲਿਕ ਮਾਰ ਖਾ ਰਹੇ ਹਨ ਇੱਕ ਪਲ ਲਈ ਠਹਿਰੋ ਸਮਝੇ ਤਦ ਉਹਨਾਂ ਨੇ ਕੈਥੋਲਿਕ ਕਲੀਸਿਯਾ ਨੂੰ ਜਥੇਬੰਦ ਕੀਤਾ ਤੇ ਉਹਨਾਂ ਨੇ ਸਤਾਉਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਹਰੇਕ ਨੂੰ ਸਭਨੀ ਥਾਈ ਜੋੜਨਾ ਸੀ ਕਲੀਸਿਯਾ ਅਤੇ ਸਰਕਾਰ ਇਕੱਠੇ ਜੁੜ ਗਏ ਤੇ ਮੂਰਤੀ ਪੂਜਕ ਰੋਮ ਨੂੰ ਅੰਦਰ ਲਿਆ ਕੇ ਪੋਪ ਵਾਲਾ ਰੋਮ ਬਣਾ ਦਿੱਤਾ ਦੂਜੇ ਸ਼ਬਦਾਂ ਵਿਚ ਮੂਰਤੀ ਪੂਜਕ ਅੰਧ ਵਿਸ਼ਵਾਸ ਤੋਂ ਉਹਨਾਂ ਨੇ ਮਸੀਹਤ ਨੂੰ ਆਪਣੇ ਹੀ ਢੰਗ ਦਾ ਰੂਪ ਦਿੱਤਾ ਸਮਝੇ ਉਹ ਇਹ ਨਹੀਂ ਸਮਝ ਸਕੇ ਕਿ ਕਿਉਂ ਆਦਮੀ ਖੜਾ ਹੋ ਕੇ ਕਿਸੇ ਨਾ ਚੀਜ਼ ਦੇ ਅੱਗੇ ਪ੍ਰਾਰਥਨਾ ਕਰੇਗਾ ਉਹ ਮੂਰਤੀ ਪੂਜਕ ਸਨ ਸੋ ਉਹਨਾਂ ਨੇ ਵੀਨਸ ਦੇਵੀ ਨੂੰ ਹਟਾ ਕੇ ਤੇ ਮਰੀਅਮ ਦਾ ਬੁੱਤ ਖੜਾ ਕਰ ਦਿੱਤਾ ਉਹਨਾਂ ਨੇ ਯੂਪੀਟਰ ਨੂੰ ਹਟਾ ਕੇ ਤੇ ਪੀਟਰ ਅਰਥਾਤ ਪਤਰਸ ਦਾ ਬੁੱਤ ਖੜਾ ਕਰ ਦਿੱਤਾ ਪੂਜਾ ਕਰਨ ਦੇ ਲਈ ਕਿਸੇ ਕਿਸਮ ਦਾ ਬੁੱਤ ਅਤੇ ਉਹਦੇ ਅੱਗੇ ਪੂਜਾ ਕਰਦੇ ਸਨ ਤੇ ਉਹਨਾਂ ਨੇ ਇੱਕ ਵਿਸ਼ਵ ਵਿਆਪੀ ਪ੍ਰਾਰਥਨਾ ਤਿਆਰ ਕੀਤੀ ਤੇ ਲਤੀਨੀ ਭਾਸ਼ਾ ਵਿੱਚ ਉਹਨੂੰ ਪੜਿਆ ਤਾਂ ਕਿ ਇਹ ਕਦੇ ਵੀ ਨਿਸਫਲ ਨਹੀਂ ਹੋਵੇਗੀ ਵਗੈਰਾ ਵਗੈਰਾ ਉਹ ਹਮੇਸ਼ਾ ਹੀ ਉਹਨੂੰ ਪੜ੍ਹਦੇ ਹਨ ਤੁਸੀਂ ਬਾਈਬਲ ਦੇ ਆਧਾਰ ਤੇ ਕਿਸੇ ਕੈਥੋਲਿਕ ਜਾਂ ਕੈਥੋਲਿਕ ਦੇ ਬਿਨਾ ਕਿਸੇ ਵੀ ਪਾਦਰੀ ਦੇ ਨਾਲ ਵਿਚਾਰ ਵਟਾਂਦਰਾ ਜਾਂ ਬਹਿਸਬਾਜੀ ਨਹੀਂ ਕਰ ਸਕਦੇ ਇਹ ਜਵਾਨ ਕੈਥੋਲਿਕ ਦਾ ਪਾਦਰੀ ਜੋ ਇਥੋਂ ਦਾ ਆ ਹੁਣੇ ਜੇ ਮੇਰੇ ਘਰ ਵਿੱਚ ਬੈਠਾ ਹੋਇਆ ਸੀ ਉਹਨੇ ਕਿਹਾ ਤੁਸੀਂ ਪ੍ਰੋਟੈਸਟੈਂਟ ਲੋਕ ਤੁਸੀਂ ਬਾਈਬਲ ਪੜ੍ਹ ਕੇ ਤੇ ਘਰ ਹੀ ਬਹਿ ਜਾਂਦੇ ਹੋ ਅਸੀਂ ਕੈਥੋਲਿਕ ਲੋਕ ਗਿਰਜੇ ਜਾ ਕੇ ਉਪਾਸਨਾ ਕਰਦੇ ਹਾਂ ਮੈਂ ਕਿਹਾ ਪਰ ਕੀ ਇਹ ਹੈ ਹੁਣ ਮੇਰਾ ਜਵਾਬ ਦੇ ਉਹਨੇ ਕਿਹਾ ਪਰਮੇਸ਼ਰ ਆਪਣੀ ਕਲੀਸਿਯਾ ਵਿੱਚ ਆ ਮੈਂ ਕਿਹਾ ਕਿ ਲਿਖਤਾਂ ਦਾ ਇੱਕ ਬਿੰਦੂ ਵੀ ਇਦਾਂ ਨਹੀਂ ਆਖਦਾ ਆ ਮੈਂ ਕਿਹਾ ਕਿ ਪਰਮੇਸ਼ਵਰ ਆਪਣੇ ਵਚਨ ਵਿੱਚ ਆ ਪਰਮੇਸ਼ਵਰ ਨੇ ਆਖਿਆ ਆ ਕਿ ਹਰੇਕ ਆਦਮੀ ਦਾ ਵਚਨ ਝੂਠਾ ਤੇ ਮੇਰਾ ਸੱਚਾ ਹੋਵੇ ਉਹਨੇ ਕਿਹਾ ਕਿ ਤੁਸੀਂ ਨਹੀਂ ਸੋਚਦੇ ਹੋ ਕਿ ਮਨੁੱਖਾਂ ਦਾ ਸਾਰਾ ਸਮੂਹ ਇਕੱਠੇ ਸਭਾ ਲਾਉਂਦੇ ਹੋਣ ਤੇ ਉਹ ਇੱਕ ਆਦਮੀ ਦੇ ਨਾਲੋਂ ਵਧੇਰੇ ਇਖਤਿਆਰ ਵਾਲੇ ਹੋਣਗੇ ਮੈਂ ਕਿਹਾ ਨਹੀਂ ਜੀ ਜੇ ਇੱਕ ਆਦਮੀ ਪਰਮੇਸ਼ਰ ਦੀ ਮਰਜ਼ੀ ਵਿੱਚ ਆ ਤਾਂ ਉਹਦੇ ਕੋਲ ਸੱਚਾਈ ਆ ਇਹ ਹਮੇਸ਼ਾ ਸਿੱਧ ਹੋ ਚੁੱਕਿਆ ਆ ਇਹ ਹਮੇਸ਼ਾ ਸਿੱਧ ਹੋ ਚੁੱਕਿਆ ਆ ਜਿੱਦਾਂ ਕਿ ਯਹੋਸ਼ਾਫਾਟ ਤੇ ਮੀਕਾ ਦੇ ਵਿਚਾਲੇ ਸੀ ਪਿਛਲੇ ਐਤਵਾਰ ਅਸੀਂ ਇਸ ਸਬਕ ਦਾ ਅਧਿਐਨ ਕੀਤਾ ਸੀ ਜਦ ਮੀਕਾ ਉੱਥੇ ਗਿਆ ਤੇ 400 ਪ੍ਰਚਾਰਕ ਉੱਥੇ ਖੜੇ ਹੋਏ ਆਖਰੇ ਸਨ ਕਿ ਚੜਾਈ ਕਰ ਪ੍ਰਭੂ ਤੇਰੇ ਸੰਗਿਆ ਚੜਾਈ ਕਰ ਪ੍ਰਭੂ ਤੇਰੇ ਸੰਗਿਆ ਯਹੋਸ਼ਾਫਾਟ ਨੇ ਆਖਿਆ ਕਿ ਕੋਈ ਹੋਰ ਵੀ ਨਬੀ ਹੈ ਅਹਾਬ ਨੇ ਆਖਿਆ ਕਿ ਮੀਕਾ ਆ ਪਰ ਮੈਂ ਉਹਦੇ ਨਾਲ ਨਫ਼ਰਤ ਕਰਦਾ ਆ ਉਹਨੇ ਆਖਿਆ ਕਿ ਆਓ ਯਾਰਾ ਉਹਦੀ ਵੀ ਸੁਣ ਲਈਏ ਵੀ ਉਹ ਕੀ ਆਖਦਾ ਆ ਮੀਕਾ ਨੇ ਆਖਿਆ ਚੜਾਈ ਕਰ ਪਰ ਮੈਂ ਇਸਰਾਇਲ ਨੂੰ ਪੇਡਾਂ ਵਾਂਗ ਖਿਲਰਿਆ ਹੋਇਆ ਵੇਖਿਆ ਆ ਅਹਾਬ ਨੇ ਆਖਿਆ ਉਹ ਕੀ ਮੈਂ ਤੁਹਾਨੂੰ ਨਹੀਂ ਸੀ ਦੱਸਿਆ ਸਮਝੇ ਤੇ ਉੱਥੇ ਠੀਕ ਕੌਣ ਸੀ ਜਦ ਕਿ ਉਸ ਆਦਮੀ ਦੇ ਸਾਹਮਣੇ 400 ਸਿੱਖੇ ਹੋਏ ਨਬੀ ਖੜੇ ਸਨ ਪਰ ਤਦ ਵੀ ਇੱਕ ਪੁਰਾਣਾ ਮਾੜੇ ਮੋਟੇ ਕੱਪੜਿਆਂ ਵਾਲਾ ਕੱਟੜ ਪੰਥੀ ਉੱਥੇ ਖੜਾ ਸੀ ਜਿਹਦੇ ਕੋਲ ਸੱਚਾਈ ਸੀ ਇਹ ਠੀਕ ਆ ਇਹ ਸੱਚਾਈ ਆ ਉਹਨੇ ਇਹ ਕੀਤਾ ਉਹਦੇ ਕੋਲ ਸੱਚਾਈ ਸੀ ਉਹਨੇ ਮੂੰਹ ਉੱਤੇ ਮਾਰ ਅਤੇ ਚਪੇੜ ਵੀ ਖਾਧੀ ਪਰ ਉਹਦੇ ਕੋਲ ਸੱਚਾਈ ਸੀ ਸੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿੰਨੇ ਇਹ ਆਖਦੇ ਹਨ ਤੇ ਕਿੰਨੇ ਉਹ ਆਖਦੇ ਹਨ ਇਹ ਤਾਂ ਉਹ ਹੈ ਜੋ ਯਹੋਵਾ ਇੰਜ ਫਰਮਾਉਂਦਾ ਆ ਵਾਲੀ ਬਾਣੀ ਦੇ ਨਾਲ ਆ ਇਹ ਸੱਚਾਈ ਆ ਕਈ ਵਾਰ ਤੁਹਾਨੂੰ ਇਕੱਲੇ ਹੀ ਖਲੋਣਾ ਪਵੇਗਾ ਜਾਂ ਤੁਸੀਂ ਵਚਨ ਦੇ ਲਈ ਖੜੇ ਹੁੰਦੇ ਹੋ ਪਰ ਜੋ ਖੁਦਾ ਨੇ ਆਖਿਆ ਆ ਉਹਦੇ ਉੱਤੇ ਖੜੇ ਰਹਿਣ ਦੇ ਲਈ ਪੱਕ ਜਾਣ ਲਓ ਹੁਣ ਉਹਨਾਂ ਨੇ ਇਸ ਕਲੀਸਿਯਾ ਨੂੰ ਜਥੇ ਬੰਦ ਕੀਤਾ ਵੱਡੀ ਸੰਸਥਾ ਕੈਥੋਲਿਕ ਚਰਚ ਤੇ ਜੋ ਮਸੀਹੀ ਸਮਾਜ ਦੀ ਅਵਸਥਾ ਵਿੱਚ ਅੱਜ ਸਾਡੇ ਧਰਮ ਹਨ ਉਹਨਾਂ ਦੇ ਉੱਤੇ ਇਹ ਕੈਥੋਲਿਕ ਮਤ ਛਾਇਆ ਹੋਇਆ ਆ ਪਰ ਉਹ ਆਖਦੇ ਹਨ ਕਿ ਤੁਹਾਨੂੰ ਇਹਦੀ ਲੋੜ ਨਹੀਂ ਆ ਸਾਨੂੰ ਇਹਦੀ ਲੋੜ ਨਹੀਂ ਤੁਸੀਂ ਪੁੱਛਦੇ ਹੋ ਕਿ ਮਾਸ ਨਾ ਖਾਓ ਇਹ ਤੁਹਾਨੂੰ ਕਿੱਥੋਂ ਮਿਲਦਾ ਆ ਇਹ ਤੁਹਾਨੂੰ ਕਿੱਥੋਂ ਮਿਲਦਾ ਆ ਕਿ ਪਾਦਰੀ ਵਿਆਹ ਨਾ ਕਰੇ ਇਹ ਤੁਹਾਨੂੰ ਕਿੱਥੋਂ ਮਿਲਦਾ ਆ ਉਹਨੇ ਕਿਹਾ ਅਸੀਂ ਬਾਈਬਲ ਦੀ ਸਿੱਖਿਆ ਨਹੀਂ ਦਿੰਦੇ ਉਹਨੇ ਕਿਹਾ ਕਿ ਕਲੀਸਿਆਈ ਆਵਾਜ਼ ਇਹਦੀ ਪਰਵਾਹ ਨਹੀਂ ਕਿ ਬਾਈਬਲ ਕੀ ਆਖਦੀ ਆ ਇਹ ਤਾਂ ਉਹ ਹੈ ਕਿ ਕਲੀਸਿਆ ਕੀ ਆਖਦੀ ਆ ਪਰ ਪਰਮੇਸ਼ਵਰ ਨੇ ਆਖਿਆ ਆ ਹਰੇਕ ਆਦਮੀ ਦੇ ਵਚਨ ਝੂਠੇ ਤੇ ਮੇਰੇ ਸੱਚੇ ਹੋਣ ਹੁਣ ਤੁਹਾਨੂੰ ਆਪਣੀ ਪਸੰਦ ਕਰਨੀ ਪਵੇਗੀ ਹੁਣ ਨਿਕੁਲਾਈ ਇੱਕ ਤਾਲੀਮ ਬਣ ਗਏ ਸਨ ਅਤੇ ਤਦ ਇਹ ਸਤਾਉਣਾ ਬਣ ਗਿਆ ਹੁਣ ਇੱਥੇ ਇਹ ਆਖਰੀ ਦਿਨਾਂ ਦੇ ਵਿੱਚ ਆਉਂਦਾ ਆ ਤਦ ਹਨੇਰੇ ਦੇ ਯੁੱਗਾਂ ਦੇ ਬਾਅਦ ਇੱਕ ਕਮਲ ਖਿੜ ਗਿਆ ਅਤੇ ਸਤਾਏ ਜਾਣ ਦੇ ਬਾਅਦ ਪਹਿਲੇ ਸੁਧਾਰ ਦੇ ਲਈ ਇੱਕ ਰਾਹ ਖੁੱਲਿਆ ਜੋ ਕਿ ਮਾਰਟਿਨ ਲੂਥਰ ਸੀ ਮਾਰਟਿਨ ਲੂਥਰ ਨੇ ਕੈਥੋਲਿਕ ਕਲੀਸਿਯਾ ਦਾ ਵਿਰੋਧ ਕੀਤਾ ਤੇ ਉਹਦੀ ਵਜ੍ਹਾ ਦੇ ਨਾਲ ਉਹ ਬਾਹਰ ਨਿਕਲ ਗਿਆ ਤੇ ਉਸ ਪ੍ਰਭੂ ਭੋਜ ਨੂੰ ਲਿਆ ਅਤੇ ਉਹਨਾਂ ਆਖਿਆ ਕਿ ਇਹ ਮਸੀਹ ਦੀ ਦੇਹ ਆ। ਉਹਨੇ ਕਿਹਾ ਇਹ ਮਸੀਹ ਦੀ ਦੇਹ ਨਹੀਂ ਆ, ਇਹ ਤਾਂ ਇੱਕ ਪਤਾਸੇ ਵਰਗੀ ਰੋਟੀ ਆ ਤੇ ਬਸ ਇਹੋ ਕੁਝ ਆ। ਉਹ ਨੇਚਾ ਕਰਦੇ ਹਨ ਕਿ ਇਹ ਪਵਿੱਤਰ ਰੋਟੀ ਆ, ਹੋਲੀ ਯੂਕੈਰਿਸਟ ਦਾ ਅਰਥ ਹੁੰਦਾ ਆ ਪਵਿੱਤਰ ਆਤਮਾ, ਅਤੇ ਜਦ ਤੁਸੀਂ ਇਹਨੂੰ ਖਾਂਦੇ ਹੋ ਤਾਂ ਤੁਸੀਂ ਆਪਣੀ ਦੇਹ ਵਿੱਚ ਪਵਿੱਤਰ ਆਤਮਾ ਨੂੰ ਲੈਂਦੇ ਹੋ ਅਤੇ ਇਹ ਗਲਤ ਆ। ਪਵਿੱਤਰ ਆਤਮਾ ਤਾਂ ਆਤਮਾ ਦਾ ਬਪਤਿਸਮਾ ਆ। ਨਹੀਂ, ਜਦ ਪੈਂਤੇਕੁਸਤ ਦਾ ਦਿਨ ਆਇਆ, ਇੱਕ ਪਾਦਰੀ ਆਇਆ ਤੇ ਉਹਨਾਂ ਨੂੰ ਪਵਿੱਤਰ ਯੂਕੈਰਿਸਟ ਦਿੱਤਾ, ਉਹਨਾਂ ਦੀ ਜ਼ਬਾਨ ਉੱਤੇ ਇਹ ਪਤਾਸੇ ਵਰਗੀ ਰੋਟੀ ਰੱਖੀ। ਜੇ ਨਹੀਂ ਤਾਂ ਕੋਈ ਪ੍ਰਚਾਰਕ ਉੱਥੇ ਗਿਆ ਤੇ ਉਹਨਾਂ ਦੇ ਉੱਤੇ ਕੁਝ ਪਾਣੀ ਛਿੜਕਿਆ ਅਤੇ ਉਹਨਾਂ ਦੇ ਨਾਲ ਹੱਥ ਮਿਲਾਇਆ। ਨਹੀਂ ਸ਼੍ਰੀਮਾਨ ਜੀ, ਉੱਥੇ ਸੁਰਗ ਦੇ ਵਿੱਚੋਂ ਇੱਕ ਵੱਡੀ ਹਨੇਰੀ ਵਗਣ ਵਰਗੀ ਆਵਾਜ਼ ਆਈ, ਉਹਨੇ ਸਾਰੇ ਘਰ ਨੂੰ ਭਰ ਦਿੱਤਾ ਜਿੱਥੇ ਉਹ ਬੈਠੇ ਹੋਏ ਸਨ। ਇਹ ਤਾਂ ਲਿਖਤਿਆ ਇਹ ਹੈ ਜੋ ਕਿ ਠੀਕ ਆ, ਇਹ ਹੀ ਜੋ ਕਿ ਉਸ ਕਲੀਸਿਆ ਵਿੱਚ ਹੋਇਆ ਅਤੇ ਇਹੋ ਹੀ ਹੋਇਆ ਆ ਜਦ ਕਿ ਅੱਜ ਦੇ ਦਿਨ ਰੋਸ਼ਨੀ ਚਮਕ ਰਹੀ ਆ। ਉਦੋਂ ਵੀ ਉੱਥੇ ਰੋਸ਼ਨੀ ਨੇ ਉਹਨਾਂ ਨੂੰ ਰੋਸ਼ਨ ਕੀਤਾ ਸੀ, ਇੱਥੇ ਵੀ ਰੋਸ਼ਨੀ ਨੇ ਸਾਨੂੰ ਰੋਸ਼ਨ ਕੀਤਾ ਆ। ਹੁਣ ਜੇ ਕੋਈ ਲਿਖਤਾਂ ਜਿਨ੍ਹਾਂ ਦਾ ਮੈਂ ਹਵਾਲਾ ਦਿੱਤਾ ਆ ਉਹਨਾਂ ਤੇ ਪ੍ਰਸ਼ਨ ਕੀਤਾ ਜਾਂਦਾ ਆ, ਇਹਨੂੰ ਰੱਖ ਦਿਓ, ਮੈਂ ਤੁਹਾਨੂੰ ਇਹ ਥਾਂ ਦੱਸਾਂਗਾ ਕਿ ਇਹ ਕਿੱਥੇ ਆ। ਸਮਝੇ ਲਿਖਤਾਂ ਵਿੱਚ ਕਿੱਥੇ ਹਨ? ਠੀਕ ਆ, ਬੇਸ਼ੱਕ ਇਦਾਂ ਦੇ ਥੋੜੇ ਸਮੇਂ ਵਿੱਚ ਆਮ ਤੌਰ ਤੇ ਜਦ ਅਸੀਂ ਇਹਨੂੰ ਲੱਭਦੇ ਹਾਂ ਤਾਂ ਸਾਨੂੰ ਕਈ ਹਫ਼ਤੇ ਅਤੇ ਮਹੀਨੇ ਲੱਗ ਜਾਂਦੇ ਹਨ। ਹਰੇਕ ਲਿਖਤ ਨੂੰ ਇਦਾਂ ਹੀ ਦੱਸਦੇ ਰਹਿੰਦੇ ਹਾਂ ਤੇ ਲੋਕਾਂ ਨੂੰ ਉਹਨਾਂ ਦੀਆਂ ਬਾਈਬਲਾਂ ਆਪਣੇ ਨਾਲ ਲਿਆਉਣ ਲਈ ਆਖਦੇ ਹਾਂ। ਪਰ ਜੇ ਇਹਦੇ ਉੱਤੇ ਪ੍ਰਸ਼ਨ ਕੀਤਾ ਜਾਂਦਾ ਆ ਤਾਂ ਮੈਨੂੰ ਦੱਸੋ। ਠੀਕ ਆ, ਤਦ ਮਾਰਟਨ ਲੂਥਰ ਦੇ ਬਾਅਦ ਜੌਨ ਵੈਜ਼ਲੇ ਆਇਆ। ਮਾਰਟਨ ਲੂਥਰ ਮਤ ਸਿਧਾਂਤਾਂ ਦੀ ਕਿਤਾਬ ਦੇ ਨਾਲ ਬਾਹਰ ਆਇਆ ਅਤੇ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ। ਉਹ ਬਪਤਿਸਮੇ ਦੇ ਨਾਲ ਬਾਹਰ ਆਇਆ, ਉਹ ਤਸਲੀਸ ਦਾ ਬਪਤਿਸਮਾ ਦਿੰਦਾ ਹੋਇਆ ਬਾਹਰ ਆਇਆ, ਜੋ ਕਿ ਬਾਈਬਲ ਵਿੱਚ ਹਰਗਿਜ਼ ਵੀ ਸਿਖਾਇਆ ਨਹੀਂ ਗਿਆ। ਬਾਈਬਲ ਵਿੱਚ ਤਿੰਨ ਪਰਮੇਸ਼ਰਾਂ ਵਾਲਾ ਬਪਤਿਸਮਾ ਕਦੇ ਵੀ ਕਿਸੇ ਨੂੰ ਨਹੀਂ ਦਿੱਤਾ ਗਿਆ। ਜੇ ਇਦਾਂ ਆ, ਆਣ ਕੇ ਮੈਨੂੰ ਵਿਖਾਓ ਕਿ ਇਹ ਕਿੱਥੇ ਆ। ਇਹ ਨਹੀਂ ਆ, ਤੇ ਸਿਰਫ ਇੱਕੋ ਇੱਕ ਹੀ ਤਰੀਕਾ ਬਪਤਿਸਮਾ ਦੇਣ ਦਾ ਆ, ਤੇ ਉਹ ਆ ਜਾਓ ਤੇ ਜਾ ਕੇ ਸਾਰੀਆਂ ਕੌਮਾਂ ਨੂੰ ਸਿਖਾਓ। ਉਹਨੇ ਉੱਥੇ ਪਿਛਾਂ ਆਖਿਆ ਉਹਨਾਂ ਨੂੰ ਨਾਮ ਵਿੱਚ ਬਪਤਿਸਮਾ ਦਿਓ, ਨਾਮ ਵਿੱਚ ਨਹੀਂ, ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਨਹੀਂ। ਅਤੇ ਚੇਲਿਆਂ ਨੇ ਮੁੜ ਕੇ ਹਰੇਕ ਨੂੰ ਯਸੂ ਮਸੀਹ ਦੇ ਨਾਮ ਦਾ ਬਪਤਿਸਮਾ ਦਿੱਤਾ ਅਤੇ ਆਗਿਆ ਦਿੱਤੀ ਕਿ ਜੇ ਕਿਸੇ ਨੂੰ ਕਿਸੇ ਹੋਰ ਢੰਗ ਦੇ ਨਾਲ ਬਪਤਿਸਮਾ ਦਿੱਤਾ ਗਿਆ ਆ ਤਾਂ ਉਹਨਾਂ ਨੂੰ ਪਵਿੱਤਰ ਆਤਮਾ ਪਾਉਣ ਤੋਂ ਪਹਿਲਾਂ ਆਣ ਕੇ ਦੁਬਾਰਾ ਬਪਤਿਸਮਾ ਲੈਣਾ ਪਵੇਗਾ। ਤੇ ਇੱਥੇ ਕੈਥੋਲਿਕ ਕਲੀਸਿਆ ਬਾਹਰ ਆ ਗਈ। ਬਾਈਬਲ ਵਿੱਚ ਕੋਈ ਵੀ ਜਗ੍ਹਾ ਵਿਖਾਓ ਜਿੱਥੇ ਕਦੇ ਕਿਸੇ ਨੂੰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਗਿਆ ਹੋਵੇ। ਇਹ ਤਾਂ ਪੂਰੀ ਤਰ੍ਹਾਂ ਦੇ ਨਾਲ ਖਾਲੀ ਆ, ਕੀ ਇਹ ਨਹੀਂ ਆ? ਸ਼ਨੀਚਰਵਾਰ ਦੀ ਰਾਤ ਪ੍ਰਸ਼ਨ ਜਵਾਬ ਦੀ ਰਾਤ ਆ, ਮੈਂ ਇਹ ਲਵਾਂਗਾ, ਅਸੀਂ ਇਹਨੂੰ ਠੀਕ ਕਰਾਂਗੇ। ਠੀਕ ਆ, ਮੈਂ ਚਾਹੁੰਦਾ ਆ ਕਿ ਕੋਈ ਵੀ ਜਣਾ ਮੈਨੂੰ ਇਹ ਵਿਖਾਵੇ ਇੱਕ ਜਗ੍ਹਾ ਜਿੱਥੇ ਕਿ ਕੋਈ ਵੀ ਜਣਾ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਗਿਆ ਹੋਵੇ। ਮੈਂ ਪੁਲਪਟ ਤੋਂ ਚਲਾ ਜਾਵਾਂਗਾ ਤੇ ਆਖਾਂਗਾ ਕਿ ਮੈਂ ਇੱਕ ਪਖੰਡੀ ਆ। ਜਿਸ ਕਿਸੇ ਦਾ ਬਪਤਿਸਮਾ ਕਿਸੇ ਵੀ ਹੋਰ ਢੰਗ ਦੇ ਨਾਲ ਹੋਇਆ ਹੋਵੇ ਉਹਨਾਂ ਨੂੰ ਪਵਿੱਤਰ ਆਤਮਾ ਪਾਉਣ ਦੇ ਲਈ ਆਣ ਕੇ ਦੁਬਾਰਾ ਬਪਤਿਸਮਾ ਲੈਣਾ ਪਵੇਗਾ। ਇਹ ਬਿਲਕੁਲ ਠੀਕ ਆ, ਇਹੋ ਹੀ ਬਾਈਬਲ ਨੇ ਆਖਿਆ ਆ। ਹੁਣ ਤੁਸੀਂ ਸਮਝਦੇ ਹੋ ਅਸੀਂ ਸੱਚਾਈ ਦੇ ਥਾਂ ਉੱਤੇ ਸਿਧਾਂਤ ਲੈਂਦੇ ਹਾਂ। ਹੁਣ ਤੁਸੀਂ ਲਿਖਤਾਂ ਦੀ ਵੱਲ ਵੇਖੋ। ਹੁਣ ਇਹ ਨਾ ਆਖੋ ਕਿ ਠੀਕ ਆ ਭਾਈ ਬ੍ਰਾਨਮ ਨੇ ਆਖਿਆ ਆ, ਕਿ ਹੁਣ ਤੁਸੀਂ ਆਪੇ ਲਿਖਤਾਂ ਦੀ ਵੱਲ ਵੇਖੋ। ਆਪਣੀ ਬਾਈਬਲ ਵਿੱਚ ਤੁਸੀਂ ਮੁੱਖ ਸ਼ਬਦਾਂ ਦੀ ਸੂਚੀ ਨੂੰ ਵੇਖੋ। ਤੁਸੀਂ ਧਿਆਨ ਦਿੱਤਾ ਉਹਨਾਂ ਕਲੀਸਿਆਈ ਯੁੱਗਾਂ ਵਿੱਚ ਹਰੇਕ ਯੁੱਗ ਦੇ ਅੰਦਰ ਉਹਦਾ ਨਾਮ ਸੀ ਜਦ ਤੱਕ ਕਿ ਇਹ ਹਨੇਰੇ ਦੇ ਯੁੱਗ ਵਿੱਚੋਂ ਦੀ ਨਹੀਂ ਲੰਘੇ। ਅਤੇ ਧਿਆਨ ਦਿਓ ਪੁਰਾਣੀ ਯਹੂਦੀਆਂ ਦੀ ਕਲੀਸਿਆ ਦਾ ਪਛਾਣ ਨਮੂਨਾ ਲੈਂਦੇ ਹੋਏ, ਜਦ ਯਹੂਦੀਆਂ ਦਾ ਹਨੇਰਾ ਯੁੱਗ ਚੱਲ ਰਿਹਾ ਸੀ, ਜਦ ਅਹਾਬ ਜ਼ੋਰਵੇ ਸੀ, ਜਦ ਉਹ ਮਹਾਨ ਰਾਜਾ ਉਹਦੇ ਸਾਹਮਣੇ ਸੀ ਅਤੇ ਉਹਦੇ ਸਾਹਮਣੇ ਸਾਰੀ ਇਸਰਾਇਲ ਉਹਦੇ ਸਾਹਮਣੇ ਬੜੀ ਸੋਹਣੀ ਹਾਲਤ ਵਿੱਚ ਸੀ, ਅਤੇ ਅਹਾਬ ਇੱਕ ਸਰਹੱਦੀ ਵਿਸ਼ਵਾਸੀ ਵਾਂਗ ਆ ਗਿਆ ਸੀਲ ਗਰਮ ਹਾਲਤ ਵਿੱਚ, ਅਤੇ ਜਾ ਕੇ ਤੇ ਇਸ ਛੋਟੀ ਰਾਜਕੁਮਾਰੀ ਈਜ਼ਬਲ ਦੇ ਨਾਲ ਵਿਆਹ ਕਰ ਲਿਆ, ਜੋ ਕਿ ਇੱਕ ਬੁੱਤ ਪੂਜਕ ਸੀ, ਉਹਨੂੰ ਅੰਦਰ ਲੈ ਆਇਆ ਤੇ ਇਸਰਾਇਲ ਵਿੱਚ ਮੂਰਤੀ ਪੂਜਾ ਲੈ ਆਇਆ। ਕੀ ਤੁਹਾਨੂੰ ਇਹ ਯਾਦ ਨਹੀਂ ਆ ਕਿੰਨਾ ਸੋਹਣਾ ਨਮੂਨਾ ਆ? ਜਦ ਪ੍ਰੋਟੈਸਟੈਂਟਿਜ਼ਮ ਨੇ ਰੋਮਾਨਿਜ਼ਮ ਵਿੱਚ ਵਿਆਹ ਕਰ ਲਿਆ ਤਾਂ ਉਹ ਫੇਰ ਮਸੀਹਤ ਵਿੱਚ ਮੂਰਤੀ ਪੂਜਾ ਲੈ ਆਏ ਹਨੇਰੇ ਦੇ ਯੁੱਗ ਵਿੱਚ, ਬਿਲਕੁਲ ਠੀਕ ਭੂਗੋਲਿਕ ਢੰਗ ਦੇ ਨਾਲ। ਹੁਣ ਗੌਰ ਕਰੋ, ਜਦ ਇਹ ਇਸ ਪਾਸੇ ਆਉਂਦਾ ਆ, ਇੱਥੇ ਤੁਹਾਡੇ ਕੋਲ ਕੀ ਆ? ਪਵਿੱਤਰ ਆਤਮਾ ਦੀ ਥਾਂ ਤੇ ਇੱਕ ਪਤਾਸੇ ਵਰਗੀ ਛੋਟੀ ਰੋਟੀ, ਯਸੂ ਮਸੀਹ ਦੇ ਨਾਮ ਵਿੱਚ ਬਪਤਿਸਮੇ ਦੀ ਥਾਂ ਉੱਤੇ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ, ਉਹਨਾਂ ਨੇ ਹਰੇਕ ਚੀਜ਼ ਨੂੰ ਬਦਲ ਦਿੱਤਾ। ਮੈਂ ਲਿਖਤਾਂ ਨੂੰ ਲੈ ਕੇ ਤੇ ਤੁਹਾਨੂੰ ਸਾਬਤ ਕਰ ਸਕਦਾ ਹਾਂ, ਇੱਕ ਤਬਦੀਲੀ ਦੇ ਬਾਅਦ ਦੂਜੀ ਤਬਦੀਲੀ। ਅਤੇ ਮਾਰਟਿਨ ਲੂਥਰ ਇਹਦੇ ਨਾਲ ਸਹਿਮਤ ਸੀ। ਜੌਨ ਵੈਜ਼ਲੇ ਨੇ ਠੀਕ ਆਣ ਕੇ ਇਹਦੇ ਨਾਲ ਸਹਿਮਤੀ ਵਿਖਾਈ। ਕਦੇ ਵੀ ਕਿਸੇ ਨੂੰ ਬਾਈਬਲ ਵਿੱਚ ਛਿੜਕਾਓ ਦਾ ਬਪਤਿਸਮਾ ਨਹੀਂ ਦਿੱਤਾ ਗਿਆ। ਕਦੇ ਵੀ ਕੋਈ ਗੱਲ ਏਦਾਂ ਦੀ ਨਹੀਂ ਹੋਈ। ਬਾਈਬਲ ਵਿੱਚ ਏਦਾਂ ਦੀ ਕੋਈ ਗੱਲ ਨਹੀਂ ਸੀ। ਕੋਈ ਅਧਿਕਾਰ ਜਾਂ ਇਹਦੇ ਲਈ ਕੋਈ ਹੁਕਮ ਨਹੀਂ ਆ, ਪਰ ਤੁਸੀਂ ਇਹਦੀ ਆਗਿਆ ਦਿੰਦੇ ਹੋ। ਇਹ ਠੀਕ ਆ, ਤੁਸੀਂ ਇਹਦੀ ਆਗਿਆ ਦਿੰਦੇ ਹੋ। ਤੇ ਉਹ ਆਉਂਦੇ ਹਨ ਤੇ ਇਸ ਲੂਣ ਹਿਲਾਉਣ ਵਾਲੇ ਨੂੰ ਲੈ ਕੇ ਤੇ ਤੁਹਾਡੇ ਉੱਤੇ ਛਿੜਕ ਦਿੰਦੇ ਹਨ। ਕਿਉਂ? ਕੈਥੋਲਿਕ ਗਿਰਜੇ ਨੇ ਇਹਨੂੰ ਆਰੰਭ ਕੀਤਾ ਅਤੇ ਤੁਸੀਂ ਇਹਨੂੰ ਮੱਥਾ ਟੇਕਦੇ ਹੋ। ਠੀਕ ਆ, ਇੱਕ ਵਿਅਕਤੀ ਨੇ ਉਸ ਦਿਨ ਆਖਿਆ ਕਿ ਤੁਸੀਂ ਤਾਂ ਕੈਥੋਲਿਕ ਨਹੀਂ ਹੋ, ਤੁਸੀਂ ਹੋ। ਮੈਂ ਕਿਹਾ ਨਹੀਂ ਭਾਈ ਜੀ, ਮੈਂ ਤਾਂ ਪ੍ਰੋਟੈਸਟੈਂਟ ਆ, ਮੈਂ ਇਹਦਾ ਵਿਰੋਧ ਕਰਦਾ ਆ। ਇਹ ਠੀਕ ਆ, ਸੁਸਮਾਚਾਰ ਦਾ ਸੇਵਾਦਾਰ ਹੋਣ ਦੇ ਨਾਤੇ ਪਰਮੇਸ਼ਵਰ ਦੇ ਬੱਚਿਆਂ ਦੇ ਨਾਲ ਜੋ ਇੱਥੇ ਮੇਰੇ ਸੁਰਗ ਦੇ ਲਈ ਉਮੀਦਵਾਰ ਹਨ, ਮੈਂ ਉਹਨਾਂ ਦੇ ਲਈ ਪ੍ਰਚਾਰ ਕਰਨਾ ਆ ਤੇ ਉਹਨਾਂ ਦੇ ਸਾਹਮਣੇ ਇੱਕ ਸਿਖਾਉਣ ਵਾਲੇ ਵਾਂਗ ਬੈਠਣਾ ਆ ਨਿਸ਼ਾਨੀਆਂ ਤੇ ਅਚੰਭਿਆਂ ਦੇ ਨਾਲ। ਤਾਂ ਮੈਂ ਇੱਕ ਪਖੰਡੀ ਹੋਵਾਂਗਾ ਜੇ ਮੈਂ ਸੱਚਾਈ ਦੇ ਨਾਲ ਖੜਾ ਨਾ ਹੋਵਾਂ। ਮੈਂ ਆਖਿਆ, ਹਾਂ ਸ਼੍ਰੀਮਾਨ ਜੀ, ਮੈਂ ਖੜਾ ਹੋਵਾਂਗਾ ਜੇ ਇਹ ਮੈਨੂੰ ਮਾਰ ਵੀ ਸੁੱਟੇ ਤਾਂ ਵੀ। ਮੈਂ ਤਾਂ ਉਹ ਹੀ ਸਿਖਾਵਾਂਗਾ ਜੋ ਬਾਈਬਲ ਸਿਖਾਉਂਦੀ ਆ, ਅਤੇ ਮੈਂ ਕਿਸੇ ਦੇ ਨਾਲ ਕਿਸੇ ਵੀ ਸਮੇਂ ਇਹਦੇ ਉੱਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਤਿਆਰ ਆ। ਸਮਝੇ? ਉਹ ਭਾਵੇਂ ਰੋਮ ਦਾ ਪੋਪ ਹੋਵੇ ਜਾਂ ਮੁੱਖ ਪਾਦਰੀ ਜਾਂ ਉਹ ਜੋ ਵੀ ਹੋਵੇ। ਸਮਝੇ? ਹਾਂ ਸ਼੍ਰੀਮਾਨ ਜੀ, ਇਹ ਠੀਕ ਆ। ਜੇ ਮੈਂ ਗਲਤ ਆ ਤਾਂ ਆਣ ਕੇ ਮੈਨੂੰ ਵਿਖਾਓ। ਹੁਣ ਜੇ ਮੈਂ ਗਲਤ ਨਹੀਂ ਆ, ਕਿਉਂਕਿ ਮੈਂ ਤਾਂ ਲਿਖਤਾਂ ਦਾ ਹਵਾਲਾ ਦੇ ਰਿਹਾ ਆ, ਤੁਸੀਂ ਮੈਂ ਤੁਹਾਡੇ ਮੂਲ ਪਾਠ ਦੀਆਂ ਕਿਤਾਬਾਂ ਨਹੀਂ ਲਵਾਂਗਾ। ਇਹ ਠੀਕ ਆ, ਇੱਥੇ ਮੂਲ ਪਾਠ ਦੀ ਪੁਸਤਕ ਹੈ। ਹੁਣ ਤਦ ਤੁਸੀਂ ਧਿਆਨ ਦਿਓ, ਉਹਨਾਂ ਨੇ ਇਹਨਾਂ ਸਭ ਰਸਮਾਂ ਦੇ ਨਾਲ ਆਉਣਾ ਆਰੰਭ ਕਰ ਦਿੱਤਾ ਤੇ ਹੁਣ ਅੰਤ ਦੇ ਦਿਨਾਂ ਵਿੱਚ ਵੀ ਸਤਾਇਆ ਜਾਣਾ ਹੋਵੇਗਾ। ਤੇ ਹੁਣ ਅਸੀਂ ਪ੍ਰਕਾਸ਼ ਦੀ ਪੋਥੀ ਉਹਦੇ 13ਵੇਂ ਅਧਿਆਇ ਦੇ ਨਾਲ ਆਰੰਭ ਕਰਦੇ ਹਾਂ। ਜੇ ਤੁਸੀਂ ਇਸ ਅਧਿਆਇ ਵਿੱਚ ਅਗਾਂਹ ਨੂੰ ਧਿਆਨ ਦਿਓ, ਆਖਿਆ ਗਿਆ ਆ, ਮੈਂ ਵੇਖਿਆ ਤੇ ਵੇਖੋ ਲੀਲਾ ਸਿਨਾਈ ਪਰਬਤ ਉੱਤੇ ਖੜਾ ਸੀ। ਨਹੀਂ ਜੀ, ਮੈਂ ਤੁਹਾਥੋਂ ਮਾਫੀ ਮੰਗਦਾ ਆ, ਮੈਂ ਗਲਤ ਆਇਤ ਪੜ ਰਿਹਾ ਆ। ਗਲਤ ਅਧਿਆਇ 14ਵਾਂ ਅਧਿਆਇ 13ਵਾਂ ਅਧਿਆਇ ਆ। ਮੈਂ ਇੱਕ ਦਰਿੰਦੇ ਨੂੰ ਸਮੁੰਦਰ ਵਿੱਚੋਂ ਨਿਕਲਦਿਆਂ ਡਿਠਾ ਜਿਹਦੇ 10 ਸਿੰਘ ਤੇ 7 ਸਿਰ ਸਨ। ਉਹਦਿਆਂ ਸਿੰਘਾਂ ਉੱਤੇ 10 ਮੁਕਤ ਅਤੇ ਉਹਦਿਆਂ ਸਿਰਾਂ ਉੱਤੇ ਕੁਫਰ ਦੇ ਨਾਂ ਸਨ। ਕੁਫਰ ਕੀ ਆ? ਮਖੌਲ ਉਡਾਉਣਾ, ਹਾਸੀ ਕਰਨੀ, ਗੱਲਬਾਤ ਕਰਨਾ। ਹੁਣ ਗੌ ਕਰੋ, ਉਹਦੇ 7 ਸਿਰ ਤੇ 10 ਸਿੰਘ ਸਨ। ਅਤੇ ਗੌ ਕਰੋ ਕਿ ਜਦ ਉਹ ਸਮੁੰਦਰ ਦੇ ਵਿੱਚੋਂ ਨਿਕਲਿਆ। ਹੁਣ ਪ੍ਰਕਾਸ਼ ਦੀ ਪੋਥੀ ਉਹਦਾ 17 ਅਧਿਆਏ, ਤੁਸੀਂ ਜਿਹੜੇ ਕਿ ਨੂੰ ਲਿਖ ਰਹੇ ਹੋ, 17 ਦੇ 15 ਵਿੱਚ ਪਾਣੀ ਲੋਕਾਂ ਦੀਆਂ ਪੀੜਾਂ ਤੇ ਮਹਾਇਣ ਸਨ। ਸੋ ਇਹ ਦਰਿੰਦਾ ਸ਼ਕਤੀ ਨੂੰ ਦਰਸਾਉਂਦਾ ਆ, ਸ਼ੈਤਾਨੀ ਸ਼ਕਤੀ। ਸ਼ਿਕਾਰ ਦਾ ਦਰਿੰਦਾ ਲੋਕਾਂ ਵਿੱਚੋਂ ਦੀ ਉੱਠ ਖਲੋਤਾ ਤੇ ਉਹ ਸਮੁੰਦਰ ਦੇ ਬਰੇਤੇ ਉੱਤੇ ਆਣ ਖਲੋਤਾ ਤੇ ਮੈਂ ਦਰਿੰਦਾ ਵੇਖਿਆ ਤੇ ਜਿਹੜਾ ਦਰਿੰਦਾ ਮੈਂ ਵੇਖਿਆ ਉਹ ਚੀਤੇ ਵਰਗਾ ਸੀ ਤੇ ਉਹਦੇ ਪੈਰ ਰਿੱਛ ਦਿਆਂ ਪੈਰਾਂ ਜਿਹੇ ਸਨ। ਉਹਦਾ ਮੂੰਹ ਬਾਬਰ ਸ਼ੇਰ ਦੇ ਮੂੰਹ ਜਿਹਾ ਅਤੇ ਅਜਗਰ ਨੇ ਆਪਣੀ ਸਮਰਥਾ ਅਤੇ ਆਪਣੀ ਗੱਦੀ ਤੇ ਵੱਡਾ ਇਖਤਿਆਰ ਉਹਨੂੰ ਦੇ ਦਿੱਤਾ। ਅਜਗਰ, ਹੁਣ ਸਾਡੇ ਕੋਲ ਦੋ ਚੀਜ਼ਾਂ ਵਿਚਾਰ ਅਧੀਨ ਹਨ। ਇਸ ਦਰਿੰਦੇ ਉੱਤੇ ਗੌ ਕਰੋ, ਇਹਦੇ ਵਿੱਚ 4 ਵੱਖ ਵੱਖ ਵਿਸ਼ੇਸ਼ਤਾਈਆਂ ਸਨ। ਜੇ ਤੁਸੀਂ ਦਾਨੀਅਲ ਦੀ ਪੁਸਤਕ ਦਾ 7ਵਾਂ ਅਧਿਆਇ ਲਓ, ਤੁਸੀਂ ਜਿਹੜੇ ਇਹਦੇ ਉੱਤੇ ਨਿਸ਼ਾਨੀਆਂ ਲਾ ਰਹੇ ਹੋ, ਦਾਨੀਅਲ ਦੀ ਪੁਸਤਕ ਦਾ 7ਵਾਂ ਅਧਿਆਇ। ਦਾਨੀਅਲ ਨੇ ਉਹ ਹੀ ਦਰਸ਼ਨ ਵੇਖਿਆ, ਇਹਦੇ ਤੋਂ 800 ਸਾਲ ਪਹਿਲਾਂ ਦਾਨੀਅਲ ਨੇ ਦਰਸ਼ਨ ਵੇਖਿਆ। ਉਹਨੇ ਉਹ ਜੰਤੂ ਵੇਖੇ ਇੱਕ ਦੂਜੇ ਦੇ ਨਾਲੋਂ ਵੱਖਰੇ, ਗੈਰ ਕੌਮਾਂ ਦੀ ਹਕੂਮਤ ਦੇ ਆਰੰਭ ਵਿੱਚ, ਅਤੇ ਫਿਰ ਉਹ ਇੱਥੇ ਹਨ। ਯੋਹਾਨਾ ਇਹਨੂੰ ਵੇਖ ਰਿਹਾ ਆ, ਗੈਰ ਕੌਮਾਂ ਦੀ ਬਾਦਸ਼ਾਹੀ ਦੇ ਅੰਤ ਵਿੱਚ, ਤੇ ਉਹ ਸਭ ਚਾਰੇ ਜੰਤੂ ਇੱਕ ਵਿੱਚ ਹੀ ਦਰਸਾਏ ਗਏ। ਅਸੀਂ ਉਹਨੂੰ ਸਿੱਧਾ ਹੀ ਲੱਭਾਂਗੇ ਤੇ ਵੇਖਾਂਗੇ ਕਿ ਉਹ ਕੌਣ ਆ। ਠੀਕ ਆ, ਉਹ ਸਭ ਚੀਤਾ, ਬਬਰ ਸ਼ੇਰ, ਉਹ ਸਭ ਅਜਗਰ ਆ। ਕਿੰਨੇ ਜਾਣਦੇ ਹਨ ਕਿ ਅਜਗਰ ਕੌਣ ਆ? ਅਜਗਰ ਰੋਮ ਨੂੰ ਦਰਸਾਉਂਦਾ ਆ। ਹਾਂਜੀ, ਆਓ ਇਹਨੂੰ ਪੜ੍ਹੀਏ। ਇਹ ਤਾਂ ਇੱਕ ਕਿਸਮ ਦਾ ਤੁਹਾਡੇ ਦਿਲ ਵਿੱਚ ਪ੍ਰਸ਼ਨ ਆ। ਮੈਨੂੰ ਪ੍ਰਕਾਸ਼ ਦੀ ਪੋਥੀ ਉਹਦਾ 12ਵਾਂ ਅਧਿਆਇ ਦਿਓ, ਸਿਰਫ ਇੱਕ ਪਾਲੀ ਠਹਿਰੋ। ਆਓ ਹੁਣ ਇੱਥੇ ਵੇਖੀਏ ਪ੍ਰਕਾਸ਼ ਦੀ ਪੋਥੀ ਉਹਦਾ 12ਵਾਂ ਅਧਿਆਇ। ਹੁਣ ਵੇਖੋ ਆਕਾਸ਼ ਉੱਤੇ ਇੱਕ ਵੱਡਾ ਨਿਸ਼ਾਨ ਦਿਸਿਆ, ਅਰਥਾਤ ਇੱਕ ਇਸਤਰੀ, ਇੱਕ ਔਰਤ ਕੀ ਦਰਸਾਉਂਦੀ ਆ? ਕਲੀਸਿਆ। ਇੱਥੇ ਇਹ ਲਾੜੀਆ, ਇਹ ਕਲੀਸਿਆ ਆ, ਅਸਲੀ ਕਲੀਸਿਆ। ਇੱਕ ਇਸਤਰੀ ਜਿਹੜੀ ਸੂਰਜ ਪਹਿਨੀ ਹੋਈ ਸੀ ਤੇ ਚੰਦਰਮਾ ਉਹਦੇ ਪੈਰਾਂ ਹੇਠ। ਧਿਆਨ ਦਿਓ, ਚੰਦਰਮਾ ਉਹਦੇ ਪੈਰਾਂ ਹੇਠ, ਸੂਰਜ ਉਹਦੇ ਸਿਰ ਉੱਤੇ, ਚੰਦਰਮਾ ਉਹਦੇ ਪੈਰਾਂ ਹੇਠ। ਸੂਰਜ ਕਿਰਪਾ ਦਾ ਯੁੱਗ ਸੀ ਅਤੇ ਚੰਦਰਮਾ ਵਿਵਸਥਾ ਦਾ ਯੁੱਗ ਸੀ। ਇਹ ਔਰਤ ਰੂੜਵਾਦੀ ਕਲੀਸਿਆ ਸੀ ਤੇ ਉਹ ਵਿਵਸਥਾ ਦੇ ਉੱਤੇ ਖਲੋਤੀ ਸੀ ਤੇ ਸ਼ਰ੍ਹਾਂ ਬੀਤ ਰਹੀ ਸੀ, ਵਿਵਸਥਾ ਹਟ ਰਹੀ ਸੀ, ਕਿਉਂਕਿ ਸ਼ਰ੍ਹਾਂ ਤਾਂ ਚੰਗੀਆਂ ਚੀਜ਼ਾਂ ਦੇ ਆਉਣ ਦਾ ਪਰਛਾਵਾਂ ਸੀ। ਕੀ ਇਹ ਠੀਕ ਆ? ਚੰਦਰਮਾ ਤਾਂ ਇੱਕ ਪਰਛਾਵਾਂ ਆ ਸੂਰਜ ਦਾ, ਜੋ ਕਿ ਚੰਦਰਮੇ ਦੇ ਉੱਤੇ ਚਮਕ ਰਿਹਾ ਆ। ਕੀ ਇਹ ਠੀਕ ਆ? ਚੰਦਰਮੇ ਨੂੰ ਬਣਾਉਂਦਾ ਆ ਤੇ ਸ਼ਰ੍ਹਾਂ ਉਹਦੇ ਪੈਰਾਂ ਦੇ ਹੇਠ ਸੀ, ਉਹ ਉਸ ਦੇ ਵਿੱਚੋਂ ਦੀ ਗੁਜ਼ਰ ਚੁੱਕੀ ਸੀ। ਅਤੇ ਧਿਆਨ ਦਿਓ ਕਿ ਕਿੰਜ ਉਹ ਇੱਥੇ ਸਜੀ ਹੋਈ ਸੀ, ਉਹਦੇ ਪੈਰਾਂ ਹੇਠ ਸੀ ਅਤੇ 12 ਤਾਰਿਆਂ ਦਾ ਮੁਕਟ ਉਹਦੇ ਸਿਰ ਉੱਤੇ ਸੀ। ਕਲੀਸਿਆ ਦੇ ਸਿਰ ਉੱਤੇ 12 ਰਸੂਲਾਂ ਦੀ ਸਿੱਖਿਆ ਦਾ ਮੁਕਟ ਆ, ਸਮਝੇ? ਉਹ ਗਰਭਵਤੀ ਸੀ ਅਤੇ ਜਨਨ ਦੇ ਦੁੱਖ ਅਤੇ ਪੀੜਾਂ ਲੱਗਣ ਕਰਕੇ ਚੀਕਾਂ ਮਾਰਦੀ ਸੀ। ਇਹ ਤਾਂ ਉਹ ਰੂੜਵਾਦੀ ਕਲੀਸਿਆ ਸੀ। ਗਾਉ ਕਰੋ। ਅਤੇ ਆਕਾਸ਼ ਤੋਂ ਇੱਕ ਹੋਰ ਨਿਸ਼ਾਨ ਦਿਸਿਆ, ਅਤੇ ਵੇਖੋ ਇੱਕ ਵੱਡਾ ਭਾਰਾ ਲਾਲ ਅਜਗਰ ਸੀ ਜਿਹਦੇ 7 ਸਿਰ, ਸਮਝੇ? ਉਹਨਾਂ ਸੱਤਾਂ ਨੂੰ ਹੁਣ ਧਿਆਨ ਵਿੱਚ ਰੱਖੋ, 7 ਸਿਰ ਹਮੇਸ਼ਾ ਹੀ, ਅਤੇ 10 ਸਿੰਘ ਸਨ ਅਤੇ ਉਹਦਿਆਂ ਸਿਰਾਂ ਉੱਤੇ 7 ਮੁਕਟ, ਅਤੇ ਉਹਦੀ ਪੂਛ ਨੇ ਆਕਾਸ਼ ਦੇ ਤਾਰਿਆਂ ਦੀ ਇੱਕ ਤਿਹਾਈ ਨੂੰ ਵਲੇਟ ਕੇ ਖਿੱਚਿਆ ਤੇ ਉਹਨਾਂ ਨੂੰ ਧਰਤੀ ਉੱਤੇ ਦੇ ਮਾਰਿਆ। ਅਤੇ ਉਹ ਅਜਗਰ ਉਸ ਇਸਤਰੀ ਦੇ ਅੱਗੇ ਜਿਹੜੀ ਜਣ ਲੱਗੀ ਸੀ ਜਾ ਖਲੋਤਾ, ਪਰ ਜਿਸ ਵੇਲੇ ਉਹ ਜਣੇ ਤਾਂ ਉਹਦੇ ਬਾਲਕ ਨੂੰ ਭੱਛ ਲਵੇ। ਧਿਆਨ ਦਿਓ, ਉਹ ਇੱਕ ਪੁੱਤਰ, ਇੱਕ ਨਰ ਬਾਲ ਜਣੀ ਜਿਹਨੇ ਲੋਹੇ ਦੇ ਡੰਡੇ ਨਾਲ ਸਭਨਾ ਕੌਮਾਂ ਉੱਤੇ ਹਕੂਮਤ ਕਰਨੀ ਆ, ਅਤੇ ਬਾਲਕ ਸੁਰਗ ਦੇ ਉੱਤੇ ਉਠਾ ਲਿਆ ਗਿਆ ਉਹਦੇ ਸਿੰਘਾਸਨ ਦੇ ਲਈ। ਉਹ ਰੂੜਵਾਦੀ ਕਲੀਸਿਆ ਉੱਥੇ ਖੜੀ ਸੀ, ਸੂਰਜ ਚਮਕ ਰਿਹਾ ਸੀ, 12 ਰਸੂਲਾਂ ਦੀ ਸਿੱਖਿਆ ਠੀਕ ਆ, ਤੇ ਚੰਦਰਮਾ ਉਹਦੇ ਪੈਰਾਂ ਹੇਠ, ਸ਼ਰ੍ਹਾਂ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ, ਸੁਸਮਾਚਾਰ ਦੀ ਰੋਸ਼ਨੀ ਹੁਣ ਚਮਕ ਰਹੀ ਸੀ, ਵਿਵਸਥਾ ਜਾਂਦੀ ਰਹੀ। ਜਦ ਸੂਰਜ ਆ ਗਿਆ ਉਹਨੂੰ ਜਨਨ ਦੀਆਂ ਪੀੜਾਂ ਲੱਗੀਆਂ ਹੋਈਆਂ ਸਨ ਤੇ ਉਹ ਇੱਕ ਨਰ ਬਾਲਕ ਜਣੀ ਜੋ ਕਿ ਮਸੀਹ ਯਸੂ ਸੀ, ਪਰ ਉਹ ਪਰਮੇਸ਼ਵਰ ਕੋਲ ਉਠਾਇਆ ਗਿਆ। ਪਰ ਜਦ ਹੀ ਇੱਥੇ ਇਹ ਹੈ, ਅਤੇ ਜਿਦਾਂ ਹੀ ਅਜਗਰ ਜੋ ਕਿ ਸ਼ੈਤਾਨ ਆ, ਉਹਨੇ ਇਸਤਰੀ ਨੂੰ ਵੇਖਿਆ ਕਿ ਉਹ ਜਨਨ ਦੇ ਲਈ ਤਿਆਰ ਆ ਤੇ ਉਹ ਉਹਦੇ ਲਾਗੇ ਖਲੋ ਗਿਆ ਤਾਂ ਕਿ ਜਦੋਂ ਵੀ ਉਹ ਬੱਚਾ ਜਣੇ ਉਹਨੂੰ ਭੱਛ ਲਵੇ। ਅਤੇ ਜਦ ਯਸੂ ਜੰਮਿਆ ਤਾਂ ਰੋਮੀ ਹਕੂਮਤ ਨੇ ਇੱਕ ਡੌਂਡੀ ਪਟਵਾਈ ਕਿ 2 ਸਾਲਾਂ ਤੋਂ ਥੱਲੇ ਦੇ ਸਭ ਬੱਚੇ ਮਾਰ ਦਿੱਤੇ ਜਾਣ ਤਾਂ ਕਿ ਮਸੀਹ ਯਸੂ ਨੂੰ ਵੀ ਮਾਰ ਲੈਣ। ਪਰਮੇਸ਼ਵਰ ਨੇ ਉਹਦੀਆਂ ਅੱਖਾਂ ਦੇ ਉੱਤੇ ਪਰਦਾ ਪਾ ਕੇ ਤੇ ਉਹਨੂੰ ਮਿਸਰ ਵਿੱਚ ਲੈ ਗਿਆ ਤੇ ਉੱਥੇ ਲੁਕਾ ਦਿੱਤਾ, ਉਦਾਂ ਹੀ ਜਿਦਾਂ ਉਹਨੇ ਮੂਸਾ ਨੂੰ ਕੀਤਾ। ਉੱਥੇ ਇਹ ਸੀ ਲਾਲ ਅਜਗਰ ਜੋ ਕਿ ਸ਼ੈਤਾਨ ਸੀ। ਉਹਦੀ ਗੱਦੀ ਕਿੱਥੇ ਆ? ਰੂਸ ਵਿੱਚ ਨਹੀਂ ਪਰ ਰੋਮ ਵਿੱਚ। ਅਤੇ ਆਖਿਆ ਆ ਕਿ ਸ਼ੈਤਾਨ ਨੇ ਉਹਨੂੰ ਉਹਦੀ ਗੱਦੀ ਤੇ ਇਖਤਿਆਰ ਦਿੱਤਾ। ਲਾਲ ਅਜਗਰ ਰੂਸ ਨਹੀਂ ਆ। ਮੈਂ ਵੱਡੇ ਵੱਡੇ ਸੇਵਾਦਾਰ ਨੂੰ ਇਹ ਕਹਿੰਦੇ ਸੁਣਦਾ ਆ ਕਿ ਰੂਸੀ ਲੋਕ ਮਸੀਹ ਵਿਰੋਧੀ ਹਨ। ਕਿਉਂ? ਰੂਸ ਦਾ ਮਸੀਹ ਵਿਰੋਧੀ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ, ਉਹ ਤਾਂ ਸਾਮਵਾਦ ਆ, ਪ੍ਰੋਟੈਸਟੈਂਟਿਜ਼ਮ ਦਾ ਝੂਠਾ ਰੂਪ, ਅਤੇ ਕੈਥੋਲਿਕ ਮਤ ਨੇ ਹੀ ਸਾਮਵਾਦ ਨੂੰ ਜਨਮ ਦਿੱਤਾ ਆ। ਇਹੋ ਹੀ ਕਾਰਨ ਸੀ ਕਿ ਰੂਸ ਨੇ ਉਹਨਾਂ ਨੂੰ ਉੱਥੋਂ ਕੱਢ ਦਿੱਤਾ, ਕਿਉਂਕਿ ਉਹਨਾਂ ਦੇ ਕੋਲ ਸਾਰਾ ਧਨ ਸੀ ਤੇ ਉਹਨਾਂ ਸੰਤਾਂ ਦੇ ਅੱਗੇ ਉਹਨਾਂ ਉਹ ਸਭ ਪ੍ਰਾਰਥਨਾਵਾਂ ਕੀਤੀਆਂ। ਸੋ ਉਹਨਾਂ ਨੇ ਉਹ ਸਭ ਤੋਂ ਵੱਡੀਆਂ ਇਮਾਰਤਾਂ ਬਣਾਈਆਂ ਤੇ ਲੋਕਾਂ ਦਾ ਸਭ ਧਨ ਉਹਨਾਂ ਦੇ ਕੋਲ ਸੀ ਤੇ ਏਦਾਂ ਉਹਨਾਂ ਨੇ ਉਹਦੇ ਗੱਠੇ ਬੰਨ ਲਏ। ਅਤੇ ਉਹਨਾਂ ਨੇ ਵੇਖਿਆ ਉਹਨਾਂ ਦਾ ਰਹਿਣ ਸਹਿਣ ਕੋਈ ਵੱਖਰਾ ਨਹੀਂ ਆ ਤੇ ਬਾਕੀ ਦੇ ਸੰਸਾਰ ਨਾਲੋਂ ਕੋਈ ਵੱਖਰਾ ਨਹੀਂ ਆ, ਤੇ ਉਹਨਾਂ ਨੇ ਇਹਨੂੰ ਉਗਲ ਦਿੱਤਾ ਤੇ ਸਾਮਵਾਦ ਬਣਾ ਲਿਆ। ਹੁਣ ਜੇ ਤੁਸੀਂ ਮੈਨੂੰ ਇੱਕ ਹੋਰ ਰਾਤ ਦਿਓ, ਜੇ ਖੁਦਾ ਬਖਸ਼ੇ ਤਾਂ ਮੈਂ ਤੁਹਾਨੂੰ ਸਾਬਤ ਕਰਕੇ ਦੱਸਾਂਗਾ ਕਿ ਸਾਮਵਾਦ ਸਿੱਧਾ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਹੱਥਾਂ ਵਿੱਚ ਕੰਮ ਕਰ ਰਿਹਾ ਆ। ਰੋਮੀਆਂ ਨੂੰ ਨਾਸ਼ ਕਰਨ ਦੇ ਲਈ। ਅਤੇ ਯਾਦ ਰਹੇ, ਮੈਂ ਇਹ ਗੱਲ ਪਰਮੇਸ਼ਵਰ ਦਾ ਨਬੀ ਹੋਣ ਦੇ ਨਾਤੇ ਆਖਦਾ ਆ, ਰੂਸੀ ਹਕੂਮਤ ਕਿਸੇ ਕਿਸਮ ਦਾ ਪਰਮਾਣੂ ਬੰਬ ਵੈਟੀਕਨ ਸ਼ਹਿਰ ਉੱਤੇ ਸੁੱਟੇਗਾ ਤੇ ਇਹਨੂੰ ਇੱਕ ਘੰਟੇ ਵਿੱਚ ਨਾਸ਼ ਕਰ ਦੇਵੇਗਾ। ਇਹ ਯਹੋਵਾ ਇੰਜ ਫਰਮਾਉਂਦਾ ਵਾਲੀ ਬਾਣੀ ਆ। ਅਤੇ ਬਾਈਬਲ ਨੇ ਆਖਿਆ ਆ ਕਿ ਪਰਮੇਸ਼ਵਰ ਨੇ ਉਹਨਾਂ ਨਿਰਦਈ ਹਿਰਦੇ ਵਾਲੇ ਲੋਕਾਂ ਨੂੰ ਲਿਆ ਤੇ ਆਪਣੇ ਹੱਥਾਂ ਵਿੱਚ ਲੈ ਕੇ ਤੇ ਉਹਦੇ ਹੱਥਾਂ ਵਿੱਚ ਉਹਦੀ ਮਰਜ਼ੀ ਨੂੰ ਪੂਰਾ ਕਰਨ ਦੇ ਲਈ ਸੰਦ ਸਨ, ਤਾਂ ਕਿ ਉਹਨੂੰ ਠੀਕ ਉਸੇ ਦਸ਼ਾ ਵਿੱਚ ਲਿਆਵੇ ਜਿਹਦੇ ਵਿੱਚ ਕਿ ਕੈਥੋਲਿਕ ਕਲੀਸਿਯਾ ਨੂੰ ਆਉਣਾ ਚਾਹੀਦਾ ਸੀ। ਇਹ ਬਿਲਕੁਲ ਠੀਕ ਆ, ਇਹ ਵਚਨ ਆ। ਭਾਈ ਜੀ, ਤੁਸੀਂ ਇਹ ਮਹਿਸੂਸ ਹੀ ਨਹੀਂ ਕਰਦੇ ਕਿ ਇਹ ਕਿੰਨੀਆਂ ਚਤੁਰ ਚੀਜ਼ਾਂ ਹਨ? ਯਾਦ ਰਹੇ, ਯਿਸੂ ਮਸੀਹ ਨੇ ਆਖਿਆ ਕਿ ਮਸੀਹ ਵਿਰੋਧੀ ਇਹਨਾਂ ਨੇੜੇ ਹੋਵੇਗਾ ਕਿ ਜੇ ਹੋ ਸਕੇ ਤਾਂ ਚੁਣਿਆ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਵੇ। ਆਖਿਆ ਹੁਣ ਕੋਈ ਵੀ ਆਦਮੀ ਤੁਹਾਨੂੰ ਪਰਵਾਹ ਨਾ ਲਵੇ। ਇਹ ਆਖਿਆ ਕਿ ਤੁਸੀਂ ਗੈਰ ਕੌਮਾਂ ਵਾਂਗੂ ਆਪਣੀ ਪ੍ਰਾਰਥਨਾ ਬਾਰ ਬਾਰ ਨਾ ਕਰੋ, ਬਕ ਬਕ ਨਾ ਕਰੋ। ਧੰਨ ਹੈ ਮਰੀਅਮ, ਤੂੰ ਮੁਬਾਰਕ ਆ, ਕਿਰਪਾ ਦੇ ਨਾਲ ਭਰਪੂਰ ਅਤੇ ਮੁਬਾਰਕ ਹਨ। ਆਖਿਆ ਤੁਸੀਂ ਗੈਰ ਕੌਮਾਂ ਵਾਂਗ ਬਕ ਬਕ ਨਾ ਕਰੋ। ਉਹਨੇ ਕਿਹਾ ਤੁਸੀਂ ਇਸ ਧਰਤੀ ਉੱਤੇ ਕਿਸੇ ਨੂੰ ਵੀ ਪਿਤਾ ਨਾ ਕਹੋ, ਜਿੱਦਾਂ ਕਿ ਤੁਹਾਡਾ ਇੱਕ ਪਿਤਾ ਹੈ ਜੋ ਕਿ ਸੁਰਗ ਵਿੱਚ ਹੈ। ਪਰ ਤੁਸੀਂ ਮੁੜ ਕੇ ਉਹਦੇ ਨਾਲ ਵਿਆਹ ਕਰ ਲੈਂਦੇ ਹੋ, ਤੁਸੀਂ ਜਿੱਦਾਂ ਵੀ ਹੋਵੇ ਇਹ ਕਰਦੇ ਹੋ, ਕਿਉਂਕਿ ਇਹ ਮਸ਼ਹੂਰ ਆ। ਸ਼ੈਤਾਨ ਦੇ ਕੋਲ ਹਮੇਸ਼ਾ ਹੀ ਮਸ਼ਹੂਰ ਚੀਜ਼ ਹੁੰਦੀ ਆ, ਤੇ ਇਹ ਆਰੰਭ ਤੋਂ ਹੀ ਧਰਮ ਦਾ ਰੂਪ ਰਿਹਾ ਆ। ਕਾਇਨ ਦੇ ਕੋਲ ਵੀ ਇਹੋ ਚੀਜ਼ ਸੀ। ਇੱਥੇ ਠੀਕ ਉਹਦਾ ਆਤਮਾ ਇਹਦੇ ਵਿੱਚ ਚੱਲ ਰਿਹਾ ਆ ਮਸੀਹ ਵਿਰੋਧੀ ਦੇ ਦੁਆਰਾ, ਤੇ ਇੱਥੇ ਕਤਲ ਕੀਤਾ ਗਿਆ ਹਾਬਲ ਵੀ ਆਉਂਦਾ ਆ। ਇਹ ਠੀਕ ਆ, ਧਿਆਨ ਦਿਓ ਤੇ ਹੁਣ ਵੇਖੋ। ਅਤੇ ਸਭ ਜੰਤੂ ਉੱਥੇ ਪਿਛਾਂ ਉਹ ਸਾਰੇ ਹੀ ਇੱਥੇ ਇੱਕ ਵਿੱਚ ਆਣ ਕੇ ਖਤਮ ਹੋਏ ਸਨ, ਜੋ ਕਿ ਲਾਲ ਅਜਗਰ ਸ਼ੈਤਾਨ ਅਖਵਾਉਂਦਾ ਆ। ਆਓ 13 ਅਧਿਆਇ ਦੀ 15 ਆਇਤ ਲਈਏ। ਹੁਣ ਤੁਸੀਂ ਸਮਝਦੇ ਹੋ ਕਿ ਰੋਮ ਸ਼ੈਤਾਨ ਦੀ ਗੱਦੀ ਸੀ, ਸੱਤ ਸਿਰਾਂ ਵਾਲਾ ਦਰਿੰਦਾ ਜਿਹਦੇ 10 ਸਿੰਘ ਹਨ, ਬੱਚੇ ਦੇ ਲਾਗੇ ਖਲੋਤਾ ਸੀ, ਤੇ ਉਹ ਬੱਚਾ ਮਸੀਹ ਸੀ। ਉਹਨੂੰ ਪਛ ਲੈਣ ਵਾਸਤੇ ਜਿੱਦਾਂ ਹੀ ਉਹਦਾ ਜਨਮ ਹੋਇਆ, ਇਹ ਕਿਹਨੇ ਕੀਤਾ? ਹੈਰੋਦੇਸ। ਰੋਮ ਹਮੇਸ਼ਾ ਹੀ ਰਿਹਾ ਆ। ਜੇ ਸਾਡੇ ਕੋਲ ਬਹੁਤ ਸਮਾਂ ਹੋਇਆ ਤਾਂ ਅਸੀਂ ਸਿੱਧੇ ਦਾਨੀਏਲ ਵਿੱਚ ਜਾਵਾਂਗੇ, ਤੇ ਜੇ ਖੁਦਾ ਸਾਡੀ ਮਦਦ ਕਰੇ ਅਸੀਂ ਵੇਖਾਂਗੇ। ਲਿਖਤਾਂ ਵਿੱਚ ਹਰੇਕ ਜਗ੍ਹਾ ਗੈਰ ਕੌਮਾਂ ਦੇ ਸ਼ੁਰੂ ਵਿੱਚ ਪਿਛਾਂ ਉਤਪਤ ਤੋਂ ਸ਼ੁਰੂ ਕਰਕੇ ਮੈਂ ਸਿੱਧ ਕਰ ਸਕਦਾ ਆ। ਬਾਬੁਲ ਉਤਪਤ ਵਿੱਚ ਸ਼ੁਰੂ ਹੋਇਆ ਅਤੇ ਪ੍ਰਕਾਸ਼ ਦੀ ਪੋਥੀ ਵਿੱਚ ਖਤਮ ਹੋਇਆ, ਤੇ ਉੱਥੇ ਹਾਮ ਦੇ ਪੁੱਤਰ ਨਿਮਰੋਦ ਦੇ ਨਾਲ ਆਰੰਭ ਹੋਇਆ, ਮੂਰਤੀ ਪੂਜਾ ਦੇ ਦੁਆਰਾ ਮੂਰਤੀਆਂ ਨੂੰ ਅੰਦਰ ਲਿਆਉਣਾ, ਮੂਰਤੀਆਂ ਦੀ ਪੂਜਾ ਕਰਨਾ, ਤੇ ਇਹਦਾ ਚੱਲਦਾ ਹੀ ਰਿਹਾ ਆ। ਤੇ ਅੰਤ ਦੇ ਦਿਨਾਂ ਵਿੱਚ ਇਹਨਾਂ ਚਤੁਰਿਆ ਇੱਥੋਂ ਤੋੜੀ ਕਿ ਇਹਨੇ ਮਸੀਹ ਦੇ ਨਾਮ ਨੂੰ ਆਪਣੇ ਉੱਤੇ ਤਾਰਿਆ ਹੋਇਆ ਆ, ਅਤੇ ਅਜੇ ਵੀ ਮੂਰਤੀ ਪੂਜਾ। ਦੂਜੇ ਥਿਸਲੋਨੀਕੀਆਂ ਵਿੱਚ ਕੀ ਮਹਾਨ ਸੰਤ ਪੌਲਸ ਨੇ ਨਹੀਂ ਆਖਿਆ? ਆਓ ਇਹਨੂੰ ਪੜ੍ਹੀਏ ਇਸ ਤੋਂ ਪਹਿਲਾਂ ਕਿ ਅਸੀਂ ਅਗਾਂਹ ਵਧੀਏ। ਦੂਸਰਾ ਥਿਸਲੋਨੀਕੀਆਂ ਦੂਜਾ ਅਧਿਆਏ, ਅਤੇ ਵੇਖੋ ਕਿ ਇੱਥੇ ਪੌਲਸ ਨੇ ਇੱਥੇ ਕੀ ਆਖਿਆ ਆ। ਉਹਨੇ ਤਾਂ ਇਹਨੂੰ ਆਤਮਾ ਵਿੱਚ ਵੀ ਵੇਖ ਲਿਆ ਇਸ ਤੋਂ ਪਹਿਲਾਂ ਕਿ ਉਹ ਇਸ ਦਿਨ ਵਿੱਚ ਆਵੇ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ। ਠੀਕ ਆ, ਮੇਰਿਆ ਕਿਹੋ ਜਿਹਾ ਦਿਨ ਆ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ? ਆਦਮੀ ਅਤੇ ਔਰਤਾਂ ਮੂਰਤੀ ਪੂਜਾ ਦੇ ਹਨੇਰੇ ਵਿੱਚ ਇਕੱਠੇ ਹੋ ਰਹੇ ਹਨ ਅਤੇ ਇਹਨੂੰ ਜਾਣਦੇ ਵੀ ਨਹੀਂ। ਕਿੰਨੀ ਦੈਨੀ ਦਸ਼ਾ ਆ। ਪੌਲਸ ਨੇ ਆਖਿਆ ਕਿ ਉਹ ਦਿਨ ਨਹੀਂ ਆਵੇਗਾ ਜਦ ਤੱਕ ਕਿ ਪਹਿਲਾਂ ਧਰਮ ਤਿਆਗ ਨਾ ਹੋ ਲਵੇ ਅਤੇ ਪਾਪ ਦਾ ਮਨੁੱਖ ਪ੍ਰਗਟ ਨਾ ਹੋ ਲਵੇ। ਹੁਣ ਗੌਰ ਕਰੋ ਕਿ ਪੌਲਸ ਉਹਨੂੰ ਇੱਕ ਆਦਮੀ ਹੋਣ ਦਾ ਐਲਾਨ ਕਰਦਾ ਆ। ਕੀ ਇਹ ਠੀਕ ਆ? ਪੌਲਸ ਨੇ ਆਖਿਆ ਉਹ ਪਾਪ ਦਾ ਆਦਮੀ ਸੀ ਜੋ ਵਿਰੋਧੀ ਆ ਅਤੇ ਹਰ ਇੱਕ ਕੁੱਤੇ ਜਿਹੜਾ ਦੇਵ ਅਖਵਾਉਂਦਾ ਜਾਂ ਪੂਜਿਆ ਜਾਂਦਾ ਆ ਤਾਂ ਕਿ ਉਹਦੀ ਪੂਜਾ ਪਰਮੇਸ਼ਵਰ ਵਾਂਗ ਹੋਵੇ। ਇੱਕ ਆਦਮੀ ਜਿਹਦੀ ਕਿ ਪੂਜਾ ਪਰਮੇਸ਼ਵਰ ਵਾਂਗ ਹੁੰਦੀ ਆ, ਇੱਕ ਆਦਮੀ ਜੋ ਕਿ ਇੱਥੇ ਪੂਜਾ ਦੇ ਰੂਪ ਵਿੱਚ ਧਰਿਆ ਜਾਵੇਗਾ। ਅਤੇ ਉਹਨੇ ਕਿਹਾ ਕਿ ਉਹ ਦਿਨ ਨਹੀਂ ਆਵੇਗਾ ਜਦ ਤੱਕ ਕਿ ਪਹਿਲਾਂ ਧਰਮ ਤਿਆਗ ਨਾ ਹੋ ਲਵੇ। ਇਹ ਕੀ ਆ? ਕਲੀਸਿਯਾ ਦੀ ਸੀਲ ਗਰਮ ਹਾਲਤ। ਠੀਕ ਆ, ਸੁਣੋ ਮੈਂ ਇਹਨੂੰ ਤੁਹਾਡੇ ਲਈ ਪੜ੍ਹਦਾ ਆ, ਜੇ ਤੁਸੀਂ ਚਾਹੋ ਤਾਂ ਦੂਜਾ ਥਿਸਲੋਨੀਕੀਆਂ। ਠੀਕ ਆ, ਤੇ ਮੈਂ ਹੁਣ ਸ਼ੁਰੂ ਕਰਨ ਦੇ ਲਈ ਠੀਕ ਅਧਿਆਏ ਤੇ ਆਇਤ ਕੱਢਾਂਗਾ ਤਾਂ ਕਿ ਸਾਨੂੰ ਬਹੁਤ ਸਾਰਾ ਪੜ੍ਹਨਾ ਨਹੀਂ ਪਵੇਗਾ। ਕੋਈ ਤੁਹਾਨੂੰ ਕਿਸੇ ਤਰ੍ਹਾਂ ਨਾ ਭਰਮਾਵੇ। ਦੂਜਾ ਥਿਸਲੋਨੀਕੀਆਂ ਦੂਜਾ ਅਧਿਆਏ ਤੀਜੀ ਆਇਤ। ਕੋਈ ਤੁਹਾਨੂੰ ਕਿਸੇ ਤਰ੍ਹਾਂ ਨਾ ਭਰਮਾਵੇ, ਕਿਉਂ ਜੋ ਉਹ ਦਿਨ ਨਹੀਂ ਆਵੇਗਾ ਜਿੰਨਾ ਚਿਰ ਪਹਿਲਾਂ ਧਰਮ ਤਿਆਗ ਨਾ ਹੋ ਲਵੇ। ਹੁਣ ਇਹ ਲੌਦੀਕੀਏ ਦਾ ਕਲੀਸਿਆਈ ਹੋ ਗਿਆ ਅਤੇ ਉਹ ਆਦਮੀ ਐਮ ਏ ਐਨ ਆਦਮੀ ਇੱਕ ਵਚਨ ਪਾਪ ਦਾ ਆਦਮੀ ਵਿਨਾਸ਼ ਦਾ ਪੁੱਤਰ ਪ੍ਰਗਟ ਨਾ ਹੋ ਲਵੇ। ਪਰਮੇਸ਼ਵਰ ਦੇ ਪੁੱਤਰ ਦੀ ਥਾਂ ਤੇ ਵਿਨਾਸ਼ ਦਾ ਪੁੱਤਰ, ਜੋ ਵਿਰੋਧੀ ਆ ਅਤੇ ਹਰ ਇੱਕ ਉੱਤੇ ਜਿਹੜਾ ਦੇਵ ਅਖਵਾਉਂਦਾ ਜਾਂ ਪੂਜਿਆ ਜਾਂਦਾ ਆ, ਤਾਂ ਕਿ ਉਹਦੀ ਪੂਜਾ ਪਰਮੇਸ਼ਵਰ ਵਾਂਗ ਕੀਤੀ ਜਾਵੇ। ਇੱਥੋਂ ਤੀਕ ਕਿ ਜੋ ਉਹ ਪਰਮੇਸ਼ਵਰ ਦੀ ਹੈਕਲ ਵਿੱਚ ਬਹਿੰਦਾ ਆ ਅਤੇ ਆਪਣੇ ਆਪ ਨੂੰ ਪਰਮੇਸ਼ਵਰ ਕਰਕੇ ਵਿਖਾਉਂਦਾ ਆ, ਇਕਰਾਰਾਂ ਨੂੰ ਸਵੀਕਾਰ ਕਰਦਾ ਆ। ਮੇਰੇ ਕੈਥੋਲਿਕ ਮਿੱਤਰ, ਮੈਨੂੰ ਨਾ ਦੱਸੋ ਤੁਸੀਂ ਕਿੱਦਾਂ ਆਖਦੇ ਹੋ ਕਿ ਤੁਸੀਂ ਸਿਰਫ ਇੱਕ ਵਿਆਹ ਦੇ ਵਿੱਚ ਹੀ ਵਿਸ਼ਵਾਸ ਕਰਦੇ ਹੋ ਤੇ ਕੈਥੋਲਿਕ ਚਰਚ ਇੱਕੋ ਹੀ ਵਿਆਹ ਦੀ ਗੱਲ ਕਰਦੇ ਹਨ। ਜੇ ਤੁਹਾਡੇ ਕੋਲ ਪੈਸਾ ਨਹੀਂ ਆ ਤਾਂ ਕੋਈ ਗੱਲ ਨਹੀਂ, ਪਰ ਮੈਂ ਤੁਹਾਨੂੰ ਦੱਸਦਾ ਆ ਕਿ ਮੇਰੇ ਆਪਣੇ ਰਿਸ਼ਤੇਦਾਰਾਂ ਵਿੱਚ ਤੇ ਇੱਕ ਜਵਾਨ ਔਰਤ ਜੋ ਕਿ ਇੱਥੇ ਠੀਕ ਬੈਠੀ ਹੋਈ ਆ, ਇੱਕ ਮਾਂ ਜੋ ਇੱਥੇ ਬੈਠੀ ਹੋਈ ਆ ਅਤੇ ਪਿਤਾ ਵੀ ਬੈਠਾ ਹੋਇਆ ਆ, ਅਤੇ ਇਸ ਛੋਟੇ ਮੁੰਡੇ ਦੇ ਨਾਲ ਇੱਕ ਹੋਰ ਔਰਤ ਬੈਠੀ ਹੋਈ ਆ। ਕੁੜੀ ਨੇ ਪ੍ਰੋਟੈਸਟੈਂਟ ਮੁੰਡੇ ਦੇ ਨਾਲ ਵਿਆਹ ਕੀਤਾ ਸੀ ਤੇ ਵੱਖਰੇ ਹੋ ਕੇ ਚਲੇ ਗਏ। ਸੋ ਤਦ ਪਹਿਲੀ ਗੱਲ ਤੁਸੀਂ ਜਾਣਦੇ ਹੋ, ਉਹ ਕੁੜੀ ਇੱਕ ਕੈਥੋਲਿਕ ਮੁੰਡੇ ਦੇ ਨਾਲ ਵਿਆਹ ਕਰਨ ਵਾਲੀ ਸੀ ਤੇ ਉਹਨੂੰ ਜਾ ਕੇ ਤੇ ਬਹੁਤ ਪੈਸਾ ਭਰਨਾ ਪਿਆ ਅਤੇ ਵਾਪਸ ਆਈ। ਪਹਿਲੀ ਗੱਲ, ਉਹ ਇਸ ਪ੍ਰੋਟੈਸਟੈਂਟ ਮੁੰਡੇ ਦੇ ਨਾਲ ਵਿਆਹੀ ਨਹੀਂ ਸੀ ਗਈ। ਇੱਥੇ ਹਵੜਿਆ ਮੇਰੇ ਆਪਣੇ ਲੋਕ ਠੀਕ ਆ, ਇੱਥੇ ਮੈਂ ਨਾਮ ਤਾਂ ਨਹੀਂ ਦੱਸਾਂਗਾ। ਉਹਦੀ ਇੱਕ ਕੁੜੀ ਆ ਅਤੇ ਉਹ ਕੁੜੀ 26 ਸਾਲ ਦੀ ਉਮਰ ਦੀ ਆ। ਉਹਦਾ ਪਤੀ ਉਹਨੂੰ ਮਿਲਟਾਉਣ ਵਿੱਚ ਛੱਡ ਗਿਆ ਤੇ ਉਹ ਭੱਜ ਗਈ ਤੇ ਜਾ ਕੇ ਕੈਥੋਲਿਕ ਆਦਮੀ ਦੇ ਨਾਲ ਵਿਆਹ ਕਰ ਲਿਆ, ਅਤੇ ਹੁਣ ਉਹ ਆਖਦੇ ਹਨ ਕਿ ਉਹਨੂੰ ਚਰਚ ਵਿੱਚੋਂ ਬਾਹਰ ਜਾਣਾ ਪਵੇਗਾ। ਤੇ ਉਹਨਾਂ ਨੇ ਬਹੁਤ ਸਾਰਾ ਪੈਸਾ ਭਰਿਆ ਤੇ ਵਾਪਸ ਆਣ ਕੇ ਤੇ ਉਹਨੂੰ ਫੇਰ ਕੁਆਰੀ ਵਿੱਚ ਬਦਲ ਦਿੱਤਾ ਅਤੇ ਫੇਰ ਉਹਨੂੰ ਇਸ ਆਦਮੀ ਦੇ ਨਾਲ ਵਿਆਹ ਦਿੱਤਾ। ਇਹ ਤਾਂ ਸੜਿਆ ਦਿਆ ਤੇ ਉਹਨੂੰ ਵਾਪਸ ਕੁਆਰੀ ਵਿੱਚ ਬਦਲ ਦਿੱਤਾ। ਉਹ ਵਿਆਹੀ ਹੋਈ ਆ ਪਰਮੇਸ਼ਵਰ ਦੀ ਨਿਗਾਹ ਵਿੱਚ ਤੇ ਵਿਭਚਾਰ ਵਿੱਚ ਜੀ ਰਹੀ ਆ। ਇਹ ਬਿਲਕੁਲ ਠੀਕ ਆ, ਇਹ ਤਾਂ ਯਹਵਾ ਇੰਜ ਫਰਮਾਉਂਦਾ ਵਾਲੀ ਬਾਣੀ ਆ ਸੱਚ। ਇਹ ਕਿੰਨੀ ਨਿਰਾਦਰੀ ਆ, ਕਿੰਨਾ ਸਾਰਾ ਪੈਸਾ ਭਰਨਾ ਪਿਆ। ਇਹੋ ਹੀ ਕਾਰਨ ਆ ਕਿ ਉਹਨਾਂ ਨੇ ਇਹ ਵੱਡੇ ਗਿਰਜੇ ਤੇ ਸਕੂਲ ਉਸਾਰੇ ਹਨ। ਇਹਦਾ ਸਾਰੇ ਸੰਸਾਰ ਨੇ, ਤੁਸੀਂ ਇਹਨੂੰ ਨਹੀਂ ਜਾਣਦੇ ਇੱਥੇ ਅਮਰੀਕਾ ਵਿੱਚ, ਤੁਸੀਂ ਮੇਰੇ ਨਾਲ ਇੱਕ ਵਾਰ ਵਿਦੇਸ਼ ਜਾਓ ਤੇ ਤੁਹਾਨੂੰ ਪਤਾ ਲੱਗ ਜਾਵੇਗਾ। ਹਾਂ ਸ਼੍ਰੀਮਾਨ ਜੀ, ਭਾਈ ਜੀ, ਤੁਸੀਂ ਉੱਥੇ ਜਾਓ ਜਿੱਥੇ ਕਿ ਉਹਨਾਂ ਦਾ ਹੱਥ ਉੱਚਾਇਆ। ਮੈਂ ਤੁਹਾਨੂੰ ਇਖਤਿਆਰ ਪੂਰਨ ਇੱਕ ਤਸਵੀਰ ਵਿਖਾ ਸਕਦਾ ਆ। ਭਾਈ ਕੋਪ ਨੇ ਉਹ ਤਸਵੀਰ ਖਿੱਚੀ ਤੇ ਮੈਨੂੰ ਘੱਲਿਆ, ਇੱਕ ਪ੍ਰੋਟੈਸਟੈਂਟ ਪ੍ਰਚਾਰਕ ਦੀ, ਪਵਿੱਤਰ ਆਤਮਾ ਦੇ ਨਾਲ ਭਰਪੂਰ ਪ੍ਰਚਾਰਕ ਦੀ, ਜੋ ਗਲੀ ਵਿੱਚ ਪਿਆ ਸੀ ਤੇ ਇੰਨਾ ਉੱਚਾ ਉਹਦਾ ਸਰੀਰ ਫੁੱਲਿਆ ਹੋਇਆ ਸੀ ਤੇ ਉਹਦੀ ਪਤਨੀ ਵੀ ਤੇ ਇੱਕ ਛੋਟੀ ਕੁੜੀ ਵੀ, ਏਦਾਂ ਉਹਨਾਂ ਦੇ ਸਰੀਰ ਫੁੱਲੇ ਪਏ ਸਨ ਕਿਉਂਕਿ ਉਹਨਾਂ ਨੇ ਯਿਸੂ ਮਸੀਹ ਦਾ ਪ੍ਰਚਾਰ ਕੀਤਾ ਜੀ ਉੱਠਣ ਦੀ ਸਮਰਥ ਦਾ, ਤੇ ਲੋਕ ਬਚ ਸਕਦੇ ਹਨ ਤੇ ਪਵਿੱਤਰ ਆਤਮਾ ਪਾ ਸਕਦੇ ਹਨ। ਉਹਨਾਂ ਨੇ ਉਹਨਾਂ ਨੂੰ ਗਲੀ ਵਿੱਚ ਕਤਲ ਕਰ ਦਿੱਤਾ ਤੇ ਉਹਨਾਂ ਨੂੰ ਦਫ਼ਨ ਨਹੀਂ ਸੀ ਕਰਨ ਦਿੰਦੇ ਤੇ ਕਈ ਦਿਨਾਂ ਤੱਕ ਉਹਨਾਂ ਦੇ ਸਰੀਰਾਂ ਤੇ ਥੁੱਕਦੇ ਰਹੇ। ਇਹ ਠੀਕ ਆ, ਠੀਕ ਉੱਥੇ ਹੀ ਜਿੱਥੇ ਕਿ ਭਾਈ ਆਸਬੌਰਨ ਨੂੰ ਵੀ ਰੱਖਿਆ ਗਿਆ ਸੀ ਤੇ ਬੰਦੂਕਾਂ ਦੇ ਨਾਲ ਉਹਨਾਂ ਨੂੰ ਬਾਹਰ ਲਿਆਂਦਾ ਗਿਆ ਸੀ। ਉਹ ਉੱਥੇ ਗਏ ਤੇ ਕੁਝ ਪਾਦਰੀਆਂ ਦਾ ਸਮੂਹ ਆਣ ਇਕੱਠਾ ਹੋਇਆ ਤੇ ਉਹਨਾਂ ਨੇ ਇਸ ਜਵਾਨ ਆਦਮੀ ਦਾ ਕਤਲ ਕਰ ਦਿੱਤਾ ਅਤੇ ਪਤਨੀ ਨੂੰ ਅਜੇ ਹੁਣੇ ਜੇ ਹੀ ਬੱਚਾ ਹੋਇਆ ਸੀ। ਅਤੇ ਉਹ ਏਦਾਂ ਗਲੀ ਵਿੱਚ ਤੁਰੇ ਜਾਂਦੇ ਸਨ ਤੇ ਇੱਕ ਅੰਗ ਰਕਸ਼ਕ ਉਹਨਾਂ ਦੀ ਸੁਰੱਖਿਆ ਕਰਦਾ ਹੋਇਆ ਉਹਨੂੰ ਦਫ਼ਨ ਕਰਨ ਦੇ ਲਈ ਲੈ ਜਾ ਰਿਹਾ ਸੀ। ਅਤੇ ਇਹ ਮਾਂ ਆਪਣੇ ਬੱਚੇ ਦੇ ਨਾਲ ਆਪਣੇ ਮਰੇ ਹੋਏ ਪਤੀ ਦੇ ਪਿੱਛੇ ਪਿੱਛੇ ਰੋਂਦੀ ਜਾ ਰਹੀ ਸੀ ਤੇ ਲੋਕਾਂ ਨੇ ਖਿੜਕੀ ਥਾਣੀ ਬਾਹਰ ਨੂੰ ਵੇਖਿਆ ਸੱਚੇ ਦਿਲ ਦੇ ਲੋਕਾਂ ਨੇ ਅਤੇ ਆਖਿਆ, ਜੇ ਕੈਥੋਲਿਕ ਲੋਕਾਂ ਦਾ ਇਹ ਸੋਚਣ ਦਾ ਟੰਗ ਆ ਤਾਂ ਅਸੀਂ ਇਹਦੀ ਨਿੰਦਿਆ ਕਰਦੇ ਆ। ਤੇ ਹਜ਼ਾਰਾਂ ਹੀ ਗਲੀ ਵਿੱਚ ਨਿਕਲ ਆਏ। ਭਾਈ ਆਸਬੌਰਨ ਨੇ ਉੱਥੇ ਬਿਦਾਰੀ ਸਭਾ ਲਾਈ ਤੇ ਉਹਨੂੰ ਉਹ ਦੇਸ਼ ਵਿੱਚੋਂ ਕੱਢ ਨਹੀਂ ਸਕੇ, ਉੱਥੇ ਬਹੁਤ ਸਾਰੇ ਲੋਕ ਸਨ। ਇਹ ਬਿਲਕੁਲ ਠੀਕ ਆ। ਉਹ ਪਖੰਡੀ ਪਣ, ਮੈਂ ਜਾਣਦਾ ਆ ਕਿ ਬੁਰੀ ਤਸਵੀਰ ਆ। ਕੈਥੋਲਿਕ ਮਿੱਤਰੋ, ਜਰਾ ਧੀਰਜ ਨਾਲ ਬੈਠੇ ਰਹੋ ਤੇ ਥੋੜੇ ਪਲਾਂ ਦੇ ਵਿੱਚ ਅਸੀਂ ਦੂਜੇ ਪਾਸੇ ਨੂੰ ਖੁਰਚਣਾ ਆਰੰਭ ਕਰਾਂਗੇ। ਠੀਕ ਆ, ਧਿਆਨ ਦਿਓ ਤੇ ਹੁਣ ਅਸੀਂ ਥੋੜਾ ਅਗਾਂਹ ਆਵਾਂਗੇ। ਧਿਆਨ ਦਿਓ, ਪਹਿਲਾਂ ਮੈਂ ਇਹਨੂੰ ਤੁਹਾਨੂੰ ਸਮਝਾ ਲਵਾਂ। ਹੋ ਸਕਦਾ ਆ ਕਿ ਮੈਂ ਸਮਾਂ ਲੈ ਸਕਦਾ ਆ, ਅਜੇ ਵੀ ਮੇਰੇ ਕੋਲ 30 ਮਿੰਟ ਹਨ। ਧਿਆਨ ਦੇ ਨਾਲ ਵੇਖੋ, ਧਿਆਨ ਦੇ ਨਾਲ ਇੱਕ ਪਲ ਵਾਸਤੇ ਹਰੇਕ ਪਾਠਕ ਆਪਣੇ ਮਨ ਵਿੱਚ ਆਓ ਪਛਾਣ ਉਚਲੀਏ ਦਿਮਾਗੀ ਤਸਵੀਰ ਦੇ ਲਈ। ਜਦਕਿ ਹਰੇਕ ਰੂੜੀਵਾਦੀ ਵਿਸ਼ਵਾਸੀ ਇੱਥੇ ਜਾਣਦਾ ਆ ਕਿ ਗੈਰ ਕੌਮਾਂ ਦੀ ਬਾਦਸ਼ਾਹੀ ਰਾਜੇ ਨਬੂਕਦਨਜ਼ਰ ਦੇ ਨਾਲ ਆਰੰਭ ਹੋਈ। ਕੀ ਇਹ ਠੀਕ ਆ? ਹਰੇਕ ਰੂੜੀਵਾਦੀ ਵਿਸ਼ਵਾਸੀ ਇਹ ਜਾਣਦਾ ਆ ਅਤੇ ਰਾਜੇ ਨਬੂਕਦਨਜ਼ਰ ਨੂੰ ਇੱਕ ਦਰਸ਼ਨ ਹੋਇਆ ਅਤੇ ਦਾਨੀਏਲ ਨੇ ਉਹਨੂੰ ਉਹਦਾ ਅਰਥ ਦੱਸਿਆ ਕਿ ਇਹ ਠੀਕ ਆ ਤੇ ਉਹ ਸੋਨੇ ਦਾ ਸਿਰ ਸੀ ਜੋ ਕਿ ਬਾਬੁਲ ਦੇ ਲੋਕ ਸਨ ਅਤੇ ਦੂਜੇ ਮਾਦੀ ਤੇ ਫਾਰਸੀ ਸਨ ਤੇ ਅਗਲਾ ਯੂਨਾਨ ਦਾ ਬਾਦਸ਼ਾਹ ਸੀ ਤੇ ਉਹਦੇ ਬਾਅਦ ਰੋਮ ਦਾ ਅਤੇ ਰੋਮੀ ਹਕੂਮਤ ਦੇ ਖਾਤਮੇ ਦੇ ਉੱਤੇ ਯਿਸੂ ਮਸੀਹ ਉਹ ਚਟਾਨ ਸੀ ਜਿਹੜੀ ਪਹਾੜ ਵਿਚੋਂ ਵੱਢ ਕੇ ਕੱਢੀ ਗਈ ਬਿਨਾਂ ਹੱਥ ਲਾਏ ਤੇ ਉਹ ਆਣ ਟਕਰਾਈ ਤੇ ਉਹਨੇ ਉਸ ਮੂਰਤੀ ਨੂੰ ਭੰਨ ਦਿੱਤਾ ਕਿ ਇਹ ਠੀਕ ਆ ਅਤੇ ਧਰਤੀ ਨੂੰ ਢੱਕ ਦਿੱਤਾ ਕੋਈ ਵੀ ਇਹਨੂੰ ਜਾਣਦਾ ਆ ਕੋਈ ਵੀ ਵਿਸ਼ਵਾਸੀ ਇਹਨੂੰ ਜਾਣਦਾ ਆ ਅਤੇ ਕਿੰਜ ਅੰਤ ਦੇ ਦਿਨਾਂ ਵਿਚ ਤੇ ਜਦ ਉਹ ਇਹਨਾਂ ਕਈ ਰਾਜਾਂ ਵਿਚ ਵੰਡੇ ਗਏ ਅਤੇ ਵਗੈਰਾ ਵਗੈਰਾ ਪੈਰਾਂ ਦੀਆਂ ਉਂਗਲੀਆਂ ਵਿਚ ਲੋਹਾ ਤੇ ਮਿੱਟੀ ਸੀ ਅਤੇ ਇਹਦਾ ਅਰਥ ਇਹ ਆ ਕਿ ਜਿੱਦਾਂ ਨਬੀ ਨੇ ਆਖਿਆ ਆ ਜਕ ਤੁਸਾਂ ਵੇਖਿਆ ਕਿ ਜਿਵੇਂ ਲੋਹਾ ਮਿੱਟੀ ਦੇ ਨਾਲ ਰਲਦਾ ਨਹੀਂ ਤਿਵੇਂ ਉਹਨਾਂ ਦਾ ਆਪੋ ਵਿਚ ਕੋਈ ਮੇਲ ਨਹੀਂ ਹੋਵੇਗਾ ਪਰ ਉਹ ਉਹਨਾਂ ਬੀਜਾਂ ਨੂੰ ਇਕੱਠੇ ਰਲਾ ਦੇਣਗੇ ਦੂਜੇ ਸ਼ਬਦਾਂ ਵਿਚ ਉਹ ਉਹਨਾਂ ਵਿਚ ਵਿਆਹ ਕਰਨਗੇ ਆਪਣੇ ਬੱਚਿਆਂ ਨੂੰ ਪਾਲਣ ਦਾ ਯਤਨ ਕਰਨਗੇ ਅਤੇ ਇਦਾਂ ਸ਼ਕਤੀਆਂ ਦੇ ਲਈ ਟੁੱਟ ਜਾਣਗੇ ਅਤੇ ਤੁਸੀਂ ਜਾਣਦੇ ਹੋ ਕਿ ਇਹ ਸੱਚਾਈ ਆ ਪਰ ਜਿਹੜੀ ਇਹਦੀ ਪਕੜਿਆ ਅਤੇ ਤੁਸੀਂ ਲੋਕ ਜੋ ਇਹਦੇ ਨਾਲ ਜੁੜੇ ਰਹਿੰਦੇ ਹੋ ਉਹ ਆਖਦੇ ਹੋ ਇਹ ਬੜਾ ਸ਼ਾਨਦਾਰ ਆ ਇਸ ਸਟੀਵਨ ਸਨ ਨੂੰ ਵੇਖੋ ਜੋ ਵੀ ਉਹਦਾ ਨਾਮ ਆ ਇੱਥੇ ਹੁਣ ਇੱਥੇ ਉਹਦਾ ਨਾਮ ਕੀ ਆ ਮੈਂ ਇਹਨੂੰ ਭੁੱਲ ਗਿਆ ਆ ਉਹ ਆਦਮੀ ਇੱਥੋਂ ਦਾ ਜੋ ਕਿ ਇੱਥੇ ਆਲੇ ਦੁਆਲੇ ਝਗੜਾ ਪੈਦਾ ਕਰ ਰਿਹਾ ਆ ਹਾਂਜੀ ਉਹ ਮੇਰਿਆ ਇਹ ਅਮਰੀਕਾ ਦੇਸ਼ ਹੇਠਲੀ ਤਹਿ ਤੱਕ ਸੜ ਗਲ ਚੁੱਕਿਆ ਆ ਹਾਂ ਸ਼੍ਰੀਮਾਨ ਜੀ ਮੈਂ ਤੁਹਾਨੂੰ ਉਹ ਸਮਾਂ ਦੱਸ ਸਕਦਾ ਆ ਕਿ ਜਦ ਇਹ ਇਸਤਰੀ ਇੱਥੇ ਪਛਾਣ ਪ੍ਰਕਾਸ਼ ਦੀ ਪੋਥੀ ਦੇ 12 ਅਧਿਆਏ ਵਿਚ ਜਦ ਉਹਦਾ ਨਰ ਬਾਲਕ ਪਰਮੇਸ਼ਵਰ ਦੇ ਸਿੰਘਾਸਨ ਉੱਤੇ ਬਹਿਣ ਲਈ ਉਠਾਇਆ ਗਿਆ ਅਤੇ ਜਦ ਇਹ ਹੋਇਆ ਤਾਂ ਉਹ ਇਸਤਰੀ ਉਜਾੜ ਵਿਚ ਨਸ ਗਈ ਜਿੱਥੇ ਕਿ ਉਹਦੀ ਪਿਰਤਪਾਲ 1260 ਦਿਨਾਂ ਤੱਕ ਹੋਵੇ ਬਿਲਕੁਲ ਠੀਕ ਪਲਾਈਮਾਊਥ ਰਾਕ ਵਾਲੀ ਹੀ ਤਰੀਕ ਬਿਲਕੁਲ ਠੀਕ ਜਿੱਥੇ ਕਿ ਕਲੀਸਿਯਾ ਧਰਮ ਦੀ ਆਜ਼ਾਦੀ ਦੇ ਲਈ ਇੱਥੇ ਆਈ ਅਤੇ ਉਹਨੇ ਇੱਥੇ ਆਣ ਕੇ ਪੈਰ ਜਮਾ ਲਏ ਤੇ ਅਸੀਂ ਇੱਥੇ ਪ੍ਰਕਾਸ਼ ਦੀ ਪੋਥੀ ਉਹਦਾ 13ਵਾਂ ਅਧਿਆਇ ਪੜਾਂਗੇ ਅਤੇ ਇੱਥੇ ਉਹਦੀ 15ਵੀਂ ਆਇਤ ਨੂੰ ਵੇਖਾਂਗੇ ਅਤੇ ਹੁਣ ਇੱਕ ਪਲ ਵਾਸਤੇ ਠਹਿਰੋ ਉਹਦੇ ਤੋਂ ਪਹਿਲਾਂ ਮੈਂ ਪਛਾਣ ਜਾਣਾ ਚਾਹੁੰਦਾ ਹਾਂ ਅਤੇ ਅਸੀਂ ਇੱਥੇ ਵੇਖਦੇ ਹਾਂ ਕਿ ਉਹ ਜਿੱਥੇ ਸਮੁੰਦਰ ਦੇ ਬਰੇਤੇ ਉੱਤੇ ਖਲੋਤਾ ਸੀ ਹੁਣ ਜੇ ਮੈਂ ਉਹ ਸਥਾਨ ਲੱਭ ਸਕਾਂ ਜਿੱਥੇ ਕਿ 11ਵੀਂ ਆਇਤ ਆ ਮੈਂ ਇੱਕ ਹੋਰ ਦਰਿੰਦੇ ਨੂੰ ਧਰਤੀ ਵਿਚੋਂ ਨਿਕਲਦਿਆਂ ਡਿੱਠਾ ਪਾਣੀ ਵਿਚੋਂ ਨਿਕਲਦਿਆਂ ਨਹੀਂ ਧਰਤੀ ਦੇ ਵਿਚੋਂ ਤਦ ਮਹਾਇਣ ਤੇ ਲੋਕਾਂ ਦੀਆਂ ਭੀੜਾਂ ਤਾਂ ਪਾਣੀਆਂ ਤਦ ਇਹ ਤਾਂ ਉਹ ਥਾਂ ਸੀ ਜਿੱਥੇ ਲੋਕ ਨਹੀਂ ਸਨ ਅਮਰੀਕਾ ਅਤੇ ਇੱਕ ਲੀਲੇ ਜਏ ਉਹਦੇ ਦੋ ਸਿੰਘ ਸਨ ਲੀਲੇ ਜਏ ਦੋ ਸਿੰਘ ਲੀਲਾ ਨਹੀਂ ਇਹ ਕੀ ਆ ਇਹ ਤਾਂ ਸਾਡੀ ਅਮਰੀਕੀ ਮਾਝਿਆ ਯਕੀਨਨ ਸਮਝੇ ਵੇਖੋ ਇਹ ਹੈ ਉਹ ਲੀਲੇ ਜਏ ਦੋ ਸਿੰਘ ਤਦ ਉਹਨੇ ਕੀ ਕੀਤਾ ਪਹਿਲਾਂ ਤਾਂ ਉਹਦੇ ਕੋਲ ਧਰਮ ਦੀ ਖੁੱਲ ਸੀ ਉਹਨੇ ਲੀਲੇ ਵਾਂਗ ਵਤੀਰਾ ਕੀਤਾ ਉਹ ਲੀਲੇ ਵਾਂਗ ਬੋਲਦਾ ਸੀ ਪਰ ਯਾਦ ਰਹੇ ਉਹ ਹਰਗਿਜ਼ ਵੀ ਪੁਰਾਣਾ ਛਤਰਾ ਨਹੀਂ ਬਣਿਆ ਉਹ ਲੀਲਾ ਹੀ ਸੀ ਇਹਦੇ ਸਿਰਫ 150 ਸਾਲ ਹੀ ਪੁਰਾਣਾ ਆ ਤੁਸੀਂ ਜਾਣਦੇ ਹੋ ਇੱਕ ਲੀਲਾ ਹੀ ਅਤੇ ਤਦ ਉਹ ਅਜਗਰ ਵਾਂਗ ਬੋਲਦਾ ਸੀ ਅਤੇ ਉਹ ਉਸ ਪਹਿਲੇ ਦਰਿੰਦੇ ਦੇ ਸਾਹਮਣੇ ਉਸਦਾ ਸਾਰਾ ਇਖਤਿਆਰ ਵਰਤਦਾ ਆ ਲਾਲ ਅਜਗਰ ਅਤੇ ਉਹਦੇ ਵਾਸੀਆਂ ਕੋਲੋਂ ਉਸ ਪਹਿਲੇ ਦਰਿੰਦੇ ਨੂੰ ਮੱਥਾ ਟਿਕਾਉਂਦਾ ਆ ਜਿਹਦੀ ਕਾਰੀ ਸੱਟ ਚੰਗੀ ਹੋ ਗਈ ਸੀ ਧਿਆਨ ਦਿਓ ਅਤੇ ਉਹ ਵੱਡੀਆਂ ਨਿਸ਼ਾਨੀਆਂ ਵੀ ਵਿਖਾਉਂਦਾ ਆ ਇੱਥੋਂ ਤੋੜੀ ਭਾਈ ਮਨੁੱਖਾਂ ਦੇ ਸਾਹਮਣੇ ਆਕਾਸ਼ੋਂ ਧਰਤੀ ਉੱਤੇ ਅੱਗ ਵੀ ਵਰਸਾਉਂਦਾ ਪਰਮਾਣੂ ਤੇ ਹਵਾਈ ਗੈਸ ਬੰਬ ਚਤੁਰ ਹੁਸ਼ਿਆਰ ਕੌਮ ਵਗੈਰਾ ਵਗੈਰਾ ਤੇ ਇਹਨਾਂ ਚੀਜ਼ਾਂ ਦੇ ਨਾਲ ਕੌਮਾਂ ਨੂੰ ਧੋਖਾ ਦੇ ਰਹੇ ਹਨ ਇਸ ਅਮਰੀਕਾ ਵਿਚ ਇੱਕ ਅਜਿਹਾ ਸਮਾਂ ਆ ਜਾਵੇਗਾ ਜਦ ਕਿ ਕਲੀਸਿਯਾ ਤੇ ਸਰਕਾਰ ਇਕੱਠੀ ਜੁੜ ਜਾਵੇਗੀ ਤੇ ਸਾਮਵਾਦ ਦੇ ਨਾਲ ਲੜਨ ਦੇ ਲਈ ਕੈਥੋਲਿਕ ਤੇ ਪ੍ਰੋਟੈਸਟੈਂਟ ਆਪਣੀਆਂ ਚੀਜ਼ਾਂ ਨੂੰ ਇਕੱਠੀਆਂ ਕਰ ਲੈਣਗੇ ਅਤੇ ਜੋ ਠੀਕ ਪਰਮੇਸ਼ਵਰ ਨੇ ਇੱਥੇ ਆਖਿਆ ਆ ਤੇ ਬਿਲਕੁਲ ਉਦਾਂ ਹੀ ਪਰਮੇਸ਼ਵਰ ਦੇ ਹੱਥਾਂ ਦੇ ਵਿਚ ਕੰਮ ਕਰ ਰਿਹਾ ਆ ਅਤੇ ਤੁਸੀਂ ਪ੍ਰੋਟੈਸਟੈਂਟ ਲੰਮੇ ਪਏ ਹੋਏ ਹੋ ਗੂੜੀ ਨੀਂਦ ਵਿਚ ਹੋ ਆਪਣੀ ਬਾਈਬਲ ਪੜਨ ਦੀ ਬਜਾਏ ਪ੍ਰੇਮ ਕਹਾਣੀਆਂ ਪੜ੍ਹਦੇ ਹੋ ਤੁਸੀਂ ਬਾਹਰ ਸੈਰ ਸਪਾਟੇ ਕਰਦੇ ਫਿਰਦੇ ਹੋ ਤੇ ਕਿਸੇ ਕਿਸਮ ਦੇ ਜਸ਼ਨ ਵਿਚ ਜਾ ਰਹੇ ਹੋ ਬਜਾਏ ਕਿਸੇ ਪ੍ਰਾਰਥਨਾ ਸਭਾ ਦੇ ਵਿਚ ਕਿਤੇ ਜਾਣ ਦੇ ਉਹਨਾਂ ਪੁਰਾਣੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਤੇ ਇੱਕ ਦੂਜੇ ਦੇ ਨਾਲ ਝਗੜ ਰਹੇ ਹੋ ਜਿਨ੍ਹਾਂ ਨਾਲ ਇੰਨਾ ਫਰਕ ਨਹੀਂ ਪੈਂਦਾ ਤੁਹਾਨੂੰ ਤਾਂ ਕਿਤੇ ਆਪਣੇ ਗੋਡਿਆਂ ਦੇ ਉੱਤੇ ਹੋਣਾ ਚਾਹੀਦਾ ਆ ਜੇ ਤੁਸੀਂ ਜਾਣਦੇ ਹੋਵੋ ਕਿ ਸਦੀਪਕਤਾ ਦਾ ਕੀ ਅਰਥ ਆ। ਧਿਆਨ ਦਿਓ ਜਦ ਰਾਜਾ ਨਬੂਕਦਨਜ਼ਰ ਪਸ਼ਾਂ ਦੇ ਆਦਿ ਵਿੱਚ ਜਦ ਗੈਰ ਕੌਮਾਂ ਦਾ ਸਮਾਂ ਸ਼ੁਰੂ ਹੋਇਆ ਆਓ ਗੌ ਕਰੀਏ ਕਿ ਇਹ ਕਿੰਜ ਅੰਦਰ ਆਉਂਦਾ ਆ ਤੇ ਜਿਸ ਢੰਗ ਦੇ ਨਾਲ ਇਹ ਅੰਦਰ ਆਇਆ ਆ ਤੁਹਾਨੂੰ ਪਤਾ ਲੱਗੇਗਾ ਕਿ ਏਦਾਂ ਹੀ ਇਹ ਬਾਹਰ ਜਾਂਦਾ ਆ ਅਸੀਂ ਜਾਣਦੇ ਹਾਂ ਕਿ ਕਿਰਪਾ ਦੇ ਸਮੇਂ ਦਾ ਗੈਰ ਕੌਮਾਂ ਦੇ ਲਈ ਇੱਕ ਸ਼ੁਰੂ ਸੀ ਤੇ ਫਿਰ ਸਮੇਂ ਦਾ ਅੰਤ ਵੀ ਹੋਵੇਗਾ ਕੀ ਇਹ ਠੀਕ ਆ ਗੌ ਕਰੋ ਜਦ ਰਾਜਾ ਨਬੂਕਦਨਜ਼ਰ ਜਦ ਦਾਨੀਏਲ ਨੂੰ ਉੱਥੇ ਘੱਲਿਆ ਗਿਆ ਇੱਕ ਚਤੁਰ ਨਬੀ ਜਦ ਕਿ ਬਾਕੀ ਦੇ ਸਭ ਯਹੂਦੀਆਂ ਨੇ ਇੱਕ ਕਿਸਮ ਦੇ ਨਾਲ ਆਪਣੇ ਆਪ ਨੂੰ ਹਲੀਮ ਕਰ ਲਿਆ ਸੀ ਅਤੇ ਰੋਮੀਆਂ ਜਾਂ ਫਿਰ ਬਾਬੁਲ ਦੇ ਲੋਕਾਂ ਦੇ ਅੱਗੇ ਝੁਕ ਰਹੇ ਸਨ ਪਰ ਉੱਥੇ ਤਿੰਨ ਚਾਰ ਆਦਮੀ ਸਨ ਤਿੰਨ ਸ਼ਦਰਕ ਮੇਸ਼ਕ ਤੇ ਅਬਦਨਗੋ ਅਤੇ ਦਾਨੀਏਲ ਜਿਨ੍ਹਾਂ ਨੇ ਦਿਲ ਵਿਚ ਤਾਰ ਲਿਆ ਸੀ ਕਿ ਪਰਮੇਸ਼ੁਰ ਦੀ ਸੇਵਾ ਕਰਨਗੇ ਅਤੇ ਤਦ ਜਦ ਉਨ੍ਹਾਂ ਨੇ ਸ਼ਦਰਕ ਤੇ ਵਗੈਰਾ ਵਗੈਰਾ ਨੂੰ ਅੰਦਰ ਸੁੱਟ ਦਿੱਤਾ ਸੀ ਅਤੇ ਦਾਨੀਏਲ ਇੱਕ ਮਹਾਨ ਆਦਮੀ ਬਣ ਗਿਆ ਸੀ ਰਾਜਾ ਨਬੂਕਦਨਜ਼ਰ ਤੇ ਬੈਲ ਸ਼ਜ਼ਰ ਦੇ ਅਤੇ ਵਗੈਰਾ ਵਗੈਰਾ ਦੇ ਸਾਹਮਣੇ ਜਦ ਉਹ ਮਹਾਨ ਆਦਮੀ ਬਣ ਗਿਆ ਹੁਣ ਗੌ ਕਰੋ ਰਾਜੇ ਨਬੂਕਦਨਜ਼ਰ ਨੇ ਇੱਕ ਸੋਨੇ ਦੀ ਮੂਰਤੀ ਬਣਾਈ ਤੇ ਉਹਨੂੰ ਬਾਹਰ ਮੈਦਾਨ ਵਿਚ ਰੱਖ ਦਿੱਤਾ ਤੇ ਆਖਿਆ ਕਿ ਹਰੇਕ ਨੂੰ ਇਸ ਮੂਰਤੀ ਦੇ ਅੱਗੇ ਝੁਕਣਾ ਪਵੇਗਾ ਕੀ ਤੁਸੀਂ ਕਦੇ ਇਹਦੀ ਮਹਿਸੂਮੀਅਤ ਨੂੰ ਧਿਆਨ ਵਿਚ ਲਿਆਇਆ ਇਹ ਮੂਰਤੀ ਕਿਹਦੀ ਬਣਾਈ ਗਈ ਸੀ ਇਹ ਦਾਨੀਏਲ ਸੀ ਮਨੁੱਖ ਦੀ ਮੂਰਤੀ ਅਤੇ ਕੀ ਉਹਨੇ ਨਹੀਂ ਕਿਹਾ ਕਿ ਈਸ਼ਰਾਂ ਦੇ ਆਤਮੇ ਗੈਰ ਕੌਮਾਂ ਅਤੇ ਜਿੱਦਾਂ ਉਹ ਅੱਜ ਵੀ ਹਨ ਉਹਨਾਂ ਦੇ ਕੋਲ ਤਿੰਨ ਜਾਂ ਚਾਰ ਹਨ ਈਸ਼ਰਾਂ ਦੇ ਆਤਮੇ ਉਹਦੇ ਵਿਚ ਰਹਿੰਦੇ ਸਨ ਤੇ ਉਹਨਾਂ ਨੇ ਇਹ ਦਾਨੀਏਲ ਦੀ ਮੂਰਤੀ ਬਣਾ ਦਿੱਤੀ ਅਤੇ ਉਹਨੇ ਕਿਹਾ ਹਰੇਕ ਜਿਹੜਾ ਉਸ ਮੂਰਤੀ ਦੇ ਅੱਗੇ ਨਹੀਂ ਚੁੱਕੇਗਾ ਉਹ ਬਲਦੀ ਹੋਈ ਅੱਗ ਦੀ ਭੱਠੀ ਵਿਚ ਸੁੱਟਿਆ ਜਾਵੇਗਾ ਤੁਸੀਂ ਧਿਆਨ ਦਿੱਤਾ ਉਸ ਸਮੇਂ ਦਾਨੀਏਲ ਦ੍ਰਿਸ਼ ਉੱਤੇ ਨਹੀਂ ਆ ਇਹਨੂੰ ਸਮਝਣ ਦਾ ਯਤਨ ਕਰੋ ਜੋ ਮੇਰਾ ਮਤਲਬ ਆ ਅਤੇ ਜਿਹੜਾ ਵੀ ਉਸ ਮੂਰਤੀ ਦੇ ਅੱਗੇ ਨਹੀਂ ਚੁੱਕੇਗਾ ਉਹਦੇ ਟੋਟੇ ਕੀਤੇ ਜਾਣਗੇ ਸ਼ੇਰਾਂ ਦੀ ਮਾਂ ਦੇ ਵਿੱਚ ਸੁੱਟਿਆ ਜਾਵੇਗਾ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟਿਆ ਜਾਵੇਗਾ ਜਾਂ ਕੁਝ ਇੱਕ ਸਜ਼ਾ ਇਸ ਤਰੀਕੇ ਦੇ ਨਾਲ ਗੈਰ ਕੌਮਾਂ ਦਾ ਯੁੱਗ ਆਰੰਭ ਹੋਇਆ ਮੂਰਤੀ ਪੂਜਾ ਦੇ ਰੂਪ ਵਿੱਚ ਧਾਰਮਿਕ ਉਪਾਸਨਾ ਦੁੱਖ ਦੇ ਕੇ ਉਹਨਾਂ ਕੋਲੋਂ ਮੱਥਾ ਟਿਕਾਉਣਾ ਅਤੇ ਬਾਈਬਲ ਨੇ ਆਖਿਆ ਆ ਕਿ ਇਹਦਾ ਅੰਤ ਵੀ ਏਦਾਂ ਹੀ ਹੋਵੇਗਾ ਇੱਕ ਪਵਿੱਤਰ ਆਦਮੀ ਯਸੂ ਮਸੀਹ ਉਹਦੀ ਮੂਰਤੀ ਇਹਦੀ ਉਪਾਸਨਾ ਕਰਨਾ ਅਤੇ ਹੋਰ ਤੁਹਾਨੂੰ ਯਾਦ ਆ ਕਿ ਫੌਕਸਸ ਬੁੱਕ ਆਫ ਮਾਰਟਾਇਰਸ ਉਹ ਉਹਨਾਂ ਦੇ ਸਾਹਮਣੇ ਏਦਾਂ ਸਲੀਬ ਰੱਖਦੇ ਸਨ ਤੇ ਏਦਾਂ ਦੋਵੇਂ ਬੰਨੇ ਇੱਕ ਇੱਕ ਬੈਲ ਨੂੰ ਜੋਤਦੇ ਸਨ ਅਤੇ ਆਖਦੇ ਸਨ ਕਿ ਜੇ ਤੁਸੀਂ ਪ੍ਰੋਟੈਸਟੈਂਟਿਜ਼ਮ ਨੂੰ ਛੱਡ ਕੇ ਤੇ ਕੈਥੋਲਿਕ ਨਹੀਂ ਬਣਦੇ ਤੇ ਸਲੀਬ ਨੂੰ ਨਹੀਂ ਚੁੰਮਦੇ ਤੇ ਫਿਰ ਉਹ ਇੱਕ ਬੌਲਦ ਨੂੰ ਇੱਕ ਬੰਨੇ ਵੱਲ ਤੇ ਦੂਜੇ ਨੂੰ ਦੂਜੇ ਬੰਨੇ ਵੱਲ ਚਲਾ ਕੇ ਉਹਨਾਂ ਨੂੰ ਚੀਰ ਸੁੱਟਦੇ ਸਨ ਉਹ ਉਹਨਾਂ ਨੂੰ ਸ਼ਤੀਰਾਂ ਦੇ ਨਾਲ ਬੰਨ ਕੇ ਸਾੜ ਸੁੱਟਦੇ ਸਨ ਉਹ ਸਭ ਕੁਝ ਕਰਦੇ ਸਨ ਮੈਂ ਪੁਰਾਣੇ ਕਬਰਸਤਾਨਾਂ ਵਿਚ ਗਿਆ ਆ ਮੈਂ ਜਾਣਦਾ ਆ ਕਿ ਮੈਂ ਕੀ ਬੋਲ ਰਿਹਾ ਆ ਅਤੇ ਉਹ ਵੇਖੋ ਇਹ ਠੀਕ ਆ ਅਤੇ ਉੱਥੇ ਉਹ ਪਏ ਹੋਏ ਹਨ ਅਤੇ ਧਿਆਨ ਦਿਓ ਬਾਈਬਲ ਦੇ ਅਨੁਸਾਰ ਵੀ ਮਾਰਟਿਨ ਲੂਥਰ ਤੋਂ ਪਹਿਲਾਂ ਕਿੱਦਾਂ ਉਹ ਸ਼ਹੀਦੀਆਂ ਪਾਉਣ ਦੇ ਦਿਨਾਂ ਥਾਣੀ ਲੰਘੇ ਹੁਣ ਧਿਆਨ ਦਿਓ ਫਿਰ ਦੁਬਾਰਾ ਮੈਂ ਚਾਹੁੰਦਾ ਆ ਕਿ ਤੁਸੀਂ ਇਸ ਮਹਾਨ ਚੀਜ਼ ਦਾ ਧਿਆਨ ਦਿਓ ਕਿੰਜ ਉਹ ਬਾਬੁਲ ਦੀ ਬਾਦਸ਼ਾਹੀ ਚੂਰ ਚੂਰ ਹੋਈ ਇੱਕ ਰਾਤ ਜਦ ਉਹਨਾਂ ਨੇ ਜਾ ਕੇ ਤੇ ਪਰਮੇਸ਼ਵਰ ਦੇ ਪਵਿੱਤਰ ਭਾਂਡੇ ਲਿਆਂਦੇ ਤੇ ਇਹਦੇ ਵਿਚ ਮੈਂ ਪੀਣੀ ਸ਼ੁਰੂ ਕੀਤੀ ਤੇ ਬੜਾ ਸ਼ਾਨਦਾਰ ਸਮਾਂ ਆਰੰਭ ਹੋਣ ਲੱਗਾ ਤੇ ਉਹਨਾਂ ਰਖੇਲਾਂ ਨੂੰ ਤੇ ਇਸਤਰੀਆਂ ਦੇ ਸਮੂਹ ਨੂੰ ਉੱਥੇ ਲਿਆਂਦਾ ਅਤੇ ਉਹ ਨਾਚ ਰੰਗ ਕਰ ਰਹੇ ਤੇ ਰੰਗ ਰਲੀਆਂ ਮਨਾ ਰਹੇ ਸਨ ਤੇ ਬੜਾ ਹੀ ਸ਼ਾਨਦਾਰ ਸਮਾਂ ਸੀ ਕੀ ਇਹ ਠੀਕ ਆ ਉਸ ਸਮੇਂ ਕੰਧ ਉੱਤੇ ਇੱਕ ਲਿਖਤ ਵਿਖਾਲੀ ਦਿੱਤੀ ਮਨੇ ਮਨੇ ਤਕੀਲੋ ਫਾਰਸੀਨ ਇਹ ਠੀਕ ਆ ਅਤੇ ਉਹਨਾਂ ਨੇ ਜਾ ਕੇ ਆਪਣੇ ਸਭ ਕਸਦੀ ਬੁਲਾ ਕੇ ਲਿਆਂਦੇ ਉਹਨਾਂ ਦੇ ਚਤੁਰ ਆਦਮੀ ਸੀਲ ਗਰਮ ਕਲਿਸਿਆ ਦੇ ਮੈਂਬਰ ਤੇ ਉਹਨਾਂ ਵਿਚੋਂ ਕੋਈ ਵੀ ਇਹਨੂੰ ਪੜ੍ਹ ਨਹੀਂ ਸਕਿਆ ਇਹ ਠੀਕ ਆ ਪਰ ਉਹਨਾਂ ਦੇ ਕੋਲ ਇੱਕ ਉੱਥੇ ਆਦਮੀ ਸੀ ਜੋ ਕਿ ਗੈਰ ਜ਼ੁਬਾਨਾਂ ਪੜ੍ਹ ਸਕਦਾ ਸੀ ਹਾਲੇਲੂਯਾ ਉਹਨਾਂ ਦਾ ਅਰਥ ਵੀ ਦੱਸ ਸਕਦਾ ਸੀ ਸਮਝਿਓ ਮੇਰਾ ਕੀ ਮਤਲਬ ਆ ਉਹ ਗੈਰ ਜ਼ੁਬਾਨਾਂ ਦਾ ਅਰਥ ਦੱਸ ਸਕਦਾ ਸੀ ਇਸ ਢੰਗ ਦੇ ਨਾਲ ਇਹ ਬਾਹਰ ਨਿਕਲਿਆ ਅਤੇ ਇਸੇ ਢੰਗ ਦੇ ਨਾਲ ਉਹ ਹੁਣ ਬਾਹਰ ਜਾ ਰਹੀ ਆ ਲੋਕਾਂ ਦੇ ਉੱਤੇ ਪਵਿੱਤਰ ਆਤਮਾ ਦੀ ਸਮਰਥ ਜੋ ਕਿ ਪਵਿੱਤਰ ਆਤਮਾ ਨਾਲ ਭਰੇ ਹੋਏ ਹਨ ਜਿਨ੍ਹਾਂ ਦੇ ਕੋਲ ਨਿਸ਼ਾਨੀਆਂ ਅਚੰਭੇ ਤੇ ਸਮਰਥਿਆ ਵੇਖੋ ਗੈਰ ਕੌਮਾਂ ਦੀ ਕਲਿਸਿਆ ਵੀ ਆ ਤੇ ਬਕੀਆ ਵੀ ਹੈਗਾ ਤੇ ਏਦਾਂ ਇਹ ਅੰਦਰ ਆਇਆ ਏਦਾਂ ਹੀ ਇਹ ਬਾਹਰ ਜਾਂਦਾ ਆ ਬਿਲਕੁਲ ਠੀਕ ਅੱਧੇ ਗੈਰ ਕੌਮਾਂ ਵਾਲੇ ਧਰਮ ਨੂੰ ਅਪਣਾਉਣ ਦੀ ਜ਼ਬਰਦਸਤੀ ਤੇ ਇਹਦੇ ਅੱਗੇ ਚੁੱਕਣਾ ਅਤੇ ਪਰਮੇਸ਼ਵਰ ਇਸ ਸ਼ਾਨ ਬੀਣ ਦੇ ਸਮੇਂ ਵਿੱਚ ਆਉਂਦਾ ਆ ਤੇ ਆ ਕੇ ਗੈਰ ਜ਼ੁਬਾਨਾਂ ਵਿੱਚ ਲਿਖਦਾ ਆ ਅਤੇ ਆਦਮੀ ਨੇ ਇਹਦਾ ਅਰਥ ਦੱਸਿਆ। ਉਹ ਅਰਥ ਦੱਸ ਸਕਦਾ ਸੀ, ਉਸ ਜ਼ੁਬਾਨ ਨੂੰ ਜਾਣਦਾ ਤਾਂ ਨਹੀਂ ਸੀ ਤੇ ਕੋਈ ਵੀ ਹੋਰ ਨਹੀਂ ਸੀ ਜਾਣਦਾ, ਪਰ ਉਹਦੇ ਕੋਲ ਉਹ ਹੀ ਪਵਿੱਤਰ ਆਤਮਾ ਸੀ ਜਿਹਨੇ ਕਿ ਉਹਨੂੰ ਉਹਦਾ ਅਰਥ ਦੱਸਣ ਦਿੱਤਾ ਤੇ ਅੱਜ ਉਹ ਹੀ ਪਵਿੱਤਰ ਆਤਮਾ ਕਲੀਸਿਯਾ ਦੇ ਵਿੱਚ ਆ। ਤੁਸੀਂ ਇਹਨੂੰ ਕੱਟੜਵਾਦ ਆਖਦੇ ਹੋ, ਮੈਂ ਮੰਨਦਾ ਆ ਕਿ ਉਹਨਾਂ ਦੇ ਕੋਲ ਇਹ ਬਹੁਤ ਸਾਰਾ ਹੈ, ਪਰ ਭਾਈ ਜੀ ਉੱਥੇ ਇੱਕ ਅਸਲੀ ਵੀ ਹੈ। ਇਹ ਠੀਕ ਆ, ਉੱਥੇ ਇੱਕ ਅਸਲੀ ਵੀ ਹੈ। ਸ਼ੈਤਾਨ ਹਰੇਕ ਨਕਲੀ ਚੀਜ਼ ਨੂੰ ਜੋ ਵੀ ਉਹ ਸੁੱਟ ਸਕਦਾ ਆ ਸੁੱਟਦਾ ਆ ਠੀਕ ਮਾਰਗ ਦੇ ਵਿੱਚ, ਤਾਂ ਕਿ ਤੁਹਾਨੂੰ ਭੰਬਲ ਭੂਸੇ ਵਿੱਚ ਪਾ ਦੇਵੇ। ਤੇ ਜੇ ਤੁਸੀਂ ਕੁਝ ਵੀ ਪਰਮੇਸ਼ਵਰ ਦੇ ਬਾਰੇ ਨਹੀਂ ਸੋਚਦੇ ਤੇ ਹਲੀਮ ਹੋ ਕੇ ਆਪਣੀ ਬਾਈਬਲ ਨਹੀਂ ਪੜ੍ਹਦੇ, ਪ੍ਰਾਰਥਨਾ ਕਰਕੇ ਤੇ ਪਰਮੇਸ਼ਵਰ ਤੋਂ ਨਹੀਂ ਪੁੱਛਦੇ, ਤਦ ਇਹ ਵਿਖਾਉਂਦਾ ਆ ਕਿ ਤੁਸੀਂ ਆਪਣੇ ਪ੍ਰਾਣਾਂ ਦੇ ਲਈ ਦਿਲਚਸਪ ਨਹੀਂ ਹੋ। ਠੀਕ ਉੱਥੇ ਚਲੇ ਜਾਓ ਤੇ ਆਖੋ, ਪਰਮੇਸ਼ਰ ਮੈਨੂੰ ਇਹਦੀ ਪਰਵਾਹ ਨਹੀਂ ਕਿ ਤੂੰ ਕਿੰਨੇ ਪੁਰਾਣੇ ਕਾਮਾਂ ਵਾਲੇ ਚੋਗੇ ਤੂੰ ਸੁੱਟੇ ਹੋਏ ਹਨ, ਮੈਂ ਤੇਰੀ ਬਾਈਬਲ ਨੂੰ ਹਾਜ਼ਰ ਵੇਖਦਾ ਆ, ਮੈਂ ਪੱਕਾ ਇਰਾਦਾ ਕੀਤਾ ਹੋਇਆ ਆ, ਇਹ ਠੀਕ ਆ, ਤੂੰ ਮੇਰੇ ਨਾਲ ਇਹਦਾ ਵਾਅਦਾ ਕੀਤਾ ਹੋਇਆ ਆ ਅਬਰਾਹਮ ਦੀ ਸੰਤਾਨ ਦੇ ਨਾਲ। ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਆ, ਤੁਸੀਂ ਇਹਦੀ ਵੱਲ ਆਓਗੇ। ਜੇ ਤੁਹਾਨੂੰ ਨਹੀਂ ਬੁਲਾਇਆ ਗਿਆ, ਮੈਨੂੰ ਇਹਦੀ ਪਰਵਾਹ ਨਹੀਂ ਕਿ ਤੁਸੀਂ ਕਿੰਨੇ ਧਾਰਮਿਕ ਹੋ, ਤੁਸੀਂ ਨਾਸ ਹੋ ਜਾਓਗੇ, ਬਸ ਇੰਨਾ ਹੀ ਆ, ਤੁਸੀਂ ਨਹੀਂ ਆ ਸਕਦੇ। ਕੋਈ ਵੀ ਆਦਮੀ ਨਹੀਂ ਆ ਸਕਦਾ ਜਦ ਤੱਕ ਕਿ ਉਹਨੇ ਤੁਹਾਨੂੰ ਬੁਲਾਇਆ ਨਹੀਂ। ਉਹ ਨਹੀਂ ਚਾਹੁੰਦਾ ਕਿ ਕੋਈ ਨਾਸ ਹੋਵੇ, ਪਰ ਤੁਹਾਡੇ ਵਿੱਚੋਂ ਬਹੁਤ ਸਾਰੇ ਹੋਣਗੇ ਕਿਉਂਕਿ ਤੁਸੀਂ ਇਹਦੇ ਬਾਰੇ ਵਿੱਚ ਬਹੁਤ ਹੀ ਲਾਪਰਵਾਹ ਹੋ। ਅਤੇ ਤੁਸੀਂ ਉੱਥੇ ਜਾਓਗੇ ਅਤੇ ਵੇਖੋਗੇ ਕਿ ਉੱਥੇ ਤਾਂ ਕੁਝ ਕੱਟੜਵਾਦੀ ਜਿਹਾ ਜਾਪਦਾ ਆ, ਇੱਕ ਪਰਛਾਵਾਂ ਜਿਹਾ, ਠੀਕ ਆ, ਡਾਕਟਰ ਫਲਾਣੇ ਫਲਾਣੇ ਨੇ ਤਾਂ ਫਲਾਣਾ ਫਲਾਣਾ ਆਖਿਆ ਆ ਅਤੇ ਵਗੈਰਾ ਵਗੈਰਾ। ਅਤੇ ਤਦ ਤੁਸੀਂ ਉੱਥੇ ਚੱਲਦੇ ਫਿਰਦੇ ਹੋ ਤੇ ਪਵਿੱਤਰ ਆਤਮਾ ਦੇ ਵਿਰੁੱਧ ਕੁਫਰ ਬਕਦੇ ਹੋ, ਤੁਸੀਂ ਜਾਣਦੇ ਹੋ ਕਿ ਠੀਕ ਆ ਤੇ ਹਰਗਿਜ਼ ਵੀ ਮਾਫੀ ਨਹੀਂ ਮਿਲੇਗੀ। ਤੁਸੀਂ ਕੁਝ ਮਿੰਟਾਂ ਵਿੱਚ ਪਤਾ ਲਾਓਗੇ ਕਿ ਸ਼ੈਤਾਨ ਦਾ ਦਾਗ ਕੀ ਆ, ਸ਼ੈਤਾਨ ਦੀ ਮੋਹਰ ਕੀ ਆ, ਦਰਿੰਦੇ ਦਾ ਦਾਗ। ਜੋ ਵੀ ਪਵਿੱਤਰ ਆਤਮਾ ਦੇ ਵਿਰੁੱਧ ਬੋਲਦਾ ਆ, ਨਾ ਤਾਂ ਉਹਨੂੰ ਇਸ ਜਹਾਨ ਵਿੱਚ ਤੇ ਨਾ ਹੀ ਆਉਣ ਵਾਲੇ ਜਹਾਨ ਵਿੱਚ ਮਾਫ਼ ਕੀਤਾ ਜਾਵੇਗਾ। ਉਸ ਪਹਿਲੀ ਕਲੀਸਿਯਾ ਦੇ ਉੱਤੇ ਗੌਰ ਕਰੋ ਉਹਨਾਂ ਨੇ ਕੀ ਕੀਤਾ, ਗੌਰ ਕਰੋ ਇਸ ਦੂਜੀ ਕਲੀਸਿਯਾ ਦੇ ਬਾਰੇ ਵਿੱਚ। ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਰਾਜ ਵਿੱਚੋਂ ਬਾਹਰ ਕੱਢ ਕੇ ਤੇ ਸ਼ੈਤਾਨ ਦੇ ਰਾਜ ਵਿੱਚ ਵਾੜ ਸਕਦੇ ਹੋ, ਕਿੱਥੇ, ਉੱਥੇ ਜਿੱਥੇ ਕਿ ਨਾ ਤਾਂ ਇਸ ਜਹਾਨ ਵਿੱਚ ਮਾਫ਼ੀ ਆ ਤੇ ਨਾ ਹੀ ਆਉਣ ਵਾਲੇ ਜਹਾਨ ਵਿੱਚ ਹੀ ਸੱਚ ਵਿੱਚ। ਸੋ ਧਿਆਨ ਪੂਰਵਕ ਰਹੋ, ਸੰਜੀਦਗੀ ਦੇ ਨਾਲ ਚੱਲੋ, ਤੁਸੀਂ ਕੀ ਕਰਦੇ ਹੋ ਉਹਦੇ ਵਿੱਚ ਧਿਆਨ ਪੂਰਵਕ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਕੀ ਹੋਵੇਗਾ। ਹੁਣ ਅਸੀਂ ਵੇਖਦੇ ਹਾਂ ਕਿ ਇਹ ਸਭ ਢੱਠ ਰਿਹਾ ਆ। ਮੇਰੇ ਕੋਲ 20 ਮਿੰਟ ਹੈਗੇ ਖਤਮ ਕਰਨ ਦੇ ਲਈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਕੱਢੋ ਪ੍ਰਕਾਸ਼ ਦੀ ਪੋਥੀ, ਉਹਦਾ 17 ਅਧਿਆਏ, ਕੁਝ ਪਲਾਂ ਵਿੱਚ ਖਤਮ ਕਰਾਂਗੇ। ਹੁਣ ਅਸੀਂ ਅਸਲੀ ਠਿਕਾਣੇ ਦੀ ਵੱਲ ਆਉਣ ਵਾਲੇ ਹਾਂ। ਧਿਆਨ ਦੇ ਨਾਲ ਸੁਣੋ, ਮੇਰੇ ਨਾਲ ਪੜ੍ਹੋ, ਆਪਣੀਆਂ ਬਾਈਬਲਾਂ ਖੋਲੋ ਤੇ ਪੜ੍ਹਨ ਦੇ ਲਈ ਤਿਆਰ ਹੋਵੋ। ਇਹ ਨੂੰ ਮੋਹਰ ਬੰਦ ਕਰ ਦੇਵੇਗਾ। ਯਾਦ ਰਹੇ, ਦੋ ਦਾਗ ਹਨ, ਇੱਕ ਤਾਂ ਹੈ ਧਰਮ ਤਿਆਗ ਦਾ ਤੇ ਦੂਜਾ ਆ ਪਵਿੱਤਰ ਆਤਮਾ ਦਾ, ਇੱਕ ਤਾਂ ਸ਼ੈਤਾਨ ਦਾ ਦਾਗ ਆ। ਯਾਦ ਰਹੇ, ਮੈਂ ਇਹ ਆਖਿਆ ਆ ਪਹਿਲੀ ਕੈਥੋਲਿਕ ਕਲੀਸਿਯਾ। ਹੁਣ ਕੈਥੋਲਿਕ ਲੋਕ ਕੁਝ ਪਲਾਂ ਦੇ ਲਈ ਸੰਜੀਦਗੀ ਦੇ ਨਾਲ ਬੈਠੇ ਰਹੋ। ਪਹਿਲੀ ਕੈਥੋਲਿਕ ਕਲੀਸਿਯਾ ਨੇ ਇਸ ਚੀਜ਼ ਦੇ ਬਾਰੇ ਵਿੱਚ ਆਪਣੀ ਹੀ ਰਾਏ ਲਈ ਤੇ ਉਹਨਾਂ ਦੇ ਕੋਲ ਹੋਲੀ ਯੂਕੈਰਿਸ ਦੀ ਗਲਤ ਸਿੱਖਿਆ ਸੀ, ਪਵਿੱਤਰ ਆਤਮਾ ਦੇ ਬਪਤਿਸਮੇ ਦੀ ਥਾਂ ਉਸ ਪਤਾਸੇ ਵਰਗੀ ਰੋਟੀ ਨੂੰ ਲੈਣਾ। ਪ੍ਰੋਟੈਸਟੈਂਟਾਂ ਨੇ ਹੱਥ ਮਿਲਾਉਣ ਨੂੰ ਜਾਂ ਫਿਰ ਪ੍ਰਣ ਕਰਨ ਨੂੰ ਨੇਮ ਬਣਨ ਨੂੰ ਅਪਣਾ ਲਿਆ। ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਦੋਵੇਂ ਹੀ ਗਲਤ ਹਨ। ਵਚਨ ਹੀ ਅਸਲੀ ਨਕਸ਼ਾ ਆ। ਉਹਨਾਂ ਨੇ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਦੇਣਾ ਆਰੰਭ ਕਰ ਦਿੱਤਾ, ਜਦ ਕਿ ਕਦੇ ਵੀ ਕਿਸੇ ਨੂੰ ਇਸ ਤਰ੍ਹਾਂ ਦੇ ਨਾਲ ਬਪਤਿਸਮਾ ਉਕਾਈ ਦਿੱਤਾ ਨਹੀਂ ਗਿਆ, ਜੋ ਕਿ ਪੂਰੀ ਤਰ੍ਹਾਂ ਦੇ ਨਾਲ ਮੂਰਤੀ ਪੂਜਕ ਕੈਥੋਲਿਕ ਬਪਤਿਸਮਾ ਆ। ਅਤੇ ਉਹ ਇਹਨੂੰ ਮੰਨਦੇ ਹਨ ਅਤੇ ਆਖਦੇ ਹਨ ਕਿ ਤੁਸੀਂ ਪ੍ਰੋਟੈਸਟੈਂਟ ਲੋਕ ਇਸ ਬਪਤਿਸਮੇ ਨੂੰ ਅਪਣਾਉਂਦੇ ਹੋ। ਮੈਂ ਕਿਹਾ ਕਿ ਤੁਸੀਂ ਇਹ ਕਿਉਂ ਕਰਦੇ ਹੋ? ਉਹਨਾਂ ਕਿਹਾ ਕਿ ਕੈਥੋਲਿਕ ਚਰਚ ਦੇ ਕੋਲ ਸ਼ਕਤੀ ਆ ਕਿ ਜਿਹੜੀ ਵੀ ਲਿਖਤ ਉਹ ਚਾਹੁਣ ਬਦਲ ਸਕਦੇ ਹਨ। ਮੈਂ ਕਿਹਾ ਇਹ ਝੂਠਿਆ। ਉਹਨੇ ਕਿਹਾ ਤੁਸੀਂ ਫੇਰ ਇਹਦੇ ਅੱਗੇ ਕਿਉਂ ਚੁੱਕਦੇ ਹੋ? ਤਾਂ ਤੁਹਾਨੂੰ ਚੁੱਪ ਹੋਣਾ ਪਵੇਗਾ। ਮੈਨੂੰ ਨਹੀਂ, ਮੈਂ ਤਾਂ ਇਹਦੇ ਵਿੱਚ ਵਿਸ਼ਵਾਸ ਵੀ ਨਹੀਂ ਕਰਦਾ। ਇਹ ਪਰਮੇਸ਼ਵਰ ਦਾ ਵਚਨ ਆ, ਇਹ ਠੀਕ ਆ। ਜੇ ਲੋਕ ਇਹਨੂੰ ਮੰਨਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇਕੱਲੇ ਜਾਣਾ ਪਵੇਗਾ। ਮੈਂ ਤਾਂ ਸੱਚਾਈ ਹੀ ਦੱਸਾਂਗਾ, ਇਹ ਠੀਕ ਆ। ਹੁਣ ਧਿਆਨ ਦਿਓ, ਤਦ ਉਹ ਇਹ ਸਭ ਹੋਰ ਕਾਸੇ ਦੇ ਨਾਲ ਆ ਗਏ। ਕਲੀਸਿਆ ਇਹਦੇ ਪੁਰਾਣੇ ਮਤ ਸਿਧਾਂਤਾਂ ਵਿੱਚ ਸ਼ਾਮਲ ਹੋ ਗਈ ਅਤੇ ਉਹ ਸਭ ਚੀਜ਼ਾਂ ਕਿਹੋ ਜਿਹਾ ਇਹ ਸੜਿਆਂ ਤੇ ਬਕਵਾਸ ਵਾਲਾ ਟੋਲਾ ਸੀ ਅਤੇ ਇਹਨੇ ਅਰਬਾਂ ਦੀ ਗਿਣਤੀ ਵਿੱਚ ਨਾਸਤਿਕ ਅਤੇ ਠੰਡੇ ਰਸਮਾਂ ਰਿਵਾਜਾਂ ਵਾਲੇ ਲੋਕ ਪੈਦਾ ਕੀਤੇ। ਇਹ ਤਾਂ ਸ਼ੁਰੂ ਵਿੱਚ ਹੀ ਸ਼ੈਤਾਨ ਆ। ਮੈਂ ਤੁਹਾਨੂੰ ਇੱਥੇ ਸਾਬਤ ਕਰ ਸਕਦਾ ਆ ਕਿ ਬਾਈਬਲ ਨੇ ਆਖਿਆ ਆ ਕਿ ਸਾਰਾ ਸੰਸਾਰ ਇਸ ਦਰਿੰਦੇ ਦੀ ਸ਼ਕਤੀ ਨੂੰ ਵੇਖ ਕੇ ਹੈਰਾਨ ਸੀ। ਜੋ ਸੀ ਜੋ ਨਹੀਂ ਆ ਤਦ ਵੀ ਹੈ। ਇਹ ਕਿੰਝ ਹੋ ਸਕਦਾ ਆ ਕਿ ਉਹ ਹੈ ਸੀ ਹੈ ਨਹੀਂ? ਆਖਿਆ ਕਿ ਸਾਰਾ ਸੰਸਾਰ ਇਹਦੇ ਲਈ ਹੈਰਾਨ ਸੀ। ਜਦ ਮੂਰਤੀ ਪੂਜਕ ਰੋਮ ਪੋਪ ਦੀ ਅਧੀਨਗੀ ਵਿੱਚ ਆ ਗਿਆ ਤਾਂ ਮੂਰਤੀ ਪੂਜਾ ਹਰਗਿਜ ਵੀ ਬੰਦ ਨਹੀਂ ਹੋਈ। ਰੋਮੀ ਪ੍ਰਣਾਲੀ ਬੰਦ ਹੋ ਗਈ। ਜਦ ਕੋਈ ਨਵਾਂ ਰਾਜਾ ਰਾਜਪਾਠ ਸੰਭਾਲਦਾ ਆ ਤਾਂ ਉਹ ਨਵਾਂ ਪ੍ਰਬੰਧ ਸਥਾਪਿਤ ਕਰਦਾ ਆ। ਪਰ ਜਦ ਇਹ ਕੈਥੋਲਿਕ ਕਲੀਸਿਆ ਦੇ ਦੁਆਰਾ ਮੂਰਤੀ ਪੂਜਕ ਰੋਮ ਵਿੱਚ ਆ ਗਿਆ ਪੋਪ ਦੇ ਦਸਤੂਰਾਂ ਦੇ ਦੁਆਰਾ ਤਾਂ ਇਹ ਹਰਗਿਜ ਵੀ ਬੰਦ ਨਾ ਹੋਈ। ਜੇ ਇੱਕ ਪੋਪ ਮਰ ਜਾਵੇ ਉਹ ਦੂਜਾ ਖੜਾ ਕਰ ਦਿੰਦੇ ਸਨ, ਇੱਕ ਪੋਪ ਮਰ ਵੀ ਜਾਵੇ ਉਹ ਦੂਜਾ ਖੜਾ ਕਰ ਦਿੰਦੇ ਸਨ। ਅਤੇ ਉਹ ਦਰਿੰਦਾ ਜਿਹੜਾ ਹੈ ਸੀ, ਜੋ ਨਹੀਂ ਆ ਤਦ ਵੀ ਹੈ, ਜੋ ਹੈ ਨਹੀਂ ਸੀ ਜੋ ਤਦ ਵੀ ਹੈ ਸੀ, ਉਹ ਵਿਨਾਸ਼ ਵਿੱਚ ਜਾਵੇਗਾ। ਲਿਖਤਾਂ ਦੇ ਦੁਆਰਾ ਪਵਿੱਤਰ ਆਤਮਾ ਇੰਜ ਫਰਮਾਉਂਦਾ ਆ। ਹੁਣ ਧਿਆਨ ਦਿਓ ਅਤੇ ਉੱਥੇ ਇੱਕ ਆਇਆ ਤੁਸੀਂ ਹੁਣ ਸਭ ਗੌ ਕਰੋ। 17ਵਾਂ ਅਧਿਆਏ ਉਹਨਾਂ ਸੱਤਾਂ ਦੂਤਾਂ ਵਿੱਚੋਂ ਜਿਨ੍ਹਾਂ ਕੋਲ ਸੱਤ ਕਟੋਰੇ ਸਨ, ਇੱਕ ਨੇ ਆਣ ਕੇ ਇਹ ਆਖਰੀ ਕਟੋਰੇ ਹਨ ਜਿਹੜੇ ਉਲਾਦੇ ਜਾ ਰਹੇ ਹਨ, ਮੇਰੇ ਨਾਲ ਗੱਲ ਕੀਤੀ, ਭਾਈ ਉਰਿਆ ਮੈਂ ਤੈਨੂੰ ਇਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਆ। ਪ੍ਰਕਾਸ਼ ਦੀ ਪੋਥੀ ਦੇ 12 ਅਧਿਆਏ ਉੱਤੇ ਗੌ ਕਰੋ। ਉਹ ਤਾਂ ਕੁਆਰੀ ਇਸਤਰੀ ਸੀ, ਉਹ ਤਾਂ ਇੱਕ ਅਸਲੀ ਸਤਵੰਤੀ ਸੀ। ਕਿੰਨੀ ਸੋਹਣੀ ਉਹ ਖਲੋਤੀ ਹੋਈ ਸੀ, ਪਰ ਇੱਥੇ ਤਾਂ ਉਹ ਕੰਜਰੀ ਅਖਵਾਉਂਦੀ ਆ। ਅੰਗਰੇਜ਼ੀ ਸ਼ਬਦ ਹੋਰ ਦਾ ਅਰਥ ਹੁੰਦਾ ਆ, ਇਹ ਕੀ ਹੈ? ਆਓ ਇਹਦਾ ਵਿਚਾਰ ਕਰੀਏ ਜਾਂ ਇਹਦਾ ਨਿਰੀਖਣ ਕਰੀਏ। ਮੈਨੂੰ ਮਾਫ ਕਰਨਾ, ਮੈਂ ਬਹੁਤ ਤੇਜ਼ ਚੱਲ ਰਿਹਾ ਆ। ਸੋਚਦਾ ਸਾਂ ਕਿ ਮੇਰੇ ਕੋਲ ਸਿਰਫ 15 ਮਿੰਟ ਹਨ, ਮੈਂ ਤਾਂ ਇੱਕ ਹੋਰ ਘੰਟਾ ਲਾ ਦਿਆਂਗਾ। ਸੁਸ਼ਾਂਤ ਬੈਠੇ ਰਹੋ, ਧਿਆਨ ਦਿਓ। ਠੀਕ ਆ, ਧਿਆਨ ਦਿਓ, ਆਓ ਇਹਦਾ ਨਿਰੀਖਣ ਕਰੀਏ। ਉਹ ਤਾਂ ਇੱਕ ਗੰਦੀ ਔਰਤ ਆ। ਵੱਡੀ ਕੰਜਰੀ ਕੀ ਹੁੰਦੀ ਆ? ਮੈਨੂੰ ਇਹ ਸ਼ਬਦ ਕਹਿਣ ਤੋਂ ਕਿਰਨਾ ਆ, ਪਰ ਇਹ ਤਾਂ ਇੱਥੇ ਬਾਈਬਲ ਵਿੱਚ ਲਿਖਿਆ ਹੋਇਆ ਆ। ਇਹ ਉਹ ਔਰਤ ਆ ਜੋ ਕਿ ਚੰਗੀ ਹੋਣ ਦਾ ਦਾਅਵਾ ਕਰਦੀ ਆ, ਪਰ ਇਹ ਦੂਜਿਆਂ ਲੋਕਾਂ ਦੇ ਨਾਲ ਵਿਭਚਾਰ ਕਰਦੀ ਆ। ਹੁਣ ਜੇ ਔਰਤ ਕਲੀਸਿਆ ਨੂੰ ਦਰਸਾਉਂਦੀ ਆ ਤਾਂ ਇਹ ਕਲੀਸਿਆ ਆ ਜੋ ਕਿ ਮਸੀਹੀ ਹੋਣ ਦਾ ਦਾਅਵਾ ਕਰਦੀ ਆ ਤੇ ਦੂਜੀਆਂ ਚੀਜ਼ਾਂ ਦੇ ਨਾਲ ਵਿਭਚਾਰ ਕਰਦੀ ਆ। ਕੀ ਇਹ ਠੀਕ ਆ? ਅਤੇ ਉਹ ਬਹੁਤਿਆਂ ਪਾਣੀਆਂ ਦੇ ਉੱਤੇ ਬਹਿੰਦੀ ਆ ਜੋ ਕਿ ਲੋਕਾਂ ਦੀਆਂ ਭੀੜਾਂ ਤੇ ਮਹਾਇਣਿਆਂ। 15ਵੀਂ ਆਇਤ ਦੇ ਲਗਭਗ ਪੜੋ ਤਾਂ ਤੁਸੀਂ ਇਹਨੂੰ ਵੇਖੋਗੇ, ਜਾਂ ਫਿਰ 17ਵੀਂ ਉਹਦੇ ਨਾਲ ਇੱਕ ਪਲ ਦੇ ਬਾਅਦ ਅਸੀਂ ਇਹਨੂੰ ਲਵਾਂਗੇ। ਉਹ ਇਸਤਰੀ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬਹਿੰਦੀ ਆ ਉਹ ਵੱਡੀ ਕੰਜਰੀ ਆ। ਕਿਹੋ ਜੀ ਇਹ ਗੱਲ ਆ? ਹੁਣ ਜੇ ਸਾਡੇ ਕੋਲ ਕਈ ਦਿਨ ਹੁੰਦੇ ਤਾਂ ਮੈਂ ਉਸ ਇਸਤਰੀ ਨੂੰ ਲੈ ਕੇ ਤੇ ਉਹਦਾ ਪਤਾ ਕਾਇਨ ਤੋਂ ਲਾ ਕੇ ਪ੍ਰਭੂ ਯਸੂ ਮਸੀਹ ਦੇ ਤੱਕ ਦੱਸਦਾ ਤੇ ਇਸ ਗੱਲ ਨੂੰ ਤੁਹਾਡੇ ਸਾਹਮਣੇ ਸਾਬਤ ਕਰ ਦਿੰਦਾ ਕਿ ਉਹ ਪਹਿਲੀ ਔਰਤ ਸੀ ਜਿਹਨੇ ਕਲੀਸਿਆ ਨੂੰ ਜਥੇਬੰਦ ਕੀਤਾ। ਉਹ ਤਾਂ ਜਥੇਬੰਦੀ ਦੀ ਮਾਂ ਆ। ਗੌ ਕਰੋ, ਅਤੇ ਉਹ ਇਸਤਰੀ ਜਿਹੜੀ ਬਹੁਤੇ ਪਾਣੀਆਂ ਤੇ ਬੈਠੀ ਹੋਈ ਆ, ਬਹੁਤੇ ਪਾਣੀਆਂ ਉੱਤੇ ਬੈਠੀ ਹੋਈ ਆ। ਹੁਣ ਦੂਜੀ ਆਇਤ,
kings of the earth have committed fornication and the inhabitants
ਜਿਹਦੇ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹਦੀ ਹਰਾਮਕਾਰੀ ਦੀ ਮੈਂ ਨਾਲ ਮਸਤ ਹੋਏ। ਦੂਜੇ ਸ਼ਬਦਾਂ ਵਿੱਚ ਉਹ ਮਸੀਹੀ ਕਲੀਸਿਆ ਹੋਣ ਦਾ ਦਾਅਵਾ ਕਰ ਰਹੀ ਆ, ਉੱਚੀ ਤੇ ਸੁੰਦਰ। ਕੁਝ ਪਲਾਂ ਵਿੱਚ ਗੌ ਕਰੋ ਕਿ ਕਿੰਝ ਉਹ ਮੋਤੀਆਂ ਸੋਨੇ ਤੇ ਜਵਾਹਰਾਂ ਦੇ ਨਾਲ ਸਜੀ ਹੋਈ ਆ। ਉਹ ਆਖਦੇ ਹਨ ਉਹਦੇ ਵਰਗਾ ਕੌਣ ਆ? ਅਤੇ ਉਹਦੇ ਹੱਥ ਵਿੱਚ ਇੱਕ ਪਿਆਲਾ ਸੀ ਜੋ ਕਿ ਉਹਦੀਆਂ ਹਰਾਮਕਾਰੀਆਂ ਦੇ ਨਾਲ ਭਰਿਆ ਹੋਇਆ ਸੀ। ਉਹਦੀ ਪਲੀਤਗੀ, ਉਹਦੀ ਸਿੱਖਿਆ ਜੋ ਕਿ ਉਹ ਰਾਜਿਆਂ ਨੂੰ ਸਿਖਾ ਰਹੀ ਸੀ। ਉਹ ਬਸ ਛੋਟੀ ਜਿਹੀ ਪ੍ਰਾਰਥਨਾ ਕਰੋ ਅਤੇ ਉਹ ਦੁਆ ਕਰਕੇ ਤੁਹਾਨੂੰ ਪਰਗੇਟਰੀ ਅਥਵਾ ਨਰਕ ਦੀ ਅੱਗ ਵਿੱਚੋਂ ਬਾਹਰ ਕੱਢ ਦੇਵੇਗੀ। ਅਤੇ ਇਹ ਸਭ ਚੀਜ਼ਾਂ, ਇਹ ਹੈ ਉਹ, ਇਹ ਹੋਈ ਨਾ ਗੱਲ। ਇਹ ਤਾਂ ਪਰਮੇਸ਼ਵਰ ਦਾ ਵਚਨ ਆ ਜੋ ਮੈਂ ਪੜ ਰਿਹਾ ਆ। ਧਿਆਨ ਦਿਓ, ਉਹ ਮੈਨੂੰ ਚੁੱਕ ਕੇ ਲੈ ਗਿਆ। ਹੁਣ ਆਓ ਵੇਖੀਏ, ਤੁਸੀਂ ਵੀ ਚਾਹੁੰਦੇ ਹੋ? ਹੁਣ ਇਹ ਤਾਂ ਤੀਜੀ ਆਇਤ ਆ, ਠੀਕ ਆ। ਤਾਂ ਉਹ ਮੈਨੂੰ ਆਤਮਾ ਵਿੱਚ ਉਜਾੜ ਵੱਲ ਲੈ ਗਿਆ ਅਤੇ ਮੈਂ ਇੱਕ ਤੀਵੀ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ ਕਿਰਮਚੀ ਰੰਗ ਧਨਵਾਨ ਸੰਸਾਰ ਦੀ ਸਭ ਤੋਂ ਵਧੇਰੇ ਧਨਵਾਨ ਕਲੀਸਿਆ ਉਹ ਇੱਥੇ ਪੁਕਾਰਦੇ ਹਨ ਉਹਦੇ ਨਾਲ ਕੌਣ ਲੜ ਸਕਦਾ ਆ ਸੰਸਾਰ ਵਿੱਚ ਇੱਕ ਆਦਮੀ ਆ ਸੰਸਾਰ ਵਿੱਚ ਸਿਰਫ ਇੱਕ ਆਦਮੀ ਸਾਰੇ ਸੰਸਾਰ ਭਰ ਵਿੱਚੋਂ ਉਹਦੇ ਕੋਲ ਸ਼ਕਤੀ ਆ ਜਿੱਦਾਂ ਕਿ ਰਾਜੇ ਨਬੂਕਦਨਜ਼ਰ ਦਾ ਦਰਸ਼ਨ ਸੀ ਅਤੇ ਉਹ 10 ਪੈਰਾਂ ਦੀਆਂ ਉਂਗਲੀਆਂ ਹਰੇਕ ਵੱਲ ਜਾਂਦੀਆਂ ਹਨ ਉਸ ਰੋਮੀ ਲੋਹੇ ਦੀ ਧਾਰ ਅਥਵਾ ਨਦੀ ਸੰਸਾਰ ਦੀਆਂ ਸਭ ਕੌਮਾਂ ਵਿੱਚ ਵਗਦੀ ਆ ਸੰਸਾਰ ਵਿੱਚ ਹੋਰ ਕੋਈ ਦੂਜਾ ਆਦਮੀ ਨਹੀਂ ਆ ਜਿਹਦਾ ਦਖਲ ਹਰੇਕ ਚੀਜ਼ ਵਿੱਚ ਹੀ ਆ ਜਿੱਦਾਂ ਕਿ ਪੋਪ ਦੇ ਰੋਮ ਦਾ ਆ ਰਾਸ਼ਟਰਪਤੀ ਈਜ਼ਨਹਾਵਰ ਤਾਂ ਅਮਰੀਕਾ ਵਿੱਚ ਉਹਦੇ ਕਾਨੂੰਨਾਂ ਨੂੰ ਦੱਸ ਸਕਦਾ ਆ ਪਰ ਦੂਜੀਆਂ ਕੌਮਾਂ ਵੀ ਹਨ ਜਿਨ੍ਹਾਂ ਵਿੱਚ ਉਹ ਬੋਲ ਸਕਦਾ ਆ ਪਰ ਉੱਥੇ ਤਾਂ ਇਹ ਕੁਝ ਵੀ ਨਹੀਂ ਆ ਪਰ ਕੈਥੋਲਿਕ ਦੀ ਰਾਜਗੱਦੀ ਰੋਮ ਵਿੱਚ ਬੋਲ ਸਕਦੀ ਆ ਤੇ ਹਰੇਕ ਕੌਮ ਇਹਦੀ ਵੱਲ ਰੌਲਾ ਪਾਵੇਗੀ ਇਹ ਠੀਕ ਆ ਉੱਥੇ ਉਹ ਹੈ ਹੁਣ ਅਸੀਂ ਵੇਖਾਂਗੇ ਕਿ ਉਹ ਕਿੱਥੇ ਆ ਅਤੇ ਵੇਖਾਂਗੇ ਕਿ ਇਹ ਉਹ ਹੈ ਜਾਂ ਨਹੀਂ ਆ ਵੇਖਾਂਗੇ ਕਿ ਉਹਦੀ ਤਸਵੀਰ ਇੱਥੇ ਠੀਕ ਖਿੱਚੀ ਗਈ ਆ ਠੀਕ ਆ ਅਤੇ ਮੈਂ ਇੱਕ ਤੀਵੀ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ ਧੰਨਵਾਦ ਜਿਹੜਾ ਕੁਫਰ ਦੇ ਨਾਵਾਂ ਨਾਲ ਭਰਿਆ ਹੋਇਆ ਸੀ ਝੂਠਾ ਬਪਤਿਸਮਾ ਝੂਠੀ ਆਰਥਿਕਤਾ ਤੇ ਲੋਕਾਂ ਨੂੰ ਅੰਨੇਵਾਹ ਲੈ ਜਾ ਰਹੀ ਆ ਉਹਨਾਂ ਨੂੰ ਦੱਸਦੇ ਹਨ ਕਿ ਤੁਸੀਂ ਸਿਰਫ ਗਿਰਜੇ ਆ ਸਕਦੇ ਹੋ ਆਪਣੇ ਇਕਰਾਰ ਵਗੈਰਾ ਵਗੈਰਾ ਕਰੋ ਮਰੀਅਮ ਟੂ ਤਾਨਿਆ ਦਾ ਰਟਾ ਲਾਓ ਤਪੱਸਿਆ ਕਰੋ ਅਨਜਾਣ ਪੁਣਾ ਬਕਵਾਸ ਮੈਨੂੰ ਸਮਝ ਨਹੀਂ ਆਉਂਦੀ ਕਿ ਕਿੰਝ ਲੋਕ ਚੰਗੇ ਸੁਲਝੇ ਹੋਏ ਦਿਮਾਗ ਵਾਲੇ ਲੋਕ ਇਹਨਾਂ ਚੀਜ਼ਾਂ ਦਾ ਵਿਸ਼ਵਾਸ ਕਰ ਸਕਦੇ ਹਨ ਉਹਦੇ 7 ਸਿਰ ਸਨ ਫੇਰ ਹੋਈ ਨਾ ਹੋਈ ਗੱਲ ਇਹ ਉਹ ਸ਼ੈਤਾਨ ਜੋ ਕਿ ਸਭਨੀ ਥਾਈਆਂ ਲਾਲ ਅਜਗਰ ਉਹ ਦਰਿੰਦਾ ਤੇ ਸਭ ਕੁਝ ਉਹਦੇ 7 ਸਿਰ ਹਨ 10 ਸਿੰਘ ਹਨ ਅਤੇ ਔਰਤ ਉਹ ਇਸਤਰੀ ਜੋ ਕਿ ਹੁਣ ਕਲੀਸਿਆ ਆ ਹੁਣ ਦਰਿੰਦਾ ਤਾਂ ਇੱਕ ਸ਼ਕਤੀ ਆ ਜੋ ਕਿ ਉਸ ਰੋਮਨ ਕੈਥੋਲਿਕ ਚਰਚ ਦੇ ਕੋਲ ਸੀ ਰੋਮਨ ਕੈਥੋਲਿਕ ਸ਼ਕਤੀ ਪਰ ਇੱਥੇ ਤਾਂ ਕਲੀਸਿਆ ਹੁਣ ਬੋਲ ਰਹੀ ਆ ਅਤੇ ਉਸ ਤੀਵੀ ਨੇ ਬੈਂਗਣੀ ਅਤੇ ਕਿਰਮਚੀ ਪੋਸ਼ਾਕ ਪਹਿਨੀ ਹੋਈ ਸੀ ਅਤੇ ਉਹ ਸੋਨੇ ਮੋਤੀਆਂ ਅਤੇ ਜਵਾਰਾਂ ਦੇ ਨਾਲ ਸ਼ਿੰਗਾਰੀ ਹੋਈ ਸੀ ਉਹਨੇ ਇੱਕ ਪਿਆਲਾ ਸੋਨੇ ਦਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ ਜਿਹੜਾ ਘਿਨਾਉਣੀਆਂ ਅਵਸਥਾ ਅਤੇ ਉਹਦੀ ਹਰਾਮਕਾਰੀ ਦੀਆਂ ਪ੍ਰਿਸ਼ਤਾਈਆਂ ਨਾਲ ਭਰਿਆ ਹੋਇਆ ਸੀ ਉੱਥੇ ਉਹ ਹੈ ਅਤੇ ਕੋਈ ਕਲੀਸਿਆ ਤੁਸੀਂ ਜਾਣਦੇ ਹੋ ਕਿ ਇਹ ਨਹੀਂ ਆ ਉਹਨੇ ਉੱਥੇ ਹੁਣ ਆਈ ਆ ਉੱਥੇ ਉਹਦੀ ਤਸਵੀਰ ਉਲੀਕੀ ਗਈ ਆ ਹੋਰ ਅਗਾਂਹ ਨੂੰ ਪੜੋ ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਕੌਣ ਆ ਅਤੇ ਉਹਦੇ ਮੱਥੇ ਉੱਤੇ ਇਹ ਭੇਤ ਵਾਲਾ ਨਾਂ ਲਿਖਿਆ ਹੋਇਆ ਸੀ ਅਰਥਾਤ ਬਾਬੁਲ ਉਹ ਵੱਡੀ ਨਗਰੀ ਕੰਜਰੀਆਂ ਅਤੇ ਧਰਤੀ ਦੀਆਂ ਘਿਨਾਉਣੀਆਂ ਅਵਸਥਾ ਦੀ ਮਾਂ ਠੀਕ ਆ ਪ੍ਰੋਟੈਸਟੈਂਟ ਇਹ ਉਹ ਥਾਂ ਆ ਜਿੱਥੇ ਤੁਹਾਡਾ ਵੀ ਸਾਹ ਸੁੱਕ ਜਾਂਦਾ ਆ ਮੰਨੋਗੇ ਕਿ ਉਹ ਕੰਜਰੀ ਆ ਪਰ ਉਹ ਤਾਂ ਮਾਂ ਸੀ ਕਿਹਦੀ ਪੁੱਤਰਾਂ ਦੀ ਕੰਜਰੀਆਂ ਦੀ ਮਾਂ ਤਾਂ ਇਸਤਰੀਆਂ ਹੀ ਹੋਣਗੀਆਂ ਕੀ ਇਹ ਠੀਕ ਆ ਉਹ ਤਾਂ ਕਲੀਸਿਆਵਾਂ ਹੋਣਗੀਆਂ ਕੀ ਇਹ ਠੀਕ ਆ ਉਹ ਤਾਂ ਉਹਨਾਂ ਕਲੀਸਿਆਵਾਂ ਦੀ ਮਾਂ ਆ ਕੀ ਉਹ ਨਹੀਂ ਆ ਮਾਰਟਨ ਲੂਥਰ ਕਿੱਥੋਂ ਆਇਆ ਕੈਥੋਲਿਕ ਮਤ ਵਿੱਚੋਂ ਇਹ ਸਭ ਕਿੱਥੋਂ ਪੈਦਾ ਹੋਈਆਂ ਕੈਥੋਲਿਕ ਮਤ ਵਿੱਚੋਂ ਉਹ ਆਪਣੀ ਉਹ ਤਾਲੀਮ ਲਿਆ ਰਹੀ ਆ ਅਤੇ ਤੁਸੀਂ ਇਹਦੇ ਅੱਗੇ ਝੁਕਦੇ ਹੋ ਹੁਣ ਜੈਫਰਸਨ ਵਿਲ ਵਿੱਚ ਸਭ ਤੋਂ ਗੰਦੀ ਔਰਤ ਇੱਕ ਚੰਗੀ ਸੱਚੀ ਕੁਆਰੀ ਕੁੜੀ ਨੂੰ ਜਨਮ ਦੇ ਸਕਦੀ ਆ ਇਹ ਠੀਕ ਆ ਤੇ ਜੇ ਉਹ ਚਾਹੇ ਤਾਂ ਸਿੱਧੀ ਚੱਲ ਸਕਦੀ ਆ ਏਦਾਂ ਹੀ ਲੂਥਰਨ ਕਲੀਸਿਆ ਮੈਥੋਡਿਸਟ ਬੈਪਟਿਸਟ ਅਤੇ ਪ੍ਰੈਸਬਾਈਟੇਰੀਅਨਸ ਅਤੇ ਵਗੈਰਾ ਵਗੈਰਾ ਨੇ ਕੀਤਾ ਆ ਉਹ ਥੋੜੀ ਦੇਰ ਦੇ ਲਈ ਤਾਂ ਸਿੱਧੇ ਚੱਲੇ ਜਦ ਉਹਨਾਂ ਦੇ ਬਾਨੀ ਉਹਨਾਂ ਨੂੰ ਉੱਥੇ ਅੰਜੀਲ ਦਾ ਪ੍ਰਚਾਰ ਕਰ ਰਹੇ ਸਨ ਹੁਣ ਉਹ ਸਿਨੇਮਾ ਵੇਖਣ ਜਾਂਦੇ ਹਨ ਨਾਚ ਰੰਗ ਦੇ ਲਈ ਜਾਂਦੇ ਹਨ ਟੈਲੀਵਿਜ਼ਨ ਵੇਖਦੇ ਹਨ ਸਿਗਰਟਾਂ ਪੀਂਦੇ ਹਨ ਅਤੇ ਹੋਰ ਬਾਕੀ ਸਭ ਕੁਝ ਕਰਦੇ ਹਨ ਤੁਸੀਂ ਜਾਣਦੇ ਹੋ ਕਿ ਇਹ ਸਚਾਈ ਆ ਐਤਵਾਰ ਨੂੰ ਘਰ ਹੀ ਰਹਿੰਦੇ ਹਨ ਇਹ ਕੀ ਆ ਕਿਉਂਕਿ ਤੁਹਾਡੀ ਕੰਜਰੀ ਆਪਣੀ ਮਾਂ ਵਾਂਗ ਹੀ ਵਤੀਰਾ ਕਰ ਰਹੀ ਆ ਇਹ ਬਿਲਕੁਲ ਠੀਕ ਆ ਇਹ ਬਿਲਕੁਲ ਠੀਕ ਆ ਹੁਣ ਆਓ ਵੇਖੀਏ ਕਿ ਰੰਗ ਕਿੱਥੇ ਪਿਆ ਆ ਬਾਈਬਲ ਨੇ ਆਖਿਆ ਆ ਕਿ ਉਹ ਕੰਜਰੀਆਂ ਦੀ ਮਾਂ ਆ ਅਤੇ ਹਰੇਕ ਜਾਣਦਾ ਆ ਕਿ ਇਹ ਮੂਰਤੀ ਪੂਜਕ ਰੋਮ ਸੀ ਜਾਂ ਫਿਰ ਪੋਪ ਵਾਲੇ ਰੋਮ ਦੀ ਸ਼੍ਰੀਮਤੀ ਸੀ ਇਹ ਕੈਥੋਲਿਕ ਚਰਚ ਇੱਕ ਮਿੰਟ ਵਿੱਚ ਮੈਂ ਤੁਹਾਨੂੰ ਵਿਖਾਵਾਂਗਾ ਕਿ ਧਰਤੀ ਉੱਤੇ ਉਹਦਾ ਕਿਹੜਾ ਸਥਾਨ ਆ ਬਿਲਕੁਲ ਠੀਕ ਉਹ ਕਿੱਥੇ ਬੈਠੀ ਹੋਵੇਗੀ ਠੀਕ ਆ ਕਿੱਥੇ ਆ ਤੇ ਉਹ ਕੌਣ ਆ ਬਾਈਬਲ ਨੇ ਇੰਜ ਹੀ ਆਖਿਆ ਆ ਮੈਂ ਨਹੀਂ ਪਰ ਬਾਈਬਲ ਨੇ ਅਤੇ ਆਖਿਆ ਉਹਦੇ ਬਾਅਦ ਉਹਨੇ ਬਹੁਤ ਸਾਰੀਆਂ ਕਲੀਸਿਆਵਾਂ ਨੂੰ ਜਨਮ ਦਿੱਤਾ ਜੋ ਕਿ ਉਹਦੇ ਵਰਗੀਆਂ ਹੀ ਉਹਦੀਆਂ ਧੀਆਂ ਸਨ ਹੁਣ ਠੀਕ ਆ ਮੈਥੋਡਿਸਟ ਬੈਪਟਿਸਟ ਅਤੇ ਲੂਥਰਨ ਅਤੇ ਵਗੈਰਾ ਵਗੈਰਾ ਤੁਸੀਂ ਸਮਝਦੇ ਹੋ ਕਿ ਤੁਸੀਂ ਕਿੱਥੇ ਆਉਂਦੇ ਹੋ ਕੰਜਰੀਆਂ ਦੀ ਮਾਂ ਵੱਲ ਉਹ ਠੀਕ ਠਾਕ ਚੱਲੇ ਪਰ ਜਦ ਰੋਸ਼ਨੀ ਚਮਕਣੀ ਸ਼ੁਰੂ ਹੋਈ ਇਹ ਤਾਂ ਗਰਮੀ ਦੇ ਮੌਸਮ ਵਿੱਚ ਕੀੜਿਆਂ ਵਾਂਗ ਹਨ ਤੁਸੀਂ ਸੜਕ ਵਿੱਚ ਬੱਤੀ ਜਗਾ ਦਿਓ ਜਿੱਥੇ ਕਿ ਇਹ ਕੀੜਾ ਪੁਰਾਣੀ ਰੋਟੀ ਜਾਂ ਏਦਾਂ ਦੀ ਕੋਈ ਹੋਰ ਚੀਜ਼ ਵਿੱਚੋਂ ਖਾ ਰਿਹਾ ਆ ਤੇ ਉਹਦੇ ਉੱਤੇ ਰੋਸ਼ਨੀ ਚਮਕਾਓ ਤੇ ਫਿਰ ਗਾਓ ਕਰੋ ਕਿ ਜਿੰਨੀ ਤੇਜ਼ ਉਹ ਭੱਜ ਸਕਦੇ ਹਨ ਉਹ ਲੁਕਣ ਦੇ ਲਈ ਭੱਜਣਗੇ ਤੁਸੀਂ ਸੁਸਮਾਚਾਰ ਦਾ ਪ੍ਰਚਾਰ ਕਰੋ ਜਾਂ ਫਿਰ ਪਵਿੱਤਰ ਆਤਮਾ ਦੇ ਬਪਤਿਸਮੇ ਦਾ ਇਹਨਾਂ ਬਹੁਤ ਸਾਰਿਆਂ ਪੁਰਾਣੇ ਰਸਮੀ ਜੇ ਭਗਤੀਹੀਣ ਕਲਿਸਿਆਵਾਂ ਨੂੰ ਅਤੇ ਤਦ ਉਹਨਾਂ ਉੱਤੇ ਗਾਓ ਕਰੋ ਅਸੀਂ ਏਦਾਂ ਦੀ ਕਿਸੇ ਚੀਜ਼ ਵਿੱਚ ਵਿਸ਼ਵਾਸ ਨਹੀਂ ਕਰਦੇ ਮੈਂ ਇਹਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਕਿਉਂ ਤੁਸੀਂ ਜਾਣਦੇ ਹੋ ਕਿ ਤੁਸੀਂ ਸ਼ੁਰੂ ਵਿੱਚ ਕੀ ਹੋ ਇਹ ਠੀਕ ਆ ਇਹ ਬਿਲਕੁਲ ਠੀਕ ਆ ਭਾਈ ਜੀ ਮੈਂ ਤੁਹਾਡੇ ਗਿਰਜੇ ਦੇ ਵਿਰੋਧ ਵਿੱਚ ਕੁਝ ਨਹੀਂ ਆਖ ਰਿਹਾ ਤੁਹਾਡੇ ਕੋਲ ਉੱਥੇ ਲੋਕ ਹਨ ਜੋ ਕਿ ਜਵਾਰ ਹਨ ਮੈਂ ਕੈਥੋਲਿਕ ਲੋਕਾਂ ਦੇ ਵਿਰੁੱਧ ਕੁਝ ਨਹੀਂ ਆਖ ਰਿਹਾ ਮੈਂ ਕੈਥੋਲਿਕ ਲੋਕਾਂ ਨੂੰ ਓਦਾਂ ਹੀ ਪਿਆਰ ਕਰਦਾ ਆ ਜਿੱਦਾਂ ਕਿ ਮੈਂ ਬ੍ਰਾਨਮ ਟੈਬਰਨੈਕਲ ਨੂੰ ਪਿਆਰ ਕਰਦਾ ਆ ਇਹ ਤੁਸੀਂ ਨਹੀਂ ਹੋ ਮਿੱਤਰ ਜਿਹਦੇ ਉੱਤੇ ਮੈਂ ਚਿਲਾਉਣਾ ਚਾਹੁੰਦਾ ਆ ਮੈਥੋਡਿਸਟ ਬੈਪਟਿਸਟ ਅਤੇ ਬ੍ਰਾਨਮ ਟੈਬਰਨੈਕਲ ਇਹ ਤੁਸੀਂ ਨਹੀਂ ਹੋ ਜਿਨ੍ਹਾਂ ਦੇ ਉੱਤੇ ਮੈਂ ਚਿਲਾ ਰਿਹਾ ਆ ਇਹ ਤਾਂ ਉਹ ਪਾਪ ਆ ਜਿਹੜਾ ਤੁਸੀਂ ਸ਼ੈਤਾਨ ਨੂੰ ਆਪਣੇ ਉੱਤੇ ਪਾਉਣ ਦਿੰਦੇ ਹੋ ਕਿਉਂਕਿ ਤੁਸੀਂ ਗਿਰਜੇ ਜਾਂਦੇ ਹੋ ਤੁਸੀਂ ਸੋਚਦੇ ਹੋ ਕਿ ਤੁਸੀਂ ਬਚ ਗਏ ਹੋ ਯਸੂ ਨੇ ਆਖਿਆ ਕਿ ਜਦ ਤੱਕ ਮਨੁੱਖ ਜਲ ਅਤੇ ਆਤਮਾ ਤੋਂ ਨਾ ਜਨਮ ਲਵੇ ਉਹ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਨਹੀਂ ਹੋ ਸਕਦਾ ਤੇ ਜਦ ਤੁਸੀਂ ਪਵਿੱਤਰ ਆਤਮਾ ਦਾ ਬਪਤਿਸਮਾ ਪਾ ਲੈਂਦੇ ਹੋ ਨੇਚਾਵਾਨਾਂ ਦੇ ਦਰਮਿਆਨ ਇਹ ਨਿਸ਼ਾਨ ਹੋਣਗੇ ਇਹ ਤਾਂ ਮੋਢੇ ਤੋਂ ਸਿੱਧਾ ਆ ਭਾਈ ਜੀ ਪਰ ਇਹ ਤਾਂ ਮੋਢੇ ਉੱਤੇ ਸਿੱਧਾ ਬਾਈਬਲ ਦੇ ਵਿੱਚੋਂ ਆ ਯਸੂ ਨੇ ਕਦੀ ਵੀ ਇਹ ਨਹੀਂ ਆਖਿਆ ਹੋ ਸਕਦਾ ਆ ਉਹਨਾਂ ਦੇ ਦਰਮਿਆਨ ਇਹ ਨਿਸ਼ਾਨ ਹੋਣਗੇ ਉਹਨੇ ਕਿਹਾ ਇਹ ਉਹਨਾਂ ਦੇ ਦਰਮਿਆਨ ਹੋਣਗੇ ਉਹ ਆਖਦੇ ਹਨ ਹੁਣ ਮੈਂ ਨੇਚਾ ਕਰਦਾ ਆ ਕਿ ਇਹ ਤਾਂ ਰਸੂਲਾਂ ਦੇ ਲਈ ਸੀ ਮੈਂ ਨੇਚਾ ਕਰਦਾ ਆ ਕਿ ਸਿਰਫ ਰਸੂਲਾਂ ਦਾ ਇੱਕੋ ਹੀ ਦੌਰ ਆ ਤੇ ਇਹ ਉੱਥੇ ਪਿਛਾਂ ਸ਼ੁਰੂ ਵਿੱਚ ਸੀ ਅਤੇ ਉਹ ਹੀ ਸਬਕ ਜਿਹੜਾ ਕੱਲ ਰਾਤ ਅਸੀਂ ਸਿੱਖਿਆ ਉਹਦੇ ਸੱਤ ਸਨ ਹਰੇਕ ਸਿਤਾਰਾ ਹਰੇਕ ਯੁੱਗ ਨੂੰ ਰੋਸ਼ਨੀ ਦੇ ਲਈ ਦਿੱਤਾ ਜਾਣਾ ਸੀ ਠੀਕ ਆ ਬਸ ਉਦਾਂ ਹੀ ਜਿੱਦਾਂ ਕਿ ਉੱਥੇ ਇੱਕ ਰਸੂਲ ਆ ਇੱਕ ਰਸੂਲ ਜਿੱਦਾਂ ਉੱਥੇ ਹੈ ਉੱਥੇ ਇੱਕ ਰਸੂਲ ਉੱਥੇ ਇੱਕ ਰਸੂਲ ਜੋ ਕਿ ਸੱਤ ਆਤਮੇ ਹਨ ਸਾਡੇ ਸਬਕ ਦੇ ਸ਼ੁਰੂ ਵਿੱਚ ਪਰਮੇਸ਼ਵਰ ਦੇ ਸਾਹਮਣੇ ਖੜੇ ਹਨ ਤੇ ਉਹ ਸੱਤ ਕਲੀਸਿਆਈ ਯੁੱਗਾਂ ਨੂੰ ਭੇਜੇ ਜਾਣੇ ਹਨ ਉਹ ਭਾਈ ਜੀ ਤੁਸੀਂ ਕਿਸੇ ਮੈਥੋਡਿਸਟ ਜਾਂ ਬੈਪਟਿਸਟ ਦੀ ਥੋੜੀ ਬਹੁਤ ਸਿੱਖਿਆ ਦੇ ਨਾਲ ਚੱਲ ਫਿਰ ਸਕਦੇ ਹੋ ਤੇ ਇਹਦੇ ਨਾਲ ਕੰਮ ਚਲਾ ਲੈਂਦੇ ਹੋ ਪਰ ਤੁਸੀਂ ਇਹਦੇ ਉੱਤੇ ਇੱਕ ਵਾਰੀ ਬਾਈਬਲ ਦੀ ਦ੍ਰਿਸ਼ਟੀ ਨਾਲ ਵੇਖੋ ਇਹ ਠੀਕ ਆ ਆਮੀਨ ਮੈਂ ਇੱਕ ਕਿਸਮ ਦੇ ਨਾਲ ਧਾਰਮਿਕ ਮਹਿਸੂਸ ਕਰਦਾ ਆ ਆਮੀਨ ਆ ਸ਼੍ਰੀਮਾਨ ਜੀ ਵੇਖੋ ਧਿਆਨ ਦਿਓ ਭਾਈ ਜੀ ਇਹ ਹੋਈ ਨਾ ਗੱਲ ਇਹ ਗੱਲ ਤਾਂ ਫੱਟੇ ਚੁੱਕ ਰਹੀ ਆ ਪਰ ਕੋਈ ਵੀ ਵਟਣਾ ਚਾੜ ਦਿੱਤਾ ਜਾਵੇ ਇਹਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਮੇਰੀ ਮਾਤਾ ਜੀ ਜੋ ਕਿ ਪਿੱਛੇ ਬੈਠੀ ਹੋਈ ਆ ਤੇ ਮੈਨੂੰ ਅਰਿੰਡਾਂ ਦਾ ਤੇਲ ਪਿਆਉਂਦੀ ਹੁੰਦੀ ਸੀ ਅਸੀਂ ਛੋਟੇ ਛੋਟੇ ਬੱਚੇ ਹੁੰਦੇ ਸਾਂ ਅਸਾਂ ਹਫਤੇ ਦੇ ਸਾਰੇ ਦਿਨ ਹੀ ਰੋਟੀ ਤੇ ਫਲੀਆਂ ਖਾਣੀਆਂ ਹੁੰਦੀਆਂ ਸਨ ਅਤੇ ਐਤਵਾਰ ਵੀ ਕੁਝ ਵੀ ਹੋਵੇ ਮੈਨੂੰ ਬਹੁਤ ਸਾਰੀ ਦਵਾਈ ਲੈਣੀ ਪੈਂਦੀ ਸੀ ਸਨਿਚਰਵਾਰ ਦੀ ਰਾਤ ਹਮੇਸ਼ਾ ਹੀ ਉਹ ਮੈਨੂੰ ਅਰਿੰਡਾਂ ਦਾ ਤੇਲ ਪਿਆਉਂਦੀ ਸੀ ਤੇ ਸਨਿਚਰਵਾਰ ਦੀ ਰਾਤ ਨੂੰ ਮੈਂ ਏਦਾਂ ਆਪਣਾ ਨੱਕ ਫੜ ਲੈਂਦਾ ਸਾਂ ਮੈਂ ਇਹ ਸਿਰਫ ਮਜ਼ਾਕ ਦੇ ਲਈ ਨਹੀਂ ਆਖ ਰਿਹਾ ਆ ਮੈਂ ਆਪਣਾ ਨੱਕ ਫੜ ਲੈਂਦਾ ਤੇ ਆਖਦਾ ਮਾਤਾ ਜੀ ਮੈਂ ਇਹਨੂੰ ਪੀ ਨਹੀਂ ਸਕਦਾ ਇਹ ਮੈਨੂੰ ਬਹੁਤ ਬਿਮਾਰ ਕਰ ਦਿੰਦਾ ਆ ਉਹ ਆਖਦੀ ਸੀ ਕਿ ਜੇ ਇਹ ਤੈਨੂੰ ਬਿਮਾਰ ਨਾ ਕਰੇ ਤਾਂ ਤੇਰਾ ਫਾਇਦਾ ਵੀ ਨਹੀਂ ਕਰੇਗੀ ਏਦਾਂ ਹੀ ਇਹ ਵੀ ਆ ਤੁਹਾਨੂੰ ਉਤੇਜਿਤ ਕਰਦੀ ਆ ਇਹ ਤੁਹਾਡੀ ਪਾਚਣ ਸ਼ਕਤੀ ਕੋਲੋਂ ਠੀਕ ਕੰਮ ਕਰਵਾਉਂਦੀ ਆ ਤਾਂ ਕਿ ਤੁਸੀਂ ਅਸਲ ਵਿੱਚ ਸੰਪੂਰਨ ਅੰਜੀਲ ਨੂੰ ਪਚਾ ਸਕਦੇ ਹੋ ਲੂਥਰਨ ਤਾਂ ਸਿਰਫ ਧਰਮੀ ਠਹਿਰਾਉਣ ਵਾਲੀ ਸਿੱਖਿਆ ਦੇ ਨਾਲ ਆਇਆ ਕਿਉਂ ਨਹੀਂ ਉਹਨਾਂ ਨੇ ਤਾਂ ਇਹਨੂੰ ਹੁਣ ਜੱਥੇ ਬੰਦ ਕਰ ਲਿਆ ਸੀ ਹਾਂ ਸ਼੍ਰੀਮਾਨ ਜੀ ਅਸੀਂ ਕਲਿਸਿਆ ਆ ਜੌਨ ਵੈਸਲੇ ਨੇ ਪਵਿੱਤਰਤਾਈ ਵੇਖੀ ਉਹਨੇ ਕਿਹਾ ਮੈਂ ਵੇਖਦਾ ਆ ਕਿ ਇਹ ਵੱਖਰਾ ਆ ਅਤੇ ਉਹਨੇ ਕਿਹਾ ਇਹ ਠੀਕ ਆ ਲੂਥਰ ਪਰ ਇਹ ਤਾਂ ਇਹ ਆ ਉਹ ਕੀ ਸੀ ਲੂਥਰ ਆਪਣੇ ਯੁੱਗ ਦਾ ਸਤਾਰਾ ਸੀ ਪਰ ਇੱਥੇ ਤਾਂ ਵੈਸਲੇ ਆ ਠੀਕ ਆ ਹੁਣ ਤਦ ਸਾਰੇ ਲੂਥਰਨ ਵਾਪਸ ਅਲਮਾਰੇ ਦੇ ਵਿੱਚ ਚਲੇ ਗਏ ਕਿਉਂਕਿ ਉਹ ਭੁੱਲ ਗਏ ਹੁਣ ਸਾਰੇ ਦੇ ਸਾਰੇ ਤਨੇ ਮੇਰਾ ਅਰਥਿਆ ਲੂਥਰਨ ਗਿਰਜਾ ਲੂਥਰਾਨਾ ਦੇ ਅੰਦਰ ਅਜੇ ਵੀ ਚੰਗੇ ਆਦਮੀ ਹਨ ਜੋ ਕਿ ਪਵਿੱਤਰ ਆਤਮਾ ਦੇ ਨਾਲ ਭਰੇ ਹੋਏ ਹਨ, ਇਹ ਠੀਕ ਆ। ਪਰ ਹੁਣ ਤਾਂ ਉਹ ਸਭ ਉਸ ਯੁੱਗ ਵਿਚ ਵਾਪਸ ਗਿਰਜੇ ਦੀ ਵੱਲ ਚਲੇ ਗਏ, ਠੀਕ ਆ। ਹੁਣ ਇੱਥੇ ਵੈਸਲੇ ਆ ਗਿਆ, ਉਹਨੇ ਉਹਨਾਂ ਦੀ ਅਗਵਾਈ ਆਪਣੇ ਯੁੱਗ ਦੇ ਥਾਣੀ ਕੀਤੀ। ਤਦ ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਵੈਸਲੇ ਦੇ ਯੁੱਗ ਦੇ ਬਾਅਦ ਪੈਂਤੇਕੁਸਤ ਦਾ ਯੁੱਗ ਆ ਗਿਆ। ਉਹਨਾਂ ਨੇ ਪਵਿੱਤਰ ਆਤਮਾ ਪਾਇਆ ਤੇ ਉਹ ਗੈਰ ਜ਼ੁਬਾਨਾਂ ਬੋਲਦੇ ਸਨ। ਮੇਰਿਆ ਮੈਥੋਡਿਸਟ, ਨੈਜ਼ਰੀਨ ਅਤੇ ਹੋਲੀਨੈਸ ਆਖਦੇ ਸਨ, ਓਹ ਇਹ ਤਾਂ ਸ਼ੈਤਾਨ ਆ। ਤੁਸੀਂ ਵੇਖਦੇ ਹੋ ਕਿ ਉਹਨਾਂ ਕੀ ਕੀਤਾ, ਉਹਨਾਂ ਨੇ ਪਵਿੱਤਰ ਆਤਮਾ ਦੇ ਵਿਰੁੱਧ ਝੂਠ ਬੋਲਿਆ। ਅਤੇ ਵੇਖੋ ਕਿ ਤੁਸੀਂ ਅੱਜ ਕਿੱਥੇ ਹੋ, ਇਹ ਠੀਕ ਆ। ਤੁਸੀਂ ਵੀ ਬਿਲਕੁਲ ਠੀਕ ਉਦਾਂ ਹੀ ਕੀਤਾ, ਤੁਸੀਂ ਯਕੀਨਨ ਕੀਤਾ। ਤੁਸੀਂ ਰੋਸ਼ਨੀ ਵਿਚ ਚੱਲਣ ਦੇ ਲਈ ਨਿਸਫਲ ਹੋਏ ਅਤੇ ਹੁਣ ਤੁਸੀਂ ਪੈਂਤੇਕਾਸਟਲ ਇਹਨੇ ਸੀਲ ਗਰਮ ਹੋ ਗਏ ਹੋ। ਇਹ ਲੌਦੀਕੀਏ ਦਾ ਕਲੀਸਿਆਈ ਯੁੱਗ ਪਰਮੇਸ਼ਵਰ ਤੁਹਾਨੂੰ ਆਪਣੇ ਮੂੰਹ ਵਿਚੋਂ ਉਗਲ ਰਿਹਾ ਆ, ਠੀਕ ਆ। ਇਹ ਬਿਲਕੁਲ ਠੀਕ ਆ। ਤੁਸੀਂ ਆਖਦੇ ਹੋ ਕਿ ਤੁਸੀਂ ਗੈਰ ਜ਼ੁਬਾਨਾਂ ਬੋਲਣ ਵਿਚ ਨੇਚਾ ਕਰਦੇ ਹੋ। ਹਾਂ ਸ਼੍ਰੀਮਾਨ ਜੀ, ਕੀ ਤੁਸੀਂ ਕਦੇ ਗੈਰ ਜ਼ੁਬਾਨਾਂ ਬੋਲੀਆਂ ਹਨ? ਹਾਂ ਸ਼੍ਰੀਮਾਨ ਜੀ, ਮੈਂ ਇਹਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ। ਹਾਂ ਸ਼੍ਰੀਮਾਨ ਜੀ, ਮੈਂ ਕਈ ਵਾਰ ਗੈਰ ਜ਼ੁਬਾਨਾਂ ਬੋਲੀਆਂ ਹਨ ਅਤੇ ਮੈਂ ਯਕੀਨ ਕਰਦਾ ਹਾਂ ਕਿ ਇਹ ਪਰਮੇਸ਼ਰ ਦੀ ਸਮਰੱਥ ਆ। ਹਾਂਜੀ, ਹੁਣ ਮੈਂ ਇਹ ਯਕੀਨ ਨਹੀਂ ਕਰਦਾ ਕਿ ਮੁੱਢਲਾ ਸਬੂਤ ਪਵਿੱਤਰ ਆਤਮਾ ਪਾਉਣ ਦਾ ਗੈਰ ਜ਼ੁਬਾਨਾਂ ਬੋਲਣਾ ਆ, ਪਰ ਮੈਂ ਯਕੀਨ ਕਰਦਾ ਹਾਂ ਕਿ ਪਰਮੇਸ਼ਰ ਦੀ ਸ਼ਕਤੀ ਹੈ ਜੋ ਕਿ ਤੁਹਾਥੋਂ ਗੈਰ ਜ਼ੁਬਾਨਾਂ ਬੁਲਵਾਉਂਦੀ ਆ ਤੇ ਉਸ ਸਮਰੱਥ ਦੇ ਨਾਲ ਨਿਸ਼ਾਨੀਆਂ ਤੇ ਅਚੰਭੇ ਹੁੰਦੇ ਹਨ। ਅਤੇ ਤਦ ਸ਼ੈਤਾਨ ਉੱਥੇ ਪੁਰਾਣਾ ਡਰਾਵਾ ਟੰਗ ਦਿੰਦਾ ਆ, ਕਿਸੇ ਨੇ ਮਜ਼ਾਕ ਕੀਤਾ ਅਤੇ ਏਦਾਂ ਵਤੀਰਾ ਕੀਤਾ ਜਿੱਦਾਂ ਉਹਨੇ ਪਵਿੱਤਰ ਆਤਮਾ ਪਾ ਲਿਆ ਆ। ਅਤੇ ਤੁਸੀਂ ਸਭ ਪਿਲਗ੍ਰਿਮ ਹੋਲੀਨੈਸ ਅਤੇ ਨੈਜ਼ਰੀਨ, ਤੁਸੀਂ ਸਭਨਾਂ ਨੇ ਪਿਛਾਂ ਵੇਖਿਆ ਤੇ ਆਖਿਆ, ਓਏ ਹੋਏ, ਮੈਨੂੰ ਉਹਦੇ ਵਿੱਚੋਂ ਕੁਝ ਵੀ ਨਹੀਂ ਚਾਹੀਦਾ। ਉਫ ਓ ਖੁਦਾ ਰਹਿਮ ਕਰ, ਜੇ ਤੁਸੀਂ ਪਵਿੱਤਰ ਆਤਮਾ ਪਾਇਆ ਹੁੰਦਾ ਜਾਂ ਫਿਰ ਪਰਮੇਸ਼ਵਰ ਦਾ ਹਿੱਸਾ ਤੁਹਾਡੇ ਤਹਿ ਦਿਲ ਵਿੱਚ ਹੁੰਦਾ, ਤੁਹਾਨੂੰ ਪਵਿੱਤਰ ਕੀਤਾ ਹੁੰਦਾ ਜਿੱਦਾਂ ਕਿ ਤੁਸੀਂ ਹੋਣੇ ਚਾਹੀਦੇ ਵੀ ਸੀ, ਤੁਸੀਂ ਇਹਨੂੰ ਪਰਮੇਸ਼ਵਰ ਦੀ ਸ਼ਕਤੀ ਕਰਕੇ ਪਛਾਣ ਲਿਆ ਹੁੰਦਾ। ਕੀ ਯਿਸੂ ਨੇ ਨਹੀਂ ਕਿਹਾ, ਜੇ ਤੁਸੀਂ ਮੂਸਾ ਨੂੰ ਜਾਣਦੇ ਹੁੰਦੇ ਤਾਂ ਤੁਸੀਂ ਮੈਨੂੰ ਵੀ ਜਾਣ ਲਿਆ ਹੁੰਦਾ? ਯਕੀਨਨ, ਜੇ ਪਵਿੱਤਰ ਕਰਨਾ ਪਵਿੱਤਰ ਆਤਮਾ ਦਾ ਭਾਗ ਆ, ਜਿਹਨੇ ਤੁਹਾਨੂੰ ਸ਼ੁੱਧ ਕਰਕੇ ਤੇ ਪਵਿੱਤਰ ਕੀਤਾ, ਜੇ ਤੁਹਾਡੇ ਕੋਲ ਉਹ ਹੈ ਤਾਂ ਤੁਸੀਂ ਬਾਕੀ ਦੇ ਨੂੰ ਵੀ ਪਛਾਣ ਲਓਗੇ ਜਦ ਆਵੇਗਾ। ਇਹ ਹੱਥ ਇਸ ਹੱਥ ਨੂੰ ਪਛਾਣਦਾ ਆ, ਇਹ ਸਿਰ ਇਸ ਪੈਰ ਨੂੰ ਪਛਾਣਦਾ ਆ, ਇਹ ਤਾਂ ਸਰੀਰ ਦਾ ਭਾਗ ਆ। ਅਤੇ ਬਾਈਬਲ ਨੇ ਆਖਿਆ ਆ ਕਿ 9 ਆਤਮਕ ਦਾਤਾ ਹਨ, ਨਬੀ, ਸਿਖਾਉਣ ਵਾਲੇ, ਪ੍ਰਚਾਰਕ ਅਤੇ ਵਗੈਰਾ ਵਗੈਰਾ। ਜ਼ੁਬਾਨਾਂ ਦਾ ਅਰਥ ਦੱਸਣਾ, ਗੈਰ ਜ਼ੁਬਾਨਾਂ ਬੋਲਣਾ, ਰੱਬੀ ਚੰਗਾਈ, ਇਹ ਤਾਂ ਇਹਦਾ ਜ਼ਰਾ ਜ਼ਰਾ ਪਛਾਣ ਲਵੇਗਾ। ਓਹ, ਤੁਹਾਡੀ ਤਾਂ ਕੁਲਫੀ ਜੰਮ ਗਈ ਆ, ਮੇਰਾ ਉਹਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ। ਇੱਥੇ ਤਾਂ ਅਸੀਂ ਗਰਮ ਹੋ ਰਹੇ ਹਾਂ ਕਿ ਨਹੀਂ ਹੋ ਰਹੇ, ਇਹ ਸੱਚਾਈ ਆ। ਕਿਉਂ ਤੁਸੀਂ ਤਾਂ ਜਥੇਬੰਦੀ ਬਣਾ ਲਈ, ਤੁਹਾਡੇ ਗਿਜੇ ਨੇ ਇਦਾਂ ਹੀ ਆਖਿਆ ਆ। ਇਹੋ ਹੀ ਕਾਰਨ ਆ ਕਿ ਤੁਸੀਂ ਇਹ ਨਹੀਂ ਕਰ ਸਕੇ। ਪਰ ਤੁਹਾਡੇ ਵਿੱਚੋਂ ਬਹੁਤ ਸਾਰੇ ਮੈਥੋਡਿਸਟ ਬਾਹਰ ਆ ਗਏ ਤੇ ਉਹਨਾਂ ਨੇ ਪਵਿੱਤਰ ਆਤਮਾ ਪਾਇਆ। ਤੁਹਾਡੇ ਵਿੱਚੋਂ ਬਹੁਤ ਸਾਰੇ ਬੈਪਟਿਸਟ ਬਾਹਰ ਆ ਗਏ ਤੇ ਉਹਨਾਂ ਨੇ ਪਵਿੱਤਰ ਆਤਮਾ ਪਾਇਆ। ਹਾਂ ਸ਼੍ਰੀਮਾਨ ਜੀ, ਤੁਸੀਂ ਅਤੇ ਤੁਹਾਡੇ ਵਿੱਚੋਂ ਬਹੁਤ ਸਾਰੇ ਹੋਲੀਨੈਸ ਵਾਲੇ ਬਾਹਰ ਆ ਗਏ ਤੇ ਉਹਨਾਂ ਪਵਿੱਤਰ ਆਤਮਾ ਪਾਇਆ। ਹਾਂਜੀ, ਕਿਉਂ ਤੁਸੀਂ ਇਹਦੀ ਪ੍ਰਵਾਹ ਨਹੀਂ ਕੀਤੀ ਕਿ ਤੁਹਾਡਾ ਗਿਰਜਾ ਕੀ ਆਖਦਾ ਆ? ਤੁਸੀਂ ਤਾਂ ਰੋਸ਼ਨੀ ਵਿੱਚ ਚੱਲੇ। ਆਮੀਨ। ਤੁਸੀਂ ਇਹਦੀ ਪਰਵਾਹ ਨਹੀਂ ਕੀਤੀ ਕਿ ਕੀ ਹੋਇਆ। ਤੁਸੀਂ ਜਾਣਦੇ ਸੋ ਕਿ ਇਹ ਪ੍ਰਭੂ ਦੀ ਵੱਲੋਂ ਆ। ਤੁਸੀਂ ਇਹਦੇ ਵਿੱਚ ਬਸ ਚੱਲੇ। ਉਹ ਪੁਰਾਣੀ ਔਰਤ ਨੂੰ ਉੱਥੇ ਹੀ ਰਹਿਣ ਦਿਓ, ਉਹਨਾਂ ਦੀ ਪੁਰਾਣੀ ਮਾਂ ਨੂੰ, ਉਹ ਵੀ ਆਪਣੀ ਪਛਾਂ ਵਾਲੀ ਜੋ ਉੱਥੇ ਮਾਂ ਆ ਉਹਦੇ ਵਾਂਗ ਹੀ ਵਤੀਰਾ ਕਰ ਰਹੀ ਆ। ਇੱਕ ਕੰਜਰੀ ਉਹਨੇ ਵੀ ਜਥੇਬੰਦੀ ਬਣਾ ਲਈ। ਇਹੋ ਹੀ ਮੁਸੀਬਤ ਦੇ ਆਰੰਭ ਦਾ ਮੁੱਢਲਾ ਨਿਯਮ ਆ। ਜਦ ਕੈਥੋਲਿਕ ਕਲੀਸਿਆ ਨੇ ਜਥੇਬੰਦੀ ਕੀਤੀ, ਉਹਦੇ ਬਾਅਦ ਉਹਦੇ ਵਾਂਗ ਹੀ ਲੂਥਰਨ ਚਰਚ ਨੇ ਵੀ ਜਥੇਬੰਦੀ ਬਣਾ ਲਈ। ਤਦ ਉਹਦੇ ਵਾਂਗ ਮੈਥੋਡਿਸਟ ਨੇ ਵੀ ਜਥੇਬੰਦੀ ਬਣਾ ਲਈ। ਤਦ ਬੈਪਟਿਸਟ ਚਰਚ ਨੇ ਵੀ ਜਥੇਬੰਦੀ ਬਣਾ ਲਈ। ਅਤੇ ਹੁਣ 696 ਵੱਖ ਵੱਖ ਜਥੇਬੰਦੀਆਂ ਹਨ ਅਤੇ ਪੈਂਤੇ ਕੁਸ਼ਤੀਆਂ ਨੇ ਵੀ ਇਹੋ ਹੀ ਚੰਨ ਚਾੜਿਆ ਆ। ਪਰਮੇਸ਼ਵਰ ਦੀ ਵਡਿਆਈ ਹੋਵੇ। ਕੀ ਗੱਲ ਆ, ਪਰਮੇਸ਼ਵਰ ਸਾਬਤ ਕਰ ਰਿਹਾ ਆ ਕਿ ਉਹ ਇੱਕ ਜਥੇਬੰਦੀ ਵਿੱਚ ਨਹੀਂ ਆ, ਉਹ ਤਾਂ ਆਤਮਾ ਵਿੱਚ ਆ, ਪਵਿੱਤਰ ਆਤਮਾ। ਹਾਲੇਲੂਇਆ। ਹਾਲੇਲੂਯਾ ਆ ਸ਼੍ਰੀਮਾਨ ਜੀ ਉਹਨੂੰ ਇਹਦੀ ਪਰਵਾਹ ਨਹੀਂ ਆ ਕਿ ਤੁਹਾਡੀ ਜਥੇਬੰਦੀ ਕੀ ਆ ਇਹ ਤਾਂ ਬਕਵਾਸ ਆ ਇਹਦਾ ਸੰਬੰਧ ਤਾਂ ਕੈਥੋਲਿਕ ਮਤ ਦੇ ਨਾਲ ਆ ਤੇ ਇਹਦੇ ਵਿੱਚ ਇਹ ਵਾਪਸ ਜਾ ਚੁੱਕੀ ਆ ਤੇ ਇਹਦੇ ਵਿੱਚ ਰਹੀ ਆ ਅਤੇ ਤੁਹਾਡੇ ਉੱਤੇ ਉਹੋ ਹੀ ਦਾਗ ਲੱਗਦਾ ਆ ਜੋ ਉਹ ਹੈ ਕੀ ਫਰਿਸ਼ਤੇ ਨੇ ਨਹੀਂ ਆਖਿਆ ਕਿ ਹੇ ਮੇਰੇ ਲੋਕੋ ਉਹਦੇ ਵਿੱਚੋਂ ਬਾਹਰ ਨਿਕਲਾਓ ਤੇ ਉਹਦੇ ਪਾਪਾਂ ਦੇ ਭਾਗੀ ਨਾ ਬਣੋ ਤੇ ਮੈਂ ਤੁਹਾਨੂੰ ਸਵੀਕਾਰ ਕਰ ਲਵਾਂਗਾ ਉਹਦੀ ਆ ਪਵਿੱਤਰ ਚੀਜ਼ ਨੂੰ ਨਾ ਛੂਓ ਅਤੇ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਪਵਿੱਤਰ ਆਤਮਾ ਬੋਲ ਰਿਹਾ ਆ ਅਤੇ ਜਿਹੜਾ ਵੀ ਦਰਿੰਦੇ ਦਾ ਦਾਗ ਲਵਾਉਂਦਾ ਆ ਜਾਂ ਉਹਦੇ ਨਾਮ ਦਾ ਅੰਗ ਲੈਂਦਾ ਆ ਕਾਸ਼ ਕਿ ਸਾਡੇ ਕੋਲ ਇਹਦੇ ਅੰਦਰ ਜਾਣ ਦੇ ਲਈ ਸਮਾਂ ਹੁੰਦਾ ਮੇਰਾ ਸਮਾਂ ਤਾਂ ਮੁੱਕ ਗਿਆ ਆ ਉਹਦੇ ਨਾਮ ਦਾ ਅੱਖਰ ਕੀ ਆ ਪ੍ਰੋਟੈਸਟੈਂਟਿਜ਼ਮ ਆਓ ਇਹਦੇ ਵਰਗੀ ਹੀ ਕੋਈ ਮੂਰਤ ਬਣਾਈਏ ਆਓ ਇੱਕ ਜਥੇਬੰਦੀ ਬਣਾਈਏ ਸਾਡਾ ਵੀ ਗਿਰਜਾ ਉਹਨਾਂ ਹੀ ਵੱਡਾ ਆ ਜਿੰਨਾ ਕਿ ਕੈਥੋਲਿਕ ਗਿਰਜਾ ਉਹਨਾਂ ਨੇ ਇਹ ਸਭ ਚੀਜ਼ਾਂ ਲੈ ਲਈਆਂ ਉਹਨਾਂ ਦੇ ਕੋਲ ਵੱਡੇ ਗਿਰਜੇ ਹਨ ਤੇ ਸਾਡੇ ਕੋਲ ਵੀ ਹਨ ਸਾਡੇ ਗਿਰਜੇ ਵਿੱਚ ਵੀ ਓਨੇ ਹੀ ਉੱਚ ਸ਼੍ਰੇਣੀ ਦੇ ਲੋਕ ਆਉਂਦੇ ਹਨ ਜਿੰਨੇ ਉਹਨਾਂ ਦੇ ਗਿਰਜਿਆਂ ਵਿੱਚ ਆਉਂਦੇ ਹਨ ਆਓ ਦਰਿੰਦੇ ਦੇ ਲਈ ਇੱਕ ਮੂਰਤ ਬਣਾਈਏ ਅਤੇ ਬਾਈਬਲ ਨੇ ਕੀ ਆਖਿਆ ਆ ਕਿ ਉਹ ਤਾਂ ਵੱਡੀ ਕੰਜਰੀ ਆ ਤੇ ਦੂਜੀ ਜਥੇਬੰਦੀ ਦੇ ਕਾਰਨ ਕੰਜਰੀ ਆ ਪਰ ਜਿਉਂਦੇ ਪਰਮੇਸ਼ਵਰ ਦੀ ਕਲੀਸਿਆ ਤਾਂ ਆਜ਼ਾਦ ਆ ਉਹ ਜਿਹਨੂੰ ਪੁੱਤਰ ਨੇ ਆਜ਼ਾਦ ਕੀਤਾ ਆ ਉਹ ਸੱਚ ਵਿੱਚ ਆਜ਼ਾਦ ਆ ਇਹਦੇ ਵਿੱਚੋਂ ਬਾਹਰ ਆ ਜਾਓ ਪਰਮੇਸ਼ਵਰ ਦੇ ਆਤਮਾ ਨਾਲ ਭਰ ਜਾਓ ਕੌਮਾਂ ਟੁੱਟ ਰਹੀਆਂ ਹਨ ਇਸਰਾਇਲ ਜਾਗ ਰਿਹਾ ਆ ਜਿਨ ਜਿਹੜੇ ਬਾਈਬਲ ਨੇ ਪਹਿਲਾਂ ਹੀ ਦੱਸੇ ਹਨ ਗੈਰ ਕੌਮਾਂ ਦੇ ਦਿਨ ਗਿਣੇ ਹੋਏ ਹਨ ਹੈਰਾਨੀਆਂ ਦੇ ਨਾਲ ਘਿਰੇ ਹੋਏ ਇਹ ਖਿਲਰੇ ਹੋਇਓ ਆਪਣਿਆਂ ਦੀ ਵੱਲ ਪਰਤ ਆਓ ਨਿਸਤਾਰੇ ਦਾ ਦਿਨ ਨਿਕਟਿਆ ਡਰ ਦੇ ਨਾਲ ਮਨੁੱਖਾਂ ਦੇ ਦਿਲ ਡੁੱਬ ਰਹੇ ਹਨ ਪਰਮੇਸ਼ਵਰ ਦੇ ਆਤਮਾ ਨਾਲ ਭਰ ਜਾਓ ਤੁਹਾਡੇ ਦੀਵਿਆਂ ਦੀਆਂ ਬੱਤੀਆਂ ਸਾਫ ਕੀਤੀਆਂ ਹੋਈਆਂ ਤੇ ਗੁੱਲ ਝਾੜੇ ਹੋਏ ਉਤਾਂ ਵੇਖੋ ਤੁਹਾਡਾ ਨਿਸਤਾਰਾ ਨਿਕਟਿਆ ਆਮੀਨ ਕਿੰਜ ਇਹ ਗੱਲਾਂ ਵਾਪਰ ਰਹੀਆਂ ਹਨ ਉਹਨੇ ਕਿਹਾ ਅੰਤ ਦੇ ਦਿਨਾਂ ਵਿੱਚ ਇਹ ਛੋਟੇ ਝੁੰਡ ਨਾ ਡਰ ਇਹ ਤਾਂ ਤੇਰੇ ਪਿਤਾ ਦੀ ਮਰਜ਼ੀ ਆ ਕਿ ਤੈਨੂੰ ਰਾਜ ਦੇਵੇ ਇਕੱਠੇ ਸੁਰਗੀ ਸਥਾਨਾਂ ਵਿੱਚ ਬੈਠੇ ਹੋਏ ਆ ਅਤੇ ਤੁਸੀਂ ਮੈਥੋਡਿਸਟ ਬੈਪਟਿਸਟ ਪ੍ਰੈਸਬਾਈਟੇਰੀਅਨਸ ਜਿਨ੍ਹਾਂ ਨੇ ਪੈਂਤੇਕੁਸਤ ਦੇ ਉੱਤੇ ਹੱਸਿਆ ਸੀ ਅਤੇ ਮੈਂ ਆਖਦਾ ਆ ਕਿ ਪੈਂਤੇਕੁਸਤ ਨੂੰ ਇੱਕ ਚੰਗੀ ਪੁਰਾਣੇ ਢੰਗ ਦੇ ਸੁਸਮਾਚਾਰ ਦੀ ਠੱਪੀ ਲੱਗਣੀ ਚਾਹੀਦੀ ਆ ਕਿਉਂਕਿ ਉਹ ਜਥੇਬੰਦੀਆਂ ਬਣਾਉਂਦੇ ਹਨ ਤੇ ਅਸੈਂਬਲੀਜ਼ ਆਫ ਗਾਡ ਸਭ ਤੋਂ ਵੱਡਾ ਪੈਂਟੇਕਾਸਟ ਬਣ ਗਿਆ ਆ ਤੇ ਗਿਰਜਿਆਂ ਦੇ ਸੰਘ ਵਿੱਚ ਸ਼ਾਮਲ ਆ ਇੱਕ ਰਸਮੀ ਤੇ ਵੱਖਰੀ ਜਿਹੀ ਅਤੇ ਸਭ ਤੋਂ ਭੈੜਾ ਤੇ ਮਾੜਾ ਵਤੀਰਾ ਪਵਿੱਤਰ ਆਤਮਾ ਦੇ ਨਾਲ ਜੋ ਮੈਂ ਵੇਖਿਆ ਸੀ ਤੇ ਉਹ ਸੀ ਇੱਕ ਪੈਂਟੇਕਾਸਟਲ ਪ੍ਰਚਾਰਕ ਦਾ ਸੋ ਇਹ ਨਾ ਸੋਚੋ ਕਿ ਤੁਸੀਂ ਪੈਂਤੇਕੁਸਤ ਗਿਰਜੇ ਦਿਓ ਇਸ ਲਈ ਬਚ ਜਾਓਗੇ ਤੁਸੀਂ ਤਾਂ ਸਿਰਫ ਉਦੋਂ ਬਚਦੇ ਹੋ ਜਦ ਤੁਸੀਂ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਸੱਚ ਹੀ ਬਪਤਿਸਮਾ ਪਾਉਂਦੇ ਹੋ ਪਵਿੱਤਰ ਆਤਮਾ ਦੇ ਦੁਆਰਾ ਤੇ ਉਹਦੇ ਜੀ ਉੱਠਣ ਦੀ ਸਮਰਥ ਵਿੱਚ ਉਹਦੇ ਨਾਲ ਇਕੱਠੇ ਜੋੜੇ ਗਏ ਹੋ ਅਤੇ ਨਿਸ਼ਾਨੀਆਂ ਅਤੇ ਅਚੰਬੇ ਉਸ ਆਤਮਾ ਦੇ ਨਾਲ ਹੁੰਦੇ ਹਨ ਜਿੱਥੇ ਵੀ ਉਹ ਜਾਂਦਾ ਆ ਨਿਸ਼ਾਨੀਆਂ ਤੇ ਅਚੰਬੇ ਪ੍ਰਗਟ ਹੁੰਦੇ ਹਨ ਨਬੀਆਂ ਦੇ ਨਾਲ ਉਹ ਨਿਸ਼ਾਨੀਆਂ ਹੁੰਦੀਆਂ ਸਨ ਯਿਸੂ ਮਸੀਹ ਦੇ ਨਾਲ ਨਿਸ਼ਾਨੀਆਂ ਪ੍ਰਗਟ ਹੋਈਆਂ ਰਸੂਲਾਂ ਦੇ ਨਾਲ ਨਿਸ਼ਾਨ ਪ੍ਰਗਟ ਹੁੰਦੇ ਸਨ ਉਹਨੇ ਕਿਹਾ ਕਿ ਜਦ ਤੱਕ ਉਹ ਵਾਪਸ ਨਹੀਂ ਆ ਜਾਂਦਾ ਇਹ ਨਿਸ਼ਾਨ ਉਹਨਾਂ ਦੇ ਵਿਚਕਾਰ ਹੋਣਗੇ ਭਾਈ ਬ੍ਰਾਨਮ ਕੀ ਇਹ ਇਦਾਂ ਹੀ ਆਖਦਾ ਆ ਤੁਸੀਂ ਸਾਰੇ ਜਗਤ ਵਿੱਚ ਜਾਓ ਤੇ ਇਸ ਸਾਮਰਥ ਦਾ ਪ੍ਰਚਾਰ ਕਰੋ ਤੇ ਹਰੇਕ ਕੌਮ ਦੇ ਸਾਹਮਣੇ ਇਹਨੂੰ ਵਿਖਾਓ ਅਤੇ ਅਜੇ ਵੀ ਇਹਦੇ ਵਿੱਚੋਂ 2/3 ਹਿੱਸੇ ਨੇ ਅਜੇ ਵੀ ਇਹਨੂੰ ਨਹੀਂ ਸੁਣਿਆ ਆ ਤੇ ਉਹਨਾਂ ਦੇ ਵਿਚਾਲੇ ਇਹ ਨਿਸ਼ਾਨ ਹੋਣਗੇ ਉਹਨਾਂ ਦੇ ਹਰੇਕ ਕੌਮ ਪਰਮੇਸ਼ਵਰ ਦੀ ਵਡਿਆਈ ਹੋਵੇ ਓ ਮੇਰਿਆ ਹੋ ਸਕਦਾ ਆ ਕਿ ਤੁਸੀਂ ਸੋਚਦੇ ਹੋਵੋ ਕਿ ਮੈਂ ਦੀਵਾਨਾ ਆ ਭਾਈ ਜੀ ਮੈਂ ਤੁਹਾਨੂੰ ਦੱਸਦਾ ਆ ਕਿ ਮੈਂ ਇਸ ਪੁਰਾਣੇ ਚੰਗੇ ਢੰਗ ਦੇ ਧਰਮ ਨੂੰ ਪਸੰਦ ਕਰਦਾ ਆ ਹਾਂ ਸ਼੍ਰੀਮਾਨ ਜੀ ਜੋ ਕਿ ਤੁਹਾਨੂੰ ਮਸੀਹ ਦੇ ਵਿੱਚ ਚੰਗੀ ਤਰ੍ਹਾਂ ਠੋਕ ਦਿੰਦਾ ਆ ਹੁਣ ਕੀ ਤੁਸੀਂ ਸਮਝਦੇ ਹੋ ਕਿ ਦਰਿੰਦੇ ਦਾ ਦਾਗ ਕੀ ਆ ਇਹ ਤਾਂ ਧਰਮ ਤਿਆਗ ਦਾ ਦਾਗ ਆ ਇਹ ਤਾਂ ਉਹ ਵਿਅਕਤੀ ਆ ਜੋ ਕਿ ਸੋਚਦਾ ਆ ਕਿ ਠੀਕ ਆ ਮੈਂ ਤਾਂ ਗਿਰਜੇ ਦੇ ਨਾਲ ਸੰਬੰਧ ਰੱਖਦਾ ਆ ਤੇ ਮੈਂ ਤਾਂ ਦੂਜੇ ਵਾਂਗ ਹੀ ਚੰਗਾ ਭਲਾ ਆ ਕੀ ਮੈਂ ਇਸ ਗਿਰਜੇ ਦੇ ਨਾਲ ਸੰਬੰਧ ਨਹੀਂ ਰੱਖਦਾ ਅਤੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੀ ਗਿਰਜੇ ਵਾਲੀ ਜਥੇਬੰਦੀ ਜਿਹਦੇ ਉੱਤੇ ਤੁਸੀਂ ਨਿਰਭਰ ਹੋ ਇਹ ਕਿੱਥੋਂ ਆਈ ਆ ਕੀ ਤੁਸੀਂ ਮਹਿਸੂਸ ਕਰਦੇ ਹੋ? ਬਾਈਬਲ ਨੇ ਆਖਿਆ ਆ ਕਿ ਉਹ ਜਿਹੜਾ ਦਰਿੰਦੇ ਦੀ ਪੂਜਾ ਕਰਦਾ ਆ, ਉਹਦਾ ਦਾਗ ਲਵਾਉਂਦਾ ਆ, ਜਾਂ ਉਹਦੇ ਨਾਮ ਦਾ ਅੱਖਰ ਹੁਣ ਗਹੁ ਕਰੋ ਮੱਥੇ ਉੱਤੇ ਜਾਂ ਹੱਥ ਉੱਤੇ, ਤੇ ਉਹ ਹੈ ਗਿਆਨ ਜਾਂ ਕੰਮ। ਇਹਦਾ ਅਰਥ ਇਹ ਨਹੀਂ ਆ ਕਿ ਤੁਹਾਡੇ ਚਿਹਰੇ ਦੇ ਉੱਤੇ ਇੱਕ ਬਹੁਤ ਵੱਡਾ ਦਾਗ ਉਕਰਿਆ ਹੋਇਆ ਆ। ਇਹਨੇ ਇਹ ਨਹੀਂ ਹੋਣਾ ਆ। ਇਹ ਬਾਹਰਲੀ ਗੱਲਬਾਤ ਨਹੀਂ ਆ, ਇਹ ਤਾਂ ਆਤਮਕ ਗੱਲਬਾਤ ਆ। ਅਤੇ ਉਹਦੇ ਉੱਤੇ ਗਹੁ ਕਰੋ ਅਤੇ ਵੇਖੋ ਕਿ ਉਹ ਲਿਖਤਾਂ ਦੇ ਬਾਰੇ ਵਿੱਚ ਕੀ ਜਾਣਦਾ ਆ। ਉਹਦੀ ਸੁਣੋ ਤੇ ਵੇਖੋ ਕਿ ਉਹ ਕਿੱਥੇ ਜਾਂਦਾ ਆ। ਜਿਸ ਕਿਸੇ ਵੀ ਆਦਮੀ ਦੇ ਕੋਲ ਇਹ ਤਾਲੀਮ ਨਹੀਂ ਆ ਤਾਂ ਉਹਦੇ ਵਿੱਚ ਕੋਈ ਰੋਸ਼ਨੀ ਨਹੀਂ ਆ। ਬਾਈਬਲ ਨੇ ਇੰਜ ਆਖਿਆ ਆ, ਸਮਝੇ ਗਹੁ ਕਰੋ ਉਹ ਕਿੱਧਰ ਨੂੰ ਜਾਂਦਾ ਆ, ਗਹੁ ਕਰੋ ਉਹ ਕੀ ਕਰਦਾ ਆ। ਉਹ ਆਖਦਾ ਆ ਕਿ ਠੀਕ ਆ, ਮੇਰਾ ਸੰਬੰਧ ਤਾਂ ਹੈਗਾ, ਮੈਂ ਤਾਂ ਪ੍ਰੋਟੈਸਟੈਂਟ ਆ। ਹਾਂ ਸ਼੍ਰੀਮਾਨ ਜੀ, ਮੈਂ ਤਾਂ ਇਸ ਫਲਾਣੀ ਕਲੀਸਿਆ ਦੇ ਨਾਲ ਸੰਬੰਧ ਰੱਖਦਾ ਆ। ਹਾਂ ਸ਼੍ਰੀਮਾਨ ਜੀ, ਅਤੇ ਐਤਵਾਰ ਨੂੰ ਤੁਸੀਂ ਇਹਦਾ ਬਹੁਤ ਆਦਰ ਕਰਦੇ ਹੋ ਕਿ ਤੁਸੀਂ ਮੀਂਹ ਵਾਰ ਦੇ ਵਿੱਚ ਵੀ ਗਿਰਜੇ ਆਉਂਦੇ ਹੋ। ਉਹ ਜਾਂਦਾ ਆ ਬਜਾਏ ਪ੍ਰਾਰਥਨਾ ਸਭਾ ਵਿੱਚ ਜਾਣ ਦੇ, ਤੁਸੀਂ ਗਿਰਜੇ ਨੂੰ ਬੰਦ ਕਰਕੇ ਤੇ ਬੈਠ ਕੇ ਟੈਲੀਵਿਜ਼ਨ ਵੇਖੋਗੇ ਤੇ ਜਾ ਕੇ ਤੇ ਸ਼ਰਾਬ ਪੀਂਦਾ ਆ ਤੇ ਬਸ ਏਦਾਂ ਹੀ ਕਰਦਾ ਚਲਾ ਜਾਂਦਾ ਆ ਤੇ ਬਾਕੀ ਦੇ ਸੰਸਾਰ ਵਾਂਗ ਹੀ ਵਤੀਰਾ ਕਰਦਾ ਆ ਤੇ ਤਦ ਵੀ ਉਹ ਗਿਰਜੇ ਦੇ ਨਾਲ ਸੰਬੰਧ ਰੱਖਦਾ ਆ। ਯਾਦ ਰਹੇ ਇਹ ਤਾਂ ਪਾਪ ਦਾ ਦਾਗ ਆ। ਹੁਣ ਥੋੜਾ ਜਿਹਾ ਹੋਰ ਅਗਾਂਹ ਪੜੀਏ ਜਲਦੀ ਦੇ ਨਾਲ ਤੇ ਤਦ ਮੈਂ ਇਹਨੂੰ ਬੰਦ ਕਰ ਦਿਆਂਗਾ। ਅਸੀਂ ਆਪਣੇ ਸਮੇਂ ਤੋਂ ਅਗਾਂਹ ਲੰਘ ਗਏ ਆ। ਹੁਣ ਆਓ 6ਵੀਂ ਆਇਤ ਪੜੀਏ। ਹੁਣ ਮੈਂ ਇੱਕ ਇਸਤਰੀ ਨੂੰ ਕਲੀਸਿਆ ਵੇਖਿਆ ਜੋ ਕਿ ਸੰਤਾਂ ਦੇ ਖੂਨ ਨਾਲ ਮਸਤ ਸੀ, ਸੰਤਾਂ ਦੇ ਲਹੂ ਨਾਲ ਮਸਤ ਸੀ। ਤੁਸੀਂ ਜਾਣਦੇ ਹੋ ਕਿ ਬਾਈਬਲ ਨੇ ਆਖਿਆ ਆ ਕਿ ਜਦ ਉਹਦਾ ਨਾਸ਼ ਕੀਤਾ ਗਿਆ, ਹਰੇਕ ਮਰਨਹਾਰ ਜੋ ਕਿ ਇਸ ਧਰਤੀ ਦੇ ਉੱਤੇ ਮਰਿਆ ਤੇ ਉਹ ਦੋਸ਼ ਕੈਥੋਲਿਕ ਕਲੀਸਿਆ ਵਿੱਚ ਪਾਇਆ ਗਿਆ। ਬਿਲਕੁਲ ਠੀਕ, ਸ਼ੁਰੂ ਵਿੱਚ ਯਸੂ ਦੇ ਸ਼ਹੀਦਾਂ ਦੇ ਲਹੂ ਦੇ ਨਾਲ। ਹੁਣ ਯੋਹਾਨਾ ਬੋਲ ਰਿਹਾ ਆ ਤੇ ਉਹਨੂੰ ਵੇਖ ਕੇ ਮੈਂ ਡਾਡਾ ਆਸ਼ਚਰਜ ਹੋ ਕੇ ਤੇ ਹਕਾ ਬਕਾ ਰਹਿ ਗਿਆ। ਯੋਹਾਨਾ ਨੇ ਆਖਿਆ ਹੁਣ ਆਓ ਇੱਥੇ ਵੇਖੀਏ। ਯੋਹਾਨਾ ਨੇ ਆਖਿਆ ਮੈਂ ਉਹਦੀ ਵੱਲ ਵੇਖਿਆ ਤੇ ਉਹ ਬਹੁਤ ਹੀ ਸੁੰਦਰ ਸੀ, ਇੱਕ ਬਹੁਤ ਹੀ ਪਿਆਰੀ ਵੱਡੀ ਕਲੀਸਿਆ ਤੇ ਉਹਦੇ ਵਿੱਚੋਂ ਕਈ ਕਲੀਸਿਆਵਾਂ ਨੇ ਜਨਮ ਲਿਆ ਸੀ, ਕੰਜਰੀਆਂ ਦੀ ਮਾਂ। ਤੇ ਮੈਂ ਪਛਾਣ ਨਿਗਾਹ ਮਾਰੀ ਕਿੰਜ ਉਹ ਤੀਵੀਂ ਉਹ ਝੂਠੀ ਤਾਲੀਮ ਸਿਖਾ ਰਹੀ ਸੀ ਸਭਨਾ ਰਾਜਿਆਂ ਤੇ ਮਹਾਨ ਆਦਮੀਆਂ ਨੂੰ। ਉਹ ਇਹ ਆਪਣੀ ਮੈਂ ਪਿਆ ਕੇ ਮਸਤ ਕਰ ਰਹੀ ਸੀ ਅਤੇ ਇੱਥੇ ਉਹਦੀਆਂ ਧੀਆਂ ਵੀ ਉਹ ਹੀ ਕੰਮ ਕਰ ਰਹੀਆਂ ਹਨ। ਪਰ ਮੈਂ ਉਹਦੇ ਉੱਤੇ ਨਿਗਾਹ ਮਾਰੀ, ਉਹ ਤਾਂ ਬਹੁਤ ਸੋਹਣੀ ਸੀ। ਲਿਖਤਾਂ ਵਿੱਚ ਇੱਕ ਥਾਂ ਆਖਿਆ ਗਿਆ ਆ ਮੈਂ ਰਾਣੀ ਬਣ ਕੇ ਬੈਠੀ ਹੋਈ ਆ ਤੇ ਮੈਨੂੰ ਕਾਸੇ ਦੀ ਵੀ ਲੋੜ ਨਹੀਂ ਆ, ਸਮਝੇ। ਅਤੇ ਤਦ ਉਹ ਯੋਹਾਨਾ ਨੇ ਆਖਿਆ ਮੈਂ ਹੱਕਾ ਬੱਕਾ ਹੋ ਗਿਆ। ਮੈਂ ਉਹਨੂੰ ਵੇਖ ਕੇ ਡਾਡਾ ਆਚਰਜ ਹੋਇਆ, ਮੈਂ ਉਹਦੀ ਪ੍ਰਸ਼ੰਸਾ ਕੀਤੀ ਅਤੇ ਦੂਤ ਨੇ ਮੈਨੂੰ ਆਖਿਆ ਭਾਈ ਤੂੰ ਹੱਕਾ ਬੱਕਾ ਕਾਨੂੰ ਹੋਇਆ ਆ। ਉਹ ਤੀਵੀਂ ਅਤੇ ਉਹ ਦਰਿੰਦਾ ਜਿਸ ਉੱਤੇ ਉਹ ਸਵਾਰਿਆ, ਜਿਹਦੇ 7 ਸਿਰ ਅਤੇ 10 ਸਿੰਘ ਹਨ, ਮੈਂ ਉਹਨਾਂ ਦਾ ਭੇਤ ਤੈਨੂੰ ਦੱਸਾਂਗਾ। ਹੁਣ ਆਓ ਵੇਖੀਏ ਕਿ ਅਸੀਂ ਠੀਕ ਸਾਂ। ਜੇ ਕੈਥੋਲਿਕ ਮਤ ਠੀਕ ਆ ਤਾਂ ਤੁਸੀਂ ਜਾਣਦੇ ਹੋ ਕਿ ਪ੍ਰੋਟੈਸਟੈਂਟਿਜ਼ਮ ਇਹਦੀ ਪੈਰਵੀ ਕਰ ਰਿਹਾ ਆ। ਤੁਹਾਡੇ ਕੋਲ ਇਹਨੂੰ ਜਾਣਨ ਦੀ ਬਹੁਤ ਸਮਝ ਆ, ਸਮਝੇ ਗਹੁ ਕਰੋ।
The beast which thou sawest is not,
ਉਹ ਦਰਿੰਦਾ ਜਿਹੜਾ ਤੈਂ ਵੇਖਿਆ ਉਹ ਹੈ ਸੀ ਤੇ ਨਹੀਂ ਹੈਗਾ। ਦਰਿੰਦਾ, ਹੁਣ ਗਹੁ ਕਰੋ, ਹੁਣ ਤੁਸੀਂ ਇੱਥੇ ਧਿਆਨ ਦਿਓਗੇ। ਇੱਥੇ ਆਖਿਆ ਗਿਆ ਆ ਕਿ ਉੱਥੇ ਕਿੰਨੇ ਰਾਜੇ ਸਨ, ਕਿੰਜ ਡਿੱਗ ਪਏ, ਪਰ ਇੱਕ ਜਰੂਰ ਆਵੇਗਾ, ਉਹਨੇ ਅਥਾ ਕੁੰਡ ਵਿੱਚੋਂ ਚੜ ਆਉਣਾ ਆ। ਬਾਈਬਲ ਵਿੱਚੋਂ ਨਹੀਂ ਤੇ ਅੰਧ ਵਿਸ਼ਵਾਸ ਦੇ ਥੱਬੇ ਦੇ ਵਿੱਚੋਂ ਜੋ ਉਹਨਾਂ ਨੇ ਬਣਾ ਲਿਆ ਸੀ। ਇਹਦੇ ਪਿੱਛੇ ਕੋਈ ਪਿਛੋਕੜ ਨਹੀਂ ਆ। ਤੁਹਾਨੂੰ ਇਹ ਪਰਗੇਟਰੀ ਕਿੱਥੇ ਲੱਭਦੀ ਆ? ਅਥਵਾ ਨਰਕ ਦੀ ਅੱਗ ਵਿੱਚੋਂ ਦੁਆ ਕਰਕੇ ਬਾਹਰ ਕੱਢਣਾ, ਮਾਸ ਨਾ ਖਾਓ ਤੇ ਪਾਦਰੀ ਵਿਆਹ ਨਾ ਕਰੇ ਅਤੇ ਇਹ ਸਭ ਹੋਰ ਚੀਜ਼ਾਂ ਜੋ ਕਰਦੇ ਹਨ ਇਕਰਾਰ ਆਦਿ, ਇਹ ਤੁਹਾਨੂੰ ਕਿੱਥੋਂ ਲੱਭਦੀਆਂ ਨੇ? ਇਹ ਤੁਹਾਨੂੰ ਕਿੱਥੇ ਮਿਲਦੇ ਹਨ? ਇਹਨਾਂ ਨੂੰ ਲੱਭਣ ਦੇ ਲਈ ਕੋਈ ਥਾਂ ਨਹੀਂ ਆ, ਇਹ ਤਾਂ ਨਰਕ ਵਿੱਚੋਂ ਆਉਂਦੀਆਂ ਹਨ। ਬਾਈਬਲ ਨੇ ਇੰਜ ਆਖਿਆ ਇਹ ਉਤਾਂਹ ਚੜਾਇਆ ਦਰਿੰਦਾ ਸ਼ਕਤੀ ਜੋ ਉਹਦੀ ਤਾਲੀਮ ਸੀ ਤੇ ਉਹ ਅਥਾਹ ਕੁੰਡ ਵਿੱਚੋਂ ਉਤਾਂਹ ਚੜਾਇਆ ਤੇ ਇਹਨੇ ਨਸ਼ਟ ਹੋ ਜਾਣਾ ਆ। ਤੇ ਨਾਸ ਕਿੱਥੇ ਆ? ਨਰਕ ਆ। ਠੀਕ ਸਿੱਧਾ ਉਸੇ ਥਾਂ ਤੇ ਜਾਂਦਾ ਆ ਜਿੱਥੋਂ ਕਿ ਉਹ ਆਇਆ ਸੀ। ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਂ ਜਗਤ ਦੇ ਮੁੱਢੋਂ ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ। ਉਸ ਦਰਿੰਦੇ ਨੂੰ ਵੇਖ ਕੇ ਭਾਈ ਉਹ ਹੈ ਸੀ ਅਤੇ ਨਹੀਂ ਹੈਗਾ ਅਤੇ ਫੇਰ ਆਉਂਦਾ ਆ, ਅਚਰਜ ਹੋ ਜਾਣਗੇ। ਹੁਣ ਪ੍ਰੋਟੈਸਟੈਂਟ ਕਲੀਸਿਯਾਵਾਂ ਆਖਦੀਆਂ ਹਨ, ਠੀਕ ਆ, ਇਹ ਕਿੰਜ ਹੋ ਸਕਦਾ ਆ, ਜਦਕਿ ਉਹ ਆਖਦੇ ਹਨ ਮੈਂ ਯਿਸੂ ਮਸੀਹ ਵਿੱਚ ਨੇਜਾ ਕਰਦਾ ਆ, ਉਹ ਮੇਰਾ ਨਿੱਜੀ ਮੁਕਤੀਦਾਤਾ ਆ। ਉਹ ਭਾਈ ਜੀ, ਸ਼ੈਤਾਨ ਵੀ ਇਹ ਵਿਸ਼ਵਾਸ ਕਰਦਾ ਆ, ਇਹ ਤਾਂ ਪੁਨਰ ਜਨਮਿਆ, ਇੱਕ ਨਵਾਂ ਜਨਮ, ਨਵੇਂ ਸਿਰਿਓਂ ਜਨਮ ਲੈਣਾ, ਅਤੇ ਜਦ ਤੁਹਾਡਾ ਨਵਾਂ ਜਨਮ ਹੋ ਜਾਂਦਾ ਆ, ਤੁਹਾਡਾ ਨਾਂ ਲੀਲੇ ਦੇ ਜੀਵਨ ਦੀ ਪੁਸਤਕ ਵਿੱਚ ਲਿਖਿਆ ਜਾਂਦਾ ਆ। ਤੁਸੀਂ ਆਖਦੇ ਹੋ ਕਿ ਮੈਂ ਅਕਸਰ ਹੈਰਾਨ ਹੁੰਦਾ ਆ, ਠੀਕ ਆ ਭਾਈ, ਕੀ ਮੈਂ ਦੂਜਿਆਂ ਵਾਂਗ ਹੀ ਇੱਕ ਚੰਗਾ ਆਦਮੀ ਨਹੀਂ ਆ? ਕੀ ਮੈਂ ਤੁਹਾਡੇ ਦੀਵਾਨਿਆਂ ਦੇ ਟੋਲੇ ਵਾਂਗ ਹੀ ਚੰਗਾ ਨਹੀਂ ਆ? ਮੈਂ ਉਹਨਾਂ ਹੀ ਚਤਰਿਆ, ਮੇਰੇ ਕੋਲ ਡਿਗਰੀਆਂ ਹਨ, ਮੈਂ ਕਾਲਜ ਵਿੱਚੋਂ ਬਾਹਰ ਪੜ੍ਹ ਲਿਖ ਕੇ ਆਇਆ ਆ, ਮੈਂ ਇੱਕ ਚੰਗੇ ਘਰਾਣੇ ਦਾ ਆ, ਮੇਰੇ ਲੋਕ ਗਿਰਜੇ ਦੇ ਮੈਂਬਰ ਸਨ ਮੇਰੇ ਤੋਂ ਵੀ ਪਹਿਲਾਂ, ਕੀ ਮੈਂ ਤੁਹਾਡੇ ਵਾਂਗ ਹੀ ਚੰਗਾ ਨਹੀਂ ਆ? ਇਹਨੇ ਆਖਿਆ ਆ ਕਿ ਸਾਰਾ ਹੀ ਸੰਸਾਰ ਪ੍ਰੋਟੈਸਟੈਂਟ ਤੇ ਸਾਰਾ ਹੀ ਸਿਰਫ ਉਹਨਾਂ ਨੂੰ ਛੱਡ ਕੇ ਜਿਨ੍ਹਾਂ ਦੇ ਨਾਂ ਜੀਵਨ ਦੀ ਪੁਸਤਕ ਵਿੱਚ ਲਿਖੇ ਹੋਏ ਸਨ ਹੱਕਾ ਬਕਾ ਹੋ ਗਿਆ। ਕਿਉਂ ਨਾਂ ਲਿਖੇ ਗਏ ਸਨ? ਉਹ ਅਬਰਾਹਮ ਦੀ ਸੰਤਾਨ ਸਨ ਅਤੇ ਵਾਅਦੇ ਦੇ ਅਨੁਸਾਰ ਉਹ ਵਾਰਸ ਹਨ, ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਚੁਣੇ ਗਏ ਹਨ। ਇਹੋ ਹੀ ਕਾਰਨ ਆ ਕਿ ਉਹ ਹੱਕੇ ਬੱਕੇ ਨਹੀਂ ਹਨ। ਧਿਆਨ ਦਿਓ, ਹੁਣ ਗੌਰ ਕਰੋ ਕਿ ਉਹਨੇ ਕੀ ਆਖਿਆ। ਇਹਨਾਂ ਨੂੰ ਲੇਲੇ ਦੇ ਜੀਵਨ ਦੀ ਪੁਸਤਕ ਵਿੱਚ ਤੱਕੋ। ਸਮਝਦਾਰ ਬੁੱਧ ਦਾ ਮੌਕਾ ਇੱਥੇ ਹੀ ਆ। ਹੁਣ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਆ ਕਿ ਬੁੱਧ ਪਵਿੱਤਰ ਆਤਮਾ ਦਾ ਇੱਕ ਵਰਦਾਨ ਆ, ਕੀ ਇਹ ਠੀਕ ਆ? ਕਿੰਨੇ ਜਣੇ ਇਹ ਨੇਤਾ ਕਰਦੇ ਹਨ ਕਿ ਬਾਈਬਲ ਵਿੱਚ ਗ੍ਰੰਥੀਆਂ ਉਹਦੇ 12ਵੇਂ ਅਧਿਆਏ ਵਿੱਚ ਸਿਖਾਇਆ ਗਿਆ ਆ ਕਿ ਕਲੀਸਿਯਾ ਵਿੱਚ ਪਾਏ ਜਾਣ ਵਾਲੇ ਸਭ ਵਰਦਾਨ ਤੇ ਉਹਨਾਂ ਵਿੱਚੋਂ ਇੱਕ ਬੁੱਧ ਆ? ਆਓ ਇਸ ਵਰਦਾਨ ਨੂੰ ਵੇਖੀਏ, ਠੀਕ ਆ? ਤੁਸੀਂ ਇਹ ਕਿੱਦਾਂ ਆਖ ਸਕਦੇ ਹੋ ਕਿ ਤਦ ਗੈਰ ਜ਼ੁਬਾਨਾ ਬੋਲਣ ਵਾਲੀ ਦਾਤ ਨਹੀਂ ਆ? ਤੁਸੀਂ ਕਿੱਦਾਂ ਇਹ ਆਖਦੇ ਹੋ ਕਿ ਭਾਖਿਆ ਦਾ ਤਰਜਮਾ ਨਹੀਂ ਆ? ਤੁਸੀਂ ਇਹ ਕਿੱਦਾਂ ਆਖ ਸਕਦੇ ਹੋ ਕਿ ਰੱਬੀ ਚੰਗਾਈ ਨਹੀਂ ਆ? ਉਹ ਹੀ ਦੇ ਆ। ਜੇ ਮੈਂ ਦੇ ਆ ਤੇ ਇਸ ਪਾਸੇ ਮੇਰਾ ਹੱਥ ਆ, ਦੂਜੇ ਪਾਸੇ ਵੱਲ ਮੇਰਾ ਦੂਜਾ ਹੱਥ ਆ ਤੇ ਪੈਰ ਵੀ ਆ। ਤੁਸੀਂ ਇਹ ਕਿੰਜ ਆਖ ਸਕਦੇ ਹੋ ਕਿ ਹੱਥ ਤਾਂ ਹੈ ਪਰ ਪੈਰ ਨਹੀਂ ਆ? ਕੀ ਤੁਸੀਂ ਨਹੀਂ ਸੁਣਿਆ ਕਿ ਪਾਲੂਸ ਨੇ ਕੀ ਆਖਿਆ ਸੀ? ਗੌ ਕਰੋ, ਉਹ ਆਖਰੀ ਦਿਨਾਂ ਦੇ ਵਿੱਚ ਸਿੱਧਾ ਦੇਹ ਨਾਲ ਬੋਲ ਰਿਹਾ ਆ ਤੇ ਆਖਿਆ ਤੇ ਬੁੱਧਵਾਨ ਦੇ ਲਈ ਇਹ ਮੌਕਾ ਆ। ਉਹ ਮੈਂ ਇਹ ਪਸੰਦ ਕਰਦਾ ਆ। ਉਹ ਮੇਰਿਆ, ਇਹ ਹੈ ਜੋ ਕਿ ਤੁਹਾਨੂੰ ਹਿਲਾ ਦੇਵੇਗਾ, ਇਹਨੂੰ ਸੁਣੋ, ਠੀਕ ਆ? ਸਮਝਦਾਰ ਬੁੱਧ ਦਾ ਮੌਕਾ ਇੱਥੇ ਹੀ ਆ। ਜੇ ਉਹ ਪਵਿੱਤਰ ਆਤਮਾ ਦੇ ਵਰਦਾਨ ਸਭ ਯੁਗਾਂ ਵਿੱਚ ਨਹੀਂ ਆਏ, ਕਿਉਂ ਉਹਨੇ ਫਿਰ ਇਸ ਗੱਲ ਦੇ ਬਾਰੇ ਵਿੱਚ ਆਖਰੀ ਦਿਨਾਂ ਦਾ ਹਵਾਲਾ ਦਿੱਤਾ ਆ? ਤਦ ਉਹਨੇ ਇਹਨੂੰ ਆਖਰੀ ਦਿਨਾਂ ਦੀ ਵੱਲ ਕਿਉਂ ਇਸ਼ਾਰਾ ਕੀਤਾ? ਸਮਝਦਾਰ ਬੁੱਧ ਦਾ ਮੌਕਾ ਇੱਥੇ ਹੀ ਆ। ਇਹ 7 ਸਿਰ 7 ਟਿੱਲੇ ਹਨ ਜਿੱਥੇ ਤੀਵੀਂ ਉਹਨਾਂ ਉੱਤੇ ਬੈਠੀ ਹੋਈ ਆ। ਕਿੰਨੇ ਟਿੱਲੇ ਹਨ ਸੰਸਾਰ ਵਿੱਚ? ਕਿੰਨੇ ਸ਼ਹਿਰ ਹਨ? ਭਾਵੇਂ ਉਹ ਕਲੀਸਿਯਾ 7 ਟਿੱਲਿਆਂ ਦੇ ਉੱਤੇ ਬੈਠੀ ਹੋਈ ਆ, ਸਿਰਫ ਇੱਕੋ ਹੀ, ਉਹ ਕਿੱਥੇ ਆ? ਰੋਮ ਵਿੱਚ, ਵੈਟੀਕਨ ਸ਼ਹਿਰ ਆ। ਇਹ ਠੀਕ ਆ, ਬਾਈਬਲ ਨੇ ਆਖਿਆ ਆ ਕਿ ਇਹ ਭਿਆਨਕ ਵੱਡੀ ਕੰਜਰੀ ਜਿਹੜੇ ਕਿ ਸਾਰੇ ਲੋਕਾਂ ਕੋਲੋਂ ਹਰਾਮਕਾਰੀਆਂ ਕਰਵਾਈਆਂ ਤੇ ਕੁਝ ਛੋਟੀਆਂ ਧੀਆਂ ਵੀ ਪੈਦਾ ਕੀਤੀਆਂ, ਤਾਂ ਉਹਨਾਂ ਨੂੰ ਵੀ ਉਹੋ ਹੀ ਸਿਖਾਵੇ ਜੋ ਆਪ ਕਰਦੀ ਆ। ਉਹ ਧੀਆਂ ਉਹਦੇ ਵਾਂਗ ਇੰਨੀਆਂ ਬੁਰੀਆਂ ਨਹੀਂ ਸਨ, ਪਰ ਉਹ ਤਾਂ ਕੰਜਰੀਆਂ ਸਨ। ਉਹਨਾਂ ਨੂੰ ਉਹੋ ਹੀ ਚੀਜ਼ ਸਿਖਾਈ। ਆਖਿਆ ਕਿ ਇਹਦੇ ਸ਼ੁਰੂ ਵਿੱਚ ਇੱਕ ਔਰਤ ਹੀ ਹੋਵੇਗੀ, ਇੱਕ ਕਲੀਸਿਯਾ ਰੋਮ ਵਿੱਚ 7 ਟਿੱਲਿਆਂ ਦੇ ਉੱਤੇ ਬੈਠੀ ਹੋਈ। ਮੈਂ ਸੰਸਾਰ ਭਰ ਵਿੱਚ ਸਭਨੀ ਥਾਈ ਵੇਖਿਆ ਆ। ਮੈਨੂੰ ਦੱਸੋ ਕਿ ਇਹ ਕਿੱਥੇ ਆ ਜਿੱਥੇ ਕਿ ਕਲੀਸਿਯਾ 7 ਟਿੱਲਿਆਂ ਦੇ ਉੱਤੇ ਬੈਠੀ ਹੋਈ ਆ? ਹੁਣ ਮੈਂ ਇਹਨੂੰ ਬਾਈਬਲ ਵਿੱਚੋਂ ਪੜ੍ਹ ਰਿਹਾ ਆ ਅਤੇ ਉਹ 7 ਰਾਜੇ ਹਨ, ਪਰ 5 ਤਾਂ ਡਿੱਗ ਪਏ ਹਨ। ਜੇ ਅਸੀਂ ਇਤਿਹਾਸ ਨੂੰ ਲਈਏ ਤੇ ਠੀਕ ਵਾਪਸ ਜਾ ਕੇ ਤੇ ਇਹਨੂੰ ਵਿਖਾਈਏ, ਬਾਬਲ ਦੀ ਬਾਦਸ਼ਾਹੀ ਤੋਂ ਲੈ ਕੇ ਕਿੱਥੇ ਇਹ ਰਾਜੇ ਡਿੱਗੇ ਹਨ? ਰੋਮ ਵਿੱਚ। ਇੱਕ ਤਾਂ ਨੀਰੋਆ ਤੇ ਇੱਕ ਅਜੇ ਆਇਆ ਨਹੀਂ। ਜਦੋਂ ਆਵੇਗਾ ਤਾਂ ਉਹਨੂੰ ਥੋੜਾ ਚਿਰ ਰਹਿਣਾ ਜ਼ਰੂਰੀ ਆ, 6 ਮਹੀਨੇ ਤੱਕ। ਅਤੇ ਦਰਿੰਦਾ, ਉਹ ਇਹਦੀ ਵੱਲ ਵੇਖੋ, ਇਹ ਸ਼ਕਤੀ ਹੁਣ ਮੂਰਤੀ ਪੂਜਕ ਸਥਾਨ ਨੂੰ ਗ੍ਰਹਿਣ ਕਰ ਲਵੇਗੀ। ਅਤੇ ਉਹ ਦਰਿੰਦਾ ਜਿਹੜਾ ਹੈ ਸੀ ਅਤੇ ਨਹੀਂ ਹੈਗਾ, ਸੋ ਆਪ ਵੀ ਅਠਵਾਇਆ ਹੁਣ ਗਾਹ ਕਰੋ ਨਾਲੇ ਉਹਨਾਂ ਸੱਤਾਂ ਵਿੱਚੋਂ ਹੈ। ਤੁਸੀਂ ਸਭ ਜਾਣਦੇ ਹੀ ਹੋ ਕਿ ਕਿੰਨਾ ਖਤਰਨਾਕ ਰਾਜਾ ਉਹ ਸੀ। ਉਹਨੇ ਆਪਣੀ ਮਾਂ ਨੂੰ ਇੱਕ ਰੁੱਖ ਦੇ ਨਾਲ ਬੰਨ ਕੇ ਤੇ ਘੋੜੇ ਦੇ ਗਲ ਨਾਲ ਉਹ ਰੁੱਖ ਬੰਨ ਦਿੱਤਾ। ਉਹਨੂੰ ਉਹ ਘੋੜਾ ਗਲੀਆਂ ਵਿੱਚ ਘਸੀਟਦਾ ਰਿਹਾ ਤੇ ਸ਼ਹਿਰ ਨੂੰ ਅੱਗ ਲਾ ਦਿੱਤੀ ਤੇ ਆਪ ਪਹਾੜ ਤੇ ਚੜ ਕੇ ਬਹਿ ਗਿਆ। ਇਹ ਵੀ ਅੱਜ ਉਸ ਕਿਸਮ ਦਾ ਹੀ ਆਤਮਾ ਆ ਜੋ ਕਿ ਕਲੀਸਿਯਾ ਉੱਤੇ ਹਾਵੀ ਹੋ ਰਿਹਾ ਆ, ਜਿਹੜੀ ਕਿ ਮੂਰਤੀ ਪੂਜਕਾਂ ਦੇ ਸਥਾਨ ਉੱਤੇ ਬੈਠੀ ਹੋਈ ਆ। ਅੱਠਵਾਂ ਨਾਲੇ ਉਹਨਾਂ ਸੱਤਾਂ ਵਿੱਚੋਂ ਆ, ਅਤੇ ਤਦ ਉਹ ਹੈ ਸੀ ਅਤੇ ਨਹੀਂ ਹੈਗਾ, ਹੈ ਸੀ ਤੇ ਨਹੀਂ ਹੈਗਾ, ਹੈ ਸੀ ਤੇ ਨਹੀਂ ਹੈਗਾ, ਏਦਾਂ ਏਦਾਂ ਚੱਲਦਾ ਰਿਹਾ ਤੇ ਉਹ ਨਸ਼ਟ ਹੋ ਜਾਵੇਗਾ। ਪ੍ਰਭੂ ਦੀ ਆਮਦ ਤੱਕ ਉਹ ਏਦਾਂ ਹੀ ਚੱਲਦਾ ਰਹੇਗਾ ਤੇ ਫੇਰ ਉਹ ਨਰਕ ਵਿੱਚ ਸੁੱਟਿਆ ਗਿਆ। ਉਹ 10 ਸਿੰਘ ਜਿਹੜੇ ਤੈਂ ਵੇਖੇ ਉਹ 10 ਰਾਜੇ ਹਨ ਜਿਨ੍ਹਾਂ ਨੂੰ ਅਜੇ ਰਾਜ ਨਹੀਂ ਮਿਲਿਆ, ਪਰ ਉਸ ਦਰਿੰਦੇ ਦੇ ਨਾਲ ਇੱਕ ਘੰਟੇ ਲਈ ਰਾਜਿਆਂ ਦੇ ਸਮਾਨ ਉਹਨਾਂ ਨੂੰ ਇਖਤਿਆਰ ਮਿਲਦਾ ਆ। ਉਹ ਜੇ ਸਾਡੇ ਕੋਲ ਸਮਾਂ ਹੁੰਦਾ, ਅਜੇ ਰਾਜ ਨਹੀਂ ਮਿਲਿਆ, ਉਹ ਰਾਜੇ ਨਹੀਂ ਹਨ, ਉਹਨਾਂ ਦੇ ਕੋਲ ਨਹੀਂ ਸੀ, ਉਹਨਾਂ ਦੇ ਕੋਲ ਹੋ ਵੀ ਨਹੀਂ ਸਕਦਾ, ਉਹਨਾਂ ਸਿੰਘਾਂ ਦੇ ਉੱਤੇ ਮੁਕਤ ਨਹੀਂ ਸਨ, ਉਹਨਾਂ ਨੂੰ ਰਾਜਿਆਂ ਵਾਂਗ ਇਖਤਿਆਰ ਮਿਲਿਆ। ਇਹ ਕੀ ਆ? ਤਾਨਾ ਸ਼ਾਹ ਹਨ, ਮੁਕਤ ਪਹਿਨਾਏ ਹੋਏ ਰਾਜੇ ਨਹੀਂ, ਤਾਨਾ ਸ਼ਾਹ। ਉਹ ਬੱਲੇ ਹੁਣ ਉਹ ਜਦ ਮੈਂ ਇਹ ਪੜਿਆ ਕਦੇ ਕਦੇ ਮੇਰਾ ਦਿਲ ਆਨੰਦ ਦੇ ਨਾਲ ਉਛਲਦਾ ਆ। ਠੀਕ ਆ, ਜਦ ਮੈਂ ਸੋਚਦਾ ਆ ਕਿ ਕਿੰਜ ਅਸੀਂ ਇੱਥੇ ਆਖਰੀ ਦਿਨਾਂ ਦੇ ਵਿੱਚ ਰਹਿ ਰਹੇ ਹਾਂ। ਉਹ 10 ਸਿੰਘ ਜਿਹੜੇ ਤੈਂ ਵੇਖੇ ਉਹ 10 ਰਾਜੇ ਹਨ ਜਿਨ੍ਹਾਂ ਨੂੰ ਅਜੇ ਰਾਜ ਨਹੀਂ ਮਿਲਿਆ, ਪਰ ਉਸ ਦਰਿੰਦੇ ਦੇ ਨਾਲ ਇੱਕ ਘੰਟੇ ਲਈ ਰਾਜਿਆਂ ਦੇ ਸਮਾਨ ਉਹਨਾਂ ਨੂੰ ਇਖਤਿਆਰ ਮਿਲਦਾ ਆ। ਇਹਨਾਂ ਦਾ ਇੱਕੋ ਮਾਪਿਆ ਅਤੇ ਇਹ ਆਪਣੀ ਸਮਰਥਾ ਅਤੇ ਇਖਤਿਆਰ ਉਸ ਦਰਿੰਦੇ ਨੂੰ ਦਿੰਦੇ ਹਨ। ਇਹ ਲੀਲੇ ਦੇ ਨਾਲ ਯੁੱਧ ਕਰਨਗੇ ਅਤੇ ਲੀਲਾ ਉਹਨਾਂ ਉੱਤੇ ਫਤਿਹ ਪਾਵੇਗਾ। ਇੱਥੇ ਆਰਮੇਗਡੋਨ ਦੀ ਲੜਾਈ ਹੁੰਦੀ ਆ ਤੇ ਹਜ਼ਾਰ ਸਾਲਾਂ ਰਾਜ ਦੇ ਲਈ ਤਿਆਰ ਆ। ਇਸ ਲਈ ਜੋ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਆ, ਤੁਹਾਡੇ ਜੋੜ ਹੁਣ ਹਿੱਲ ਨਾ ਜਾਣ। ਅਤੇ ਉਹਦੇ ਨਾਲ ਉਹ ਵੀ ਜਿਹੜੇ ਸੱਦੇ ਹੋਏ ਚੁਣੇ ਹੋਏ ਤੁਹਾਡੇ ਕੋਲ ਤਾਂ ਨਹੀਂ ਪਰ ਉਹਦੇ ਕੋਲ ਹਨ। ਤੁਸਾਂ ਪਵਿੱਤਰ ਆਤਮਾ ਪਾਇਆ ਹੈ, ਤੁਹਾਨੂੰ ਤਾਂ ਫਤਿਹ ਦਾ ਨਾਰਾ ਮਾਰਨਾ ਚਾਹੀਦਾ ਆ। ਪਰਮੇਸ਼ਵਰ ਨੇ ਤੁਹਾਨੂੰ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਚੁਣ ਲਿਆ। ਜੇ ਤੁਸੀਂ ਸੁਸਮਾਚਾਰ ਦੀ ਰੋਸ਼ਨੀ ਨੂੰ ਨਹੀਂ ਵੇਖ ਸਕਦੇ, ਇਹ ਇਸ ਲਈ ਆ ਕਿਉਂਕਿ ਤੁਸੀਂ ਅੰਨੇ ਹੋ। ਚੁਣੇ ਹੋਏ ਅਤੇ ਮਾਤਬਰ ਹਨ। ਅਤੇ ਉਹਨੇ ਮੈਨੂੰ ਆਖਿਆ ਜਿਹੜੇ ਪਾਣੀ ਤੈਂ ਵੇਖੇ ਸਨ ਜਿੱਥੇ ਉਹ ਕੰਜਰੀ ਬੈਠੀ ਆ, ਉਹ ਉਮਤਾਂ ਅਤੇ ਮਹਾਇਣ ਅਤੇ ਕੌਮਾਂ ਅਤੇ ਭਾਖਿਆ ਹਨ। ਦੂਜੇ ਸ਼ਬਦਾਂ ਵਿੱਚ ਇਹ ਤੀਵੀਂ ਜੋ ਇੱਥੇ ਬੈਠੀ ਆ ਜਾਂ ਕਿ ਕਲੀਸਿਯਾ, ਉਹ ਆਪਣੀ ਸਿੱਖਿਆ ਹਰੇਕ ਲੋਕਾਂ ਨੂੰ ਮਹਾਇਣ ਤੇ ਭਾਖਿਆ ਨੂੰ ਦੇਵੇਗੀ। ਉੱਥੇ ਉਹ ਹੈ, ਉਹ ਉਹਨਾਂ ਦੇ ਉੱਤੇ ਹਕੂਮਤ ਕਰਦੀ ਸੀ, ਉਹ ਉਹਨਾਂ ਦੇ ਉੱਤੇ ਬੈਠੀ ਆ, ਇੱਕ ਸ਼ਕਤੀ ਜੋ ਉਹਨਾਂ ਦੇ ਉੱਤੇ ਹਾਵੀ ਆ। ਉਹ 7 ਟਿੱਲਿਆਂ ਦੇ ਉੱਤੇ ਬੈਠੀ ਆ, ਕਿਰਮਚੀ ਰੰਗ ਦੇ ਵਸਤਰ ਪਾਏ ਹੋਏ, ਸੰਸਾਰ ਵਿੱਚ ਸਭ ਤੋਂ ਵੱਧ ਧਨਵਾਨ ਵਾਂਗ ਸ਼ਿੰਗਾਰੀ ਹੋਈ। ਉੱਥੇ ਉਹ ਹੈ ਜਿਹੜੇ 10 ਸਿੰਘ ਤੈਂ ਵੇਖੇ ਸਨ ਤੇ ਨਾਲੇ ਉਹ ਦਰਿੰਦਾ। ਇਹ ਗੌ ਕਰੋ, ਹੁਣ ਤੁਸੀਂ ਸਾਮਵਾਦ ਦੀ ਸ਼ਕਤੀ ਵਿੱਚ ਆ ਰਹੇ ਹੋ। ਇਹ ਕੰਜਰੀ ਦੇ ਨਾਲ ਵੈਰ ਕਰਨਗੇ ਅਤੇ ਉਹਨੂੰ ਉਜਾੜ ਦੇਣਗੇ ਅਤੇ ਨੰਗਿਆਂ ਕਰਨਗੇ ਅਤੇ ਉਹਦਾ ਮਾਸ ਖਾ ਜਾਣਗੇ ਅਤੇ ਉਹਨੂੰ ਅੱਗ ਦੇ ਨਾਲ ਸਾੜ ਸੁੱਟਣਗੇ, ਕਿਉਂ ਜੋ ਪਰਮੇਸ਼ਵਰ ਨੇ ਉਹਨਾਂ ਦੇ ਦਿਲ ਵਿੱਚ ਇਹ ਪਾਇਆ ਭਈ ਉਸ ਦੀ ਮਨਸ਼ਾ ਪੂਰੀ ਕਰਨ ਅਤੇ ਇੱਕੋ ਮਤ ਦੇ ਹੋਣ ਅਤੇ ਆਪਣਾ ਰਾਜ ਉਸ ਦਰਿੰਦੇ ਨੂੰ ਦੇਣ ਜਿਨ੍ਹਾਂ ਚਿਰ ਪਰਮੇਸ਼ਵਰ ਦੇ ਬਚਨ ਪੂਰੇ ਨਾ ਹੋ ਲੈਣ। ਹਾਲੇਲੂਯਾ! ਪ੍ਰਿਥਵੀ ਆਕਾਸ਼ ਟਲ ਜਾਣਗੇ ਪਰ ਪਰਮੇਸ਼ਵਰ ਦਾ ਵਚਨ ਕਦੇ ਵੀ ਨਹੀਂ ਟਲੇਗਾ। ਧਿਆਨ ਦਿਓ, ਉਹ ਤੀਵੀਂ ਜਿਹੜੀ ਤੈਂ ਵੇਖੀ ਸੀ ਅਤੇ ਉਹ ਤੀਵੀਂ ਜੋ ਤੈਂ ਵੇਖੀ ਸੀ ਉਹ ਵੱਡੀ ਨਗਰੀ ਆ ਜਿਹੜੀ ਧਰਤੀ ਦਿਆਂ ਰਾਜਿਆਂ ਉੱਤੇ ਰਾਜ ਕਰਦੀ ਆ। ਮੈਨੂੰ ਸਾਰੇ ਸੰਸਾਰ ਵਿੱਚੋਂ ਇੱਕ ਵੀ ਨਗਰੀ ਵਿਖਾਓ ਜੋ ਕਿ ਧਰਤੀ ਦੇ ਰਾਜਿਆਂ ਉੱਤੇ ਰਾਜ ਕਰਦੀ ਹੋਵੇ। ਕੈਥੋਲਿਕ ਦੀ ਰਾਜ ਗੱਦੀ ਤੋਂ ਇਲਾਵਾ ਜੋ ਕਿ ਰੋਮ ਵਿੱਚ 7 ਟਿੱਲਿਆਂ ਉੱਤੇ ਬੈਠੀ ਹੋਈ ਆ, ਜਿੱਦਾਂ ਵੀ ਤੁਸੀਂ ਚਾਹੋ ਇਸ ਤੋਂ ਛੁੱਟ ਕੋਈ ਹੋਰ ਮੈਨੂੰ ਵਿਖਾਓ। ਇੱਕ ਵੀ ਨਗਰੀ ਨਹੀਂ, ਕਦੇ ਵੀ ਨਹੀਂ ਸੀ, ਕਦੇ ਵੀ ਨਹੀਂ ਹੋਵੇਗੀ। ਉਸ ਨਵੀਂ ਨਗਰੀ ਨੂੰ ਛੱਡ ਕੇ ਜਿਹੜੀ ਸੁਰਗੋਂ ਉਤਰੀ, ਇਹ ਠੀਕ ਆ। ਹੁਣ ਇੱਕ ਮਿੰਟ ਵਾਸਤੇ ਮੈਂ ਤੁਹਾਨੂੰ ਇਹ ਦੁਬਾਰਾ ਵਿਖਾਉਣਾ ਚਾਹੁੰਦਾ ਆ। ਖੁਦਾ ਸਾਡੀ ਫਿਕਰ ਕਰੇ ਤੇ ਸਾਨੂੰ ਇਕੱਠਿਆਂ ਨੂੰ ਬਰਕਤ ਬਖਸ਼ੇ ਜਿੱਦਾਂ ਕਿ ਅਸੀਂ ਇਹ ਪੜ੍ਹਦੇ ਹਾਂ। ਠੀਕ ਆ, ਹੁਣ ਇੱਥੇ ਗੌਰ ਕਰੋ, ਮੈਂ 13 ਅਧਿਆਇ ਦੀ 15ਵੀਂ ਆਇਤ ਤੋਂ ਆਰੰਭ ਕਰ ਰਿਹਾ ਹਾਂ। ਉਹਨੂੰ ਇਹ ਵੀ ਦਿੱਤਾ ਗਿਆ ਭਈ ਉਹ ਦਰਿੰਦੇ ਦੀ ਮੂਰਤ ਵਿਚ ਸਵਾਸ ਪਾ ਦੇਵੇ। ਇਹ ਤਾਂ ਅਮਰੀਕਾ ਵਿਚ ਆ ਜੋ ਕਿ ਅਸਾਂ ਉਤਾਂਹ ਆਉਂਦੇ ਵੇਖਿਆ। ਤੁਸੀਂ ਇੱਕ ਮੂਰਤ ਨੂੰ ਵੇਖਦੇ ਹੋ ਤਾਂ ਜੋ ਉਸ ਦਰਿੰਦੇ ਦੀ ਮੂਰਤੀ ਬੋਲੇ, ਨਾਲੇ ਜਿੰਨੇ ਦਰਿੰਦੇ ਦੀ ਮੂਰਤੀ ਦੀ ਪੂਜਾ ਨਾ ਕਰਨ ਉਹ ਵੱਡੇ ਜਾਣ। ਇਹ ਤਾਂ ਬਾਈਕਾਟ ਆ ਅਤੇ ਉਹਨਾਂ ਸਭਨਾ ਛੋਟਿਆਂ ਵੱਡਿਆਂ ਧਨੀਆਂ ਗਰੀਬਾਂ ਅਤੇ ਆਜ਼ਾਦਾਂ ਅਤੇ ਗੁਲਾਮਾਂ ਨੂੰ ਉਹਨਾਂ ਦੇ ਸੱਜੇ ਹੱਥ ਉੱਤੇ ਅਥਵਾ ਉਹਨਾਂ ਦੇ ਮੱਥੇ ਉੱਤੇ ਦਾਗ ਦੁਆ ਦਿੰਦਾ ਆ, ਹਰ ਕਿਸੇ ਨੂੰ ਲੈਣ ਦੇਣ ਨਹੀਂ ਕਰਨ ਦਿੰਦਾ, ਪਰ ਨਿਰਾ ਉਹਨੂੰ ਜਿਹਦੇ ਉੱਤੇ ਉਹ ਦਾਗ ਅਰਥਾਤ ਦਰਿੰਦੇ ਦਾ ਨਾਂ ਜਾਂ ਉਹਦੇ ਨਾਂ ਦਾ ਅੰਗ ਲਗਾ ਹੋਵੇ। ਹੁਣ ਗੌਰ ਕਰੋ, ਹੁਣ ਧਿਆਨ ਦੇ ਨਾਲ, ਬਹੁਤ ਹੀ ਧਿਆਨ ਦੇ ਨਾਲ, ਇਸ ਤੋਂ ਪਹਿਲਾਂ ਕਿ ਅਸੀਂ ਇਹਨੂੰ ਖਤਮ ਕਰੀਏ। 18ਵੀਂ ਆਇਤ ਸੁਣੋ, ਇੱਥੇ ਗਿਆਨ ਦਾ ਮੌਕਾ ਆ। ਸਮਝੇ, ਪਵਿੱਤਰ ਆਤਮਾ ਨੇਚਾਵਾਨ ਨੂੰ ਅੰਤ ਦੇ ਦਿਨਾਂ ਵਿਚ ਵਾਪਸ ਬੁਲਾ ਰਿਹਾ ਆ। ਉਹ ਛੋਟਾ ਝੁੰਡ ਉੱਥੇ ਬੋਲ ਰਿਹਾ ਆ, ਇਸ ਦਿਨ ਦੇ ਛੋਟੇ ਝੁੰਡ ਨੂੰ ਬੁਲਾ ਰਿਹਾ ਆ। ਕਲੀਸਿਆ ਵਿਚ ਜਿਹਦੇ ਕੋਲ ਬੁੱਧ ਆ ਉਹਦੇ ਲਈ ਇਹ ਮੌਕਾ ਆ, ਉਹ ਇਹਨੂੰ ਸਮਝ ਲਵੇ। ਜਿਹਨੂੰ ਬੁੱਧ ਆ ਉਹ ਉਸ ਦਰਿੰਦੇ ਦੇ ਅੰਗ ਗਿਣ ਲਵੇ। ਉਹ ਮਨੁੱਖ ਦਾ ਅੰਗ ਆ, ਇੱਕ ਕੌਮ ਦਾ ਨਹੀਂ, ਮਨੁੱਖ ਦਾ, ਅਤੇ ਉਹਦਾ ਅੰਗ 666 ਆ ਅਤੇ ਠੀਕ ਵੈਟੀਕਨ ਸ਼ਹਿਰ ਦੇ ਉੱਤੇ। ਹੁਣ ਮੈਨੂੰ ਇਹ ਨਾ ਦੱਸੋ, ਮੇਰੇ ਕੋਲ ਫੈਕਟਸ ਆਫ ਆਵਰ ਫੇਥ ਨਾਮਕ ਪੁਸਤਕ ਹੈ ਅਤੇ ਉਹ ਸਭ ਸਮਝੇ ਵੈਟੀਕਨ ਸ਼ਹਿਰ ਦੇ ਉੱਤੇ। ਉਹ ਉੱਥੇ ਪਰਮੇਸ਼ਵਰ ਦੇ ਪੁੱਤਰ ਦੇ ਥਾਂ ਤੇ ਖਲੋਤਾ ਆ। ਮੇਰੇ ਕੈਥੋਲਿਕ ਮਿੱਤਰ ਠੀਕ ਇੱਥੇ ਬੈਠੇ ਹੋਏ ਹਨ। ਉਹ ਕੈਥੋਲਿਕ ਸਨ ਜੋ ਇੱਥੇ ਬੈਠੇ ਹੋਏ ਹਨ ਅਤੇ ਜਾਣਦੇ ਹਨ ਕਿ ਇਹ ਸੱਚਾਈ ਆ। ਮੇਰੇ ਆਪਣੇ ਲੋਕ ਵੀ ਮੇਰੇ ਤੋਂ ਪਹਿਲਾਂ ਸ਼ਾਇਦ ਕੈਥੋਲਿਕ ਸਨ, ਸਮਝੇ। ਉਹਨਾਂ ਨੇ ਸੰਤ ਪੈਟ੍ਰਿਕ ਨੂੰ ਕੈਥੋਲਿਕ ਆਖਿਆ ਤੇ ਉਹ ਕਦੇ ਵੀ ਕੈਥੋਲਿਕ ਨਹੀਂ ਸੀ। ਉਹਨਾਂ ਆਖਿਆ ਕਿ ਜੋਇਨ ਆਫ ਆਰਕ ਇੱਕ ਸੰਤ ਸੀਗੀ ਅਤੇ ਕੈਥੋਲਿਕ ਪਾਦਰੀਆਂ ਨੇ ਉਹਨੂੰ ਜਾਦੂਗਰ ਨੇ ਆ ਕੇ ਸਾੜ ਦਿੱਤਾ। ਕੋਈ ਹੈਰਾਨੀ ਨਹੀਂ, ਯਸੂ ਨੇ ਆਖਿਆ ਤੁਸੀਂ ਨਬੀਆਂ ਦੀਆਂ ਕਬਰਾਂ ਨੂੰ ਤਾਂ ਚੂਨਾ ਫੇਰਦੇ ਹੋ ਤੇ ਤੁਸੀਂ ਉਹਨਾਂ ਨੂੰ ਉੱਥੇ ਰੱਖਦੇ ਹੋ, ਤੁਸੀਂ ਚੂਨਾ ਫਿਰੀਆਂ ਹੋਈਆਂ ਕੰਧਾਂ ਹੋ। ਇਹ ਠੀਕ ਆ, ਗੌਰ ਕਰੋ, ਇਹ ਤਾਂ ਮਨੁੱਖ ਦਾ ਅੰਕ ਆ ਅਤੇ ਰੋਮ ਦੇ ਪੋਪ ਦੇ ਉੱਤੇ ਇਹ ਲਿਖਿਆ ਹੋਇਆ ਆ ਕਿ ਵਿਕੈਰੀਅਸ ਫਿਲੀਡੇ, ਇਹ ਰੋਮੀ ਅੱਖਰਾਂ ਵਿਚ ਲਿਖਿਆ ਹੋਇਆ ਆ। ਤੁਸੀਂ ਇਹਨੂੰ ਆਪ ਜਰਾ ਕੱਲ ਨੂੰ ਲਿਖੋ VICIR ਉਹ ਤੇ ਇਹਨੂੰ ਰੋਮਨ ਅੱਖਰਾਂ ਵਿਚ ਬਾਹਰ ਰੱਖੋ ਅਤੇ ਆਪਣੀ ਲਕੀਰ ਖਿੱਚੋ ਤੇ ਇਹਨੂੰ ਜਮਾ ਕਰੋ ਤੇ ਫੇਰ ਵੇਖੋ ਕਿ ਤੁਹਾਨੂੰ ਕੀ ਮਿਲਦਾ ਆ। 666 ਉਹ ਕਿੱਥੇ ਬੈਠਾ ਆ? 7 ਟਿਲਿਆਂ ਦੇ ਉੱਤੇ ਅਤੇ ਉਹਦੇ ਵਿਚੋਂ ਹੀ ਧਰਮ ਦੀ ਜਥੇਬੰਦੀ ਨਿਕਲੀ ਜਿਨੇ ਕਿ ਬਾਈਬਲ ਦੀ ਥਾਂ ਤੇ ਮਤ ਸਿਧਾਂਤ ਸਿਖਾਏ ਅਤੇ ਪ੍ਰੋਟੈਸਟੈਂਟ ਇਹਦੇ ਵਿਚੋਂ ਨਿਕਲਾਏ ਅਤੇ ਉਹ ਹੁਣ ਓਹੋ ਹੀ ਚੀਜ਼ ਕਰ ਰਹੇ ਹਨ ਕਿਉਂਕਿ ਆਖਿਆ ਗਿਆ ਸੀ ਕਿ ਉਹ ਵੱਡੀ ਕੰਜਰੀ ਆ ਤੇ ਉਹ ਕੰਜਰੀਆਂ ਸਨ। ਕੈਥੋਲਿਕ ਕਲੀਸਿਆ ਝੂਠੇ ਬਪਤਿਸਮੇ ਦੇ ਨਾਲ, ਝੂਠੇ ਧਰਮ ਦੇ ਨਾਲ, ਪਵਿੱਤਰ ਆਤਮਾ ਦੇ ਝੂਠੇ ਵਿਚਾਰ ਦੇ ਨਾਲ, ਨਰਕ ਦੇ ਝੂਠੇ ਵਿਚਾਰ ਦੇ ਨਾਲ ਅਤੇ ਇਦਾਂ ਦੀਆਂ ਸਭ ਚੀਜ਼ਾਂ ਤੇ ਪ੍ਰੋਟੈਸਟੈਂਟ ਲੋਕ ਠੀਕ ਉਹਦੀਆਂ ਪੈੜਾਂ ਤੇ ਚੱਲ ਰਹੇ ਹਨ। ਸ਼ਾਮ ਦੇ ਸਮੇਂ ਉਜਾਲਾ ਹੋਵੇਗਾ, ਮਹਿਮਾ ਦਾ ਮਾਰਗ ਤੁਹਾਨੂੰ ਜ਼ਰੂਰ ਲੱਭੇਗਾ। ਇਹ ਠੀਕ ਆ, ਜਿਸ ਢੰਗ ਦੇ ਨਾਲ ਅੱਜ ਰੋਸ਼ਨੀ ਹੈ, ਯਸੂ ਦੇ ਬੇਸ਼ਕੀਮਤ ਨਾਮ ਵਿਚ ਦਫ਼ਨ ਹੋਏ। ਜਵਾਨੋ ਤੇ ਬਜ਼ੁਰਗੋ, ਆਪਣੇ ਸਾਰਿਆਂ ਪਾਪਾਂ ਤੋਂ ਤੋਬਾ ਕਰੋ, ਪਵਿੱਤਰ ਆਤਮਾ ਯਕੀਨਨ ਅੰਦਰ ਦਾਖਲ ਹੋ ਜਾਵੇਗਾ। ਸ਼ਾਮ ਦੇ ਪ੍ਰਕਾਸ਼ ਆ ਚੁੱਕੇ ਹਨ, ਇਹ ਸੱਚਾਈ ਆ ਕਿ ਪਰਮੇਸ਼ਵਰ ਅਤੇ ਮਸੀਹ ਇੱਕ ਹਨ। ਆਮੇਨ। ਭਾਈ ਜੀ, ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਇਹ ਸ਼ਾਮ ਦੇ ਉਜਾਲੇ ਚਮਕ ਰਹੇ ਹਨ, ਉਹ ਹੀ ਰਸੂਲਾਂ ਵਾਲੀ ਸਿੱਖਿਆ ਤੇ ਉਹ ਹੀ ਰਸੂਲਾਂ ਵਾਲਾ ਬਪਤਿਸਮਾ ਤੇ ਉਹ ਹੀ ਰਸੂਲਾਂ ਵਾਂਗ ਪਵਿੱਤਰ ਆਤਮਾ ਦੇ ਨਾਲ ਭਰਨਾ ਤੇ ਉਹ ਹੀ ਰਸੂਲਾਂ ਵਾਲੇ ਅਚੰਭੇ ਤੇ ਨਿਸ਼ਾਨੀਆਂ ਗੈਰ ਕੌਮਾਂ ਦੀ ਵੱਲ ਨੂੰ ਝਾਤੀ ਮਾਰ ਰਹੀਆਂ ਹਨ, ਓਦਾਂ ਹੀ ਜਿੱਦਾਂ ਕਿ ਉਹਨਾਂ ਨੇ ਯਹੂਦੀਆਂ ਦੇ ਵਿਚਾਲੇ ਕੀਤਾ ਸੀ ਉੱਥੇ ਪਿਛਲੇ ਸਮੇਂ ਵਿਚ ਸੁਬਾਹ ਦੇ ਸਮੇਂ ਤੇ ਇੱਥੇ ਇਹ ਸੂਰਜ ਦੇ ਡੁੱਬਣ ਦੇ ਵੇਲੇ ਹੋ ਰਿਹਾ ਆ।
Whose hearts are all on flame with the fire that fell on Pentecost that cleansed and made them clean. Oh, it's burning now within my heart. Oh, glory to his name. I'm so glad that I can say I'm one of them.
Amen.
One of them. I'm one of them. I'm so glad that I can say I'm one of them.
one of them, I'm so glad that I can say I'm one of them.
They were gathered in the upper room, all praying in his name. They were baptized with the Holy Ghost and power for service came. Now what he did for them that day, he'll do for you the same. I'm so glad that I can say I'm one of them. Aren't you?
Amen.
Come, my brothers, seek this blessing that will cleanse your heart from sin. It will start the joy bells ringing and will keep your soul aflame. Oh, it's burning now within my heart. Oh, glory to his name. I'm so glad that I can say I'm one of them.
Amen. Hallelujah.
Oh, for this glory.
Oh, इस तेज में ही सुसमाचार दे ले। ए लव वागरे आया। हाँ जी, ए लव वागरे आया। ए दी कीमत नु जान लो। जे ओ मेरे पिछे आना चाहुंदा आ ता ओ अपनी खुदी दा इनकार करे, अपनी स्लीप चुके जो के मौत आ ते मेरे पिछे चले।
The blood of disciples who died for the truth. This Holy Ghost gospel is dripping with blood. The first one to die for this Holy Ghost plan was John the Baptist, but he died like a man. Then came the Lord Jesus. They crucified him. He preached that the Spirit would save men from sin. There's Peter and Paul and John the Divine. They gave up their lives so this gospel could shine. They mingle their blood with the prophets of old so the true word of God could honest be told. Then they stoned Stephen. He preached against sin. He made them so angry they dashed his brain in. But he died in the Spirit. He gave up the ghost. And went into
a life-giving soul.
Amen. Kept dripping with blood. Yes. Kept dripping with blood. This Holy Ghost gospel kept dripping with blood. The blood of disciples who died for the truth. This Holy Ghost gospel kept dripping with blood. The souls under the altar are crying, how long? For the Lord to punish those who've done wrong, making fun, see? Oh, my. But there's going to be more who'll give their life's blood for this Holy Ghost gospel.
And his crimson blood, it's dripping with blood. Yes,
it's dripping with blood. This Holy Ghost gospel keeps dripping with blood. The blood of disciples who died for the truth. This Holy Ghost gospel is dripping with blood.
Ek duje de naal hath milaiye.
Dripping with blood. Yes, it's dripping with blood. This Holy Ghost gospel is dripping with blood. The blood of disciples who died for the truth. This Holy Ghost gospel is dripping with blood.
ਕੀ ਤੁਸੀਂ ਪ੍ਰਭੂ ਨੂੰ ਪਿਆਰ ਕਰਦੇ ਹੋ? ਪ੍ਰਭੂ ਤੁਹਾਨੂੰ ਬਰਕਤ ਬਖਸ਼ੇ। ਪਿਤਾ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੂੰ ਇਸ ਸਭਾ ਨੂੰ ਬਰਕਤ ਦੇਵੇਂਗਾ। ਕਾਸ਼ ਕਿ ਉਹ ਆਪਣੇ ਘਰਾਂ ਨੂੰ ਆਨੰਦ ਕਰਦੇ ਹੋਏ ਜਾਣ। ਕਾਸ਼ ਕਿ ਉਸ ਚਸ਼ਮੇ ਦੇ ਕੋਲ ਆਉਣ ਜੋ ਕਿ ਲਹੂ ਦੇ ਨਾਲ ਭਰਿਆ ਹੋਇਆ ਆ, ਜੋ ਕਿ ਇਮਾਨੁਏਲ ਦੀਆਂ ਨਾੜਾਂ ਵਿੱਚੋਂ ਖਿੱਚਿਆ ਗਿਆ ਆ। ਕਾਸ਼ ਕਿ ਉਹ ਸਭ ਪੁਰਾਣੀ ਗਿਰਜੇ ਵਾਲੀ ਮਸੀਹਤ ਨੂੰ ਭੁੱਲ ਜਾਣ ਅਤੇ ਆਣ ਕੇ ਪਵਿੱਤਰ ਆਤਮਾ ਪਾਉਣ। ਅਸੀਂ ਯਸੂ ਦੇ ਨਾਮ ਵਿੱਚ ਦੁਆ ਨੂੰ ਮੰਗਦੇ ਹਾਂ। आमीन। खुदा तुहानू बरकत बख्शे। रात दा सलाम। खुदा तुहाडे संग होवे।